ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇਖ ਔਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਕੌਫ਼ ਹਾਰਬਰ ਸਟੂਡੀਓ ਤੋਂ, ਔਰ ਅੱਜ 2 ਘੰਟੇ ਦਾ ਸਫ਼ਰ ਅਸੀਂ ਰਲ ਕੇ ਤੈਅ ਕਰਾਂਗੇ 10 ਵਜੇ ਤੱਕ। ਸਿਡਨੀ ਦੇ ਵਿੱਚ 8:01 ਹੋ ਗਏ ਨੇ ਔਰ ਤਰੀਕ ਨਾਨਕਸ਼ਾਹੀ ਮੂਲ ਕੈਲੰਡਰ ਦੇ ਉੱਤੇ 30 ਚੇਤ ਸੰਮਤ 558 ਅਤੇ ਦਿਨ ਐਤਵਾਰ ਚੜ੍ਹ ਚੁੱਕਾ 12 ਮਾਰਚ 2026 ਦਾ। ਸੋ ਆਪ ਸਭ ਦਾ ਸਵਾਗਤ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਜੀ ਆਇਆਂ ਨੂੰ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚੋਂ। ਕਈ ਚੇਤ ਗੁਜ਼ਰੇ ਅਤੇ ਸਾਵਣ ਵੀ ਆਏ, ਇਹ ਦਿਲ ਨਹੀਂ ਖਲੋਇਆ ਤੇਰੇ ਜਾਣ ਮਗਰੋਂ। ਤੂੰ ਆਵੇਂ ਤਾਂ ਨਹਿਰਾਂ ਚੁਰਾਹਿਆਂ ਨੇ ਦੱਸਣਾ ਕਿ ਕੀ ਹੋਇਆ ਤੇਰੇ ਜਾਣ ਮਗਰੋਂ। ਇਹ ਕਵਿਤਾ ਪੇਸ਼ ਕਰਾਂਗੇ ਅੱਜ ਪ੍ਰੋਗਰਾਮ ਦੇ ਵਿੱਚ ਅਤੇ ਤੁਹਾਡਾ ਸਾਥ ਰਹੇਗਾ। ਸਾਡੇ ਨਾਲ ਸੰਪਰਕ ਕਰਨ ਦਾ ਪਤਾ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਵਟਸਐਪ ਰੇਡੀਓ ਦਾ ਵੀ ਚੱਲ ਰਿਹਾ, ਮੇਰਾ ਪਰਸਨਲ ਵੀ ਚੱਲ ਰਿਹਾ, ਯੂਟਿਊਬ, ਫੇਸਬੁੱਕ, ਈਮੇਲ ਸਾਰੇ ਚੱਲ ਰਹੇ ਨੇ। ਕੱਲ੍ਹ ਥੋੜ੍ਹੀ ਸਮੱਸਿਆ ਆ ਰਹੀ ਸੀ ਮੈਸੇਜਿਸ ਦੀ, ਪਰ ਅੱਜ ਹਜੇ ਮੈਂ ਸ਼ੋਰ ਨਹੀਂ ਹੈਗਾ ਕਿਉਂਕਿ ਮੈਸੇਜ ਕੋਈ ਆਇਆ ਨਹੀਂ ਅਤੇ ਦੇਖਦੇ ਹਾਂ ਕਿ ਅੱਜ ਮੈਸੇਜ ਆਉਣਗੇ ਜਾਂ ਨਹੀਂ ਆਉਣਗੇ। ਸੋ ਰਿਪੋਰਟ ਤਾਂ ਕਰ ਦਿੱਤੀ ਗਈ ਸੀ ਟੈਕਨੀਕਲ ਡਿਪਾਰਟਮੈਂਟ ਨੂੰ ਅਤੇ ਫਿਲਹਾਲ ਇਹਦਾ ਹੱਲ ਹੋਇਆ ਜਾਂ ਨਹੀਂ ਹੋਇਆ ਇਹ ਆਪਾਂ ਦੇਖਾਂਗੇ। ਪਰ ਫੇਸਬੁੱਕ ਅਤੇ ਯੂਟਿਊਬ 'ਤੇ ਮੈਸੇਜਿਸ ਉੱਥੇ ਪ੍ਰਿੰਟ ਹੋ ਰਹੇ ਨੇ ਪਰ ਮੇਰੇ ਕੋਲ ਸਟੂਡੀਓ 'ਚ ਨਹੀਂ ਆ ਰਹੇ ਸੀਗੇ ਕੱਲ੍ਹ। ਸੋ ਦੇਖਦੇ ਹਾਂ। ਖੈਰ, ਮੌਸਮ ਆਸਟ੍ਰੇਲੀਆ ਦਾ ਅੱਜ ਇੱਥੇ ਕੌਫ਼ ਹਾਰਬਰ ਦੇ ਵਿੱਚ ਕਾਫ਼ੀ ਹੁੰਮ ਹੈ। ਪਿਛਲੇ 3-4 ਦਿਨ ਤੋਂ ਹੁੰਮ ਜਿਹੜਾ ਆ ਉਹ ਵੱਧਦਾ ਜਾ ਰਿਹਾ ਆ। ਬਰਸਾਤਾਂ ਨੂੰ ਇੰਨਾ ਨਹੀਂ ਹੋਇਆ ਜਿੰਨਾ ਹੁਣ ਤਕਰੀਬਨ ਆਟਮ ਦੇ ਵਿੱਚ ਹੋ ਗਿਆ ਆ, ਪਰ ਓਵਰਆਲ ਠੰਡਕ ਜੇ ਬਣੀ ਰਹੇਗੀ ਆਸਟ੍ਰੇਲੀਆ ਦੇ ਵਿੱਚ, ਸਾਊਥ ਜਾਣੀ ਕਿ ਸਦਰਨ ਪਾਰਟ ਦੇ ਵਿੱਚ। ਝਾਤੀ ਮਾਰੀਏ ਤਾਪਮਾਨਾਂ 'ਤੇ ਤਾਂ ਸਿਡਨੀ ਦੇ ਵਿੱਚ 12.9 ਡਿਗਰੀ ਸੀ ਇੱਕ ਘੰਟਾ ਪਹਿਲਾਂ ਅਤੇ 22 ਤੱਕ ਜਾਏਗਾ। ਮੈਲਬਨ ਦੇ ਵਿੱਚ ਹਲਕੇ ਸ਼ਾਵਰ ਦੱਸੇ ਜਾ ਰਹੇ ਨੇ, 11.2 ਸੀ। ਬ੍ਰਿਸਬਨ ਦੇ ਵਿੱਚ ਧੁੱਪ 32 ਡਿਗਰੀ ਅਤੇ ਹੁੰਮ ਜ਼ਿਆਦਾ ਹੋਏਗਾ। ਪਰਥ ਦੇ ਵਿੱਚ 31 ਡਿਗਰੀ, ਐਡਲੇਡ ਵਿੱਚ ਮੀਂਹ ਦੱਸਿਆ ਜਾ ਰਿਹਾ 18 ਤੋਂ 31 ਡਿਗਰੀ ਤੱਕ, ਸੋਰੀ 13 ਤੋਂ 19 ਡਿਗਰੀ ਤੱਕ। ਕੈਨਬਰਾ ਦੇ ਵਿੱਚ ਠੰਡਾ 9.3 ਸੀ ਸਵੇਰੇ ਅਤੇ 14 ਤੱਕ ਹੀ ਪਹੁੰਚੇਗਾ। ਸੋ ਤੁਸੀਂ ਅੰਦਾਜ਼ਾ ਲਾ ਲਓ ਕਿ ਥੱਲਿਓਂ ਜਿਹੜੀ ਠੰਡਕ ਉੱਪਰ ਨੂੰ ਆਉਣੀ ਸ਼ੁਰੂ ਹੋ ਜਾਣੀ ਹੈ। ਹੋਬਾਟ 7.4 ਡਿਗਰੀ ਸੀ। ਡਾਰਵਿਨ ਦੇ ਵਿੱਚ 34 ਡਿਗਰੀ ਤੱਕ ਤਾਪਮਾਨ ਪਹੁੰਚੇਗਾ। ਇਹੀ ਚੀਜ਼ ਆਪਾਂ ਨਕਸ਼ੇ 'ਤੇ ਦੇਖੀਏ ਤਾਂ ਨਕਸ਼ਾ ਕਹਿ ਰਿਹਾ ਹੈ ਕਿ ਜਿਹੜੀ ਮੈਂ ਲਾਲ ਲਕੀਰ ਲਾਈ ਹੈ ਮੱਧ ਆਸਟ੍ਰੇਲੀਆ ਦੇ, ਉਹਦੇ ਮੁਤਾਬਕ ਉੱਪਰ ਉੱਪਰ ਗਰਮੀ ਹੈ ਅਤੇ ਹੇਠਾਂ ਹੇਠਾਂ ਠੰਡਾ ਆ। ਪਰ ਬ੍ਰਿਸਬੇਨ, ਕੌਫ਼ ਹਾਰਬਰ ਇਹਨਾਂ ਇਲਾਕਿਆਂ ਦੇ ਵਿੱਚ ਹੁੰਮ ਬਹੁਤ ਹੈ। ਇਹ ਇੱਕ ਮਤਲਬ ਕਹਿ ਲਓ ਕਿ ਅਨਯੂਜੂਅਲ ਹੈ, ਇੱਦਾਂ ਹੋਣਾ ਨਹੀਂ ਚਾਹੀਦਾ ਇਸ ਸਮੇਂ ਦੌਰਾਨ। ਤਾਪਮਾਨ ਦੇਖੀਏ ਐਕਸਟ੍ਰੀਮ ਆਸਟ੍ਰੇਲੀਆ ਦੇ ਤਾਂ 28.6 ਡਿਗਰੀ ਸੀ ਸਵੇਰੇ 4:30 ਅਤੇ ਪਿਛਲੇ 24 ਘੰਟਿਆਂ ਵਿੱਚ 38.6 ਡਿਗਰੀ ਆਰਨ ਬ੍ਰਿਜ ਏਅਰਪੋਰਟ ਵੈਸਟਰਨ ਆਸਟ੍ਰੇਲੀਆ 'ਚ ਹੋ ਹਟਿਆ। ਅਤੇ ਠੰਡਕ ਦੀ ਗੱਲ ਕਰੀਏ ਤਾਂ ਥਰੈਡਬੋ ਟੌਪ ਸਟੇਸ਼ਨ ਨਿਊ ਸਾਊਥ ਵੇਲਸ ਦੇ ਵਿੱਚ -2.9 ਡਿਗਰੀ ਸੀ 6:40 ਅਤੇ -3.5 ਇੱਥੇ ਹੀ ਸਵੇਰੇ, ਉਹ ਤੋਂ ਅੱਧਾ ਘੰਟਾ ਪਹਿਲਾਂ ਸੀ। ਵੱਧ ਤੋਂ ਵੱਧ ਮੀਂਹ ਵੋਰਾ ਟਸਮੈਨੀਆ ਦੇ ਵਿੱਚ ਪਿਆ ਪਿਛਲੇ 24 ਘੰਟਿਆਂ 'ਚ 42.6 mm। ਅਤੇ ਚੱਲਦੇ ਹਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ, ਜਿੱਥੇ ਔਰੇਂਜ ਅਲਰਟ ਹੈ ਜਾਣੀ ਕਿ ਅੱਗ ਦੇ ਚਾਂਸਿਸ ਬਹੁਤ ਜ਼ਿਆਦਾ ਦੱਸੇ ਜਾ ਰਹੇ ਨੇ। 16 ਡਿਗਰੀ ਸੀ ਸਵੇਰੇ ਇੱਕ ਘੰਟਾ ਪਹਿਲਾਂ ਅਤੇ ਅੱਜ 33 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਔਰ ਬਹੁਤ ਖੁਸ਼ੀ ਦੀ ਗੱਲ ਹੈ ਕਿ ਮੈਸੇਜ ਆਉਣੇ ਸ਼ੁਰੂ ਹੋ ਗਏ ਨੇ ਅਤੇ ਸਟੂਡੀਓ ਦੇ ਵਿੱਚ, ਸੋ ਆਪਾਂ ਸਾਰੇ ਮੈਸੇਜ ਅੱਜ ਲਵਾਂਗੇ ਅਤੇ ਹੋਰ ਵੀ ਮਿੱਤਰ ਪਿਆਰੇ ਜਿਹੜੇ ਆ ਵਟਸਐਪ ਯੂਟਿਊਬ ਦੇ ਉੱਤੇ ਸਾਡੇ ਨਾਲ ਜੁੜਦੇ ਨੇ ਅਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਉਹ ਵੀ ਆ ਰਹੇ ਨੇ। ਅਤੇ ਅੱਜ ਦੇ ਨਾ ਪ੍ਰੋਗਰਾਮ ਤੋਂ ਬਾਅਦ ਇੱਕ ਸੈਸ਼ਨ ਹੁੰਦਾ ਹੈ ਪਰਨੀਤ ਕੌਰ ਦਾ, ਹੈ ਨਾ, ਅਤੇ ਉਹ ਸੈਸ਼ਨ ਦੇ ਵਿੱਚ ਪ੍ਰੋਗਰਾਮ ਲਾਈਵ ਕਰਨਗੇ 12:30 ਵਜੇ ਗਿਪਸਲੈਂਡ ਤੋਂ। ਵਿਸਾਖੀ ਉੱਥੇ ਮੇਲਾ ਹੋ ਰਿਹਾ ਹੈ ਜਾਂ ਫੰਕਸ਼ਨ ਹੋ ਰਿਹਾ ਹੈ ਅਤੇ ਉੱਥੋਂ ਲਾਈਵ ਕਰਨਗੇ, ਸੋ ਜ਼ਰੂਰ ਉਹ ਵੀ ਦੇਖਣਾ। ਅਤੇ ਪਰਨੀਤ ਕੌਰ ਬਾਰੇ ਮੈਂ ਦੱਸਦਾ ਕਿ ਕਮਾਲ ਦੀ ਲੜਕੀ ਆ ਉਹ, ਅਤੇ ਮਤਲਬ ਸ਼ੀ ਇਜ਼ ਐਕਸਟਰਾ ਆਰਡੀਨਰੀ, ਇੰਨੀ ਹਾਰਡ ਵਰਕ। ਇਹ ਅਤੇ ਅਮਰਦੀਪ, ਹਰਮਿੰਦਰ ਕੰਗ, ਇਹਨਾਂ ਨੇ ਉਹ ਧੁੱਖੀ ਉੱਥੇ ਉਡਾਈ ਮੇਲੇ ਦੇ ਵਿੱਚ, ਮਤਲਬ ਇੰਨਾ ਟਰੈਵਲ ਕੀਤਾ, ਇੰਨੀ ਵਾਕਿੰਗ, ਇੰਨੀ ਟਾਕਿੰਗ, ਵਾਕਿੰਗ ਤਾਂ ਵਾਕਿੰਗ ਕੀਤੀ, ਟਾਕਿੰਗ ਵੀ ਬਹੁਤ ਕੀਤੀ। ਤਕਰੀਬਨ ਬ੍ਰੌਡਕਾਸਟ ਦੇ ਵਿੱਚ 4-4, 5-5 ਘੰਟੇ ਲਾਈਵ ਕੀਤਾ ਅਸੀਂ ਉੱਥੋਂ, ਮਤਲਬ 350 ਦੇ ਕਰੀਬ ਇੰਟਰਵਿਊਜ਼ ਉਹਨਾਂ ਨੇ ਲਾਈਵ ਕਰ ਦਿੱਤੀਆਂ। ਮਤਲਬ ਇਹ ਆਪਣੇ ਆਪ 'ਚ ਇੱਕ ਰਿਕਾਰਡ ਹੈ। ਮੈਂ ਤਾਂ ਵੈਸੇ ਸੀਮਿਤ ਸੀਗਾ ਆਪਣੇ ਸਟੇਸ਼ਨ 'ਤੇ, ਸਵਿਚਿੰਗ ਮੈਂ ਕਰਦਾ ਸੀਗਾ, ਪਰ ਉੱਧਰ ਇੰਡੋਜ਼ ਦੀ ਟੀਮ ਉਹਨਾਂ ਨੇ ਬੜੀ ਹਨੇਰੀ ਲਿਆਂਦੀ ਹੋਈ ਸੀ ਅਤੇ ਇੱਧਰ ਹਰਮਨ ਰੇਡੀ ਨੇ, ਮਤਲਬ ਕੁੱਲ ਮਿਲਾ ਕੇ ਸੀ ਦੋਨਾਂ ਨੇ 500 ਦੇ ਕਰੀਬ ਫੀਡਬੈਕ ਇੰਟਰਵਿਊਜ਼ ਲਈਆਂ ਨੇ। ਸੋ ਉਸੇ ਹੀ ਬੇਸ 'ਤੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ। ਸੋ ਅਸੀਂ ਲੋਕਾਂ ਦਾ ਮੀਡੀਆ ਹੈ ਅਤੇ ਅਸੀਂ ਤੁਹਾਡੇ ਚੋਂ ਹੀ ਹਾਂ, ਅਸੀਂ ਵੀ ਨੋਰਮਲ ਬੰਦੇ ਹੀ ਹਾਂ, ਕੋਈ ਮਤਲਬ ਕੰਮ ਕਾਜ ਹੀ ਕਰਦੇ ਹਾਂ, ਖੇਤੀਬਾੜੀ ਹੀ ਕਰਦੇ ਹਾਂ, ਜੋਬਾਂ ਹੀ ਕਰਦੇ ਹਾਂ। ਸੋ ਮਤਲਬ ਥੈਂਕ ਯੂ ਪਰਨੀਤ, ਅਤੇ ਇਹ ਅੱਜ ਵਿਸਾਖੀ ਦਾ ਪ੍ਰੋਗਰਾਮ ਲਾਈਵ ਕਰਨਗੇ, ਸੋ ਸੁਨੇਹੇ ਜ਼ਰੂਰ ਭੇਜੀ ਜਾਓ ਤਾਂ ਕਿ ਸਾਨੂੰ ਵੀ ਹੌਸਲਾ ਰਹਿੰਦਾ ਕਿ ਤੁਸੀਂ ਸੁਣਦੇ ਹੋ। ਸੋ ਪਿਆਰੇ, ਉਹ ਮੌਸਮ ਦੀ ਜਾਣਕਾਰੀ ਤੋਂ ਬਾਅਦ ਨਾ ਇੱਕ ਥੋੜ੍ਹਾ ਜਿਹਾ ਥੀਮ ਰੱਖ ਲਓ ਜਾਂ ਗੱਲਬਾਤ ਰੱਖ ਲਓ, ਕਿਉਂਕਿ ਇਹ ਕਵਿਤਾ ਨਾ ਮੇਰੇ ਦਿਲ ਨੂੰ ਬੜੀ ਛੂਹਦੀ ਹੈ। ਬਹੁਤ ਪਹਿਲਾਂ, ਮੇਰਾ ਖਿਆਲ 2004-05 ਦੀ ਗੱਲ ਹੈ, ਨਹੀਂ 4-5 ਦੀ, 6-7 ਦੀ ਗੱਲ ਹੋਣੀ ਹੈ, ਅਤੇ ਇਹ ਕਵਿਤਾ ਮੈਨੂੰ ਚਰਨਾਮਤ ਭਾਅ ਜੀ ਨੇ ਸੁਣਾਈ ਸੀ, ਪਰ ਉਹਨਾਂ ਨੂੰ ਰਾਈਟਰ ਦਾ ਨਾਮ ਨਹੀਂ ਸੀ ਪਤਾ, ਅਤੇ ਮੇਰੇ ਨਾ ਉਹ ਦਿਲ ਨੂੰ ਲੱਗੀ। ਉਹਨਾਂ ਨੇ ਬੜੇ ਇਮੋਸ਼ਨਲ ਤਰੀਕੇ ਨਾਲ ਸੁਣਾਈ ਸੀਗੀ। ਇੱਕ ਸ਼ਹੀਦ ਦੀ ਵਿਧਵਾ, ਉਹਦੀ ਇਹ ਕਵਿਤਾ ਆ, ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਨਾ ਚਾਹਾਂਗਾ। ਅਸਲ ਦੇ ਵਿੱਚ ਜਿਹੜੀ ਲਹਿਰ ਚੱਲੀ ਸੀ, ਜੱਦੋਜਹਿਦ ਦੀ ਲਹਿਰ, ਉਹਦੇ ਵਿੱਚ ਜੋ ਨੌਜਵਾਨ ਸ਼ਹੀਦ ਹੋਏ, ਉਹਨਾਂ ਦੀਆਂ ਪਤਨੀਆਂ, ਉਹਨਾਂ ਦੀਆਂ ਮਾਵਾਂ, ਭੈਣਾਂ, ਉਹਨਾਂ ਦੀ ਗੱਲ ਬਹੁਤ ਘੱਟ ਕੀਤੀ ਗਈ ਆ, ਉਹਨਾਂ ਦੇ ਗਾਂ ਬੱਚੇ, ਹੈ ਨਾ। ਪਰ ਜਦੋਂ ਅਸੀਂ ਇਹ ਕਵਿਤਾ ਸੁਣਦੇ ਹਾਂ, ਪੜ੍ਹਦੇ ਹਾਂ, ਤਾਂ ਮਤਲਬ ਦਿਲ ਨੂੰ ਬੜਾ ਹੌਲ ਪੈਂਦਾ ਆ, ਮੇਰੇ ਬੜਾ ਪਿਆ ਜਦੋਂ ਮੈਂ ਕਵਿਤਾ ਸੁਣੀ। ਹਰਭਜਨ ਸਿੰਘ ਬੈਂਸ ਦੀ ਲਿਖੀ ਹੋਈ ਆ ਅਤੇ ਇਸ ਦਾ ਸਿਰਲੇਖ ਹੈ ਤੇਰੇ ਜਾਣ ਮਗਰੋਂ। ਕਈ ਚੇਤ ਗੁਜ਼ਰੇ, ਇਹ ਮੈਨੂੰ ਤਾਂ ਚੇਤੇ ਆ ਗਏ ਕਿਉਂਕਿ ਚੇਤ ਹੁਣ ਆਖਰੀ ਦਿਨ ਚੱਲ ਰਹੇ ਨੇ ਅਤੇ ਵਿਸਾਖ ਸ਼ੁਰੂ ਹੋ ਜਾਣਾ। ਕਈ ਚੇਤ ਗੁਜ਼ਰੇ ਅਤੇ ਸਾਵਣ ਵੀ ਆਏ, ਇਹ ਦਿਲ ਨਹੀਂ ਖਲੋਇਆ ਤੇਰੇ ਜਾਣ ਮਗਰੋਂ। ਤੂੰ ਆਵੇਂ ਤਾਂ ਨਹਿਰਾਂ ਚੁਰਾਇਆਂ ਨੇ ਦੱਸਣਾ ਕਿ ਕੀ ਨਹੀਂ ਹੋਇਆ ਤੇਰੇ ਜਾਣ ਮਗਰੋਂ। ਕੀ ਗਲੀਆਂ ਨੇ ਰੋਇਆ, ਇਹ ਕੰਧਾਂ ਵੀ ਰੋਈਆਂ, ਇਹ ਗਲੀਆਂ ਵੀ ਰੋਈਆਂ, ਇਹ ਕੰਧਾਂ ਵੀ ਰੋਈਆਂ, ਅਤੇ ਥੜਿਆਂ 'ਤੇ ਰੌਣਕ ਨੂੰ ਡੱਸ ਗਈ ਉਦਾਸੀ। ਇਹ ਦਿਲ ਜੋ ਰਿਹਾ ਹੈ ਸਦਾ ਗੁਣਗੁਣਾਉਂਦਾ, ਸੁਬਾ ਸ਼ਾਮ ਰੋਇਆ ਤੇਰੇ ਜਾਣ ਮਗਰੋਂ। ਉਹ ਰੁੱਤਾਂ ਨਾ ਮੁੜੀਆਂ, ਉਹ ਮੌਸਮ ਨਾ ਪਰਤੇ, ਅਤੇ ਬਾਗਾਂ 'ਚ ਸੁਣਦੇ ਨੇ ਨਗਮੇ ਉਦਾਸੇ, ਸੁਰਾਂ ਨੇ ਵੀ ਮੇਰੇ ਨਾ ਪੋਟੇ ਪਛਾਣੇ, ਜਦੋਂ ਸਾਜ਼ ਛੋਇਆ ਤੇਰੇ ਜਾਣ ਮਗਰੋਂ। ਤੇਰੀ ਪੈੜ ਸੁੰਘਦੇ ਨੇ ਗਦਰੇ ਅਤੇ ਸਾਵੇ, ਬਲਦਾਂ ਦੀ ਗੱਲ ਹੈ, ਤੇਰੇ ਪੈੜ ਸੁੰਘਦੇ ਨੇ ਗਦਰੇ ਅਤੇ ਸਾਵੇ, ਅਤੇ ਸੁੱਕ ਗਏ ਬਰੋਟੇ ਤੇਰੀ ਦੀਦ ਵਾਜੋਂ, ਹੈ ਨੱਚਦੀ ਚੁਫੇਰੇ ਸਦਾ ਮੌਤ ਅੱਜ ਕੱਲ੍ਹ, ਹੈ ਜੀਵਨ ਖਲੋਇਆ ਤੇਰੇ ਜਾਣ ਮਗਰੋਂ। ਇਹ ਅਮਨਾਂ ਦੇ ਰਾਖੇ, ਇਹ ਲੋਕਾਂ ਦੇ ਮੋਢੀ, ਬੜਾ ਨਾਜ਼ ਕਰਦੇ ਨੇ ਦੇ ਦੇ ਤਸੀਹੇ, ਸਰਕਾਰਾਂ ਦੀ ਗੱਲ ਚੱਲ ਰਹੀ ਆ ਕਿ ਜਿਹੜੇ ਰਾਖੇ ਨੇ ਅਮਨਾਂ ਦੇ, ਇਹ ਅਮਨਾਂ ਦੇ ਰਾਖੇ, ਇਹ ਲੋਕਾਂ ਦੇ ਮੋਢੀ, ਬੜਾ ਨਾਜ਼ ਕਰਦੇ ਨੇ ਦੇ ਦੇ ਤਸੀਹੇ, ਹੈ ਚੁਣ ਚੁਣ ਕੇ ਮਾਰੀ ਬੇਦੋਸ਼ ਜਵਾਨੀ ਅਤੇ ਕੰਜਕਾਂ ਨੂੰ ਖੋਇਆ ਤੇਰੇ ਜਾਣ ਮਗਰੋਂ, ਕੰਜਕਾਂ ਨੂੰ ਖੋਇਆ ਤੇਰੇ ਜਾਣ ਮਗਰੋਂ। ਹੈ ਮਾਤਾ ਵਿਚਾਰੀ ਤਾਂ ਮੰਜੀ ਨੂੰ ਲੱਗ ਗਈ ਅਤੇ ਭੈਣਾਂ ਭਰਾਵਾਂ ਨੇ ਲਏ ਨੇ ਹੋਕੇ। ਮੈਂ ਬਾਪੂ ਵਿਚਾਰੇ ਦਾ ਕੀ ਹਾਲ ਆਖਾਂ, ਨਾ ਜਿਉਂਦਾ ਨਾ ਮੋਇਆ ਤੇਰੇ ਜਾਣ ਮਗਰੋਂ। ਖੁਸ਼ੀ ਏ ਤੇਰਾ ਲਾਲ ਤੇਰੇ ਹੀ ਵਾਂਗੂ ਹੈ, ਖੁਸ਼ੀ ਹੈ ਤੇਰਾ ਲਾਲ ਤੇਰੇ ਹੀ ਵਾਂਗੂ ਹੈ। ਹੱਕ ਤੇ ਨਿਆਂ ਲਈ ਬੇਚੈਨ ਹੋਇਆ, ਇਹ ਕੌਮੀ ਅਮਾਨਤ ਤੁਰੀ ਕੌਮ ਖਾਤਰ, ਮੈਂ ਘਰ ਨਹੀਂ ਲੁਕੋਇਆ ਤੇਰੇ ਜਾਣ ਮਗਰੋਂ। ਮੈਂ ਘਰ ਨਹੀਂ ਲੁਕੋਇਆ, ਆਪਣੇ ਪੁੱਤਰ ਨੂੰ ਕਹਿ ਰਹੀ ਹੈ, ਮੈਂ ਉਹਨੂੰ ਲੁਕੋ ਨਹੀਂ ਲਿਆ ਡਰ ਕੇ ਵੀ ਤੂੰ ਘਰ ਲੁਕ ਜਾ, ਤੇਰੇ ਪਿਓ ਨਾਲ ਇੱਦਾਂ ਹੋਈ ਸੀ, ਤੇਰੇ ਬਾਪ ਨਾਲ ਇੱਦਾਂ ਹੋਈ ਸੀ, ਅਸੀਂ ਅੱਧਾ ਸਫ਼ਰ ਕਰ ਰਹੇ। ਨਹੀਂ, ਕਹਿੰਦੀ ਖੁਸ਼ੀ ਏ ਤੇਰਾ ਲਾਲ ਤੇਰੇ ਹੀ ਵਾਂਗੂ ਹੈ। ਹੱਕ ਅਤੇ ਨਿਆਂ ਲਈ ਬੇਚੈਨ ਹੋਇਆ, ਤੂੰ ਵੀ ਹੱਕ ਅਤੇ ਨਿਆਂ ਲਈ ਬੇਚੈਨ ਹੋਇਆ ਸੀ, ਉਹ ਵੀ ਹੋ ਰਿਹਾ ਆ। ਇਹ ਕੌਮ ਅਮਾਨਤ, ਇਹ ਕੌਮੀ ਅਮਾਨਤ ਤੁਰੀ ਕੌਮ ਖਾਤਰ, ਹੁਣ ਉਹ ਵੀ ਚੱਲ ਪਿਆ ਆ। ਮੈਂ ਘਰ ਨਹੀਂ ਲੁਕੋਇਆ ਤੇਰੇ ਜਾਣ ਮਗਰੋਂ। ਇਹ ਸਪਿਰਿਟ, ਇਹ ਜਜ਼ਬਾ ਕੌਮ ਦਾ ਆ। ਡਰ ਕੇ ਬਹਿ ਜਾਣਾ, ਚੁੱਪ ਕਰਕੇ ਬਹਿ ਜਾਣਾ, ਇੱਦਾਂ ਨਹੀਂ। ਇਹ ਸਾਡੀ ਸਿੱਖ ਕੌਮ, ਸਾਡੀ ਪੰਜਾਬੀ ਕੌਮ, ਅਣਖੀ ਕੌਮ, ਬੇਅਣਖੀ ਵੀ ਬਥੇਰੇ ਨੇ ਸਾਡੇ ਸਿੱਖਾਂ 'ਚ, ਗਦਾਰ ਵੀ ਬਹੁਤ ਨੇ, ਪੰਜਾਬੀਆਂ 'ਚ ਗਦਾਰ ਬਹੁਤ ਨੇ, ਪਰ ਜਿਹੜੇ ਅਣਖ ਵਾਲੇ ਬੰਦੇ ਨੇ, ਲੱਖਾਂ ਸ਼ਹੀਦ ਹੋਏ ਨੇ ਅੱਜ ਤੱਕ, ਉਹ ਅਣਖੀ ਬੰਦੇ ਸੀ। ਲੱਖਾਂ ਨੇ ਸੇਵਾ ਕੀਤੀ ਆ, ਉਹ ਅਣਖੀ ਬੰਦੇ ਆ। ਲੱਖਾਂ ਨੇ ਸੱਚ ਦੇ ਲਈ ਆਵਾਜ਼ ਉਠਾਈ, ਉਹ ਅਣਖੀ ਬੰਦੇ ਨੇ। ਸੋ ਜੇ ਇੱਕ ਜਾਂ ਦੋ ਚਲੇ ਵੀ ਗਏ ਆ ਤਾਂ ਦੁੱਖ ਜ਼ਰੂਰ ਹੈ ਉਹਨਾਂ ਦਾ ਜਾਣ ਦਾ, ਪਰ ਸਮਾਂ ਨਹੀਂ ਖੜਨਾ ਚਾਹੀਦਾ। ਸਾਨੂੰ ਆਪਣੀ ਗੱਲ ਕਹਿਣੀ ਚਾਹੀਦੀ ਆ, ਆਪਣੇ ਹੱਕਾਂ ਦੇ ਲਈ ਲੜਨਾ ਚਾਹੀਦਾ ਆ, ਚਾਹੇ ਉਹ ਕਮਿਊਨਿਟੀ ਲੈਵਲ 'ਤੇ ਹੋਵੇ, ਆਪਣੇ ਘਰ ਤੋਂ ਹੀ ਸ਼ੁਰੂ ਕਰ ਲਿਆ ਜਾਵੇ, ਘਰ ਦੇ ਲੈਵਲ 'ਤੇ ਹੋਵੇ, ਫਿਰ ਮੁਹੱਲੇ ਦੇ ਲੈਵਲ 'ਤੇ ਹੋਵੇ, ਕਮਿਊਨਿਟੀ ਕੌਮ ਦੇ ਲੈਵਲ 'ਤੇ ਹੋਵੇ, ਜਾਂ ਫਿਰ ਨੈਸ਼ਨਲ ਕੌਮੀ ਸਰਕਾਰ ਲੈਵਲ ਦੀ ਗੱਲ ਹੋਵੇ, ਖੁੱਲ੍ਹ ਕੇ ਕਹਿਣੀ ਚਾਹੀਦੀ ਆ। ਆਜ਼ਾਦਾਂ ਦੀ ਆਜ਼ਾਦੀ ਆ ਸਾਨੂੰ ਵਿਚਾਰਾਂ ਦੀ, ਸੋ ਇਹਨੂੰ ਸਾਨੂੰ ਵਰਤਣਾ ਚਾਹੀਦਾ। ਸੋ ਇਹ ਸੀ ਅੱਜ ਦੀ ਕਵਿਤਾ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀ, ਅਤੇ ਮੇਰੇ ਦਿਲ ਦੇ ਬਹੁਤ ਕਰੀਬ ਹੈ ਕਵਿਤਾ, ਅਤੇ ਮੈਂ ਫਿਰ ਵੀ ਤੁਹਾਨੂੰ ਸੁਣਾਵਾਂਗਾ ਕਿਤੇ ਹੋਰ ਲਹਿਜ਼ੇ ਦੇ ਨਾਲ, ਅਤੇ ਅੱਜ ਮੇਰਾ ਦਿਲ ਕੀਤਾ ਕਿ ਤੁਹਾਡੇ ਨਾਲ ਸਾਂਝੀ ਕਰਾਂ। ਸੋ ਪਿਆਰੇ, ਸੁਨੇਹੇ ਆ ਰਹੇ ਨੇ, ਅਤੇ ਅੱਜ ਦੇ ਪ੍ਰੋਗਰਾਮ ਦੀ ਰੂਪ ਰੇਖਾ ਵੀ ਤੁਹਾਨੂੰ ਦੱਸ ਦਿੰਦੇ ਹਾਂ। ਤਕਰੀਬਨ 9:30 ਅਸੀਂ ਗੱਲਾਂ ਬਾਤਾਂ ਸ਼ੁਰੂ ਕਰਾਂਗੇ ਆਪਣੇ ਕਮਿਊਨਿਟੀ ਮੈਂਬਰਸ ਦੇ ਨਾਲ, ਕਲੱਬਸ ਦੇ ਨਾਲ, ਪਲੇਅਰਸ ਦੇ ਨਾਲ, ਅਤੇ ਥੀਮ ਜਾਂ ਟੌਪਿਕ ਸਾਡਾ ਰਹੇਗਾ ਜੋ ਮੈਲਬਨ ਸਿੱਖ ਖੇਡਾਂ ਹੋ ਕੇ ਹਟੀਆਂ ਨੇ, ਉਸ ਦੀ ਜੋ ਫੀਡਬੈਕ ਸਾਰਥਕ ਤਰੀਕੇ ਨਾਲ, ਸੱਭਿਅਕ ਤਰੀਕੇ ਨਾਲ ਅਸੀਂ ਪੇਸ਼ ਕਰ ਰਹੇ ਹਾਂ। ਸੋ ਲੋਕਾਂ ਦੀ ਆਵਾਜ਼ ਹੈ, ਲੋਕਾਂ ਨੂੰ ਅਸੀਂ ਮੌਕਾ ਦੇ ਰਹੇ ਹਾਂ। ਮੈਂ ਪਹਿਲਾਂ ਵੀ ਦੱਸਿਆ ਸੀ ਕਿ ਤਕਰੀਬਨ ਸਾਲ ਤੋਂ ਅਸੀਂ ਪ੍ਰਬੰਧਕ ਕਮੇਟੀ ਦੇ ਨਾਲ ਪੂਰਾ ਸਹਿਯੋਗ ਦੇ ਰਹੇ ਹਾਂ, ਉਹਨਾਂ ਦੀ ਹਰ ਚੀਜ਼ ਨੂੰ ਕਵਰ ਕਰ ਰਹੇ ਹਾਂ, ਹਰ ਉਹਨਾਂ ਦੀ ਕਾਨਫਰੰਸ ਨੂੰ, ਉਹਨਾਂ ਦੀ ਮੀਟਿੰਗਸ ਨੂੰ ਕਵਰ ਕਰ ਰਹੇ ਹਾਂ। 3 ਦਿਨ ਲਾਈਵ ਵੀ ਕੀਤਾ ਆ, ਸਾਰਿਆਂ ਨਾਲੋਂ ਵੱਧ ਲਾਈਵ ਜਿਹੜਾ ਇੰਡੋਸ ਅਤੇ ਹਰਮਨ ਰੇਡੀਓ ਨੇ ਕੀਤਾ, ਹੋਰ ਵੀ ਮੀਡੀਆ ਨੇ ਬਹੁਤ ਕਵਰ ਕੀਤਾ, ਅਤੇ ਇਸ ਦੌਰਾਨ ਅਸੀਂ ਤੁਹਾਨੂੰ ਸਾਰੀਆਂ ਪੋਜ਼ਿਟਿਵ ਚੀਜ਼ਾਂ ਦਿਖਾ ਚੁੱਕੇ ਹਾਂ ਲਾਈਵ ਅਤੇ ਪਹਿਲਾਂ ਵੀ, ਪਰ ਹੁਣ ਅਸੀਂ ਪੋਜ਼ਿਟਿਵ ਚੀਜ਼ਾਂ ਹੁਣ ਵੀ ਦਿਖਾ ਰਹੇ ਹਾਂ, ਅਤੇ ਨਾਲ ਦੀ ਨਾਲ ਜੋ ਫੀਡਬੈਕ ਹੈ ਉਹ ਵੀ ਬਹੁਤ ਜ਼ਰੂਰੀ ਹੈ, ਉਹ ਵੀ ਆਪਾਂ ਦੇ ਰਹੇ ਹਾਂ, ਅਤੇ ਇਹਦੇ ਲਈ ਸਾਨੂੰ ਕਿਸੇ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈਗੀ, ਨਾ ਹੀ ਲੋੜ ਪੈਣੀ ਚਾਹੀਦੀ ਹੈ, ਅਤੇ ਕੋਈ ਸਾਨੂੰ ਜਸਟੀਫਿਕੇਸ਼ਨ ਲੈਣ ਦੀ ਵੀ ਲੋੜ ਨਹੀਂ ਹੈਗੀ। ਅਸੀਂ ਤਾਂ ਵਿਚਾਰ ਜਿਹੜੇ ਨੇ ਉਹ ਸਾਹਮਣੇ ਰੱਖ ਰਹੇ ਹਾਂ, ਉਹ ਪ੍ਰਬੰਧਕ ਆਪਣੇ ਆਪ ਹੀ ਸਮਝਦਾਰ ਨੇ, ਅਤੇ ਸਮਝਦਾਰੀ ਦੇ ਨਾਲ ਉਹ ਫੀਡਬੈਕ ਨੂੰ ਅਡੋਪਟ ਕਰਨ, ਸੁਣਨ, ਅਤੇ ਉਹ ਦੇ ਸਕਦੇ ਨੇ, ਹੈ ਨਾ, ਡਾਇਰੈਕਟ ਵੀ ਦੇ ਸਕਦੇ ਨੇ, ਪਰ ਅਸੀਂ ਲੋਕਾਂ ਦੀ ਆਵਾਜ਼ ਜ਼ਰੂਰ ਸੁਣਦੇ ਹਾਂ, ਸੁਣਾਂਗੇ, ਸੁਣਦੇ ਰਹਾਂਗੇ। ਅਤੇ ਕਮਿਊਨਿਟੀ ਦੀ ਗੱਲ ਕਰੀਏ, ਹਰਮਨ ਰੇਡੀਓ ਹਮੇਸ਼ਾ ਵਚਨਬੱਧ ਹੈ ਕਮਿਊਨਿਟੀ ਦੇ ਪ੍ਰੋਜੈਕਟਸ ਨੂੰ ਸਪੋਰਟ ਕਰਨ ਦੇ ਲਈ, ਅਤੇ ਅੱਜ ਇੱਕ ਬੜਾ ਵੱਡਾ ਫੰਕਸ਼ਨ ਵਿਸਾਖੀ ਜੋੜ ਮੇਲਾ ਹੋ ਰਿਹਾ ਮੈਲਬਨ ਦੇ ਫੈਡਰੇਸ਼ਨ ਸਕੁਏਅਰ ਦੇ ਵਿੱਚ, ਖਾਲਸਾ ਸਾਜਣਾ ਦਿਵਸ ਮਨਾ ਰਹੇ ਨੇ। ਬਹੁਤ ਸਾਰੀਆਂ ਸੰਸਥਾਵਾਂ ਇਕੱਠੀਆਂ ਹੋ ਕੇ ਇਸ ਇਕੱਠ ਕਰਦੀਆਂ ਨੇ। ਗੁਰਦੁਆਰਾ ਕੌਂਸਲ ਆਫ ਵਿਕਟੋਰੀਆ ਔਰਗਨਾਈਜ਼ ਕਰਦਾ, ਜਿਹਦੇ ਵਿੱਚ ਅਨੇਕਾਂ ਗੁਰੂ ਘਰ ਨੇ ਮੈਲਬਨ ਦੇ, ਵਿਕਟੋਰੀਆ ਦੇ, ਔਰ ਧਾਰਮਿਕ ਸੰਸਥਾਵਾਂ ਸ਼ਾਮਿਲ ਨੇ। ਅਤੇ ਉਹਨਾਂ ਵੱਲੋਂ ਸਾਰਿਆਂ ਵੱਲੋਂ ਸੱਦਾ ਆ ਕਿ ਤੁਸੀਂ ਹੁੰਮ ਮਾ ਕੇ ਪਹੁੰਚੋ। ਅੱਜ ਸੰਡੇ ਆ, ਛੁੱਟੀਆਂ ਵੀ ਚੱਲ ਰਹੀਆਂ ਨੇ, ਸੋ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਓ। ਦਸਤਾਰਬੰਦੀ ਵੀ ਉੱਥੇ ਹੋਏਗੀ, ਲੰਗਰ ਵੀ ਹੋਏਗਾ, ਕੀਰਤਨ ਵੀ ਹੋਏਗਾ, ਧਾਰਮਿਕ ਕਵਿਤਾਵਾਂ ਵੀ ਹੋਣਗੀਆਂ, ਢਾਡੀ ਵਾਰਾਂ, ਗੱਤਕਾ। ਸੋ ਵਿਸਾਖੀ ਦੇ ਨਾਲ, ਖਾਲਸਾ ਸਾਜਣਾ ਦਿਵਸ ਦੇ ਨਾਲ ਜੁੜੇ ਸਾਰੇ ਹੀ ਪ੍ਰਬੰਧਨ ਉੱਥੇ ਕੀਤੇ ਜਾਣਗੇ ਅਤੇ ਸ਼ੋਕੇਸ ਕੀਤੇ ਜਾਣਗੇ ਮੇਨ ਸਟ੍ਰੀਮ ਕਮਿਊਨਿਟੀ ਨੂੰ। ਕਿਉਂਕਿ ਫੈਡਰੇਸ਼ਨ ਸਕੁਏਅਰ ਜਿਹੜਾ ਨਾ, ਮੈਂ ਆਪਣੇ ਸਰੋਤਿਆਂ ਨੂੰ ਦੱਸ ਦਵਾਂ, ਅੰਤਰਰਾਸ਼ਟਰੀ ਜਾਂ ਅੰਤਰ ਰਾਜੀਆਂ ਨੂੰ, ਮਤਲਬ ਇੰਟਰਸਟੇਟ ਨੂੰ, ਕਿ ਜਿਸ ਤਰ੍ਹਾਂ ਹਾਈਡ ਪਾਰਕ ਹੈ ਲੰਡਨ ਦੇ ਵਿੱਚ ਅਤੇ ਨਿਊਯਾਰਕ ਦੇ ਵਿੱਚ ਸ਼ਾਇਦ ਵੀ ਉੱਥੇ ਵੀ ਸਕੁਏਅਰ ਹੈ ਨਾ, ਟਾਈਮ ਸਕੁਏਅਰ ਹੈ, ਇੱਦਾਂ ਹੀ ਫੈਡਰੇਸ਼ਨ ਸਕੁਏਅਰ ਹੈ ਫਲਿੰਡਰ ਸਟ੍ਰੀਟ ਦੇ ਸਾਹਮਣੇ, ਅਤੇ SBS ਦਾ ਸ਼ਾਇਦ ਉੱਥੇ ਬੇਸ ਵੀ ਆ। ਅਤੇ ਮਤਲਬ ਫਲਿੰਡਰ ਸਟ੍ਰੀਟ ਮੇਨ ਜਿਹੜਾ ਸਟੇਸ਼ਨ ਹੈ, ਰੇਲਵੇ ਸਟੇਸ਼ਨ, ਉਹ ਮੇਨ ਸਟੇਸ਼ਨ ਮੰਨਿਆ ਜਾਂਦਾ ਮੈਲਬਨ ਦਾ, ਔਰ ਉਸਦੇ ਉਪਰਾਂ ਬਾਅਦ ਜਿਹੜਾ ਬਾਹਰ ਹੀ ਨਿਕਲ ਕੇ ਦੂਸਰੇ ਪਾਸੇ ਵੱਡਾ ਥਾਂ ਛੱਡਿਆ ਹੋਇਆ, ਪੱਕਾ ਕੀਤਾ ਹੋਇਆ, ਉੱਥੇ ਫਿਰ ਇੱਦਾਂ ਦੇ ਮੇਲੇ ਵੀ ਲੱਗ ਸਕਦੇ ਨੇ, ਰੈਲੀ ਵੀ ਹੋ ਸਕਦੀ ਆ, ਸ਼ੋਕੇਸ ਵੀ ਹੁੰਦੇ ਆ, ਉੱਥੇ ਐਂਟਰਟੇਨ ਵੀ ਚੱਲਦੀ ਰਹਿੰਦੀ ਆ। ਸੋ ਸਾਰਾ ਸਾਲ ਉੱਥੇ ਕੁਛ ਨਾ ਕੁਛ ਚੱਲਦਾ ਰਹਿੰਦਾ, ਅਤੇ ਸਾਲ ਦੇ 2 ਜਾਂ 3 ਦਿਨ ਜਿਹੜੇ ਆ ਉਹ ਸਾਡਾ ਸਿੱਖ ਭਾਈਚਾਰਾ ਉੱਥੇ ਇਕੱਠਾ ਹੋ ਕੇ ਕੁਛ ਨਾ ਕੁਛ ਸਿੱਖੀ ਨਾਲ ਸੰਬੰਧਿਤ ਪ੍ਰੋਗਰਾਮ ਕਰਾਉਂਦਾ ਹੈ, ਅਤੇ ਖਾਲਸਾ ਸਾਜਣਾ ਦਿਵਸ ਉਸੇ ਹੀ ਕੜੀ ਦੇ ਵਿੱਚੋਂ ਹੈ। ਇਸ ਤੋਂ ਇਲਾਵਾ ਸਿਡਨੀ ਦੇ ਵਿੱਚ ਅੱਜ ਪੰਜਾਬੀ ਹੈਰੀਟੇਜ ਆਫ ਆਸਟ੍ਰੇਲੀਆ ਅਤੇ ਮੈਕਲਿਨ ਕਾਲਜ ਜਿਹੜੇ ਨੇ ਉਹ 23ਵਾਂ ਵਿਸਾਖੀ ਮੇਲਾ ਕਰਾ ਰਹੇ ਨੇ। ਹਰਕੀਰਤ ਸੰਧਰ ਹੋਣੀ ਆਪਣੇ ਧਾਰੀਆ ਸਾਹਿਬ ਅਤੇ ਹੋਰ ਸਹਿਯੋਗੀ ਨੇ ਉਹਨਾਂ ਦੇ, ਹੈ ਨਾ, ਨਵ ਖਹਿਰਾ ਹੋਣੀ, 23 ਸਾਲ ਹੋ ਗਏ ਨੇ। ਇਹ ਵੀ ਮਤਲਬ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਉੱਧਰ ਮੇਰਾ ਖਿਆਲ 26 ਸਾਲ ਗ੍ਰਿਫਤ ਨੂੰ ਹੋ ਗਏ ਨੇ, 38 ਸਾਲ ਗੇਮਾਂ ਨੂੰ ਹੋ ਗਏ ਨੇ। ਸੋ ਸਾਡੀਆਂ ਇੰਸਟੀਟਿਊਸ਼ਨਸ ਕਾਫੀ ਪੁਰਾਣੀਆਂ ਨੇ, ਜਿਹੜੀ ਲਗਾਤਾਰਤਾ ਦਿਖਾ ਰਹੀਆਂ ਨੇ, ਚੱਲ ਰਹੀਆਂ ਨੇ, ਹੈ ਨਾ। ਸੋ ਅੱਜ ਉਹ ਮੇਲਾ ਸ਼ੁਰੂ ਹੋਏਗਾ 11 ਵਜੇ ਬਲੈਕ ਟਾਊਨ ਸ਼ੋਅ ਗਰਾਊਂਡ ਦੇ ਵਿੱਚ, 12 ਵਜੇ ਸ਼ੁਰੂ ਹੋਏਗਾ ਅਤੇ 6 ਵਜੇ ਤੱਕ ਚੱਲੇਗਾ, 6 ਘੰਟੇ। ਬਹੁਤ ਸਾਰੀਆਂ ਗਤੀਵਿਧੀਆਂ ਹੁੰਦੀਆਂ ਨੇ, 'ਚ ਮੇਲਾ, ਵਾਕਿਆ ਮੇਲਾ ਹੁੰਦਾ ਹੈ ਅਤੇ ਬੜਾ ਇਕੱਠ ਹੈ। ਅਤੇ ਉੱਧਰੋਂ ਸਾਡੇ ਲਾਇਲ ਭਾਅ ਜੀ, CEO ਆਡੀਓ ਬੁੱਕਸ ਦੇ, CEO ਮੈਨੇਜਰ ਕਰਤਾ ਧਰਤਾ ਇੰਡੀਆ ਤੋਂ, ਉਹ ਓਪਰੇਸ਼ਨ ਮੈਨੇਜਰ ਆਏ ਹੋਏ ਨੇ, ਗੇਮਾਂ 'ਚ ਵੀ ਸਾਡੇ ਨਾਲ ਸੀ, ਉਹ ਵੀ ਆ ਰਹੇ ਨੇ। ਡਾਕਟਰ ਸਰਮਾ ਬਤ ਰੰਧਾਵਾ ਸੁਣਦੇ ਹੋਣੇ ਆ ਪ੍ਰੋਗਰਾਮ, ਅਤੇ ਉਹ ਵੀ ਮੈਲਬਨ ਤੋਂ ਪਹੁੰਚ ਰਹੇ ਨੇ ਖਾਸ ਤੌਰ 'ਤੇ ਇਸ ਮੇਲੇ 'ਤੇ। ਅਸੀਂ ਕੋਸ਼ਿਸ਼ ਕਰਾਂਗੇ, ਲਾਇਲ ਸਾਹਿਬ ਕੋਸ਼ਿਸ਼ ਕਰਨਗੇ ਕਿ 5-7 ਇੰਟਰਵਿਊਜ਼ ਜਿਹੜੀਆਂ ਨੇ ਉਹ ਰਿਕਾਰਡ ਕਰਾਂਗੇ ਅਤੇ ਅਸੀਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਉਹ ਦਿਖਾ ਲਾਂਗੇ, ਜਾਂ ਅਗਲੇ ਪ੍ਰੋਗਰਾਮ ਦੇ ਵਿੱਚ ਦਿਖਾ ਦੇਵਾਂਗੇ, ਰੇਡੀਓ 'ਤੇ ਜ਼ਰੂਰ ਪਾਵਾਂਗੇ। ਸੋ ਸਰਮਾ ਬਤ ਉਹਨਾਂ ਦੀ ਗੱਲ ਕਰੀਏ ਤਾਂ ਸੈਟਰਡੇ ਨੂੰ ਤਾਂ ਉਹ ਘਾਹ ਕੱਟਦੇ ਹੁੰਦੇ ਆ, ਲੋਨ ਮੋਬਰ 'ਤੇ ਬੈਠੇ ਹੁੰਦੇ ਆ, ਅਤੇ 2 ਘੰਟੇ ਉਹਨੇ ਪੱਕਾ ਮਿੱਥਿਆ ਹੋਇਆ, ਅਤੇ ਅੱਜ ਇਤਫਾਕ ਦੇ ਨਾਲ ਅੱਜ ਵੀ ਉਹਨਾਂ ਦੇ ਬੈਲਟ ਹੀ ਲੱਗੀ ਆ, ਅਤੇ ਅੱਜ 6-7 ਘੰਟੇ ਜਿਹੜੇ ਆ ਉਹਨਾਂ ਨੇ ਡਰਾਈਵ ਕਰਨਾ ਹੈ ਸ਼ੈਪਰਟਨ ਤੋਂ ਸਿਡਨੀ, ਸੋ ਅੱਜ ਵੀ ਉਹ ਪ੍ਰੋਗਰਾਮ ਸੁਣ ਰਹੇ ਨੇ। ਸੋ ਉਹਨਾਂ ਦਾ ਮੈਂ ਪਹਿਲੇ ਹੀ ਜੀ ਆਇਆਂ ਕਰ ਦੇਵਾਂ, ਅਤੇ ਕੱਲ੍ਹ ਲਈ ਮਾਫ਼ੀ ਮੰਗਦੇ, ਕੱਲ੍ਹ ਬਹੁਤ ਸਾਰੇ ਜਿਹੜੇ ਮੈਸੇਜ ਆ ਉਹ ਸਾਤੇ ਪੜ੍ਹ ਨਹੀਂ ਹੋਏ ਔਨ ਏਅਰ, ਕਿਉਂਕਿ ਮੇਰੇ ਕੋਲ ਸਟੂਡੀਓ 'ਚ ਲਾਈਵ ਨਹੀਂ ਸੀ ਆ ਰਹੇ, ਉੱਦਾਂ ਫੇਸਬੁੱਕ 'ਤੇ ਸਨ। ਅਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਜੁੜਦੇ ਹੋ ਅਤੇ ਮੈਸੇਜ ਚਲੋ ਲੈ ਹੀ ਲੈਂਦੇ ਹਾਂ। ਅਤੇ ਸਾਡੇ ਨਾਲ ਜੁੜੇ ਨੇ ਸਾਡੇ ਮਿੱਤਰ ਪਿਆਰੇ ਗੁਰਸ਼ਾਂਤ ਸਿੰਘ ਕੰਦੋਲਾ, ਕਿਆ ਬਾਤ, ਬਹੁਤ ਦੇਰ ਬਾਅਦ ਜੁੜੇ ਨੇ ਸਾਨੂੰ ਮੈਲਬਨ, ਇਹ ਮਿਲੇ ਸੀ ਗੇਮਾਂ ਦੇ ਵਿੱਚ ਦੁਬਾਰਾ ਫਿਰ, ਅਤੇ ਅਕਾਊਂਟੈਂਟ ਨੇ, ਅਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਅਤੇ ਸੋਹਣੀ, ਬਹੁਤ ਸੋਹਣੀ ਕਵਰੇਜ ਕੀਤੀ, ਕ੍ਰਿਟੀਕਲ ਅਤੇ ਪੋਜ਼ਿਟਿਵ ਅਨਾਲਿਸਿਸ ਵੀ ਕੀਤੇ ਨੇ, ਅਤੇ ਪ੍ਰੋਗਰਾਮ ਕਹਿੰਦੇ ਚੱਲ ਰਿਹਾ ਵਧੀਆ, ਅਤੇ ਕੈਰੀ ਔਨ, ਥੈਂਕ ਯੂ ਜੀ ਬਹੁਤ ਬਹੁਤ। ਅਤੇ ਉੱਧਰ ਸਾਡੇ ਨਾਲ ਹਰਜਿੰਦਰ ਘੁੰਮਣ ਭਾਅ ਜੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਰਾਜਨਦੀਪ ਕੈਨਬਰਾ ਵਾਲੇ ਵੀ ਪ੍ਰੋਗਰਾਮ 'ਚ ਟੈਲੀਗ੍ਰਾਮ ਦੇ ਰਾਹੀਂ ਜੁੜ ਚੁੱਕੇ ਨੇ, ਸਵਾਗਤ ਹੈ ਜੀ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ। ਤਾਂ ਈਮੇਲ ਹਜੇ, ਹਾਂ, ਈਮੇਲ 'ਚ ਨਰਿੰਦਰ ਨਿਮਾਣਾ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਗੁਰਫਤਿਹ ਬੁਲਾਈ ਆ ਅਤੇ ਵਿਚਾਰ ਦਿੱਤਾ ਕਿ ਜੋ ਆਦਮੀ ਹੱਕ ਕਮਾਈ ਕਰਕੇ ਨਿਸ਼ਕਾਮ ਕਿਸੇ ਤਰ੍ਹਾਂ ਦੀ ਸੇਵਾ ਕਰਦਾ ਹੈ ਜੀ, ਵਾਹਿਗੁਰੂ ਉਸ ਦਾ ਭਲਾ ਕਰਦਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ। ਨਿਸ਼ਕਾਮ ਮਤਲਬ ਕੋਈ ਇੱਛਾ ਨਹੀਂ ਕਰਨੀ ਪਈ ਆਪਾਂ ਨੂੰ ਆਹ ਚੀਜ਼ ਮਿਲ ਜਾਵੇ। ਪਰਮਜੀਤ ਸਿੰਘ ਧਾਲੀਵਾਲ ਸਾਡੇ ਨਾਲ ਜੁੜੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਬ੍ਰਿਸਬਨ ਤੋਂ। ਇਹਨਾਂ ਦਾ ਸਵਾਗਤ ਹੈ। ਅਤੇ ਇੱਧਰ ਭੁਪਿੰਦਰ ਸਿੰਘ ਜੀ ਐਡਲੇਡ ਵਾਲੇ ਜੁੜ ਚੁੱਕੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੇ ਲਿਸਨਰਸ ਨੂੰ। ਅਤੇ ਸਾਡੇ ਨਾਲ ਰਾਜਵਿੰਦਰ ਸਿੰਘ ਜੁੜੇ ਨੇ, ਸਾਰੀ ਟੀਮ ਨੂੰ, ਸਾਨੂੰ, ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸੁਖਦੇਵ ਭੰਗੂ ਭਾਅ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਭਾਅ ਜੀ, ਕਾਫੀ ਦੇਰ ਬਾਅਦ ਆਏ ਹੋ ਪ੍ਰੋਗਰਾਮ 'ਚ, ਅਤੇ ਕਿਤੇ ਮੈਨੂੰ ਲੱਗਦਾ ਓਵਰਸੀਜ਼ ਤਾਂ ਨਹੀਂ ਸੀ ਤੁਸੀਂ। ਚਲੋ, ਰੁਪਿੰਦਰ ਗਿੱਲ ਘਾਲ ਕਲਾਂ ਵਾਲੇ, ਕੀ ਹਾਲ ਹੈ ਪਿਆਰਿਓ, ਠੀਕ ਹੋ, ਗੁੱਡ ਮੋਰਨਿੰਗ। ਮਹਿੰਦਰ ਸਿੰਘ ਜੇ ਪੀ ਪੈਂਦਰਥ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਜੀ ਆਇਆਂ ਨੂੰ ਇਹਨਾਂ ਦਾ ਵੀ। ਅਤੇ ਗੁਰਮੁਖ ਵਕਾਰ ਵਕਾਰ ਲਾਹੌਰ ਤੋਂ ਸਾਡੇ ਨਾਲ ਜੁੜ ਰਹੇ ਨੇ ਜੀ ਆਇਆਂ ਨੂੰ, ਬਹੁਤ ਬਹੁਤ ਸਵਾਗਤ ਤੁਹਾਡਾ। ਅਤੇ ਹੈਲੋ ਹੈਲੋ ਵੀ ਕਹਿੰਦੇ ਕਰ ਦਿੰਦੇ ਹਾਂ ਜੀ ਜੀ, ਹੈਲੋ ਹੈਲੋ। ਅਤੇ ਭੁਪਿੰਦਰ ਸਿੰਘ ਧਾਲੀਵਾਲ ਸਤਿਕਾਰਯੋਗ ਸਾਡੇ ਲੁਧਿਆਣਾ ਤੋਂ ਜੁੜੇ ਨੇ, ਅਤੇ ਤੜਕੇ ਉੱਠ ਕੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਵੈਰੀ ਇਫੈਕਟਿਵ ਕਵਰੇਜ ਆਫ ਮੈਲਬਨ ਸਿੱਖ ਗੇਮਸ, ਸਪਰੈਡ ਪ੍ਰਾਈਡ ਮੈਸੇਜ ਆਲ ਓਵਰ ਦਾ ਵਰਲਡ, ਕੋਂਗਰੈਚੁਲੇਸ਼ਨ, ਧੰਨਵਾਦ ਜੀ। ਕੁਲਵਿੰਦਰ ਸਿੰਘ ਜੀ ਮੁਕਤਸਰ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਫਤਿਹ ਦੀ ਸਾਂਝ ਪਾ ਰਹੇ ਨੇ, ਸਵਾਗਤ ਹੈ ਇਹਨਾਂ ਦਾ ਵੀ। ਅਤੇ ਸਰਬਜੀਤ ਕਿੰਗੜਾ ਜੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਕੁਲਵੰਤ ਸਿੰਘ ਬ੍ਰਿਸਬਨ ਵਾਲੇ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ। ਸਾਡੇ ਸਤਿਕਾਰਯੋਗ ਤਰਲੋਚਨ ਸਿੰਘ ਦੁਪਾਲਪੁਰੀ ਫਰੈਜ਼ਨੋ ਤੋਂ ਸਾਂਝ ਪਾ ਰਹੇ ਨੇ, ਆਪ ਸਭ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਪਿਆਰਿਓ ਜੀ ਆਇਆਂ ਨੂੰ। ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਤੋਂ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਗਵੀਰ ਸੇਖੋਂ ਜੀ ਵੀ ਆ ਗਏ ਨੇ ਜੀ ਆਇਆਂ ਨੂੰ, ਸੇਖੋਂ ਸਾਹਿਬ। ਅਤੇ ਸੰਧੂ ਸਾਹਿਬ, ਸੁਰਜੀਤ ਸੰਧੂ ਸਾਡੇ ਪਿਆਰੇ ਵੀਰ, ਜਿਹੜੇ ਸਿੰਗਰ ਵੀ ਨੇ, ਰਾਈਟਰ ਵੀ ਨੇ, ਚਿੰਤਕ ਵੀ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ। ਪਰ ਵੀਰ ਜੀ, ਬੀਤੇ ਦਿਨੀ ਹੋਈ ਗੱਲਬਾਤ ਬੜੇ ਹੀ ਸੰਜੀਦਾ ਅਤੇ ਸੁਚੰਡੇ ਢੰਗ ਨਾਲ ਕੀਤੀ ਗਈ ਸੀ, ਬਹੁਤ ਵਧੀਆ ਲੱਗੀ। ਬਿਲਕੁਲ ਜੀ, ਸੰਵਾਦ ਹੋਣਾ ਚਾਹੀਦਾ ਆ ਮਰਿਆਦਾ ਦੇ ਵਿੱਚ ਰਹਿ ਕੇ, ਵਿਦ ਫੈਕਟਸ ਐਂਡ ਫਿਗਰਸ। ਅਤੇ ਕੋਸ਼ਿਸ਼ ਅਸੀਂ ਕਰ ਰਹੇ ਹਾਂ ਇੱਕ ਰਿਸਪੋਂਸੀਬਲ ਮੀਡੀਆ ਹੋਣ ਦੇ ਨਾਤੇ, ਕਿ ਇੱਕ ਅਸੀਂ ਬੈਂਚ ਮਾਰਕ ਸੈੱਟ ਕਰੀਏ ਅਤੇ ਉਸ ਦੇ ਹਿਸਾਬ ਨਾਲ ਗੱਲ ਕਰੀਏ। ਦੇਖੋ, ਸੋਸ਼ਲ ਮੀਡੀਆ ਬੜਾ ਵਾਇਲਡ ਹੈ, ਹਰ ਕੋਈ ਕੋਈ ਤੱਤਾ ਬੋਲਦਾ, ਉੱਥੇ ਕੋਈ ਗਾਲਾਂ ਵੀ ਕੱਢ ਜਾਂਦਾ ਹੈ ਨਾ, ਦੱਬ ਵੀ ਹੋ ਜਾਂਦੇ ਨੇ ਲੋਕ। ਸੋ ਥੋੜ੍ਹਾ ਜਿਹਾ ਮਤਲਬ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਲੀਡ ਰੱਖੀਏ, ਤਾਂ ਕਿ ਜੋ ਸੰਵਾਦ ਹੈ ਕਮਿਊਨਿਟੀ ਦਾ ਉਹ ਸੁਚੱਜੇ ਤਰੀਕੇ ਨਾਲ ਚੱਲੇ, ਹੈ ਨਾ। ਸੁਖਵੰਤ, ਕੀ ਹਾਲ ਹੈ ਪਿਆਰਿਓ, ਦਿਲ ਵਾਲੀ ਗੱਲ ਹੁਣ ਲੰਬੀ ਹੋ ਜਾਂਦੀ ਹੈ, ਚਾਹ ਵਾਲਾ ਕੱਪ ਰੱਖਿਆ ਕਰੋ ਨਾਲ, ਸੁਣਨ ਵਾਲੇ ਅਤੇ ਵੀ ਸੁਣਾਉਣ ਵਾਲੇ ਵੀ। ਹਾਂਜੀ ਹਾਂਜੀ, ਚਾਹ ਦਾ ਕੱਪ ਤਾਂ ਰੱਖਣਾ, ਕਿਉਂਕਿ ਹੁਣ ਇਹ 'ਚ ਨਾ ਗੀਤ ਨਹੀਂ ਲੱਗਦੇ ਲਾਈਵ ਹੋਣ ਕਰਕੇ, ਯੂਟਿਊਬ ਅਤੇ ਫੇਸਬੁੱਕ ਕਾਂਟਾ ਮਾਰ ਦਿੰਦੀ ਆ, ਅਤੇ ਤੁਸੀਂ ਸੁਣਨ ਵਾਲੇ ਤਾਂ ਜਿਹੜੇ ਹੈਗੇ ਹੈਗੇ ਆ ਉਹ ਤਾਂ ਚਾਹ ਦਾ ਤੁਹਾਨੂੰ, ਮੈਂ ਤੁਸੀਂ ਸਾਡਾ ਹਾਲ ਦੇਖੋ, ਸਾਨੂੰ ਕੀ ਰੱਖਣਾ ਚਾਹੀਦਾ ਨਾਲ, ਹੈ ਨਾ। ਮੈਨੂੰ ਲੱਗਦਾ ਸਾਨੂੰ ਤਾਂ ਗਲੂਕੋਜ਼ ਲਵਾ ਲੈਣਾ ਚਾਹੀਦਾ ਨਾਲ, ਬੋਤਲ ਦਾ ਵੀ ਨਾਲ ਦੀ ਨਾਲ, 2 ਘੰਟੇ ਗਲੂਕੋਜ਼ ਚੱਲੀ ਜਾਵੇ। ਕਈ ਵਾਰੀ ਐਨਰਜੀ ਬਹੁਤ ਘੱਟ ਜਾਂਦੀ ਆ, ਅਤੇ ਬਾਅਦ ਦੇ ਵਿੱਚ 2 ਘੰਟੇ ਦਾ ਪ੍ਰੋਗਰਾਮ ਕਰਕੇ ਨਾ ਬੜਾ ਬੁਰਾ ਹਾਲ ਹੁੰਦਾ। ਅਤੇ ਸੁਰਜੀਤ ਬਾਜਾ ਖਾਨਾ ਜੀ, ਕੀ ਹਾਲ ਹੈ ਪਿਆਰਿਓ, ਕਿਵੇਂ ਚੱਲਦੀ ਤੁਹਾਡੀ ਵਿਚੋਲਗਿਰੀ, ਰਿਸ਼ਤੇ ਕਹਿੰਦੇ 2 ਤੁਸੀਂ ਹੋਰ ਕਰਾਤੇ ਆ, ਅਤੇ 11ਵੀਂ ਮੁੰਦੀ ਸਾਡੀ ਆ, ਇਹ ਦੇਖ ਲਓ ਤੁਸੀਂ, ਅਤੇ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ, ਅਤੇ ਬੜਾ ਵਧੀਆ ਕਾਰਜ ਕਰ ਰਹੇ ਹੋ ਤੁਸੀਂ, ਸੰਯੋਗ ਬਣਵਾ ਰਹੇ ਹੋ, ਅਤੇ ਇਸ ਦੀ ਸਖ਼ਤ ਲੋੜ ਹੈ, ਕੈਰੀ ਓਨ। ਅਤੇ ਸੰਯੋਗ ਦੀ ਆਪਾਂ ਗੱਲ ਕਰਾਂਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ। ਸਿੱਖ ਖੇਡਾਂ 'ਚ ਨਾ ਇੱਕ ਹੋਰ ਅਲੱਗ ਪ੍ਰੋਗਰਾਮ ਸ਼ੁਰੂ ਗਿਆ ਸੰਯੋਗ, ਹੈ ਨਾ, ਰਿਸ਼ਤਿਆਂ ਦਾ, ਅਤੇ ਉਹਦੇ ਬਾਰੇ ਅਸੀਂ ਗੱਲ ਕਰਾਵਾਂਗੇ ਅਗਲੇ ਹਫ਼ਤੇ, ਬੜਾ ਇੰਟਰਸਟਿੰਗ ਪ੍ਰੋਗਰਾਮ ਹੋਏਗਾ ਉਹ ਵੀ, ਅਤੇ ਬੜੇ ਰਿਸ਼ਤੇ ਆਏ, ਅਤੇ ਆਪ ਤੁਸੀਂ ਉੱਥੇ ਵੀ ਰਜਿਸਟਰ ਕਰ ਸਕਦੇ ਹੋ, ਪ੍ਰੋਗਰਾਮ 'ਚ ਵੀ ਰਜਿਸਟਰ ਕਰ ਸਕਦੇ ਹੋ। ਅਤੇ ਰਵੀ ਭਾਅ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ, ਚੜ੍ਹਦੀ ਕਲਾ ਜੀ ਆਇਆਂ ਨੂੰ ਪ੍ਰੋਗਰਾਮ 'ਚ। ਅਤੇ ਬਲਿਹਾਰ ਸਿੰਘ ਬੈਂਸ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਜੀ ਆਇਆਂ ਨੂੰ, ਇਹਨਾਂ ਦਾ ਵੀ। ਜਸਵੰਤ ਰਾਏ ਮੈਲਬਨ ਤੋਂ ਸ਼ਾਮਿਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਈਮੇਲ ਇੱਕ ਹੋਰ ਆਈ ਹੈ, ਅਤੇ ਉਹਨਾਂ ਦਾ ਵੀ, ਹਾਂਜੀ, ਈਮੇਲ ਮੈਨੂੰ ਲੱਗਦਾ 2 ਵਾਰੀ ਇਕੱਠੀ ਆ ਗਈ, ਤਾਂ ਕਰਕੇ ਮੈਸੇਜ ਆ ਗਿਆ। ਹਰਪ੍ਰੀਤ ਸਿੰਘ ਡਾਰਵਿਨ ਵਾਲੇ ਜਿਹੜੇ ਕਿ ਐਡਲੇ ਰਹਿ ਰਹੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੋ ਪਿਆਰੇ, ਉਹ ਅਸੀਂ ਗੱਲਬਾਤ ਦਾ ਸਿਲਸਿਲਾ 5 ਜਾਂ 6 ਮਿੰਟ ਤੱਕ ਸ਼ੁਰੂ ਕਰਨਾ ਆ, ਅਤੇ ਉਸ ਤੋਂ ਪਹਿਲਾਂ ਆਪਾਂ ਥੋੜ੍ਹੀਆਂ ਜਿਹੀਆਂ ਨਾ ਖਬਰਾਂ 'ਤੇ ਵੀ ਝਾਤੀ ਮਾਰ ਲਈਏ ਕਿ ਸਾਡੇ ਆਸ ਪਾਸ ਕੀ ਹੋ ਰਿਹਾ ਹੈ। ਸੋ ਆਸ ਪਾਸ ਤਾਂ ਬੜਾ ਕੁਛ ਹੋ ਰਿਹਾ ਹੈ ਨਾ, ਤਾਂ ਅਮਰੀਕਾ ਦੀ ਜੰਗ ਜਿਹੜੀ ਆ ਉਹ ਲੱਗੀ ਹੋਈ ਹੈ, ਤਾਂ ਲੜਾਈਆਂ ਚੱਲ ਰਹੀਆਂ, ਕਢਾਈਆਂ ਚੱਲ ਰਹੀਆਂ, ਅਤੇ ਇਹਦੇ ਵਿੱਚ ਜਿਹੜੇ ਮੇਨ ਖਬਰ ਉਹ ਪਹਿਲਾਂ ਆਪਾਂ ਸ਼ੇਅਰ ਕਰ ਲੈਂਦੇ ਹਾਂ ਕਿ ਅਮਰੀਕਾ ਅਤੇ ਇਜ਼ਰਾਈਲ ਦੀ ਅਤੇ ਇਰਾਨ ਜੰਗ, ਪਾਕਿਸਤਾਨ 'ਚ ਗੱਲਬਾਤ ਸ਼ੁਰੂ, ਸਾਰੇ ਇਸਲਾਮਾਬਾਦ ਦੇ ਵਿੱਚ ਇਕੱਠੇ ਹੋਏ ਹੋਏ ਨੇ, ਜੇ ਡੀ ਵੈਂਸ, ਵਿਟਕੋਫ ਅਤੇ ਟਰੰਪ ਦਾ ਪ੍ਰਾਹੁਣਾ ਜੁਆਈ ਯਾਨੀ ਕਿ ਉਹ ਵੀ ਆਇਆ ਹੋਇਆ, ਅਤੇ ਉਹ ਇਸਲਾਮਾਬਾਦ ਦੇ ਵਿੱਚ ਗੱਲਬਾਤ ਕਰ ਰਹੇ ਨੇ। ਉੱਧਰੋਂ ਇਰਾਨ ਦਾ ਵਫਦ ਆਇਆ ਹੋਇਆ, ਇਜਿਪਟ ਦਾ ਆਇਆ ਹੋਇਆ, ਸਾਊਦੀ ਅਰਬ ਹੈ ਨਾ, ਓਮਾਨ, ਇਹਨਾਂ ਦੇ ਵੀ ਰਾਜਦੂਤ ਆਏ ਹੋਏ ਨੇ, ਗੱਲਬਾਤ ਚੱਲ ਰਹੀ ਹੈ। ਪਰ ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜੇ 10 ਪੁਆਇੰਟ ਅਗਰੀ ਕੀਤੇ ਸੀ ਟਰੰਪ ਨੇ ਇਰਾਨ ਦੇ ਸਾਰੇ, ਉਹ ਹੁਣ ਜਦੋਂ ਪਬਲਿਕ ਸਕਰੂਟਨੀ ਹੁੰਦੀ ਆ ਤਾਂ ਉਹ ਤਾਂ ਸੁਰੈਂਡਰ ਹੈ, ਉਹ ਤਾਂ ਹੱਥ ਖੜ੍ਹੇ ਕਰਨ ਵਾਲੀ ਗੱਲ ਹੈ। ਅਤੇ ਟਰੰਪ ਉਹਨੂੰ ਇਸ ਤਰ੍ਹਾਂ ਪੇਸ਼ ਕਰ ਰਿਹਾ ਕਿ ਮੈਂ ਜਿੱਤ ਗਿਆ, ਹਾਲਾਂਕਿ ਉਹ ਹੱਥ ਖੜ੍ਹੇ ਕੀਤੇ ਹੋਏ ਨੇ। ਸਾਡੀਆਂ ਵੀ ਕਈ ਸੰਸਥਾਵਾਂ ਇਸ ਤਰ੍ਹਾਂ ਕਰ ਰਹੀਆਂ ਕਿ ਅਸੀਂ ਜਿੱਤ ਗਏ ਹਾਂ, ਪਰ ਰਿਐਲਿਟੀ ਕੁਝ ਹੋਰ ਹੈ ਨਾ। ਹੁਣ ਸੁਣਨ 'ਚ ਆਇਆ, ਖਬਰਾਂ ਵੀ ਆ ਰਹੀਆਂ ਨੇ ਜਿਹੜੀਆਂ ਕਿ ਮੇਨ ਸਟ੍ਰੀਮ ਮੀਡੀਆ 'ਚ ਨਹੀਂ ਛਪ ਰਹੀਆਂ, ਕਿ ਤੁਹਾਨੂੰ ਯਾਦ ਹੋਵੇਗਾ ਕਿ ਕੁਛ ਸਾਲ ਪਹਿਲਾਂ ਇਰਾਨ ਦੇ ਸਾਰੇ ਐਸੈਟ, ਪੈਸੇ ਸਾਰੇ ਫਰੀਜ਼ ਕਰ ਦਿੱਤੇ ਸੀ ਅਮੈਰੀਕਾ ਨੇ, ਕਤਰ ਦੇ ਵਿੱਚ, ਯੂਰਪ 'ਚ, ਅਤੇ ਅਮੈਰੀਕਾ ਕਿ ਵੈਸਟਰਨ ਕੰਟਰੀਆਂ ਦੇ ਵਿੱਚ 300-400 ਬਿਲੀਅਨ ਡਾਲਰ ਤੋਂ ਜ਼ਿਆਦਾ ਸੀਗਾ। ਅਤੇ ਉਹ ਮਤਲਬ ਉਹਨੂੰ ਲੁੱਟੇ ਕਹਿੰਦੇ ਆ, ਜਿੱਦਾਂ ਰਸ਼ੀਆ ਦਾ ਉਹਨਾਂ ਨੇ ਦੱਬ ਲਿਆ ਪੈਸਾ ਯੂਰਪ ਨੇ ਅਤੇ ਅਮੈਰੀਕਾ ਨੇ, ਉਹ ਮਤਲਬ ਸ਼ਰੇਆਮ ਦਿਨ ਦਿਹਾੜੇ ਡਾਕਾ ਆ, ਵੱਡੇ ਪੱਧਰ 'ਤੇ ਸਰਕਾਰੀ ਡਾਕਾ। ਸੋ ਇਹ ਡਾਕਾ ਅਮਰੀਕਾ ਨੇ 2-2.5 ਸਾਲ ਪਹਿਲਾਂ ਮਾਰਿਆ ਸੀ, 3 ਸਾਲ ਪਹਿਲਾਂ। ਅਤੇ ਹੁਣ ਕੰਡੀਸ਼ਨ ਇਹ ਹੋਈ ਹੈ ਕਿ ਇਰਾਨ ਨੇ ਸ਼ਰਤ ਰੱਖੀ, ਅਸੀਂ ਮੀਟਿੰਗ 'ਚ ਉਦੋਂ ਤੱਕ ਨਹੀਂ ਜਾਣਾ ਜਦ ਤੱਕ ਸਾਡੇ ਪੈਸੇ ਨਹੀਂ ਰਿਲੀਜ਼ ਕਰਦੇ। ਅਤੇ ਅੜ ਗਏ ਉਹ। ਹੋਰ ਵੀ ਕੰਡੀਸ਼ਨਾਂ ਰੱਖਣੀਆਂ ਕਿ ਲਬਨਾਨ ਦੇ ਉੱਤੇ ਹਮਲੇ ਬੰਦ ਕਰੋ ਤਾਂ ਆਵਾਂਗੇ। ਹੁਣ ਦੋਨੋਂ ਹੀ ਹੁਕਮ ਦਿੱਤੇ ਆ ਟਰੰਪ ਨੇ, ਦੇਣੇ ਹੀ ਪਏ ਆ ਜੇ ਡੀ ਵਾਂਸ ਨੂੰ, ਪੈਸੇ ਵੀ ਕਤਰ ਨੇ ਜਮ੍ਹਾਂ ਕਰਾਏ ਆ ਮੁੜ ਕੇ, ਵਾਪਸ ਕੀਤੇ ਆ, ਅਤੇ ਲਬਨਾਨ 'ਤੇ ਹਮਲੇ ਵੀ ਬੰਦ ਕੀਤੇ ਨੇ। ਤਾਂ ਜਾ ਕੇ ਮੀਟਿੰਗ ਦੇ ਵਿੱਚ ਕਹਿੰਦੇ ਤਾਂ ਬੈਠਾਂਗੇ, ਗੱਲਬਾਤ ਤਾਂ ਉੱਥੋਂ ਹੀ ਸ਼ੁਰੂ ਹੋਏਗੀ। ਸੋ ਮੰਗਾਂ ਉਹਨਾਂ ਨੇ ਆਪਣੀਆਂ ਮਨਾਉਣੀਆਂ ਆ, ਮਨਾ ਲਈਆਂ, ਅਤੇ ਹੁਣ ਰੌਲਾ ਕੀ ਆ ਬੈਠਣ ਦਾ। ਉਹਨਾਂ ਦਾ ਇੱਕ ਕੰਡੀਸ਼ਨ ਇਹ ਵੀ ਆ ਕਿ ਅਮਰੀਕਾ ਦਾ ਕੋਈ ਬੇਸ ਜਿਹੜਾ ਆ ਉਹ ਹੋਣਾ ਨਹੀਂ ਚਾਹੀਦਾ ਉਹਨਾਂ ਦੇ ਇਲਾਕੇ 'ਚ, ਮਿਡਲ ਈਸਟ 'ਚ। ਕਹਿੰਦੇ ਹੁਣ ਅਸੀਂ ਪੱਕਾ ਇਲਾਜ ਕਰਾਂਗੇ। ਵਧੀਆ ਗੱਲ ਹੈ ਜੀ, ਅਤੇ ਗੱਟਸ ਚਾਹੀਦੇ। ਮੈਂ ਪਹਿਲਾਂ ਵੀ ਕਈ ਵਾਰੀ ਕਿਹਾ ਕਿ ਜਿਹੜੇ ਨਾ ਇਰਾਨ ਦੇ ਲੋਕ ਨੇ, ਮੈਂ ਪੜ੍ਹਿਆ ਸੀ ਬਹੁਤ ਪਹਿਲਾਂ, ਇਰਾਨ ਦੇ ਲੋਕ ਨੇ ਨਾ ਜਿਹੜੇ ਉਹ ਬੜੇ ਸਹਿਜ ਸਹਿਣਸ਼ੀਲਤਾ ਵਾਲੇ ਲੋਕ ਨੇ, ਉਹ 1000 ਸਾਲ ਧੱਕਾ ਸਹਿੰਦੇ ਨੇ ਅਤੇ ਫਿਰ 1000 ਸਾਲ ਲੜਦੇ ਨੇ। ਪਰ ਸਿੱਖਾਂ ਦਾ, ਪੰਜਾਬ ਦਾ ਸਾਡਾ ਜਿਹੜਾ ਐਕਸਪੀਰੀਅੰਸ ਹੈ ਇਰਾਨ ਦੇ ਨਾਲ, ਉਹ ਬਹੁਤਾ ਚੰਗਾ ਨਹੀਂ ਰਿਹਾ। ਬੜੇ ਲੋਟੂ ਟੋਲੇ ਉੱਥੋਂ ਆਉਂਦੇ ਰਹੇ ਆ, ਉੱਥੋਂ ਰਾਜੇ ਤਾਂ ਨਹੀਂ ਆਉਂਦੇ ਸੀ ਪਰ ਉਹਨਾਂ ਦੇ ਜਿਹੜੇ ਲੋਟੂ ਟੋਲੇ ਉਹ ਆਉਂਦੇ ਸੀ, ਲੁੱਟਦੇ ਸੀ ਅਤੇ ਬਾਕੀ ਜਾ ਕੇ ਹਿੱਸਾ ਉੱਥੇ ਦਿੰਦੇ ਹੁੰਦੇ ਸੀ, ਕੰਪਨੀ ਟੈਕਸ ਜਿਹਨੂੰ ਕਹਿੰਦੇ ਆ, 30%। ਅਤੇ ਉਹ ਉੱਧਰੋਂ ਕਹਿੰਦੇ ਜਾਓ ਲੁੱਟ ਲਿਆਓ, ਜੇ ਤੁਹਾਡਾ ਤੁਸੀਂ ਲੁੱਟ ਸਕਦੇ ਹੋ ਲੁੱਟ ਲਿਆਓ, ਸਾਨੂੰ ਨਾ ਇੱਥੇ ਲੁੱਟੋ, ਉੱਥੋਂ ਲੁੱਟ ਲਿਆਓ। ਇਹ ਪੋਲਿਸੀ ਸੀਗੀ ਇਰਾਨ ਦੀ ਹਿੰਦੁਸਤਾਨ ਦੇ ਸੰਬੰਧ ਵਿੱਚ। ਹਿੰਦੁਸਤਾਨ ਕਿੱਥੋਂ ਸੀ? ਹਿੰਦੂ ਕੁਸ਼ ਤੋਂ ਲੈ ਕੇ ਦਿੱਲੀ ਤੱਕ ਇਹ ਹਿੰਦੁਸਤਾਨ ਮੰਨਿਆ ਜਾਂਦਾ, ਉਸ ਤੋਂ ਬਾਅਦ ਈਸਟ ਇੰਡੀਆ ਮੰਨਿਆ ਜਾਂਦਾ। ਸੋ ਇਹ ਗੱਲ ਉੱਥੇ ਚੱਲ ਰਹੀ ਆ, ਖਬਰਾਂ ਹੋਰ ਵੀ ਆ। ਅਤੇ ਇੱਕ ਜਿਹੜੀ ਮੇਨ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਕਿ ਪੰਜਾਬ ਕੈਬਨਿਟ ਵੱਲੋਂ ਧਰਮ ਪਰਿਵਰਤਨ ਵਿਰੋਧੀ ਬਿੱਲ ਪਾਸ, ਉਮਰ ਕੈਦ ਅਤੇ 25 ਲੱਖ ਜੁਰਮਾਨਾ। ਸੋ ਇਹ ਸਰਕਾਰ ਨੇ ਪਾਸ ਕੀਤਾ, ਬਿੱਲ ਪਾਸ ਹੋ ਗਿਆ ਕੈਬਨਿਟ ਵੱਲੋਂ, ਅਤੇ ਹੁਣ ਧਰਮ ਪਰਿਵਰਤਨ ਵਿਰੋਧੀ ਬਿੱਲ ਜਿਹੜਾ ਇਹਦੀ ਹੁਣ ਨਾ ਆਉਣ ਵਾਲੇ ਹਫ਼ਤੇ ਦੇ ਵਿੱਚ ਅਸੀਂ ਪੂਰੀ ਸਮੀਖਿਆ ਕਰਾਂਗੇ। ਅਮਰੀਕ ਭਾਅ ਜੀ ਆਉਣਗੇ, ਗਿਆਨੀ ਸੰਤੋਖ ਸਿੰਘ ਜੀ ਆਉਣਗੇ, ਚਾਹਲ ਸਾਹਿਬ, ਪ੍ਰੋਪਰ ਅਸੀਂ ਰੂਟੀਨ ਦੇ ਵਿੱਚ ਵਾਪਸ ਪ੍ਰੋਗਰਾਮ ਕਰਾਂਗੇ ਅਤੇ ਅਨਾਲਿਸਿਸ ਕਰਾਂਗੇ ਕਿ ਧਰਮ ਪਰਿਵਰਤਨ ਦੀ ਵਜ੍ਹਾ ਕੀ ਆ, ਇਸਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ। ਅਤੇ ਮੈਨੂੰ ਤਾਂ ਇਉਂ ਲੱਗਦਾ ਸੀਗਾ ਕਿ ਇਹ ਸਰਕਾਰ ਜਿਹਦਾ, ਇਹ ਸ਼ਾਇਦ ਸੁਰਖੀ ਗਲਤ ਹੋ ਸਕਦੀ ਆ, ਅਸਲ ਦੇ ਵਿੱਚ ਇਹ ਬੇਅਦਬੀ ਦਾ ਕਾਨੂੰਨ ਹੈ, ਕਿ ਬੇਅਦਬੀ ਜਿਹੜੇ ਕਰਨਗੇ ਨਾ ਉਹਨਾਂ ਦੇ ਵਾਸਤੇ ਹੈ ਇਹ ਕਾਨੂੰਨ ਬਣੇ ਸੀ। ਧਰਮ ਪਰਿਵਰਤਨ ਵਾਸਤੇ ਤਾਂ ਪੋਲਿਸੀ ਹੋ ਸਕਦੀ ਆ। ਖੈਰ ਇਹ ਸੀ ਕੁਛ ਖਬਰਾਂ, ਪਰ ਆਪਾਂ ਕੁਛ ਹੀ ਟਾਈਮ ਦੇ ਵਿੱਚ ਤੁਹਾਡੇ ਨਾਲ ਹੋਰ ਗੱਲਬਾਤ ਸਾਂਝੀ ਕਰਾਵਾਂਗੇ, ਅਤੇ ਨਾਲ ਦੀ ਨਾਲ ਆਪਾਂ ਸੁਨੇਹੇ ਵੀ ਲੈ ਲਈਏ, ਕਿਉਂਕਿ ਸੱਜਣ ਮਿੱਤਰ ਸਾਡੇ ਜੁੜ ਰਹੇ ਨੇ ਅਤੇ ਉਹਨਾਂ ਦਾ ਸ਼ਮੂਲੀਅਤ ਬੜੀ ਜ਼ਰੂਰੀ ਆ। ਵਿਟ ਸੰਡੇ ਤੋਂ ਬਲਵੰਤ ਸੰਧੂ ਜੀ ਸਾਡੇ ਨਾਲ ਜੁੜਦੇ ਨੇ, ਇਹ ਵੀ ਵਟਸਐਪ ਦੇ ਰਾਹੀਂ ਸਾਂਝ ਪਾ ਰਹੇ ਨੇ। ਸਤਿ ਸ਼੍ਰੀ ਅਕਾਲ ਪਿਆਰਿਓ, ਅਤੇ ਸਿਮਰਜੀਤ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਮੈਲਬਨ ਤੋਂ ਨੇ ਸਾਡੇ ਮਿੱਤਰ ਪਿਆਰੇ, ਅਤੇ ਕੀ ਹਾਲ ਹੈ? ਠੀਕ ਠਾਕ ਹੋ? ਚੜ੍ਹਦੀ ਕਲਾ? ਅਤੇ ਉਮੀਦ ਰੱਖਦੇ ਹਾਂ ਤੰਦਰੁਸਤ ਹੋਵੋਗੇ। ਅਤੇ ਸੁਰਜੀਤ ਬਾਜਾ ਖਾਨਾ ਜੀ ਵੀ ਕਹਿੰਦੇ ਨੇ ਬਹੁਤ ਚੜ੍ਹਦੀ ਕਲਾ ਜੀ। ਹਾਂਜੀ ਹਾਂਜੀ ਬਿਲਕੁਲ, ਤੁਹਾਡੇ ਅਸੀਂ ਮੈਸੇਜ ਦੇਖ ਰਹੇ ਹਾਂ, ਕੈਰੀ ਓਨ। ਅਤੇ ਗੁਰਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕਹਿੰਦੇ ਮਿੰਟੂ ਭਾਅ ਜੀ ਮਿਲੇ ਸੀ ਬਾਸਕਿਟਬਾਲ 'ਚ ਪਰ ਤੁਹਾਨੂੰ ਮਿਸ ਕਰ ਗਏ, ਨੈਕਸਟ ਟਾਈਮ ਜ਼ਰੂਰ ਮਿਲਾਂਗੇ। ਹਾਂਜੀ, ਬੜਾ ਲੰਬਾ ਚੌੜਾ ਵੈਨਿਊ ਸੀਗਾ ਅਤੇ ਨਹੀਂ ਮਿਲ ਹੁੰਦਾ, ਮੈਂ ਤੁਹਾਨੂੰ ਦੱਸਾਂ ਪਿਛਲੀਆਂ ਗੇਮਾਂ ਦੇ ਵਿੱਚ ਵੀ, ਚਾਹੇ ਇੱਕ ਥਾਂ ਹੋਵੇ ਚਾਹੇ ਖਿੱਲਰਮਾ ਹੋਵੇ, ਬਹੁਤ ਵੱਡੇ ਵੱਡੇ ਈਵਨ ਗ੍ਰਿਫਤ ਅਸੀਂ ਜਦ ਜਾਂਦੇ ਹਾਂ ਤਾਂ ਉੱਥੇ ਵੀ ਕਈ ਵਾਰੀ ਨਹੀਂ ਮਿਲ ਹੁੰਦਾ, ਕਿਉਂਕਿ ਅਲੱਗ ਅਲੱਗ ਹੁੰਦਾ, ਲੋਕ ਬਹੁਤ ਹੁੰਦੇ ਨੇ, ਹੈ ਨਾ। ਅਤੇ ਥੈਂਕ ਯੂ ਜੀ। ਤਾਂ ਸੁਰਜੀਤ ਬਾਜਾ ਖਾਨਾ ਕਹਿੰਦੇ ਹੁਣ ਹਰ ਹਫ਼ਤੇ ਇੱਕ ਤੋਂ ਵੱਧ ਹੋ ਰਹੇ ਨੇ ਜੀ ਵਿਆਹ ਵਾਲੇ ਕਾਰਜ। ਠੀਕ ਹੈ, ਕੈਰੀ ਔਨ। ਗੁਰਜੀਤ ਸੰਧੂ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਸੰਧੂ ਸਾਹਿਬ ਜੀ ਆਇਆਂ ਨੂੰ। ਅਤੇ ਪਰਮਿੰਦਰਜੀਤ ਸਿੰਘ ਭੱਟੀ ਸਾਡੇ ਨਾਲ ਕੈਨਬਰਾ ਤੋਂ ਜੁੜ ਗਏ ਨੇ, ਇਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਸਾਡੇ ਬੜੇ ਹੀ ਰਿਸਪੈਕਟਡ ਸਾਡੇ ਵੱਡੇ ਭਾਅ ਜੀ ਲਖਵਿੰਦਰ ਬਰਾੜ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਕਹਿੰਦੇ ਨੇ ਕਿ ਪਾਕਿਸਤਾਨ ਬਹੁਤ ਸੋਹਣਾ ਕੰਮ ਕਰ ਰਿਹਾ, ਭਾਰਤ ਅਤੇ ਪਾਕਿਸਤਾਨ ਦੇ ਬਾਰਡਰ ਖੋਲ੍ਹਣ ਅਤੇ ਵਪਾਰ ਵਧੇ, ਲੜਾਈਆਂ ਵਿੱਚ ਕੋਈ ਫਾਇਦਾ ਨਹੀਂ। ਦੇਖੋ ਭਾਅ ਜੀ, ਅਸੀਂ ਬਹੁਤ ਦੇਰ ਤੋਂ ਹੀ ਕਹਿ ਰਹੇ ਹਾਂ, ਅਸੀਂ ਕਈ ਵਾਰੀ ਜਾ ਵੀ ਆਏ ਹਾਂ ਕਿ 35,000 ਬੰਦੇ ਦੇ ਕਰੀਬ ਪ੍ਰਭਾਵਿਤ ਹੋਏ ਨੇ ਪਾਕਿਸਤਾਨ ਸਾਈਡ ਵਾਹਗਾ ਬਾਰਡਰ 'ਤੇ, ਜਿਹੜੇ ਉੱਥੇ ਟ੍ਰੇਡ ਹੱਬ ਬਣੀ ਹੈ, ਹੈ ਨਾ, ਉਹਦੇ ਵਿੱਚ ਇਹ ਉਹ ਕਹਿ ਰਹੇ ਨੇ। ਜਿਹੜਾ ਸਾਡੇ ਵਾਲੇ ਪਾਸੇ ਨੌਕਰੀਆਂ ਜਿਹੜੀਆਂ ਖਰਾਬ ਹੋਈਆਂ ਨੇ ਉਹ ਵੱਖਰੀ ਗੱਲ ਹੈ। ਸੋ ਕੁੱਲ ਮਿਲਾ ਕੇ ਜੇ 35 ਉੱਧਰ ਅਤੇ 35 ਇੱਧਰ ਤਾਂ ਹੋਏਗਾ ਨਾ, ਸੋ ਤਕਰੀਬਨ 70,000 ਬੰਦਾ ਲੇਬਰ ਦਾ ਜਾਂ ਬਿਜ਼ਨਸ, ਸਮਾਲ ਬਿਜ਼ਨਸ, ਉਹ ਵਾਹਗਾ ਬਾਰਡਰ 'ਤੇ ਹੀ ਪ੍ਰਭਾਵਿਤ ਹੋਇਆ ਹੈ ਇਕੱਲਾ। ਅਤੇ ਅਗਰ ਇਹ ਖੁੱਲ੍ਹ ਜਾਵੇ ਤਾਂ ਦੇਖੋ ਕਿੱਡਾ, ਮਤਲਬ ਵਪਾਰ ਜਾਂ ਕਹਿ ਲਓ ਕਿੰਨੇ ਪਰਿਵਾਰ ਪਾਲਣਗੇ। ਸੋ ਜੇ 70,000 ਬੰਦਾ ਮਤਲਬ ਉੱਥੇ ਇੰਪਲੋਏ ਹੁੰਦਾ ਆ ਜਾਂ ਨੌਕਰੀ ਉਹਨਾਂ ਨੂੰ ਮਿਲਦੀ ਆ, ਦੈਟ ਮੀਨਸ ਤਕਰੀਬਨ 4,00,000 ਦੇ ਕਰੀਬ ਜਿਹੜੀ ਪਾਪੂਲੇਸ਼ਨ ਹੈ ਉਹਨਾਂ ਨੂੰ ਮਤਲਬ ਸੈਲਫ ਡਿਪੈਂਡੈਂਸ, ਰੋਜ਼ੀ ਰੋਟੀ, ਇੰਪਲੋਇਮੈਂਟ ਮਿਲੇਗੀ, ਹੈ ਨਾ, ਉਹਨਾਂ ਨੂੰ ਪ੍ਰਫੁੱਲਤਾ ਆਵੇਗੀ। ਅਤੇ ਜਿਹੜਾ ਗਾਂਹ ਟ੍ਰੇਡ ਵਧੇਗਾ ਜਿੱਥੇ ਉਹ ਟਰੱਕ ਜਾਣੇ ਆ ਆਉਣੇ ਆ, ਉਹਦਾ ਤਾਂ ਕੋਈ ਹਿਸਾਬ ਹੀ ਨਹੀਂ, ਅਫਗਾਨਿਸਤਾਨ ਤੋਂ ਸਮਾਨ ਆਉਂਦਾ ਇਰਾਨ ਤੱਕ ਜਾ ਸਕਦਾ ਆ। ਸੋ ਪਾਕਿਸਤਾਨ ਇੱਕ ਬੜੀ ਹੀ ਕ੍ਰਿਟੀਕਲ ਲੋਕੇਸ਼ਨ ਹੈ, ਉਹ ਸਾਡਾ ਆਪਣਾ ਹੀ ਆ, ਉਹ ਅਸੀਂ ਹੀ ਹਾਂ ਉਹ, ਹੈ ਨਾ। ਅਤੇ ਉਹਨੂੰ ਵੰਡ ਕੇ ਮਤਲਬ ਕਿੰਨੇ ਨੱਕੇ ਲਾਏ ਜਾ ਰਹੇ ਆ, ਸਟੋਪ ਕੀਤਾ ਜਾ ਰਿਹਾ ਕਿ ਆਪਸ ਦੇ ਵਿੱਚ ਕਿਤੇ ਟ੍ਰੇਡ ਨਾ ਕਰ ਲੈਣ, ਗੱਲਾਂ ਬਾਤਾਂ ਨਾ ਕਰ ਲੈਣ, ਸਾਡਾ ਤਾਂ ਕਲਚਰ ਵੀ ਇੱਕ ਹੈ, ਉਹ ਸਾਰਾ ਖਤਮ ਕਰਨ ਵੱਲ ਨੂੰ ਤੁਰੇ ਹੋਏ ਨੇ ਲੋਕ। ਸੋ ਤੁਹਾਡੀ ਬਹੁਤ ਵਧੀਆ ਓਬਜ਼ਰਵੇਸ਼ਨ ਹੈ ਤੁਸੀਂ ਕੀਤਾ ਆ। ਅਤੇ ਮੈਂ ਇੱਧਰ ਕੋਸ਼ਿਸ਼ ਕਰ ਰਿਹਾ ਕਿ ਸਾਡੇ ਭੈਣ ਜੀ ਨੇ ਪ੍ਰੋਗਰਾਮ 'ਚ ਸ਼ਾਮਿਲ ਹੋਣਾ, ਸ਼ਮਾ ਭੈਣ ਜੀ ਨੇ ਕਿ ਪ੍ਰੋਗਰਾਮ 'ਚ ਸ਼ਾਮਿਲ ਹੋਣ, ਜੁਆਇਨ ਕਰਨ ਅਤੇ ਅਸੀਂ ਗੱਲਬਾਤ ਸ਼ੁਰੂ ਕਰੀਏ। ਅਤੇ ਬਹਾਦਰ ਸਿੰਘ ਜੀ ਜੁੜੇ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਕੀ ਹਾਲ ਹੈ? ਰਾਜੀ ਖੁਸ਼ੀ, ਤੰਦਰੁਸਤ, ਚੜ੍ਹਦੀ ਕਲਾ? ਅਤੇ ਬਹਾਦਰ ਸਿੰਘ ਜੀ ਬਾਰੇ ਮੈਂ ਦੱਸਦਾ ਕਿ ਇਹ ਸਾਡੇ ਨਾਲ ਬੜੇ ਦੇਰ ਤੋਂ ਜੁੜੇ ਹੋਏ ਨੇ ਮੈਲਬਨ ਤੋਂ, ਅਤੇ ਸਾਡੀ ਆਪਸੀ ਸਾਂਝ ਵੀ ਆ, ਬੜਾ ਪਿਆਰ ਵੀ ਆ। ਤਾਂ ਕੀਜ਼ਬਰੋ ਗੁਰਦੁਆਰਾ ਸਾਹਿਬ ਦੇ ਕਾਫੀ ਕਲੋਜ਼ ਨੇ, ਸੇਵਾਦਾਰ ਨੇ, ਤਾਂ ਇਹਨਾਂ ਨਾਲ ਸਾਡੀ ਬੜੀ ਲੰਬੀ ਸਾਂਝ ਹੈ, ਇਹਨਾਂ ਦੀ ਰਿਸ਼ਤੇਦਾਰੀ ਵੀ ਆ ਬੁਲਗੁਲਗੇ ਦੇ ਵਿੱਚ। ਸਤਨਾਮ ਸਿੰਘ ਜੀ ਪਿਆਰਿਓ, ਕੀ ਹਾਲ ਹੈ? ਠੀਕ ਹੈ, ਉਹ ਮਿਲ ਨਹੀਂ ਹੋਇਆ ਐਜ਼ ਜਿੱਦਾਂ ਪਹਿਲਾਂ ਐਕਸਪਲੇਨ ਕੀਤਾ, ਅਤੇ ਚਲੋ। ਅਤੇ ਲਖਵਿੰਦਰ ਭਾਅ ਜੀ ਕਹਿੰਦੇ ਨੇ ਹਾਂਜੀ ਇਹ ਕਾਨੂੰਨ ਬੇਅਦਬੀ ਦਾ ਪਾਸ ਹੋਇਆ, ਹਾਂਜੀ ਸੁਰਖੀ ਗਲਤ ਸੀਗੀ। ਅਤੇ ਸਾਡੀ ਮਾਸੀ ਜੀ ਵੀ ਆ ਗਏ ਨੇ ਸਲੋਹ ਤੋਂ, ਲੰਡਨ ਏਰੀਏ ਤੋਂ, ਅਤੇ ਸਵਾਗਤ ਹੈ ਜੀ, ਜੀ ਆਇਆਂ ਨੂੰ ਮਾਸੀ ਜੀ। ਅਤੇ ਸਾਡੇ ਨਾਲ ਸਾਡੇ ਗੀਤਕਾਰ ਸੰਧੂ ਜਿੱਤ ਵਾਲੀਆ, ਕਹਿੰਦੇ ਵੀਰ ਜੀ ਗ੍ਰਿਫਤ ਖੇਡਾਂ ਕਦੋਂ ਨੇ ਅਤੇ ਕਿਹੜੇ ਦਿਨ ਹੁੰਦੀਆਂ ਨੇ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸਿਓ। ਗ੍ਰਿਫਤ ਖੇਡਾਂ ਜੂਨ ਦੇ 7-8 ਤਰੀਕ ਦੁਆਲੇ ਹੁੰਦੀਆਂ ਨੇ, ਇੱਥੇ ਲੌਂਗ ਵੀਕਐਂਡ ਹੁੰਦਾ ਆ, ਕਿੰਗਸ ਬਰਥਡੇ ਜਾਂ ਕੁਈਨਸ ਬਰਥਡੇ ਕਹਿ ਲਓ। ਡੇਟ ਤੁਹਾਨੂੰ ਦੱਸ ਦਿੰਦੇ, ਮੈਂ ਆਪਣੇ ਸਰੋਤਿਆਂ ਨੂੰ ਕਹਿੰਦਾ ਕਿ ਸਰਚ ਕਰਕੇ ਮੈਨੂੰ ਡੇਟ ਭੇਜੋ ਗ੍ਰਿਫਤ ਟੂਰਨਾਮੈਂਟ ਕਦੋਂ ਅਸੀਂ ਸਕਰੀਨ 'ਤੇ ਦਿਖਾ ਸਕਦੇ ਹਾਂ। ਦਵਿੰਦਰ, ਹਾਂਜੀ ਸਤਨਾਮ ਜੀ, ਗ੍ਰਿਫਤ ਮੇਲੇ, ਹਾਂ ਗ੍ਰਿਫਤ ਮਿਲਾਂਗੇ ਕਹਿੰਦੇ, ਦੱਸਿਓ ਕਿੱਦਣ ਹੈ ਡੇਟ ਮੈਨੂੰ ਸਤਨਾਮ ਸਿੰਘ ਜੀ। ਅਤੇ ਦਵਿੰਦਰ ਰੂਪ ਰਾਏ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਇਹਨਾਂ ਦਾ ਵੀ ਸਵਾਗਤ ਹੈ ਜੀ। ਸੋ ਚਲੋ ਗੱਲਬਾਤ ਆਪਾਂ ਜਾਰੀ ਰੱਖਦੇ ਹਾਂ, ਅਤੇ ਮੈਂ ਵੇਟ ਕਰ ਰਿਹਾ ਸ਼ਮਾ ਭੈਣ ਜੀ ਦੀ ਕਿ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ ਤਾਂ ਅਸੀਂ ਗੱਲਬਾਤ ਕਰਾਂਗੇ। ਇੱਕ ਨਾ ਹੋਰ ਖਬਰ ਇਨ ਦਾ ਮੀਨ ਟਾਈਮ ਮੈਂ ਤੁਹਾਡੇ ਨਾਲ ਸਾਂਝੀ ਕਰ ਲੈਂਦਾ ਹਾਂ, ਉਹ ਹੈ ਕਿ ਅਸੀਂ ਸਾਨੂੰ NRI ਗਿਣਿਆ ਜਾਂਦਾ, ਨੋਨ ਰੈਜੀਡੈਂਟ ਇੰਡੀਅਨਸ, ਅਤੇ ਸ਼ੁਕਲ 'ਚ ਨੋਨ ਰੈਜੀਡੈਂਟ ਜਾਂ ਨੋਨ ਰਿਕੁਆਇਰਡ ਇੰਡੀਅਨਸ ਵੀ ਕਹਿ ਦਿੰਦੇ ਨੇ। ਜਾਖੜ ਸਾਹਿਬ ਨੇ ਬਿਆਨ ਦਿੱਤਾ ਆ ਕਿ ਖਰਾਬ ਅਮਨ ਕਾਨੂੰਨ ਕਾਰਨ ਹੋਟਲਾਂ 'ਚ NRI ਠਹਿਰਦੇ ਨੇ। ਇਹ ਕਿਸ ਹੱਦ ਤੱਕ ਸੱਚ ਹੈ ਜਾਂ ਨਹੀਂ ਸੱਚ, ਇਹ ਸਾਡੇ ਸਰੋਤੇ ਤੈਅ ਕਰ ਸਕਦੇ ਨੇ, ਸਾਨੂੰ ਦੱਸ ਸਕਦੇ ਨੇ ਕਿ ਇਸ ਦਿਸ ਦਾ ਕੇਸ, ਇਹ ਵਾਕਿਆ ਹੀ ਇਹ ਕੇਸ ਹੈ ਜਾਂ ਨਹੀਂ। ਪਰ ਸ਼ਹਿਰਾਂ ਦੇ ਵਿੱਚ ਹੋਟਲ ਬਣੇ ਹੈ, ਚੱਲਦੇ ਵੀ ਹੈ, ਔਰ NRI ਰਹਿੰਦੇ ਵੀ ਹੈ। ਹੁਣ ਉਹਦਾ ਕਾਰਨ ਕੀ ਹੈ? ਮਲਟੀਫੋਲਡ ਕਾਰਨ ਹੋ ਸਕਦੇ ਨੇ, ਪਰ ਪਹਿਲਾਂ ਆਪਾਂ ਖਬਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਕਿ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਵਾਸੀ ਪੰਜਾਬੀਆਂ ਨੂੰ ਸੂਬੇ ਦੇ ਵਿਕਾਸ ਅਤੇ ਸਿਆਸਤ ਵਿੱਚ ਵੱਡਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਭਾਜਪਾ ਉਹਨਾਂ ਦੇ ਸੁਪਨਿਆਂ ਦਾ ਪੰਜਾਬ ਬਣਾਉਣ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਪ੍ਰਵਾਸੀ ਪੰਜਾਬੀ ਸੂਬੇ ਦੇ ਹਾਲਾਤ ਵੇਖ ਕੇ ਦੁਖੀ ਹੁੰਦੇ ਨੇ ਕਿਉਂਕਿ ਇੱਥੇ ਅਮਨ ਕਾਨੂੰਨ ਦੀ ਸਥਿਤੀ ਠੀਕ ਨਹੀਂ ਹੈ ਅਤੇ ਦਫ਼ਤਰਾਂ ਦੇ ਵਿੱਚ ਵੀ ਉਹ ਉਹਨਾਂ ਨਾਲ ਚੰਗਾ ਵਿਹਾਰ ਨਹੀਂ ਹੁੰਦਾ, ਜਿਸ ਨੂੰ ਭਾਜਪਾ ਬਦਲਣਾ ਚਾਹੁੰਦੀ ਹੈ। ਜਾਖੜ ਨੇ ਪੰਜਾਬ ਸਰਕਾਰ ਦੇ ਇਸ਼ਤਿਹਾਰਾਂ 'ਤੇ ਧਿਆਨ ਕੇਂਦਰਿਤ ਕਰਨ ਦਾ ਦੋਸ਼ ਲਾਇਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੈਂਗਸਟਰਾਂ 'ਤੇ ਇਨਾਮ ਰੱਖਣ ਵਾਲੇ ਇਸ਼ਤਿਹਾਰਾਂ ਨੂੰ ਬੇਵਕੂਫੀ ਕਰਾਰ ਦਿੱਤਾ। ਚਲੋ ਵਧੀਆ, ਓਪੋਜੀਸ਼ਨ ਆਪਣਾ ਕੰਮ ਕਰ ਰਹੀ ਹੈ, ਵਿਚ ਇਜ਼ ਅ ਗੁੱਡ ਨਿਊਜ਼, ਅਤੇ ਇਹ ਹੋਣਾ ਵੀ ਚਾਹੀਦਾ ਆ। ਓਪੋਜੀਸ਼ਨ ਜਿਹੜੀ ਐਕਚੁਅਲੀ ਓਪੋਜੀਸ਼ਨ ਹੈ, ਹੈ ਨਾ, ਉਹ ਕਿਹੜੀ ਹੈ, ਕੌਣ ਹੈ ਓਪੋਜੀਸ਼ਨ, ਉਹ ਹਜੇ ਤੱਕ ਸਾਨੂੰ ਸਮਝ ਨਹੀਂ ਆਈ ਕਿ ਮਤਲਬ ਕੋਈ ਜੁਆਇੰਟ ਵੱਡਾ ਸਟੈਪ ਨਹੀਂ ਲਿਆ ਗਿਆ, ਹੈ ਨਾ, ਓਪੋਜੀਸ਼ਨ ਦੇ ਸੰਬੰਧ ਦੇ ਵਿੱਚ। ਪਰ ਵੇਲਾ ਵੇਲਾ ਬਿਆਨ ਹੈ, ਸਿਲੈਕਟਿਵ ਬਿਆਨ ਆ ਜਾਂਦੇ ਨੇ ਕਿ ਇਹ ਕਹਿੰਦੇ ਨੇ, ਪਰ NRI-ਆਂ ਦੀ ਗੱਲ ਚੱਲਦੀ ਹੈ ਕਿ ਕੀ NRI ਜਿਹੜੇ ਨੇ ਉਹ ਹੋਟਲਾਂ 'ਚ ਇਸ ਕਰਕੇ ਰਹਿੰਦੇ ਨੇ, ਹੋਟਲਾਂ 'ਚ ਜਾ ਕੇ ਰਹਿੰਦੇ ਨੇ ਜਾਂ ਘਰਾਂ 'ਚ ਜਾ ਕੇ ਰਹਿੰਦੇ ਨੇ। ਜਿੱਥੇ ਤੱਕ ਮੇਰਾ ਆਪਣਾ ਸਰਕਲ ਹੈ, ਅਗਰ ਮਤਲਬ ਕੋਈ NRI ਜਾਂਦਾ ਆ ਤਾਂ ਬਹੁਤਾਤ ਆਪਣੇ ਘਰ ਬਣਾਏ ਹੋਏ ਨੇ ਉਹਨਾਂ ਨੇ। ਇੱਕ ਮੇਰੇ ਦੋਸਤ ਗਏ ਸੀ, ਉਹਨਾਂ ਨੇ ਉਹਨਾਂ ਦਾ ਨਵਾਂ ਸ਼ਹਿਰ 'ਚ ਕੰਮ ਸੀਗਾ ਅਤੇ ਬਹੁਤ ਟਾਈਮ ਪਹਿਲਾਂ ਉਹਦੇ ਫਾਦਰ ਸਾਹਿਬ ਜਿੱਦਾਂ ਬਿਜਲੀ ਬੋਰਡ ਸੀ ਅਤੇ ਉਹ ਮੂਵ ਕਰਦੇ ਰਹਿੰਦੇ ਸੀਗੇ ਅਤੇ ਇਸ ਕਰਕੇ ਉਹ ਇੱਕ ਆਪਣਾ ਘਰ ਨਹੀਂ ਬਣਾ ਸਕੇ ਕਿਉਂਕਿ ਉਹ ਉਹਨਾਂ ਨੂੰ ਉੱਥੇ ਰਹਿਣਾ ਹੀ ਪੈਂਦਾ ਸੀਗਾ ਪਾਵਰ ਸਟੇਸ਼ਨ ਕਲੋਨੀ ਦੇ ਵਿੱਚ। ਅਤੇ ਉਹ ਜਦੋਂ ਆਏ ਤਾਂ ਉਹਨਾਂ ਨੇ ਪਹਿਲਾਂ ਕਿਹਾ, ਮੇਰੇ ਦੋਸਤ ਨੇ, ਉਹਨਾਂ ਦੀ ਵਾਈਫ ਵੀ ਆਏ, ਅੰਕਲ ਆਂਟੀ ਵੀ ਆਏ, ਦੋਵੇਂ ਜਣੇ ਭਰਾ ਆਏ ਵੀ ਅਸੀਂ ਹੋਟਲ ਕਰਾ ਦਿਓ ਸਾਡੇ 1 ਮਹੀਨਾ। ਕੁਦਰਤੀ ਮੈਂ ਉੱਥੇ ਹੀ ਸੀਗਾ, ਮੈਂ ਕਿਹਾ ਯਾਰ ਹੋਟਲ ਕਿਉਂ ਕਰਾਉਣਾ ਆ, ਸਾਡੇ ਆਪਣੇ ਘਰ ਨੇ, ਹੈ ਨਾ। ਉਹ ਕਹਿੰਦੇ ਨਹੀਂ, ਸਾਡੀ ਸਾਡੇ 'ਤੇ ਰਿਕੁਆਇਰਮੈਂਟਸ ਹੈ, ਫਾਦਰ ਫਰੇਲ ਹੈ, ਹੈ ਨਾ, ਉਹਨਾਂ ਨੂੰ ਸਰਵਿਸ ਚਾਹੀਦੀ ਆ। ਫਿਰ ਵੀ ਹੋਟਲ ਨਹੀਂ ਕਰਾਇਆ ਅਸੀਂ ਉਹਨਾਂ ਨੂੰ, ਇੱਕ NRI ਦੀ ਕੋਠੀ ਸੀਗੀ ਉਹ ਖਾਲੀ ਪਈ ਸੀਗੀ ਅਤੇ ਉਹਨਾਂ ਤੋਂ ਇਜਾਜ਼ਤ ਲੈ ਕੇ 1 ਮਹੀਨਾ ਉਹ ਉਸ ਕੋਠੀ 'ਚ ਰਹੇ ਨੇ ਅਤੇ ਉਹਨਾਂ ਨੂੰ ਜੋ ਵੀ ਸਰਵਿਸ ਚਾਹੀਦੀ ਸੀ, ਖਾਣਾ ਦਾਣਾ ਜੋ ਵੀ ਆ, ਉਹ ਉੱਥੇ ਦਿੱਤੀ ਆ। ਪਰ ਦੇਖਣ ਦੇ ਵਿੱਚ ਇਹ ਵੀ ਆਇਆ ਕਿ ਹੋਟਲਾਂ ਦੇ ਵਿੱਚ NRI ਆਉਂਦੇ ਨੇ ਪਰ ਉਹ ਟੈਂਪਰੇਰੀ ਰਹਿੰਦੇ ਨੇ। ਜ਼ਿਆਦਾਤਰ ਜਿਹੜੇ NRI ਜਿਹੜੇ ਹੋਟਲ ਭਰਦੇ ਨੇ ਨਾ ਪੰਜਾਬ ਦੇ ਵਿੱਚ, ਸਾਡੇ ਏਰੀਏ 'ਚ, ਨਵਾਂ ਸ਼ਹਿਰ ਏਰੀਏ 'ਚ, ਉਹ ਵਿਆਹ ਸ਼ਾਦੀਆਂ ਦੇ ਦੌਰਾਨ ਸੀਜ਼ਨ 'ਚ ਬਹੁਤ ਫੁੱਲ ਹੁੰਦੇ ਨੇ ਕਿਉਂਕਿ ਰਿਸ਼ਤੇਦਾਰ ਇਨ ਆਊਟ ਕਰਦੇ ਨੇ ਛੇਤੀ ਛੇਤੀ, ਹਫ਼ਤੇ ਲਈ, 5 ਦਿਨਾਂ ਲਈ, 10 ਦਿਨਾਂ ਲਈ। ਅਤੇ ਮੰਨ ਲਓ ਕਿ ਕੋਈ ਜਲੰਧਰ ਜਿਨ੍ਹਾਂ ਦਾ ਘਰ ਹੈ ਜਾਂ ਹੋਰ ਪਾਸੇ ਮੋਹਾਲੀ ਘਰ ਹੈ ਕਿ ਨਵਾਂ ਸ਼ਹਿਰ ਵਿਆਹ ਆ, ਅਤੇ ਉਹ ਨਵਾਂ ਸ਼ਹਿਰ 3-4 ਦਿਨ ਹੋਟਲ ਬੁੱਕ ਕਰਾ ਲੈਂਦੇ ਨੇ, ਮਤਲਬ ਇੱਦਾਂ ਦਾ ਚੱਲਦਾ ਆ। ਜਾਂ ਇੱਥੋਂ ਤੱਕ ਕਿ ਸਾਡੇ ਏਰੀਏ 'ਚ ਮੰਨ ਲਓ ਕੋਈ ਵਿਆਹ, ਸਾਡੇ ਘਰ ਵਿਆਹ ਆ, ਠੀਕ ਹੈ, ਚਲੋ ਸਾਡੇ ਤਾਂ ਪਿੰਡ ਹੀ, ਮਤਲਬ ਕੈਲੀਫੋਰਨੀਆ ਵਰਗਾ ਕੋਠੀਆਂ ਬਹੁਤ ਨੇ, ਸਾਡੇ ਮੇਰੇ ਬੇਟੇ ਦਾ ਵਿਆਹ ਸੀ ਅਤੇ ਤਕਰੀਬਨ ਮਤਲਬ 13-14 ਕੋਠੀਆਂ ਅਵੇਲੇਬਲ ਸੀਗੀਆਂ ਉਹਨਾਂ ਦੇ ਵਿੱਚ, ਘੱਟੋ ਘੱਟ 30 ਕਮਰੇ ਮੇਰੇ ਲਈ ਅਵੇਲੇਬਲ ਸੀਗੇ, ਵੀ ਸਾਡੇ ਸਾਰੇ ਪ੍ਰਾਹੁਣੇ ਅਸੀਂ ਇੱਦਾਂ ਹੀ ਸੈੱਟ ਕੀਤੇ ਆ, ਹੈ ਨਾ, ਇੱਕ ਵੀ ਹੋਟਲ ਦਾ ਕਮਰਾ ਨਹੀਂ ਸੀਗਾ, ਈਵਨ ਗੋਰੇ ਵੀ ਇੱਦਾਂ ਹੀ ਸੈੱਟ ਕੀਤੇ ਆ। ਪਰ ਉਹ ਇੱਦਾਂ ਕਰਦੇ ਨੇ ਕਿ ਅਗਰ ਇਹ ਅਵੇਲੇਬਲ ਨਹੀਂ ਹੈਗਾ, ਇਸ ਤਰ੍ਹਾਂ ਨਵਾਂ ਸ਼ਹਿਰ ਵਿਆਹ ਹੋਇਆ ਸੀ ਸਾਡੇ ਇੱਕ ਸਾਡੇ ਭਤੀਜੇ ਦਾ, ਉਹਨਾਂ ਨੇ ਹੋਟਲ ਬੁੱਕ ਕਰਾਇਆ ਹੋਇਆ ਸੀ 5-6 ਦਿਨ ਵਾਸਤੇ। ਸੋ ਜਿਨ੍ਹਾਂ ਨੇ ਦੂਰੋਂ ਆਉਣਾ ਸੀਗਾ, ਕਿਸੇ ਨੇ ਹਿਮਾਚਲ 'ਚੋਂ ਆਉਣਾ ਸੀ, ਦਿੱਲੀ ਤੋਂ ਆਉਣਾ ਸੀ, ਰਾਜਸਥਾਨ ਤੋਂ ਆਉਣਾ ਸੀ, ਤਾਂ ਉਹਨਾਂ ਦੀ ਰਿਹਾਇਸ਼ ਉੱਥੇ ਸੀ। ਸੋ ਇਸ ਤਰ੍ਹਾਂ ਹੋਟਲ ਭਰਦੇ ਨੇ, ਉਹਨਾਂ ਵਿੱਚ ਬਹੁਤਾਤ NRI ਹੀ ਬਾਹਰੋਂ ਆਏ ਹੁੰਦੇ ਨੇ। ਅਤੇ ਜਾਖੜ ਸਾਹਿਬ ਦੇ ਬਿਆਨ ਦੇ ਨਾਲ ਮੈਂ ਬਹੁਤਾ ਇਸ ਗੱਲ 'ਤੇ ਸਹਿਮਤ ਨਹੀਂ ਕਿ ਉਹ ਡਰ ਦੇ ਕਾਰਨ ਉੱਥੇ ਰਹਿੰਦੇ ਨੇ ਹੋਟਲਾਂ ਦੇ ਵਿੱਚ। ਉਹਨਾਂ ਦੇ NRI-ਆਂ ਦੇ ਤਕਰੀਬਨ ਤਕਰੀਬਨ ਘਰ ਹੈ। ਇਹ ਇੱਕ ਲੰਬਾ ਟੌਪਿਕ ਹੈ, ਆਪਾਂ ਇਹ 'ਤੇ ਪੂਰਾ ਪ੍ਰੋਗਰਾਮ ਵੀ ਕਰ ਸਕਦੇ ਹਾਂ, ਅਮਰੀਕ ਭਾਅ ਜੀ ਆਉਣਗੇ ਤਾਂ ਆਪਾਂ ਕਰਾਂਗੇ। ਪਰ ਪਿਆਰੇ, ਉਹ ਜ਼ਿਆਦਾਤਰ ਜਿਹੜੇ NRI ਹੋਟਲਾਂ 'ਚ ਰਹਿੰਦੇ ਨੇ ਨਾ, ਉਹ ਮਤਲਬ ਜੇ ਕਿਸੇ ਨੇ 4 ਵੀਕ ਰਹਿਣਾ, 3 ਵੀਕ ਰਹਿਣਾ, ਤਾਂ ਉਹ ਰਹਿੰਦੇ ਨੇ, ਖਾਸ ਕਰਕੇ ਇੰਗਲੈਂਡ ਵਾਲੇ ਜਿਹੜੇ ਬਹੁਤ ਪਹਿਲਾਂ ਦੇ ਗਏ ਆ, ਅਤੇ ਉਹਨਾਂ ਨੇ 30-40 ਸਾਲ ਆਪਣਾ ਘਰ ਬਾਰ ਨਹੀਂ ਬਣਾਇਆ। ਹੁਣ ਉਹਨਾਂ ਦੇ ਘਰ ਢਹਿ ਢੇਰੀ ਹੋ ਗਏ ਨੇ, ਅਤੇ ਹੁਣ ਉਹਨਾਂ 'ਚ ਹਿੰਮਤ ਨਹੀਂ, ਜਾਂ ਬੱਚੇ ਉਹਨਾਂ ਦੀ ਸਪੋਰਟ ਨਹੀਂ ਕਰ ਰਹੇ ਕਿ ਆਪਣਾ ਘਰ ਬਣਾਈਏ, ਉਹਨੂੰ ਮੇਨਟੇਨ ਕਰੀਏ। ਉਹ ਇਹ ਕਹਿੰਦੇ ਨੇ ਪਹਿਲੇ ਵੀ ਢਹਿ ਗਏ, ਇਹ ਵੀ ਢਹਿ ਜਾਣੇ, ਇਹਦੇ ਨਾਲ ਹੋਟਲ 'ਚ ਰਹੋ, ਉਹ ਮੱਚ ਈਜ਼ੀਅਰ ਅਤੇ ਮੱਚ ਇਫੈਕਟਿਵ ਅਤੇ ਅਫੋਰਡੇਬਲ ਹੈ, ਪੈਸੇ ਘੱਟ ਲੱਗਣੇ ਨੇ, ਕੋਈ ਲਾਇਬਿਲਿਟੀ ਨਹੀਂ, ਸਾਰੀ ਸਰਵਿਸ ਮਿਲਣੀ ਹੈ। ਸੋ ਤਕਰੀਬਨ ਤਕਰੀਬਨ ਇੰਗਲੈਂਡ ਦੀਆਂ ਜਿਹੜੀਆਂ ਪੁਰਾਣੀਆਂ ਫੈਮਿਲੀਆਂ ਆ, ਉਹ ਜਾ ਕੇ ਹੋਟਲ 'ਚ 2 ਹਫ਼ਤੇ 4 ਹਫ਼ਤੇ ਰਹਿੰਦੀਆਂ ਨੇ। ਜਿਹੜਾ ਕਨੇਡਾ, ਅਮਰੀਕਾ, ਆਸਟ੍ਰੇਲੀਆ, ਯੂਰਪ ਨਾ, ਇਹ ਵਿਸ਼ਵਾਸ ਰੱਖਦੇ ਨੇ ਕਿ ਸਾਡਾ ਆਪਣਾ ਘਰ ਹੋਣਾ ਚਾਹੀਦਾ ਆ ਪੰਜਾਬ ਦੇ ਵਿੱਚ, ਆਪਣੇ ਜੱਦੀ ਪਿੰਡ। ਹੁਣ ਕਈਆਂ ਨੇ ਤਾਂ ਸ਼ਹਿਰਾਂ 'ਚ ਵੀ ਲਈਆਂ ਹੋਈਆਂ ਕੋਠੀਆਂ, ਪਰ ਉਹ ਵੀ ਸ਼ਹਿਰ ਛੱਡ ਕੇ ਕੋਵਿਡ ਦੇ ਮਤਲਬ ਖੱਜਲ ਖੁਆਰੀ ਤੋਂ ਬਾਅਦ ਆਪਣੇ ਪਿੰਡ ਦੇ ਵਿੱਚ ਬਾਹਰ ਥਾਂ ਲੈ ਕੇ, ਪਿੰਡ ਦੇ ਬਾਹਰ ਬਾਹਰ ਜਾ ਕਿਤੇ ਓਪਨ 'ਚ ਉੱਥੇ ਕੋਠੀਆਂ ਬਣਾ ਰਹੇ ਨੇ, ਬਣ ਗਈਆਂ ਨੇ, ਡਿਵੈਲਪਮੈਂਟ ਬਹੁਤ ਹੋ ਰਹੀ ਆ ਪਿੰਡ 'ਚ। ਜਾ ਕੇ ਦੇਖੋ ਤੁਸੀਂ, 3 ਜਾਂ 4 ਕੋਠੀਆਂ ਚੱਲ ਰਹੀਆਂ ਨੇ। ਅਤੇ ਖੈਰ, ਕਿਸੇ ਹੱਦ ਤੱਕ ਚਾਖੜ ਸਾਹਿਬ ਠੀਕ ਨੇ, ਪਰ ਹੁਣ ਜਿਹੜੀ ਇਹਨੂੰ ਮਤਲਬ ਗੈਂਗਸਟਰਾਂ ਨਾਲ ਜੋੜਨਾ, ਕਿ ਉਹਨਾਂ ਤੋਂ ਡਰਦੇ ਰਹਿ ਰਹੇ ਨੇ, ਇੱਦਾਂ ਦੀ ਮੈਨੂੰ ਲੱਗਦਾ ਕੋਈ ਗੱਲ ਨਹੀਂ ਹੈਗੀ। ਆਈ ਡੋਂਟ ਥਿੰਕ ਸੋ। ਅਤੇ ਚਲੋ, ਇਹ ਸੀ ਜੀ ਕੁਛ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅਤੇ ਮੈਂ ਇੰਤਜ਼ਾਰ ਕਰ ਰਿਹਾ ਜੀ ਭੈਣ ਜੀ ਦਾ, ਅਗਰ ਉਹ ਸੁਣਦੇ ਹੋਣ ਤਾਂ ਜ਼ਰੂਰ ਪ੍ਰੋਗਰਾਮ 'ਚ ਸ਼ਾਮਿਲ ਹੋਣ। ਅਸੀਂ ਪਹਿਲਾਂ ਹੀ 12-13 ਮਿੰਟ ਉੱਪਰ ਹੋ ਗਏ ਨੇ, ਅਤੇ ਮੈਂ ਉਹਨਾਂ ਦਾ ਇੰਤਜ਼ਾਰ ਕਰ ਰਿਹਾ। ਅਤੇ ਅਮਰਦੀਪ ਭੈਣ ਜੀ ਅਗਰ ਸੁਣਦੇ ਹੋਣ ਤਾਂ ਸ਼ਮਾ ਭੈਣ ਜੀ ਨੂੰ ਫੋਨ ਕਰਕੇ ਪਲੀਜ਼ ਉਹਨਾਂ ਨੂੰ ਥੋੜ੍ਹਾ ਜਿਹਾ ਹੈਲਪ ਕਰਾ ਦਿਓ, ਅਗਰ ਕੋਈ ਪਰੇਸ਼ਾਨੀ ਆ ਰਹੀ ਹੈ। ਅਤੇ ਸਾਡੇ ਨਾਲ ਸਿਮਰਨ ਘੰਗੂੜਾ ਜੀ ਵੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ ਵਟਸਐਪ ਦੇ ਜ਼ਰੀਏ, ਅਤੇ ਇਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅਤੇ ਜਸਵੰਤ ਸਿੰਘ ਹੁਣੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਸਾਡੇ ਬੁਲਗੁਲਗੇ ਤੋਂ, ਅਤੇ ਇਹ ਵੀ ਵਿਚਾਰ ਭੇਜ ਰਹੇ ਨੇ, ਗੁੱਡ ਮੋਰਨਿੰਗ ਕਰ ਰਹੇ ਨੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੁਖਦੇਵ ਸਿੰਘ ਹੁਣੀ ਵੀ ਸਾਡੇ ਨਾਲ ਜੁੜੇ ਨੇ ਲਾਈਵ, ਕਹਿੰਦੇ ਸੁਣ ਰਹੇ, ਇਹਨਾਂ ਨਾਲ ਮਿਲਣੀ ਹੋਈ ਸਾਡੀ, ਅਤੇ ਬੜੀ ਦੇਰ ਬਾਅਦ ਅਸੀਂ ਮਿਲੇ ਸੀ, ਮੈਂ ਪਹਿਚਾਣ ਨਹੀਂ ਸਕਿਆ, ਅਤੇ ਪਰ ਆਪਾਂ ਫੋਟੋ ਵੀ ਖਿਚਾਈ ਹੈ, ਅਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਚਲੋ, ਉਸ ਤੋਂ ਬਾਅਦ ਸੁਖਦੀਪ ਰਿਆੜ ਕੋਬਰਮਾਲੇ, ਇਹਨਾਂ ਨਾਲ ਵੀ ਮਿਲਣੀ ਹੋਇਆ ਕਿਉਂਕਿ ਇਹ ਵੀ ਖੇਡਾਂ 'ਚ ਸ਼ਾਮਿਲ ਸਨ, ਕਈ ਮੈਚਾਂ ਦੇ ਵਿੱਚ ਸ਼ਾਮਿਲ ਸਨ, ਇਸ ਕਰਕੇ ਉਹ ਨਹੀਂ ਮਿਲ ਸਕੇ। ਅਤੇ 6-7 ਜੂਨ ਨੂੰ ਹੈ ਜੀ ਗ੍ਰਿਫਿਥ ਦੇ ਵਿੱਚ ਸ਼ਹੀਦੀ ਟੂਰਨਾਮੈਂਟ, ਸਾਰੇ ਨੋਟ ਕਰ ਲੈਣ, 6 ਅਤੇ 7 ਨੂੰ। ਤਾਂ ਸਾਡੇ ਨਾਲ ਸ਼ੈਪਟਨ ਤੋਂ ਐਸ ਸਿੰਘ, ਹਾਂਜੀ, ਜੁੜ ਰਹੇ ਨੇ, ਅਤੇ ਐਸ ਸਿੰਘ ਹੀ ਨਾਮ ਲਿਖਿਆ ਹੋਇਆ ਇਹਨਾਂ ਦਾ। ਅਤੇ ਇਹ ਕਹਿੰਦੇ ਨੇ ਕਿ ਕੋਬਰਾਮ ਤੋਂ ਸੁਣ ਰਹੇ ਹਾਂ। ਅੱਛਾ ਅੱਛਾ, ਕੀ ਕਿਆ ਹਾਲ ਹੈ ਜੀ, ਵਧੀਆ। ਗ੍ਰਿਫਿਥ ਤੋਂ ਹੀ ਟੋਨੀ ਮਾਲ ਜੀ ਜੁੜ ਗਏ ਨੇ, ਅਤੇ ਇਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਟੈਲੀਗ੍ਰਾਮ ਅਤੇ ਵਟਸਐਪ ਪੂਰਾ ਚੱਲ ਰਿਹਾ। ਅਮਨਪ੍ਰੀਤ ਛੋਕਰਾਂ ਵਾਲੇ ਵੀ ਬਲਗੁਲਗੇ ਤੋਂ ਸ਼ਾਮਿਲ ਹੋ ਗਏ ਨੇ, ਸੋ ਇਹਨਾਂ ਦਾ ਵੀ ਸਵਾਗਤ ਹੈ। ਅਤੇ ਆਪਾਂ ਪ੍ਰੋਗਰਾਮ 'ਚ ਦਵਿੰਦਰ ਸਿੰਘ ਸਾਡੇ ਬਹੁਤ ਹੀ ਅਜ਼ੀਜ਼ ਦੋਸਤ, ਪੁਰਾਣੇ ਦੋਸਤ, ਜਿਹੜੇ ਕਿ ਸਾਡੇ ਰੇਡੀਓ ਦੇ ਪਹਿਲੇ ਸਪੋਂਸਰਾਂ ਦੇ ਵਿੱਚੋਂ ਵੀ ਨੇ, ਸੀ ਡੀ ਬੈਟਰੀਸ ਨਾਮ ਵੀ ਲਿਖਿਆ ਹੋਇਆ ਉਹਨਾਂ ਨੇ, ਮਕੈਨਿਕ ਨੇ, ਗੁਰਸਿੱਖ ਨੇ, ਸੇਵਾਦਾਰ ਨੇ, ਅਤੇ ਲਗਾਤਾਰਤਾ ਇਹਨਾਂ ਨੇ ਜਾਰੀ ਰੱਖੀ ਹੋਈ ਆ। ਗੁਰਮੀਤ ਸਿੰਘ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਸਤਿ ਸ਼੍ਰੀ ਅਕਾਲ ਜੀ। ਹਾਂਜੀ, 6, 7, 8 ਜਿਹੜਾ ਵੀਕਐਂਡ ਆਉਂਦਾ ਜੀ ਉਦੋਂ ਹੈ। ਅਵਤਾਰ ਸਿੰਘ ਜੀ ਪਿਆਰਿਓ, ਕੀ ਹਾਲ ਹੈ? ਅਤੇ ਇਹ ਵੀ ਪ੍ਰੋਗਰਾਮ ਸ਼ਾਮਿਲ ਹੋ ਰਹੇ ਨੇ ਮੈਲਬਨ ਤੋਂ। ਹਰਕੀਰਤ ਸੰਦਰ ਬਾਈ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ। ਸੰਦਰ ਬਾਈ ਜੀ, ਖੋਲ੍ਹੋ ਮੇਲਾ ਜਾ ਕੇ, ਅਤੇ ਬੰਦੇ ਮੈਂ ਭੇਜ ਰਿਹਾ ਹਾਂ, ਬੰਦੇ ਆ ਰਹੇ ਨੇ ਉੱਧਰੋਂ ਸ਼ੈਪਟਨ ਵੱਲੋਂ ਵੀ ਤੁਰ ਪਏ ਨੇ। ਅਤੇ ਅੱਜ ਮੇਲਾ ਹੈ ਜੀ, ਵਿਸਾਖੀ ਮੇਲਾ ਸਿਡਨੀ ਦੇ ਵਿੱਚ, ਅਤੇ ਜ਼ਰੂਰ ਤੁਸੀਂ ਸ਼ਾਮਿਲ ਹੋਣਾ। ਅਤੇ ਇੱਕ ਮਿੰਟ, ਮੈਂ ਥੋੜ੍ਹਾ ਜਿਹਾ ਨਾ ਮੈਸੇਜ ਭੇਜ ਲਵਾਂ, ਕਿਉਂਕਿ ਸੱਜਣ ਮਿੱਤਰ ਪਿਆਰੇ ਸਾਡੇ ਨਾਲ ਜੁੜਨਾ ਚਾਹੁੰਦੇ ਨੇ, ਅਤੇ ਮੈਂ ਉਹਨਾਂ ਨੂੰ ਪ੍ਰੋਗਰਾਮ 'ਚ ਲੈਣਾ ਵੀ ਚਾਹੁੰਦਾ ਹਾਂ। ਅਤੇ ਸਿਮਰਨ ਘੰਘੂੜਾ ਜੀ, ਹਾਂਜੀ ਕਰ ਲਓ ਜੁਆਇਨ ਜੀ, ਮੈਂ ਤੁਹਾਨੂੰ ਲਿੰਕ ਭੇਜ ਦਿੱਤਾ। ਅਤੇ ਮਨਪ੍ਰੀਤ ਸਿੰਘ ਸਾਡੇ ਨਾਲ, ਮਨਮੀਤ ਸਿੰਘ ਜੁੜੇ ਨੇ, ਕਿਆ ਬਾਤ ਹੈ ਜੀ। ਆਇਆਂ ਨੂੰ ਇੰਡੀਆ 'ਚ ਹੋਟਲਾਂ ਵਾਲੇ ਬਹੁਤ ਖੱਜਲ ਕਰਦੇ ਨੇ, ਇਹਦੇ ਬਾਰੇ ਵੀ ਕਰਾਂਗੇ ਜੀ ਗੱਲ, ਖੱਜਲ ਕੁਆਰੀ ਵਾਲੇ। ਅਤੇ ਲਖਵਿੰਦਰ ਭਾਅ ਜੀ ਕਹਿੰਦੇ ਨੇ, ਲਖਵਿੰਦਰ ਬਰਾੜ ਭਾਅ ਜੀ, ਅਤੇ ਕਹਿੰਦੇ ਨੇ ਕਿ ਮੇਰਾ ਘਰ ਖਾਲੀ ਪਿਆ ਮੁਕਤਸਰ ਨੇੜੇ, ਜੇ ਕਿਸੇ ਨੇ ਰਹਿਣਾ ਹੋਵੇ। ਕਿਆ ਬਾਤ ਹੈ ਭਾਅ ਜੀ, ਸੋ ਮੁਕਤਸਰ ਵਾਲੇ ਨੋਟ ਕਰਨ ਜੀ, ਅਤੇ ਇਹ ਹੁੰਦੀ ਹੈ ਸਪਿਰਿਟ। ਅਤੇ ਜੁਝਾਰ ਸਿੰਘ ਸਾਡੇ ਭਾਅ ਜੀ ਨਿਊਜ਼ੀਲੈਂਡ ਵਾਲੇ, ਕਿਆ ਬਾਤ ਹੈ, ਗੁੱਡ ਮੋਰਨਿੰਗ ਭਾਅ ਜੀ, ਐਤਕੀ ਆਏ ਨਹੀਂ ਗੇਮਾਂ 'ਤੇ। ਅਤੇ ਹਰਮੋਨ ਬਾਲੀਆ ਜੀ ਵੀ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਜੀ, ਆਇਆਂ ਨੂੰ। ਜਸਪਾਲ ਸਿੰਘ ਖਾਲਸਾ ਗੁਰਫਤਿਹ ਬੁਲਾ ਰਹੇ ਨੇ, ਸਵਾਗਤ ਹੈ ਜੀ ਤੁਹਾਡਾ। ਬਿੱਟੂ ਰਾਏ ਕੋਟੀ, ਇਹ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਸਤਿ ਸ਼੍ਰੀ ਅਕਾਲ। ਅਤੇ ਰਾਜਵਿੰਦਰ ਖੱਖ, ਕੀ ਹਾਲ ਹੈ ਵੀਰ ਜੀ, ਠੀਕ ਹੋ? ਮਿਲ ਨਹੀਂ ਹੋਇਆ ਪਰ ਸਤਿ ਸ਼੍ਰੀ ਅਕਾਲ। ਅਤੇ ਸਤਿ ਸ਼੍ਰੀ ਅਕਾਲ ਕਰਨਵੀਰ ਸਿੰਘ ਹੁਣੀ ਬੁਲਾ ਰਹੇ ਨੇ ਸ਼ੈਪਟਨ ਤੋਂ। ਅਤੇ ਸਾਡੇ ਨਾਲ ਕਰਮ ਮਾਨ ਜੁੜੇ ਨੇ, ਬੜੇ ਟਾਈਮ ਬਾਅਦ ਸੁਣ ਰਹੇ ਹਾਂ ਜੀ, ਵਧੀਆ ਲੱਗ ਰਿਹਾ। ਕੱਲ੍ਹ ਵੀ ਤੁਹਾਡਾ ਸ਼ੋਅ ਸੁਣਿਆ ਸੀ, ਬਹੁਤ ਵਧੀਆ ਗੱਲਬਾਤ ਸੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ, ਸਵਾਗਤ ਹੈ ਸਾਰਿਆਂ ਦਾ ਜਿੱਥੋਂ ਜਿੱਥੋਂ ਵੀ ਸੁਣਦੇ ਹੋ। ਸੋ ਮੈਂ ਕੋਸ਼ਿਸ਼ ਕਰ ਰਿਹਾ, ਅੱਜ ਸ਼ਾਇਦ ਲਿੰਕ ਨਹੀਂ ਲੱਗਿਆ, ਸ਼ਮਾ ਭੈਣ ਜੀ ਦਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਹੀਂ ਹੋ ਪਾਏ, ਪਰ ਚਲੋ ਕੋਈ ਗੱਲ ਨਹੀਂ, ਅਤੇ ਆਪਾਂ ਪ੍ਰੋਗਰਾਮ ਜਾਰੀ ਰੱਖਣਾ। ਅੱਜ ਹੋਰ ਬਹੁਤ ਮਿੱਤਰ ਪਿਆਰੇ ਸੱਜਣ ਆ ਰਹੇ ਨੇ ਬੜੀ ਛੇਤੀ ਪ੍ਰੋਗਰਾਮ ਦੇ ਵਿੱਚ, ਅਤੇ ਕੁਛ ਕਲੱਬਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਨੀ ਆ। ਸਾਡੇ ਨਾਲ ਹਰਜਿੰਦਰ ਘੁੰਮਣ ਭਾਅ ਜੀ ਜੁੜੇ ਨੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਵਿਸਾਖੀ ਦੀਆਂ ਐਡਵਾਂਸ ਵਧਾਈਆਂ ਦੇ ਰਹੇ ਨੇ। ਅਤੇ ਕਈ ਬੱਚਿਆਂ ਨੂੰ ਪੜ੍ਹਾਈ ਕਰਕੇ ਸ਼ਹਿਰਾਂ ਵਿੱਚ ਰਹਿਣਾ ਹੁੰਦਾ ਆ, ਅਤੇ ਉਹ ਸ਼ਹਿਰ ਰਹਿਣ ਲੱਗ ਪਏ ਨੇ। ਹਾਂਜੀ, ਇਹ ਵੀ ਇੱਕ ਸਮੱਸਿਆ ਆ, ਅਤੇ ਜਿਹਦਾ ਕਿ ਮਤਲਬ ਬਹੁਤਾ ਹੱਲ ਨਹੀਂ ਹੈ। ਅਤੇ ਚਲੋ ਇੱਕ ਗੱਲਬਾਤ ਥੋੜ੍ਹੀ ਹੋਰ ਮੈਂ ਐਡ ਕਰ ਦੇਵਾਂ ਕਿ ਕੱਲ੍ਹ ਇੱਕ ਮੀਟਿੰਗ ਸੱਦੀ ਗਈ, ਜਿਹਨੂੰ ਕਿ ਪ੍ਰੈਸ ਕਾਨਫਰੰਸ ਕਿਹਾ ਗਿਆ, ਪ੍ਰੈਸ ਕਾਨਫਰੰਸ ਕੀਤੀ ਗਈ, ਅਤੇ ਉਹਦੇ ਬਾਰੇ ਆਪਾਂ ਗੱਲ ਕਰਨੀ ਆ। ਪਰ ਮੇਰੇ ਨਾਲ ਹੁਣ ਸਿਮਰਨ ਘੰਘੂੜਾ ਮੈਲਬਨ ਤੋਂ ਹੀ ਜੁਆਇਨ ਕਰ ਗਏ ਨੇ, ਅਤੇ ਮੈਂ ਉਹਨਾਂ ਨੂੰ ਪ੍ਰੋਗਰਾਮ 'ਚ ਲੈਂਦਾ। ਅਤੇ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਸਿਮਰਨ ਜੀ, ਆਇਆਂ ਨੂੰ ਪ੍ਰੋਗਰਾਮ
ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਭਾਅ ਜੀ ਟਾਈਮ ਦੇਣ ਵਾਸਤੇ ਜੀ।
ਹਾਂਜੀ ਨਹੀਂ, ਸਵਾਗਤ ਹੈ ਤੁਹਾਡਾ। ਅਤੇ ਤੁਹਾਡਾ ਕੋਟ ਦੱਸਦਾ ਹੈ ਕਿ ਠੰਡ ਹੋਈ ਪਈ ਆ ਮੈਲਬਨ ਦੇ ਵਿੱਚ?
ਠੰਡ ਭਾਅ ਜੀ, ਪਿਛਲੀ ਵਾਰ ਜਦੋਂ ਗੱਲ ਹੋਈ ਸੀ ਤੁਹਾਨੂੰ ਕਿਹਾ ਸੀ ਵੀ ਟੱਪ ਕੇ ਸਮਰ ਬਰੂਹਾਂ ਤੇ ਖੜੀ ਸੀ, ਸਮਰ ਹੁਣ ਘਰ ਘਰੀ ਆ ਬੜੀ ਹੈ ਜੀ।
ਠੀਕ ਹੈ ਜੀ, ਠੀਕ ਹੈ। ਅਤੇ ਗੇਮਾਂ ਦੇ ਵਿੱਚ ਆਪਾਂ ਤੇ ਮਿਲ ਨਹੀਂ ਹੋਇਆ, ਤੁਸੀਂ ਕਾਫੀ ਬਿਜ਼ੀ ਸੀਗੇ, ਕੋਈ ਮਤਲਬ ਟੀਮ ਐਂਟਰ ਕੀਤੀ ਹੋਈ ਸੀ ਜਾਂ ਸਪੋਰਟਸ ਦੇ ਵਿੱਚ ਸ਼ਮੂਲੀਅਤ ਸੀ?
ਨਹੀਂ ਨਹੀਂ ਭਾਜੀ, ਬਿਜ਼ੀ ਵੀ ਕਹਿ ਲਓ, ਬਿਜ਼ੀ ਤਾਂ ਕਾਹਦੇ ਜੀ, ਬਿਜ਼ੀ ਸੱਜਣਾ ਮਿੱਤਰਾਂ ਨੂੰ ਮਿਲਣੇ ਚ ਸੀਗੇ ਜੀ। ਬਾਕੀ ਥੋੜਾ ਜਿਹਾ ਇਹ ਰਿਹਾ ਜੀ, ਪਹਿਲੇ ਦਿਨ ਮੈਂ ਮੇਰੇ ਕੁਛ ਮਿੱਤਰ ਸ਼ੈਪਟਨ ਤੋਂ ਆਏ ਹੋਏ ਸੀ ਹੋਕੀ ਦੀਆਂ ਟੀਮਾਂ ਲੈ ਕੇ ਜੀ, ਤੇ ਉਹਨਾਂ ਨੂੰ ਮਿਲਣ ਪਹੁੰਚੇ ਐਸੈਂਡਨ ਦੇ ਗਰਾਊਂਡਾਂ 'ਚ ਜੀ, ਜਿੱਥੇ ਦੋ ਹਾਕੀ ਦੇ ਗਰਾਊਂਡ ਸੀ, ਉੱਥੋਂ ਫਿਰ ਮੈਂ ਵੇਟ ਕਰਦਾ ਰਿਹਾ ਜੀ ਖੜਾ ਵੀ ਬੱਸ ਆਊਗੀ, ਬੱਸ ਆਊਗੀ, ਬੱਸ ਆਈ ਨੀ ਜੀ, ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਜੀ, 40-45 ਮਿੰਟ ਖੜਾ ਰਿਹਾ। ਫਿਰ ਮੈਂ ਜਦੋਂ ਦੇਖਿਆ ਉਹ ਕੋਈ ਬਹੁਤਾ ਦੂਰ ਨੀ ਸੀਗੀ, ਇੰਨੇ ਤਾਂ ਮੈਂ ਤੁਰ ਕੇ ਵੀ ਪਹੁੰਚ ਜਾਂਦਾ, ਫਿਰ ਮੈਂ ਬਰਾਬਰ ਕਰਾ ਲਈ ਵੀ ਚਲੋ ਕੋਈ ਖਾਸ ਦੂਰ ਨੀ।
ਅੱਛਾ,
ਤੇ ਫਿਰ ਗਰਾਊਂਡਾਂ 'ਚ ਵੀ ਥੋੜ੍ਹਾ ਜਿਹਾ ਪਹਿਲਾ ਦਿਨ ਤਾਂ ਜੀ ਅਸੀਂ ਲੰਘ ਗਿਆ ਸਮਝਣ ਸਮਝਾਉਣ 'ਚ ਹੀ। ਮੈਂ ਬਾਗੀ ਨੂੰ ਮਿਲਣਾ ਸੀਗਾ ਜੀ, ਉਹ ਪਹਿਲਾਂ ਪਹੁੰਚਿਆ ਹੋਇਆ ਸੀ, ਬੱਚਿਆਂ ਨੂੰ ਲੈ ਕੇ ਬੱਚੇ ਖੇਡ ਰਹੇ ਸੀ ਜੀ,
ਅੱਛਾ ਜੀ,
ਕ੍ਰਿਕਟ ਖੇਡ ਰਿਹਾ ਸੀ ਬੇਟਾ ਉਹਦਾ।
ਹਾਂਜੀ,
ਤੇ ਕ੍ਰਿਕਟ ਦੇ ਗਰਾਊਂਡ ਮਸਾਂ ਹੀ ਲੱਭਿਆ, ਥੋੜ੍ਹਾ ਲੱਗ ਗਿਆ ਜੀ, ਮਤਲਬ 5-6 ਘੰਟੇ ਲੱਭਣ ਨੂੰ ਲੱਗ ਗਏ। ਫਿਰ ਮੈਂ ਬਾਗੀ ਨੂੰ ਕਿਹਾ ਵੀ ਭਾਜੀ ਨੂੰ ਮਿਲੀ, ਉਹ ਕਹਿੰਦਾ ਵੀ ਆਪਾਂ ਐਂਡ ਵਾਲੇ ਦਿਨ ਮਿਲਾਂਗੇ ਭਾਜੀ ਨੂੰ,
ਜੀ ਜੀ
ਵੀ ਆਪਾਂ ਭਾਜੀ ਨੂੰ ਟਾਈਮ ਦੇਵਾਂਗੇ ਵਧੀਆ।
ਜੀ
ਫਿਰ ਅਸੀਂ ਲੰਘ ਐਂਡ ਵਾਲੇ ਦਿਨ ਭਾਜੀ, ਫਿਰ ਜਦੋਂ ਮੈਂ ਤੁਹਾਨੂੰ ਇੱਕ ਦੋ ਵਾਰ ਫੋਨ ਕਰਿਆ ਤੁਸੀਂ, ਫਿਰ ਤੁਸੀਂ ਆਨਸਰ ਕੀਤਾ ਜੀ, ਫਿਰ ਸਾਨੂੰ ਪਤਾ ਹੀ ਨਹੀਂ ਲੱਗਿਆ ਭਾਈ ਤੁਸੀਂ ਬੈਠੇ ਕਿਤੇ ਸੀਗੇ ਜੀ। ਤੇ ਐਕਚੁਅਲ ਦੇ ਵਿੱਚ ਤੁਹਾਡਾ ਟਿਕਾਣਾ ਥੋੜਾ ਜਿਹਾ ਮਤਲਬ ਜਿਵੇਂ ਕਹਿੰਦੇ ਹੁੰਦੇ ਨਾ ਵੀ ਸੀਕ੍ਰੇਟ ਸੀਗਾ ਜੀ,
ਉਹ ਸੀਕ੍ਰੇਟ ਇਦਾਂ ਸੀਗਾ
ਤੇ
ਭਾਜੀ,
ਅਸੀਂ ਆਏ ਫਿਰ ਇਧਰ ਬਾਸਕਟਬਾਲ ਦੀ ਗਰਾਊਂਡ 'ਚ।
ਨਹੀਂ
ਹਾਂਜੀ ਹਾਂਜੀ,
ਉਹ ਸੀਕ੍ਰੇਟ ਇਦਾਂ ਸੀਗਾ ਕਿ ਉਹ ਕੁਦਰਤੀ ਸਾਨੂੰ ਪਤਾ ਹੀ ਨਹੀਂ ਸੀ ਅਸੀਂ ਜਾਣਾ ਕਿੱਥੇ, ਮਤਲਬ ਸਾਡਾ ਕਿੱਥੇ ਆ ਹਨਾ ਟਿਕਾਣਾ। ਤੇ ਉਹ ਇੱਕ ਦਿਨ ਪਹਿਲਾਂ ਚਲੇ ਗਏ, ਸਾਨੂੰ ਪਤਾ ਸੀਗਾ ਵੀ ਇਦਾਂ ਹੁੰਦੀ ਆ। ਤੇ ਉਹ ਕੁਦਰਤੀ ਉਹ ਜਿਹੜਾ ਮੈਨੇਜਰ ਸੀ ਉੱਥੇ ਗੋਰਾ ਦੇ, ਉਹਦੇ ਨਾਲ ਅਸੀਂ ਅੱਟੀ ਸੱਟੀ ਲਾ ਕੇ ਤਾਂ ਉਹਨੇ ਸਾਨੂੰ 3rd floor ਤੇ ਸੈੱਟ ਕਰਤਾ, ਬਿਜਲੀ ਵੀ ਦੇਤੀ, ਨੈੱਟ ਵੀ ਦੇਤਾ। ਤੇ
ਅੱਛਾ ਜੀ,
ਪਰ ਉਹ ਚਲੋ ਮੀਡੀਆ ਲਈ ਉਹ ਇੱਕ ਵਧੀਆ ਥਾਂ ਸੀਗਾ, ਕੁਆਇਟ ਸੀਗਾ, ਰੌਲਾ ਨਹੀਂ ਸੀ ਪਾਉਂਦਾ। ਤੇ ਅਸੀਂ ਉਹ 3rd floor ਤੇ ਸੀ, ਜਿਹੜਾ ਬਹੁਤੇ ਲੋਕਾਂ ਨੂੰ ਪਤਾ ਨਹੀਂ ਸੀਗਾ ਵੀ 3rd floor ਹੀ ਹੈਗਾ।
ਭਾਜੀ ਐਕਚੁਅਲ ਦੇ ਵਿੱਚ ਅਸੀਂ ਨਾ ਵਾਲੀਬਾਲ ਵੇਖਣ ਗਏ, ਤੇ ਸਾਨੂੰ ਵਾਲੀਬਾਲ ਦੇਖੋ ਮੇਨ ਸਪੋਰਟ ਵਧੀਆ ਬਹੁਤ ਭਰਿਆ ਹੋਇਆ ਸੀ ਅਰੀਨਾ ਫਾਈਨਲ ਮੈਚ ਵਾਸਤੇ, ਸਾਨੂੰ ਉਹਨੂੰ ਉਹ ਲੱਭਣ 'ਚ ਵੀ ਕਾਫੀ ਮਤਲਬ ਹੈ। ਚਲੋ ਇਵੈਂਟ ਭਾਜੀ ਵੱਡਾ ਵੀ ਬਹੁਤ ਹੋ ਗਿਆ, ਇਹਦੇ 'ਚ ਕੋਈ ਦੋ ਰਾਏ ਨਹੀਂ ਜੀ, ਮੇਲਿਆਂ 'ਚ ਆਹੀ ਕੁਛ ਹੁੰਦਾ ਜਿਵੇਂ ਤੁਸੀਂ ਕਹਿੰਦੇ ਹੁੰਦੇ ਆ, ਪਰ ਥੋੜ੍ਹਾ ਜਿਹਾ ਕਮੀਆਂ ਹੈਗੀਆਂ ਸੀ। ਚਲੋ ਆਪਾਂ ਆਪ ਕਹਿਣਾ ਅੰਗਰੇਜ ਨਹੀਂ ਕਰਨਾ ਚਾਹੀਦਾ, ਸਾਰਥਕ ਤਰੀਕੇ ਨਾਲ ਕਹੋ ਤੇ ਸਾਰਥਕ ਤਰੀਕੇ ਨਾਲ ਉਹਨੂੰ ਲਿਆ ਜਾਵੇ ਤੇ ਉਹ ਦੂਰ ਕੀਤੀਆਂ ਜਾਣ। ਮੈਂ ਫਿਰ ਵੀ ਕਹਿਣਾ ਉਹਨਾਂ ਫਿਰ ਵੀ ਰਹਿ ਜਾਣਗੀਆਂ, ਫਿਰ ਵੀ ਸੁਣੀਆਂ ਜਾਣ, ਫਿਰ ਵੀ ਪੂਰੀਆਂ ਕੀਤੀਆਂ ਜਾਣ। ਇਹੀ ਹਿਊਮਨ ਨੇਚਰ ਹੈ ਜੀ, ਗਲਤੀਆਂ ਦਾ ਬਦਲਾ ਇਨਸਾਨ ਆਪੇ ਤਾਂ ਕਲੈਕਟਿਵ ਐਫਰਟ ਸੀ
ਜੀ, ਜੀ
ਤੇ ਇਹਦੇ 'ਚ ਤਾਂ ਕਲੈਕਟਿਵਲੀ ਗਲਤੀਆਂ ਰਹਿ ਗਈਆਂ ਹੋਣਗੀਆਂ। ਹਾਂਜੀ
ਜੀ, ਤੇ ਕਿੰਨੇ ਕੁ ਮਿੱਤਰ ਪਿਆਰਿਆਂ ਨੂੰ ਮਿਲੇ ਫਿਰ, ਮਿਲਦਾ ਗਿਲਾ ਕਿੰਨਾ ਕੁ ਹੋਇਆ?
ਮੇਲਾ ਗੇਲਾ ਭਾਜੀ 3 ਦਿਨ ਹੀ ਹੁੰਦਾ ਰਿਹਾ ਜੀ, ਦੇਸ਼ੋਂ ਵਿਦੇਸ਼ੋਂ ਆਏ ਸਾਰੇ ਆ। ਪਰਮਵੀਰ ਭਾਜੀ ਮਿਲੇ ਜੀ, ਤੁਹਾਡੇ ਮੀਡੀਆ ਦੇ ਮਿੱਤਰ ਜੀ, ਕੈਨੇਡਾ ਵਾਲੇ ਤੇ ਕੁਛ ਸੱਜਣ US ਤੋਂ, ਨਿਊਜ਼ੀਲੈਂਡ ਤੋਂ ਤੇ ਬਾਕੀ ਇੰਟਰਸਟੇਟ ਤੋਂ, ਕਾਫੀ ਮੇਲਾ ਗੇਲਾ 3 ਦਿਨ ਹੀ ਚੱਲਦਾ ਰਿਹਾ ਜੀ।
ਜੀ ਜੀ, ਦੇਖੋ ਵੱਡਾ ਤਾਂ ਸਿੱਖ ਖੇਡਾਂ ਦਾ ਬਹੁਤ ਵੱਡੀਆਂ ਹੋ ਚੁੱਕੀਆਂ ਨੇ, ਇੱਥੋਂ ਤੱਕ ਕਿ ਗ੍ਰਿਫਿਤ ਖੇਡਾਂ ਵੀ ਬਹੁਤ ਵੱਡੀਆਂ ਹੋ ਚੁੱਕੀਆਂ ਨੇ, ਕਈ ਵਾਰੀ ਨਹੀਂ ਮਿਲ ਹੁੰਦਾ ਸਾਰਿਆਂ ਨੂੰ, ਸਾਤੇ ਆਪ ਹੀ ਨਹੀਂ ਨਾ ਮਿਲ ਹੋਇਆ। ਅਤੇ ਦੂਜੀ ਗੱਲ ਹੈ ਕਿ ਕਿਤੇ ਥੋੜ੍ਹੀ ਬਹੁਤੀ ਗਲਤੀ ਵੀ ਰਹਿ ਜਾਂਦੀ ਆ, ਸਾਰੀਆਂ ਖੇਡਾਂ 'ਚ ਹੀ ਹੁੰਦੀ ਆ। ਅਤੇ ਸਿਸਟਮੈਟਿਕਲੀ ਉਹਨੂੰ ਜਿੱਦਾਂ ਤੁਸੀਂ ਕਿਹਾ ਵੀ ਉਹਦੇ ਬਾਰੇ ਵਿਚਾਰ ਕਰਕੇ, ਸਾਰਥਕ ਵਿਚਾਰ ਕਰਕੇ ਉਹਨੂੰ ਇੰਪਰੂਵਮੈਂਟ ਕਰਨੀ ਚਾਹੀਦੀ ਆ। ਤੇ ਪਰ ਜਿਹੜੇ ਇੱਕ ਵਾਰੀ ਸੈੱਟ ਹੋ ਗਿਆ ਬੈਂਚ ਮਾਰਕ, ਉਹਨੂੰ ਤੋੜਨ ਦਾ ਕੋਈ ਪੁਆਇੰਟ ਨਹੀਂ।
ਨਹੀਂ 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 ਭਾਜੀ, ਬਿਲਕੁਲ ਵੀ ਨਹੀਂ। ਤੁਸੀਂ ਦੇਖੋ ਭਾਜੀ, 2007 ਤੋਂ ਗ੍ਰਿਫਤ ਜਾ ਰਹੇ ਹਾਂ ਜੀ, 2006 ਵਾਲੀਆਂ ਜਿਹੜੀਆਂ ਮੈਲਬਰਨ ਸਿੱਖ ਖੇਡਾਂ ਸੀ ਮਨੈਸ਼ ਯੂਨੀ ਵਾਲੀਆਂ ਤੋਂ, ਉਦੋਂ ਕੀ ਆਏ ਸੀ ਲਗਭਗ ਉਦੋਂ ਦੇ ਹੀ ਜੁੜੇ ਹੋਏ ਆ ਜੀ। ਸਿੱਖ ਗੇਮਾਂ ਕੋਈ ਗਿਣ ਕੇ 3-4 ਕੋਈ ਪਰਸਨਲ ਰੀਜ਼ਨ ਹੋਣ ਜਾਂ ਕਿਤੇ ਇੰਡੀਆ ਗਏ ਹੋਏ ਰਹਿ ਗਈਆਂ ਹੋਣ ਜੀ ਸ਼ਾਇਦ, ਨਹੀਂ ਤਾਂ ਤਕਰੀਬਨ ਹਰ ਸਾਲ ਹੀ ਕੋਸ਼ਿਸ਼ ਕਰੀ ਦੀ ਹੈ ਜਾਇਆ ਜਾਵੇ। ਤੇ ਇਵੇਂ ਹੀ ਗ੍ਰਿਫਤ ਜੀ ਪਿਛਲੇ 2007 ਤੋਂ 1-2 ਹੀ ਕੋਈ ਇਵੈਂਟ ਰਹੇ ਹੁਣ ਤਾਂ ਕਹਿ ਨਹੀਂ ਸਕਦੇ। ਹੁਣ ਗ੍ਰਿਫਤ ਦੀਆਂ ਖੇਡਾਂ 'ਚ ਭਾਜੀ ਕੁਛ ਚੇਂਜ ਨਹੀਂ ਜੀ ਹੋਇਆ, ਮਤਲਬ ਈਵਨ ਬੈਟਰੀ ਹੋਈਆਂ ਜੇ ਤੁਸੀਂ ਕਹੀਏ, ਸਿੱਖ ਗੇਮਾਂ ਵੀ ਬੈਟਰੀ ਹੋਈਆਂ ਜੀ, ਪਰ ਜੋ ਚੀਜ਼ਾਂ ਮਤਲਬ ਬੰਦ ਕੀਤੀਆਂ ਗਈਆਂ, ਮਤਲਬ ਚਲੋ ਅਸੀਂ ਭਾਵੇਂ ਸਹਿਜਧਾਰੀ ਹਾਂ ਜੀ, ਪਰ ਜੰਮੇ ਸਿੱਖਾਂ ਦੇ ਪਰਿਵਾਰਾਂ 'ਚ ਬਹੁਤ ਉਹੋ ਜਿਹਾ ਮਾਹੌਲ ਦੇਖਿਆ ਜੀ। ਮਹਾਰਾਜ ਮਿਹਰ ਕਰੇ, ਸਰੂਪ 'ਚ ਵੀ ਆਈ ਹੈ ਕਿਸੇ ਦਿਨ, ਪਰ ਜੋ ਆ ਰਾਤਾਂ ਨੂੰ ਹੁੰਦਾ ਜੀ, ਤੇ ਫਿਰ ਇਹ ਕਿਹਾ ਜਾਂਦਾ ਕਿ ਉੱਥੇ ਤਾਂ ਮੈਂ ਕਮੈਂਟ ਪੜ੍ਹਦਾ ਸੀ ਭਾਜੀ ਸਿਆਣੇ ਸਿਆਣੇ ਬੰਦਿਆਂ ਦੇ ਕਮੈਂਟ, ਕਿ ਉਹ ਉੱਥੇ ਅਲਕੋਹਲ ਨਹੀਂ ਸੀ ਜੀ, ਦੱਸੋ ਕਰਾਊਨ 'ਚ ਅਲਕੋਹਲ ਨਹੀਂ ਹੈਗੀ?
ਨਹੀਂ ਮੈਨੂੰ ਇੱਕ ਗੱਲ
ਲੱਗਦਾ ਜੀ, ਉਹਦੇ ਅਲਕੋਹਲ ਨਹੀਂ ਹੈਗੀ, ਦੱਸੋ ਕਮਾਲ।
ਨਹੀਂ ਨਹੀਂ ਅਲਕੋਹਲ ਉਹ ਤਾਂ ਫੋਟੋਆਂ ਹੀ ਦੱਸ ਰਹੀਆਂ ਲੋਕਾਂ ਨੇ, ਪੈਗ ਪੜ ਪੜ
ਟੇਬਲਾਂ ਤੇ ਪਈ ਆ, ਵਾਈਨ ਦੇ ਗਲਾਸ ਬੀਬੀਆਂ ਦੇ ਅੱਗੇ ਪਿਆ। ਚਲੋ ਕਿਸੇ ਦੀ ਪਰਸਨਲ ਚੋਇਸ, ਆਪਾਂ ਉਹ ਨਹੀਂ ਕਹਿੰਦੇ ਵੀ ਇਹ ਨਾ ਕਰੋ, ਤਾਂ ਆਪਾਂ ਕਹੀ ਨਹੀਂ ਸਕਦੇ ਜੀ, ਹਰੇਕ ਦਾ ਆਪਦਾ ਮਸਲਾ ਤੇ ਆਪਦਾ ਚੋਇਸ ਆ, ਬਟ ਟੇਬਲਾਂ ਤੇ ਪਈਆਂ ਜੀ, ਤੁਸੀਂ ਕਿਵੇਂ ਕਹਿ ਸਕਦੇ ਹੋ, ਤਾਂ ਸਮਝੋ ਮਹਾਰਾਜ ਗੱਲ।
ਦੇਖੋ ਇੱਕ ਹੁੰਦੀ ਆ ਵੀ ਜਿਹੜੀ ਨਾ ਉਹ ਜਸਟੀਫਿਕੇਸ਼ਨ ਹੈ, ਜਿਹੜੀ ਦਾਰੂ ਆ ਉਹ ਸਰਵ ਨਹੀਂ ਕੀਤੀ ਗਈ ਟੇਬਲਸ ਤੇ, ਇਹੀ ਜਸਟੀਫਿਕੇਸ਼ਨ ਹੈ। ਉਹ ਬਾਈ ਲਾਅ ਕਰੇ ਨਹੀਂ ਸਕਦੇ, ਉਹ ਤਾਂ ਲਾਅ ਆ, ਤੁਸੀਂ ਉਹ ਤਾਂ ਲਾਅ ਆ, ਤੁਸੀਂ ਸਰਵ ਨਹੀਂ ਕਰ ਸਕਦੇ। ਇਹ ਲਿਕਰ ਲਾਅ ਆ ਨਿਊ ਯੂਕੇ
ਰਸਤੇ ਦੇ ਲੋ ਆ ਜੀ ਹਾਂ ਜੀ ਹਾਂ
ਹੈ ਨਾ,
ਬਿਲਕੁਲ
ਕਿ ਤੁਸੀਂ ਯੂ ਹੈਵ ਟੂ ਵਾਕ ਟੂ, ਤੁਹਾਨੂੰ ਤੁਰ ਕੇ ਜਾਣਾ ਪੈਣਾ ਬਾਹਰ ਤੱਕ ਤੇ ਉੱਥੋਂ ਲੈ ਕੇ ਆਣੀ ਪੈਣੀ ਆ। ਉਹਦਾ ਮਕਸਦ ਪਤਾ ਕੀ ਆ, ਉਹ ਜਿਹੜਾ ਬਾਰ ਅਟੈਂਡਰ ਹੈ ਨਾ ਉਹਨੂੰ ਇੰਸਟਰਕਸ਼ਨ ਹੁੰਦੀ ਆ ਵੀ ਜਦ ਬੰਦਾ ਲੈਣ ਆਵੇ ਤਾਂ ਦੇਖ ਲੈਣਾ ਵੀ ਇਹ ਤਾਂ ਤੁਰ ਹੁੰਦਾ ਜਾਂ ਨਹੀਂ ਹੁੰਦਾ।
ਰਿਸਪੋਂਸੀਬਲ ਸਰਵਿਸਬਲ ਕੋਲ ਇਹੀ ਹੈ ਜੀ ਉਹ,
ਹਾਂ
ਹਾਂ ਵੀ ਉਹ ਬੰਦਾ ਘਰੇ ਸੇਫ ਪਹੁੰਚੇ ਵੀ, ਹਾਂ ਤੇਰੀ ਜ਼ਿੰਮੇਵਾਰੀ ਹੈ ਉਹਨੂੰ ਨਹੀਂ
ਆਰ ਐਸ ਏ, ਉਹ ਇਹ ਕੋਈ ਜਸਟੀਫਿਕੇਸ਼ਨ ਨਹੀਂ ਵੀ ਅਸੀਂ ਸਰਵ ਨਹੀਂ ਕੀਤੀ, ਤੁਸੀਂ ਸਰਵ ਕਰੇ ਹੀ ਨਹੀਂ ਸੀ ਸਕਦੇ ਹੈ ਨਾ। ਮਤਲਬ ਜਸਟੀਫਿਕੇਸ਼ਨ ਇਹ ਹੋ ਸਕਦੀ, ਜਸਟੀਫਿਕੇਸ਼ਨ ਇਹ ਹੋ ਸਕਦੀ ਹੈ ਵੀ ਅਸੀਂ ਉਹ ਬਾਰ ਹੀ ਬੰਦ ਕਰਾ ਦਿੱਤਾ।
ਬਿਲਕੁਲ ਜੀ ਬਿਲਕੁਲ, ਨਾਲੇ ਭਾਜੀ ਫੇਰ ਵੀ ਮੈਂ ਤਾਂ ਕਹਿੰਦਾ ਜੀ ਆਸਟ੍ਰੇਲੀਆ ਚ ਕੋਈ ਵੀ ਇਵੈਂਟ ਅਲਕੋਹਲ ਤੋਂ ਬਿਨਾਂ ਨਹੀਂ ਜੀ ਹੁੰਦਾ। ਤੁਸੀਂ ਸਪੋਰਟਿੰਗ ਇਵੈਂਟ ਦੇਖ ਲਓ ਵੱਡੇ ਤੋਂ ਵੱਡੇ ਹੈ ਨਾ, ਹੁੰਦੇ ਆ ਚਲੋ ਕਮਿਊਨਿਟੀਆਂ ਆਉਂਦੀਆਂ, ਲੋਕ ਇਹਨਾਂ ਦਾ ਕਲਚਰ ਉਦਾਂ ਦਾ ਜੀ, ਪਰ ਤੁਸੀਂ ਕਰਾਊਨ ਚ ਇਵੈਂਟ ਰੱਖ ਕੇ ਕਿਵੇਂ ਕਹਿ ਸਕਦੇ ਹੋ ਵੀ ਉਹ ਨੋਨ ਅਲਕੋਹਲਿਕ ਹੈ ਜੀ? ਤੁਸੀਂ ਰੱਖ ਕੇ ਚਲੋ ਮੰਨਿਆ ਕਰਾਊਨ ਦੇ ਵਿੱਚ ਸਿਨੇਮਾ ਹਾਲ ਸਾਰਾ ਕੁਛ ਹੀ ਆ ਜੀ, ਬਟ ਉਹ ਹੈ ਮਤਲਬ ਇੱਕ
ਜੂਏ ਦਾ ਅੱਡਾ ਆ,
ਮੇਨਲੀ ਉਹ
ਐਕਚੁਅਲੀ ਉਹ ਜੂਏ ਦਾ ਅੱਡਾ ਆ ਨਾ, ਤੇ ਇਹੀ ਚੀਜ਼ਾਂ
ਕਮਾਈ ਜੂਆ ਜੀ ਉਹਨਾਂ ਦੀ,
ਹਾਂ ਇਹੀ ਚੀਜ਼ਾਂ ਬੰਦ ਕੀਤੀਆਂ ਸੀ। ਦੇਖੋ ਇੱਕ ਪਾਸੇ ਸਿੱਖ ਸਪਿਰਿਟ, ਸਿੱਖੀ ਪੈਸਾ, ਗੁਰਦੁਆਰਿਆਂ ਦੇ ਪੈਸੇ, ਗੁਰਦੁਆਰਿਆਂ 'ਚੋਂ ਗੋਲਕਾਂ ਲਾ ਲਾ ਕੇ ਫੰਡਿੰਗ ਇਕੱਠੀ ਕੀਤੀ, ਉਹ ਸਿੱਖਾਂ ਦੇ ਨਾਂ 'ਤੇ ਪੈਸੇ ਇਕੱਠੇ ਕੀਤੇ ਆ, ਅਤੇ ਦੂਜੇ ਪਾਸੇ ਤੁਸੀਂ ਮਤਲਬ ਇਹੋ ਜਿਹੇ ਫੰਕਸ਼ਨ ਰੱਖ ਰਹੇ 2017 'ਚ ਬੰਦ ਕਰਤੇ ਸੀਗੇ, ਵੀ ਇਹ ਮਤਲਬ ਪਤਾ ਨਹੀਂ ਇਹੀ ਬੰਦੇ ਰਿਸਪੋਂਸੀਬਲ ਬੰਦੇ ਸੀ ਜਿਹੜੇ ਬੰਦ ਕਰਾਉਣ ਵਾਲਿਆਂ ਦੇ ਵਿੱਚ ਵੀ ਸੀਗੇ, ਇਹਨਾਂ ਦੇ ਸਾਹਮਣੇ ਪ੍ਰੋਟੈਸਟ ਹੁੰਦੇ ਸੀ, ਇਹਨਾਂ ਨੇ ਵਿਰੋਧ ਕੀ। ਮੈਨੂੰ ਤਰਾਸਦੀ ਤਾਂ ਇਸ ਗੱਲ ਦੀ ਆਉਂਦੀ ਹੈ ਕਿ ਮੈਲਬਨ ਦੇ ਵਿੱਚ ਇੰਨਾ ਪੰਥ ਹੈ, ਮੈਲਬਨ ਵਾਲੇ ਕਹਿੰਦੇ ਵੀ ਜਦੋਂ ਕਿਤੇ ਖਾਲਿਸਤਾਨ ਬਣਿਆ ਤਾਂ ਪ੍ਰੈਜੀਡੈਂਟ ਅਸੀਂ ਹੋਣਾ, ਠੀਕ ਹੈ, ਅਤੇ ਉਹ ਦੇਖੋ ਉੱਥੇ ਖਾਲਿਸਤਾਨ ਦੇ ਝੰਡੇ ਵੀ ਲੱਗੇ, ਮੈਨੂੰ ਕੋਈ ਦਿੱਕਤ ਨਹੀਂ ਹੈਗੀ ਇਹਦੇ ਵਿੱਚ, ਮੈਂ ਕੋਈ ਵਿਰੋਧੀ ਨਹੀਂ ਹੈਗਾ, ਪਰ ਉਹ ਆਹ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਹਾਂ ਇਹ ਉਹਨਾਂ ਨੂੰ ਕਰਨੀਆਂ ਚਾਹੀਦੀਆਂ।
ਮੈਂ ਆਹੀ ਮੈਂ ਇੱਥੇ ਮੈਂ ਆ ਰਿਹਾ ਸੀ ਭਾਜੀ, ਝੰਡੇ ਲਾਉਣ ਦਾ ਕੀ ਮਕਸਦ ਥੋੜੀ ਹੈ ਜੀ ਫਿਰ, ਜੇ ਚਲੋ ਅਸੀਂ ਹੱਕ 'ਚ ਹੋਈਏ ਵਿਰੋਧ 'ਚ ਹੋਈਏ ਉਹ ਤਾਂ ਕੋਈ ਮਤਲਬ ਹੀ ਨਹੀਂ ਜੀ, ਸਿੱਖਾਂ ਦੇ ਬੱਚਿਆਂ ਕਿਤੋਂ ਨਾ ਕਿਤੋਂ ਤਾਂ ਅਸੀਂ ਹੱਕ 'ਚ ਹੋਵਾਂਗੇ ਜੀ, ਹੈ ਨਾ, ਗੱਲ ਤਾਂ ਉਹ ਫਿਰ ਵੀ ਸਾਡੀ ਹੀ ਕਰਦੇ ਆ, ਜਿਵੇਂ ਵੀ ਆ ਭਾਵੇਂ ਕੋਈ ਮਾੜੇ ਮੋਟੇ ਵਿਰੋਧ ਹੋਣ ਕੋਈ ਅੰਦਰੋਂ, ਪਰ ਗੱਲ ਤਾਂ ਉਹਨਾਂ ਦੀ ਬਣਦੀ ਹੈ ਜੀ ਇਹ
ਜੀ ਜੀ ਚਲੋ
ਤਰਾਸਦੀ ਆ ਜੀ, ਪਰ ਚਲੋ ਮਹਾਰਾਜ ਅੱਗੇ ਅਰਦਾਸ ਆ ਜੀ, ਫਿਰ ਗੱਲ ਦਿਲ 'ਚ ਉਹੀ ਆਉਂਦੀ ਆ ਆਪਣਾ ਇਵੈਂਟ ਆ ਜੀ, ਪੁਰਾਣਿਆਂ ਪੰਜਾਬੀਆਂ ਨੇ ਮਤਲਬ ਸਾਡੇ ਤੋਂ ਪਹਿਲਾਂ ਆਈ ਇੱਕ ਦਿਨ ਇਤਿਹਾਸ ਹੀ ਬਣਨਾ, ਤੇ 50 ਸਾਲ ਬਾਅਦ ਵਾਲੀ ਜਨਰੇਸ਼ਨ ਜਦੋਂ ਇਹ ਦੇਖੂਗੀ ਉੱਥੇ ਤਾਂ ਕਰਾਊਨਾਂ 'ਚ ਪਾਰਟੀਆਂ ਹੁੰਦੀਆਂ ਸੀ, ਤੇ ਸ਼ਾਇਦ ਚਲੋ ਮਹਾਰਾਜ ਭਲੀ ਕਰੇ ਜੀ ਇਹੋ ਜਿਹੀਆਂ ਚੀਜ਼ਾਂ ਬੰਦ ਹੋਣ ਜਲਦੀ।
ਹਾਂ ਨਹੀਂ ਮੇਰੀ ਮਤਲਬ ਬੇਨਤੀ ਪੰਥਕ ਸੱਜਣਾਂ ਨੂੰ ਵੀ ਆ ਕਿ ਉਹਨਾਂ ਨੂੰ ਦੰਦਲ ਕਿਉਂ ਪਈ ਹੋਈ ਆ, ਮਤਲਬ ਉਹ ਇਹ ਚਾਹੁੰਦੇ ਨੇ ਕਿ ਮਤਲਬ ਖਾਲਿਸਤਾਨ ਤੇ ਕਸੀਨੋ ਵਨ ਐਂਡ ਸੇਮ ਥਿੰਗ।
ਹਾਂਜੀ ਬਿਲਕੁਲ ਭਾਜੀ ਬਿਲਕੁਲ, ਬਾਕੀ ਭਾਜੀ ਇੱਕ ਚੀਜ਼ ਮੈਂ ਹੋਰ ਨੋਟਿਸ ਕਰਦਾ ਜੀ, ਮਾੜੇ ਨੂੰ ਮਾੜਾ ਕਹਿਣਾ ਜਾਂ ਕਿਵੇਂ, ਗੁਰੂ ਨਾਨਕ ਦੇਵ ਜੀ ਨੇ ਜਾ ਕੇ ਮਤਲਬ ਸਿੱਧਾਂ ਨਾਲ ਗੋਸ਼ਟੀਆਂ ਕਰਨੀਆਂ, ਉਹਨਾਂ ਨੂੰ ਤੁਸੀਂ ਦੇਖੋ ਉਦਾਸੀਆਂ 'ਚ ਕਿੱਥੇ ਕਿੱਥੇ ਜਾ ਕੇ ਕਿਹਨੂੰ ਕਿਹਨੂੰ ਚੈਲੰਜ ਕਰਦੇ ਰਹੇ, ਚਲੋ ਉਹਨਾਂ ਦੇ ਤਾਂ ਅਸੀਂ ਚਰਨਾਂ ਦੀ ਧੂੜ ਵਰਗੇ ਵੀ ਨਹੀਂ ਹੈਗੇ, ਬਟ ਮਤਲਬ ਮੇਰੇ ਕਹਿਣ ਦਾ ਵੀ ਸਾਡੇ ਪ੍ਰਿੰਸੀਪਲ ਇੱਦਾਂ ਦੇ ਆ। ਪ੍ਰੋਬਲਮ ਇਹ ਹੈ ਜੀ ਜਿਹੜੇ ਸ਼ਹਿਰ 'ਚ ਖੇਡਾਂ ਹੁੰਦੀਆਂ ਨਾ ਜੀ, ਉੱਥੋਂ ਬੰਦਾ ਐਂ ਜੇ ਕਹਿ ਕੇ ਸਾਰ ਲੈਂਦਾ ਵੀ ਦੇਖੋ ਵਿਆਹ 'ਚ ਵੀ ਕਮੀਆਂ ਰਹਿ ਜਾਂਦੀਆਂ, ਅਗਲੇ ਸਾਲ ਐਂ ਕਰ ਲਿਓ, ਅਗਲੇ ਸਾਲ ਖੁੱਲ੍ਹ ਕੇ ਕੋਈ ਬੋਲਦਾ ਨਹੀਂ ਜੀ, ਮਤਲਬ ਮੁਲਾਜ਼ੇਦਾਰੀਆਂ ਜੀ ਵੀ ਕੱਲ੍ਹ ਨੂੰ ਮੂੰਹ ਲੱਗੇ ਸਾਡਾ ਵਿਗੜ ਨਾ ਜਾਵੇ, ਮਤਲਬ ਮੇਰੇ ਸਮਝੋ ਇਹ ਗੱਲ ਬਾਹਰ ਆ ਵੀ ਜਿਹੜੇ ਸੱਜਣ ਆਪਦੇ ਆਪ ਨੂੰ ਮੋਹਤਵਰ ਕਹਾਉਂਦੇ, ਮਤਲਬ ਮੈਂ ਲੋਕ ਇੱਥੋਂ ਤੱਕ ਪੋਸਟਾਂ 'ਚ ਲਿਖਦੇ ਕਿ ਅਸੀਂ ਹਿੱਸਾ,
ਮੈਨੂੰ ਲੱਗਦਾ ਸਾਡਾ ਕਨੈਕਸ਼ਨ ਜਿਹੜਾ ਲੂਜ਼ ਹੋ ਗਿਆ,
ਮਤਲਬ ਥੋੜਾ ਚਲੋ ਪ੍ਰਾਊਡ ਵੀ ਹੁੰਦਾ ਤੇ ਉਹ ਹੰਕਾਰ ਨਾਲ ਦੱਸਦੇ ਵੀ ਸਾਡਾ ਮੂੰਹ ਮਲਾਜਾ ਖਰਾਬ ਹੋ ਜੂ
ਜੀ ਜੀ। ਖੈਰ ਇਹ ਤਰਾਸਦੀਆਂ ਨੇ, ਆਪਾਂ ਇਹਨੂੰ ਕੰਟੀਨਿਊ ਰੱਖਾਂਗੇ, ਅਤੇ ਸਿਮਰਨ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ 'ਚ ਸ਼ਾਮਿਲ ਹੋਣ ਦਾ, ਅਤੇ ਅਸੀਂ ਫਿਰ ਜੁਆਇਨ ਰੱਖਾਂਗੇ, ਥੋੜ੍ਹੀ ਸਾਊਂਡ ਦੀ ਪ੍ਰੋਬਲਮ ਆ ਰਹੀ, ਮੈਂ
ਇੱਕ ਵਾਰ ਫਿਰ ਤੁਹਾਡਾ ਧੰਨਵਾਦ
ਜੀ।
ਸੋਰੀ ਭਾਜੀ ਮੈਂ ਬਾਹਰ ਬਹਿ ਗਿਆ ਸੀ, ਆ ਕੇ ਬੱਚਾ ਜਾਗਦਾ ਸੀ, ਚਲੋ ਫਿਰ ਵੀ ਭਾਜੀ ਕੋਈ ਨਹੀਂ, ਬਹੁਤ ਬਹੁਤ ਧੰਨਵਾਦ ਤੁਹਾਡਾ, ਵਾਹਿ ਖਾਲਸਾ ਵਾਹਿ ਜੀ ਫਤਿਹ
ਫਤਿਹ ਜੀ, ਥੈਂਕ ਯੂ ਜੀ, ਓਕੇ। ਸੋ ਇਹ ਸਨ ਸਿਮਰਨ ਸਾਡੇ ਨਾਲ ਜੁੜੇ ਹੋਏ ਸਨ, ਅਤੇ ਖੈਰ ਥੋੜ੍ਹੀ ਸਮੱਸਿਆ ਆ ਰਹੀ ਸੀਗੀ ਅਤੇ ਸਾਊਂਡ ਦੀ, ਅਤੇ ਮੈਨੂੰ ਸਮਝ ਨਹੀਂ ਆਉਂਦੀ, ਅਤੇ ਮੇਰੀ ਆਵਾਜ਼ ਦੇ ਵਿੱਚ ਸ਼ਾਇਦ ਉੱਧਰੋਂ ਨਾ ਸਪੀਕਰ ਲੱਗਾ ਹੋਇਆ ਸੀਗਾ, ਸਪੀਕਰ 'ਤੇ ਗੱਲਬਾਤ, ਤਾਂ ਕਰਕੇ ਸਮੱਸਿਆ ਆਈ। ਸੋ ਕੋਈ ਨਹੀਂ, ਆਪਾਂ ਗਾਂਹ ਜਾਰੀ ਰੱਖਾਂਗੇ ਅਤੇ ਕੋਸ਼ਿਸ਼ ਕਰਾਂਗੇ ਕਿ ਅਗਲੀ ਗੱਲਬਾਤ ਸਹੀ ਹੋਵੇ, ਤੇ ਮੈਂ ਕੋਸ਼ਿਸ਼ ਕਰਨਾ ਆਪਣੇ ਅਗਲੇ ਗੈਸਟ ਨੂੰ ਵੀ ਪ੍ਰੋਗਰਾਮ 'ਚ ਲਵਾਂ। ਮਨਪ੍ਰੀਤ ਰੰਧਾਵਾ ਹੁਣੀ ਸਾਡੇ ਨਾਲ ਸਾਂਝ ਪਾ ਰਹੇ ਨੇ ਅਤੇ ਉਹ ਵੀ ਕਹਿ ਰਹੇ ਨੇ ਕਿ ਮੇਰੀ ਆਵਾਜ਼ 'ਚ ਪ੍ਰੋਬਲਮ ਸੀਗੀ। ਅਤੇ ਚਲੋ, ਅਤੇ ਸਾਡੇ ਨਾਲ ਜੁੜਨਗੇ ਸ਼ਾਇਦ ਹੁਣ ਅਮਨ ਗੋਲਡ ਕੋਸਟ ਤੋਂ, ਮੈਂ ਉਹਨਾਂ ਦਾ ਇੰਤਜ਼ਾਰ ਕਰ ਰਿਹਾ। ਅਤੇ ਨਰਿੰਦਰ ਸਿੰਘ ਮੈਲਬਨ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਭਾਅ ਜੀ, ਨਾਲੇ ਸਿੱਖ ਗੇਮ 'ਚ ਪਲੇਅਰ ਦੇ ਪਾਰਟੀਸਪੇਟ ਕਰਨ ਦੇ ਲਈ ਸਿੱਖ ਹੀ ਹੋਣਾ ਚਾਹੀਦਾ ਹੈ। ਮੈਲਬਨ 'ਚ ਨੌਨ ਸਿੱਖ 'ਚ ਗੱਲ ਦਾ ਬਹੁਤ ਰੋਸ ਹੈ ਕਿ ਦੂਸਰਾ ਜਾਂ ਐਕਸਪੈਕਟੇਸ਼ਨ ਹੈ ਕਿ ਕਿੰਨੇ ਪਰਸੈਂਟ ਪਾਪੂਲੇਸ਼ਨ ਫੋਰ ਨੌਨ ਸਿੱਖ, ਐਂਡ ਇਹ ਕਲੀਅਰ ਕਰ ਦਿਓ ਜੀ। ਮੈਂ ਥੋੜ੍ਹਾ ਜਿਹਾ ਦੱਸਦਾ ਕਿ ਕਈ ਸਪੋਰਟਸ ਦੇ ਵਿੱਚ ਇੱਕ ਜਾਂ ਦੋ ਨੌਨ ਸਿੱਖ ਅਲਾਊਡ ਨੇ, ਹੁਣ ਮੈਨੂੰ ਐਗਜੈਕਟਲੀ ਯਾਦ ਨਹੀਂ ਹੈਗਾ ਜਾਂ ਅਪਗ੍ਰੇਡ ਕੀ ਹੋਇਆ ਇਹ ਵੀ ਮੈਨੂੰ ਪਤਾ ਨਹੀਂ ਹੈਗਾ, ਪਰ ਕੁਛ ਸਪੋਰਟਸ ਅਲਾਊਡ ਨੇ। ਮੇਰੇ ਖਿਆਲ 2015 ਤੋਂ ਪਹਿਲਾਂ ਜਿਹੜੇ ਖੇਡ ਚੁੱਕੇ ਨੇ ਸਾਰੇ ਨੌਨ ਸਿੱਖ, ਪਹਿਲਾਂ ਖੇਡਦੇ ਸੀਗੇ ਕਾਫੀ, ਉਹ ਅਲਾਊਡ ਨੇ। ਅਤੇ ਕਾਫੀ ਫਲੈਕਸੀਬਲ ਹੈ, ਐਡੀ ਗੱਲ ਨਹੀਂ ਹੈਗੀ, ਪਰ ਉਹਦੇ ਨਾ ਕਾਰਨ ਹੈ। ਅਸੀਂ ਕਈ ਵਾਰੀ ਵੈਸੇ ਹੀ ਇਮੋਸ਼ਨਲ ਹੋ ਜਾਈਦਾ। ਦੇਖੋ, 9000 ਪਲੇਅਰ ਤਾਂ ਆਪਣਾ ਹੀ ਆ, ਗਰਾਊਂਡਾਂ ਤਾਂ ਆਪਣਿਆਂ ਲਈ ਨਹੀਂ ਮਿਲ ਰਹੀਆਂ, ਅਤੇ ਜੇ ਇਹਨੂੰ ਅਸੀਂ ਹੋਰ ਓਪਨ ਕਰ ਦਿੰਦੇ ਹਾਂ, ਕਰ ਦੇਵਾਂਗੇ, ਤਾਂ ਮਤਲਬ ਉਹ ਕਿੱਥੇ ਖੇਡਣਗੇ, ਲੋਡ ਕਿੰਨਾ ਹੋਰ ਵੱਧ ਜਾਏਗਾ। ਸੋ ਇਸ ਕਰਕੇ ਇੰਨਾ ਇਮੋਸ਼ਨਲ ਹੋਣ ਦੀ ਆਪਾਂ ਨੂੰ ਲੋੜ ਨਹੀਂ ਹੈਗੀ ਇਸ ਮੁੱਦੇ 'ਤੇ, ਹੈ ਨਾ। ਸਾਡੀਆਂ ਆਪਣੀਆਂ ਗੇਮਸ ਨੇ, ਬਾਕੀ ਭਾਈਚਾਰੇ ਆਪਣੀਆਂ ਗੇਮਸ ਕਰਾ ਸਕਦੇ ਨੇ, ਫਿਰ ਇੰਟਰ ਗੇਮਸ ਹੋ ਸਕਦੀਆਂ ਨੇ, ਬਹੁਤ ਕੁਛ ਪੋਸੀਬਲ ਹੈ। ਹੁਣ ਮੰਨ ਲਓ ਕਿ ਜਿਊਜ਼ ਦੀਆਂ ਗੇਮਾਂ ਹੁੰਦੀਆਂ ਨੇ, ਉੱਥੇ ਕੋਈ ਪ੍ਰੋਬਲਮ ਨਹੀਂ, ਸਿੱਖਾਂ ਦੀਆਂ ਖੇਡਾਂ ਹੁੰਦੀਆਂ ਨੇ, ਉੱਥੇ ਪ੍ਰੋਬਲਮ ਹੈ। ਇਸ ਤਰ੍ਹਾਂ ਹਿੰਦੂ ਭਾਈਚਾਰਾ ਵੀ ਆਪਣੀ ਖੇਡ ਕਰਾ ਸਕਦਾ ਆ, ਮੁਸਲਮਾਨ ਭਾਈਚਾਰਾ ਵੀ ਆਪਣੀ ਖੇਡ ਕਰਾ ਸਕਦਾ। ਮੈਂ ਤਾਂ ਕਹਿੰਦਾ ਇੱਦਾਂ ਅਸੀਂ ਹੈਲਪ ਕਰੀਏ ਉਹਨਾਂ ਦੀ, ਉਹ ਸਾਡੇ ਤੋਂ ਹੈਲਪ ਲੈਣ ਵੀ ਗੇਮਸ ਕਰਾਉਣੀਆਂ। ਉਹ ਤੋਂ ਬਾਅਦ ਇਹ ਚਾਰ ਪੰਜ ਭਾਈਚਾਰੇ ਆਪਸ ਦੇ ਵਿੱਚ ਇੱਕ ਅਲੈਦਾ ਕੰਪੀਟੀਸ਼ਨ ਆਪਸ ਦਾ ਵਿਨਰਸ ਦਾ ਕਰਵਾ ਸਕਦੇ ਨੇ। ਇਹ ਤਾਂ ਹੈਗੀ ਪੋਜ਼ਿਟਿਵ ਥਿੰਕਿੰਗ। ਜੇ ਹੁਣ ਬੰਦਾ ਕਹੇ ਵੀ ਹੁਣ ਮੰਨ ਲਓ ਕਿ ਅਸੀਂ ਹਾਂ ਸਿੱਖ ਹੈ, ਮੈਂ ਜਾ ਕੇ ਪ੍ਰੋਟੈਸਟ ਕਰਨ ਲੱਗਾ ਜੀਊ ਦੇ ਵਿੱਚ ਵੀ ਸਾਨੂੰ ਵੀ ਮੌਕਾ ਦਿਓ ਜੀ, ਹੈ ਨਾ, ਸਾਨੂੰ ਵੀ ਘਲਾਓ ਵਿੱਚ, ਇਹ ਸਾਨੂੰ ਘਲਾਉਂਦੇ ਨਹੀਂ ਹੈਗੇ, ਮਤਲਬ ਇਹ ਜਾਇਜ਼ ਥੋੜ੍ਹਾ ਬਣਦੀ ਹੈ ਗੱਲ, ਹੈ ਨਾ। ਅਤੇ ਜੇ ਰੌਲਾ ਪਾਉਣਾ, ਰੌਲਾ ਪਾਉਣ ਨੂੰ ਤਾਂ ਫਿਰ ਕਹਿੰਦੇ ਕਿ ਆਟਾ ਗੁੰਨਦੀ ਦਾ ਸਿਰ ਹਿਲਦਾ ਆ, ਉਹ ਤਾਂ ਬਹਾਨਾ, ਤਾਂ ਫਿਰ ਲੜਾਈ ਦਾ ਬਹਾਨਾ ਤਾਂ ਵੱਟ 'ਤੇ ਹੀ ਪਿਆ, ਹੈ ਨਾ, ਡਿਸਅਗਰੀਮੈਂਟ ਦਾ। ਸੋ ਇਸ ਕਰਕੇ ਜਿਹੜੀ ਜਦੋਂ ਅਸੀਂ ਹੋਰ ਵੀ ਖੋਲ੍ਹਦੇ ਹਾਂ ਨਾ, ਅਸੀਂ ਨੋਟ ਕੀਤਾ ਪਹਿਲਾਂ ਕਿ ਜਦੋਂ ਅਸੀਂ ਹੋਰ ਭਾਈਚਾਰੇ ਉਹ ਕੀ ਕਰਦੇ ਨੇ, 11 ਦੀ ਟੀਮ ਹੁੰਦੀ ਹੈ, ਮਤਲਬ 11 ਪਲੇਅਰ ਜਿਹੜੇ ਪਲੱਸ 3 ਸਬ, ਉਹ ਸਾਡੇ ਪਲੇਅਰਾਂ ਨੂੰ ਕੱਢ ਦਿੰਦੇ ਨੇ, ਤਿੰਨਾਂ ਨੂੰ, ਜੇ ਦੋ ਨੂੰ, ਜੇ ਦੋ ਅਲਾਓ ਕਰਨੇ ਤਾਂ ਦੂਜੇ ਦੋ ਜਿਹੜੇ ਆ ਟੌਪ ਦੇ ਪਲੇਅਰ ਦੂਜੇ ਭਾਈਚਾਰੇ ਉਹ ਲੈ ਆਉਣੇ ਆ, ਸਾਡੇ ਦੋ ਘਰ ਬਿਠਾਲ ਦੇਣੇ ਆ। ਇਹ ਪ੍ਰੋਬਲਮ ਰਹੀ ਆ ਅਤੇ ਇਹਨੂੰ ਸੋਲਵ ਕੀਤਾ। ਹਾਂ, ਹੋਕੀ ਦੇ ਵਿੱਚ ਮਨਜਿੰਦਰ ਹੇਅਰ ਹੁਣੀ ਸਾਡੇ ਨਾਲ ਜੁੜੇ ਨੇ ਅਤੇ ਕਹਿ ਰਹੇ ਨੇ ਕਿ ਇਹ ਫਲੈਕਸੀਬਿਲਿਟੀ ਹੋਕੀ ਦੇ ਵਿੱਚ ਸੀਗੀ ਪਹਿਲਾਂ, ਨੌਨ ਸਿੱਖ ਸੀ, ਹਾਂਜੀ ਸੀਗੀ, ਕਿਉਂਕਿ ਹੋਕੀ ਦੇ ਪਲੇਅਰ ਬਹੁਤ ਘੱਟ ਹੁੰਦੇ ਸੀ, ਪਰ ਜਦੋਂ ਸ਼ਾਇਦ ਇਹ ਬੰਦ ਕੀਤੀ ਹੈ ਨਾ, ਤਾਂ ਹੋਕੀ ਦੀ ਰਿਫੋਰਮ ਅਸੀਂ ਕੀਤੀ ਆ, ਅਤੇ ਉਹ ਤੋਂ ਬਾਅਦ ਹੁਣ ਹੋਕੀ ਦੀਆਂ ਬਹੁਤ ਸਾਰੀਆਂ ਟੀਮਾਂ ਬਣ ਗਈਆਂ ਨੇ ਅਤੇ ਦੁਬਾਰਾ ਹੋ ਗਏ। ਇੱਕ ਟਾਈਮ 'ਤੇ ਹੋਕੀ ਦੀਆਂ ਦੋ ਹੀ ਟੀਮਾਂ ਰਹਿ ਗਈਆਂ ਸੀਗੀਆਂ, ਆਪਸ 'ਚ ਬਹੁਤ ਮਤਲਬ ਡਿਸਅਗਰੀਮੈਂਟ ਹੁੰਦੇ ਸੀਗੇ, ਫਿਰ ਅਸੀਂ ਉਹ ਪੋਲਿਸੀ ਚੇਂਜ ਕੀਤੀ ਸ਼ਾਇਦ 17 ਦੇ ਵਿੱਚ, ਅਤੇ ਹੁਣ ਤਾਂ ਬਹੁਤ ਬਹੁਤ ਵਧੀਆ ਟੀਮਾਂ ਨੇ, ਜੂਨੀਅਰਸ ਦੀਆਂ ਵੀ ਨੇ, ਕਲੱਬ ਵੀ ਬਣੇ ਹੋਏ ਨੇ, ਅਤੇ ਇਹ ਪੋਲਿਸੀ ਬਣਾਉਣੀ ਪੈਂਦੀ ਆ। ਹੈ ਕੀ ਆ, ਉਹ ਪਲੇਅਰ ਕਿੱਥੋਂ ਆ ਗਏ, ਉਹ ਪਲੇਅਰ ਇੱਥੇ ਹੀ ਸੀਗੇ ਪਰ ਉਹਨਾਂ ਨੂੰ ਮੌਕਾ ਨਹੀਂ ਸੀ ਮਿਲਦਾ, ਹੁਣ ਮੌਕਾ ਪ੍ਰੋਵਾਈਡ ਕੀਤਾ ਅਤੇ ਹੁਣ ਪਲੇਅਰ, ਹੁਣ ਮੰਨ ਲਵੇ ਉਹਦੇ 'ਚ ਆਪਾਂ ਓਪਨ ਕਰ ਦਿੰਦੇ ਹਾਂ, ਨੌਨ ਸਿੱਖ ਖੇਡਣ ਦਿੰਦੇ, ਉਹ ਸਾਡੇ ਹੀ ਪਲੇਅਰ ਘਰ ਬਹਿਣੇ ਆ, ਔਰ ਦੂਜੇ ਵਧੀਆ ਟੌਪ ਟੌਪ ਦੇ ਕੱਢ ਕੇ ਲਿਆ ਕੇ ਉਹਨਾਂ ਦੀ ਟੀਮ ਬਣ ਜਾਣੀ ਆ। ਸੋ ਇਹ ਮਕਸਦ ਕੀ ਆ, ਮਕਸਦ ਤਾਂ ਪਲੇਅਰਸ ਦਾ ਆ, ਮਤਲਬ ਆਪਣੇ ਆਪਣੇ ਭਾਈਚਾਰੇ ਦਾ, ਜਿਹੜੇ ਪਲੇਅਰਸ ਆ। ਅਤੇ ਕੁਲਦੀਪ ਔਲਖ ਵੀ ਕਹਿੰਦੇ ਨੇ ਕਿ ਫਲੈਕਸੀਬਿਲਿਟੀ ਜਿਹੜੀ ਆ ਉਹ ਅਥਲੈਟਿਕਸ ਦੇ ਵਿੱਚ ਹੈਗੀ ਆ, ਹਾਂਜੀ ਇੱਥੇ ਹਜੇ ਹੈਗੀ ਆ ਕਿਉਂਕਿ ਇਹ ਹਜੇ ਰੈਗੂਲੇਟ ਨਹੀਂ ਹੋਈ, ਪਰ ਔਲਖ ਸਾਹਿਬ ਜਿਸ ਹਿਸਾਬ ਨਾਲ ਨੰਬਰਸ ਵੱਧ ਰਹੇ ਨੇ ਨਾ ਤੁਹਾਡੇ 'ਤੇ, ਲੋਡ ਵੱਧ ਰਿਹਾ, ਅਤੇ ਇੱਕ ਟਾਈਮ 'ਤੇ ਇਹ ਹੋਣੀ ਆ, ਪਰ ਚਲੋ ਹੋਰ ਮੈਥਡ ਹੈਗੇ ਆ ਜਿਹਨਾਂ ਨਾਲ ਅਸੀਂ ਇਹ ਕਰ ਸਕਦੇ ਹਾਂ ਕਿ ਓਪਨ ਫਨ ਰਨ ਟਾਈਪ ਓਪਨ ਕਰ ਸਕਦੇ ਹਾਂ, ਪਰ ਇਹ ਆਪਾਂ ਨੂੰ ਸੋਚਣਾ ਪੈਣਾ ਕਿ ਆਪਾਂ ਸਿੱਖ ਅਤੇ ਨੌਨ ਸਿੱਖ ਦਾ ਜਦੋਂ ਇਸ਼ੂ ਉਠਾਉਂਦੇ ਹਾਂ ਨਾ, ਇਹ ਪਿਛਲੇ 30 ਸਾਲ ਤੋਂ ਇਹ 'ਤੇ ਡਿਬੇਟ ਚੱਲ ਰਹੇ ਨੇ, ਇਹ 'ਤੇ ਮਿਨਟ ਲਿਖ ਹੋਏ ਨੇ, ਇਹ 'ਤੇ ਮੋਸ਼ਨ ਪਏ ਨੇ, ਇਹ 'ਤੇ ਕੰਸੈਂਸਿਸ ਹੋਇਆ, ਇਹਦੇ 'ਤੇ ਵੋਟ ਪਈ ਆ, ਅਤੇ ਉਹ ਤੋਂ ਬਾਅਦ ਰੀਅਲ ਦੇਖਿਆ ਗਿਆ ਕਿ ਪੋਲਿਸੀ ਚੱਲਦੀ ਆ ਜਾਂ ਨਹੀਂ ਚੱਲਦੀ, ਥੋੜ੍ਹੇ ਅਲਾਉਂਸਿਸ ਦਿੱਤੇ ਗਏ, ਹੈ ਨਾ, ਫਿਰ ਬੰਦ ਵੀ ਕਰਨੇ ਪਏ, ਤਾਂ ਹੁਣ ਵਧੀਆ ਚੱਲ ਰਿਹਾ ਕੰਮ। ਅਤੇ ਇਸੇ ਤਰ੍ਹਾਂ ਹੀ ਹੁਣ ਕਬੱਡੀ ਦਾ ਦੇਖ ਲਓ, ਅਸੀਂ ਪਹਿਲਾਂ ਹੀ ਕਹਿੰਦੇ ਸੀਗੇ ਇੰਟਰਨੈਸ਼ਨਲ ਪਲੇਅਰ ਨਹੀਂ ਆਉਣੇ ਚਾਹੀਦੇ, ਪਰ ਕੁਛ ਸੱਜਣ ਹੈ ਉਹ ਐਕਸਪੈਰੀਮੈਂਟ ਕਰਨਾ ਚਾਹੁੰਦੇ ਸੀਗੇ, ਉਹ ਚਾਹੁੰਦੇ ਸੀਗੇ ਵੀ ਪਤਾ ਨਹੀਂ ਇੰਟਰਨੈਸ਼ਨਲ ਕਬੱਡੀ ਕਰਕੇ ਬੜੀ ਪ੍ਰਮੋਟ ਹੋ ਜਾਣੀ ਜੀ, ਆਸਟ੍ਰੇਲੀਆ 'ਚ ਧੰਨ ਧੰਨ ਹੋ ਜਾਣੀ ਆ। ਹੋਇਆ ਕਿ ਉਹ ਪਲੇਅਰ ਆਉਣ ਦੇ ਨਾਲ ਦੋ ਦੋ ਖੋਲ੍ਹ ਦਿੱਤੇ, ਉਹ ਪਲੇਅਰ ਆਉਣ ਦੇ ਨਾਲ ਉਹਨੇ ਸਾਡੇ ਮੁੰਡੇ ਕੁੱਟ ਕੁੱਟ ਕੇ ਘਰੇ ਬਿਠਾਲ ਦਿੱਤੇ, ਨਾਲੇ ਤਾਂ ਅਸੀਂ ਪੈਸੇ ਦਿੱਤੇ, ਨਾਲੇ ਆਪਣੇ ਨਿਆਣੇ ਕਟਾਏ। ਫਿਰ ਡਰੱਗ ਕਲਚਰ ਐਕਸਟ੍ਰੀਮ ਲੈਵਲ ਤੱਕ ਪਹੁੰਚ ਗਿਆ, ਕਿਉਂਕਿ ਉਹਨਾਂ ਨੂੰ ਰੋਕਣ ਦੇ ਲਈ ਕੋਈ ਚਾਰਾ ਹੀ ਨਹੀਂ ਸੀ, ਉਹ ਤਾਂ ਪਹਿਲਾਂ ਹੀ ਲੋਡਡ ਆਉਂਦੇ ਸੀਗੇ, ਫੜ ਵੀ ਹੋਏ ਆ, ਸਾਡੇ ਕੋਲ ਸਬੂਤ ਵੀ ਆ, ਉਹ ਬੈਨ ਵੀ ਹੋਏ ਆ, ਕਬੱਡੀ ਦੇ ਮੈਚ ਦਾ ਫਾਈਨਲ ਵੀ ਬੰਦ ਕਰਾਉਣਾ ਪਿਆ ਉਹਨਾਂ ਕਰਕੇ। ਉਦੋਂ ਗੁੱਸਾ ਕੀਤਾ ਕਈ ਚੌਧਰੀਆਂ ਨੇ, ਠੀਕ ਹੈ, ਔਰ ਇਹਦਾ ਹੀ ਆਧਾਰ ਬਣਾ ਕੇ ਫਿਰ ਸਾਨੂੰ ਹਰਾਇਆ ਵੀ ਗਿਆ, ਅਤੇ ਹੁਣ ਘੁੰਮ ਘੁੰਮਾ ਕੇ ਉਸੇ ਬੋਰਡ ਹੇਠਾਂ ਆਏ ਆ। ਹੁਣ ਇਸ ਸਾਲ ਇੰਟਰਨੈਸ਼ਨਲ ਪਲੇਅਰ ਕਿਉਂ ਨਹੀਂ ਖੇਲਣ ਦਿੱਤਾ? ਅੱਜ ਤੋਂ 6 ਸਾਲ ਪਹਿਲਾਂ ਇਹਦੇ ਬੇਸ ਦੇ ਉੱਤੇ ਇਲੈਕਸ਼ਨਾਂ ਲੜੀਆਂ ਜਾਂਦੀਆਂ ਸੀ ਵੀ ਅਸੀਂ ਖੇਲਣ ਦੇਣੇ ਆ, ਹੁਣ ਇਲੈਕਸ਼ਨਾਂ ਹੋਈਆਂ ਹੀ ਨਹੀਂ। ਪੋਲਿਸੀ ਤਾਂ ਮੁੜ ਕੇ ਉੱਥੇ ਹੀ ਆਉਣੀ ਹੈ ਜਿਹੜੀ ਨੈਚੁਰਲ ਹੈ, ਲੋਕਾਂ ਦੀ ਹੈ, ਔਰ ਗੱਲਬਾਤ ਜਿਹੜੀ ਆ ਉਹ ਚੱਲਦੀ ਹੈ, ਠੀਕ ਹੈ। ਚਲੋ, ਅਸੀਂ ਬੜੇ ਇਮੋਸ਼ਨਲ ਹੋ ਜਾਈਦਾ ਕਿ ਛੇਤੀ ਅਸੀਂ ਮਤਲਬ ਕਰਨ ਲੱਗ ਜਾਈਦਾ ਗੱਲਬਾਤ, ਇੱਦਾਂ ਨਹੀਂ ਹੁੰਦੀ ਪਿਆਰਿਓ। ਅਤੇ ਸਾਡੇ ਨਾਲ ਕਰਨਵੀਰ ਹੁਣੀ ਜੁੜੇ ਨੇ। ਹਾਂਜੀ, ਲਖਵਿੰਦਰ ਭਾਅ ਜੀ ਨੇ ਕਿਹਾ ਸੀਗਾ ਮੈਸੇਜ ਦੇ ਵਿੱਚ ਵੀ ਕਿਸੇ ਕੰਮ ਦੇ ਕਾਮਯਾਬੀ ਲਈ ਫੀਡਬੈਕ ਲੈਣਾ ਬਹੁਤ ਜ਼ਰੂਰੀ ਆ ਜੀ। ਅਤੇ ਉਹਨਾਂ ਨੇ ਇੱਕ ਹੋਰ ਗੱਲ ਕਹੀ ਸੀਗੀ, ਭਾਅ ਜੀ ਕਿਸੇ ਨੇ ਚਿੱਬੜ ਭੇਜਣ ਦਾ ਵਾਅਦਾ ਕੀਤਾ ਸੀ, ਮੈਂ ਇੰਤਜ਼ਾਰ ਕਰ ਰਿਹਾ। ਹਾਂਜੀ, ਚਿੱਬੜ ਆਏ ਵੀ ਸੀਗੇ, ਮੈਂ ਦੇਖੇ ਆ ਚਿੱਬੜਾਂ ਦੀ ਫੋਟੋ ਉੱਤੇ। ਸੋ ਚਿੱਬੜ ਆਏ ਵੀ ਸੀ, ਅਤੇ ਉਹ ਜਿਹੜੇ ਚਿੱਬੜ ਆ ਨਾ, ਉਹ ਪਤਾ ਕਿਹਨੇ ਭੇਜਣੇ ਸੀ? ਉਹ ਚਿੱਬੜ ਭੇਜਣੇ ਸੀ ਕਰਨਵੀਰ ਹੁਣੀ। ਅਤੇ ਕਹਿੰਦੇ ਨੇ ਕਿ ਪਰਥ ਸਿੱਖ ਖੇਡਾਂ ਦਾ ਐਂਬਲਮ ਹੀ ਚਿੱਬੜ ਹੋਣਾ ਚਾਹੀਦਾ। ਠੀਕ ਹੈ, ਪਰਥ ਖੇਡਾਂ ਦਾ ਐਂਬਲਮ ਕਹਿੰਦੇ ਚਿੱਬੜ ਹੋਣਾ ਚਾਹੀਦਾ ਜੀ। ਠੀਕ ਹੈ, ਤੁਸੀਂ ਚਿੱਬੜ ਲੈ ਕੇ ਆਇਓ ਜੀ, ਸਪਲਾਈ ਕਰੋ, ਹੁਣ ਤੁਹਾਡੇ ਏਰੀਏ 'ਚ ਬਹੁਤ ਹੈ ਚਿੱਬੜ। ਕਈ ਵਾਰੀ ਅਸੀਂ ਬੰਦੇ ਨੂੰ ਵੀ ਕਹਿ ਦਿਆ ਹੈ ਕਿ ਚਿੱਬੜ ਜਿਹਾ, ਅਤੇ ਪਰ ਇੱਦਾਂ ਦੀ ਗੱਲ ਨਹੀਂ, ਚਿੱਬੜਾਂ ਦੇ ਆਪਣੇ ਬੜੇ ਗੁਣ ਨੇ। ਅਤੇ ਠੀਕ, ਕਰੋ ਸਪਲਾਈ ਜੀ, ਤੁਹਾਡੀ ਮਤਲਬ ਚੜ੍ਹਾਈ ਹੈ, ਤੁਹਾਡਾ ਧੰਨਵਾਦ ਹੋਊਗਾ। ਅਤੇ ਸਾਡੇ ਨਾਲ ਜੁੜੇ ਨੇ ਸੁਖਵੰਤ ਸਿੰਘ, ਕਹਿੰਦੇ ਤੁਸੀਂ ਸਿਡਨੀ ਅਤੇ ਡਾਰਵਿਨ ਨੂੰ ਇੱਕ ਪੱਲੇ 'ਚ ਨਹੀਂ ਰੱਖ ਸਕਦੇ। ਐਡਲੇਟ 'ਚ ਹਾਕੀ ਦੀ ਟੀਮ ਅਸੀਂ 2011 'ਚ ਜੁੜੇ ਹਾਂ, ਪਰ ਸਾਡੇ ਕੋਲ ਤਾਂ ਇੱਕ ਵੀ ਟੀਮ ਵੀ ਸਿੱਖਾਂ ਦੀ ਨਹੀਂ ਸੀ ਬਣਦੀ, ਪਰ ਮੈਲਬਰਨ 'ਚ 4 ਟੀਮਾਂ ਫਿਰ ਵੀ ਸਨ, ਅਤੇ ਉਹਨਾਂ ਨੂੰ ਗੈਰ ਸਿੱਖ ਖਿਡਾਰੀ ਚਾਹੀਦੇ ਸੀ। ਹਾਂਜੀ, ਇਹ ਇੱਕ ਬਹੁਤ ਵੱਡਾ ਇਸ਼ੂ ਸੀਗਾ, ਇਸ਼ੂ ਹੈ ਕਿ 4 ਟੀਮਾਂ ਮੈਲਬਰਨ 'ਚ ਸੀ, ਸ਼ਾਇਦ 3 ਟੀਮਾਂ ਸਿਡਨੀ ਸੀ, ਅਤੇ ਉਹ ਕਹਿ ਰਹੇ ਸੀ ਸਾਨੂੰ ਨੌਨ ਸਿੱਖ ਪਲੇਅਰ ਚਾਹੀਦੇ ਨੇ, ਤਾਂ ਅਤੇ ਹਾਲਾਂਕਿ ਐਡਲੇਟ ਦੇ ਵਿੱਚ ਇਹਨਾਂ ਦੀ ਟੀਮ ਨਹੀਂ ਸੀ ਪੂਰੀ ਹੋ ਰਹੀ। ਅਤੇ ਮੈਨੂੰ ਲੱਗਦਾ ਕਿ ਉਦੋਂ ਜਿਹੜੀ ਕਾਨੂੰਨ ਚੇਂਜ ਕੀਤੇ ਸੀ ਨਾ, ਉਹ ਕੁਛ ਸ਼ਹਿਰਾਂ ਵਾਸਤੇ ਅਲਾਓ ਕਰ ਦਿੱਤਾ ਗਿਆ ਸੀਗਾ, ਜਿਸ ਦੇ ਕਾਰਨ ਟੀਮਾਂ ਫਿਰ ਬਣੀਆਂ, ਪਰ ਹੁਣ ਤਾਂ ਕਾਫੀ ਬਣ ਰਹੀਆਂ ਨੇ। ਅਤੇ ਜਿਸ ਕਾਰਨ ਸ਼ੀ ਸਾਡੇ ਨਾਲ ਪ੍ਰੋਗਰਾਮ ਜੁੜੇ ਨੇ, ਲੰਬਾ ਮੈਸੇਜ ਆ, ਮੈਂ ਉਹ ਪੜ੍ਹ ਵੀ ਦਿੰਦਾ। ਕਹਿੰਦੇ ਕਿ ਸਿੱਖ ਖੇਡਾਂ ਦਾ ਮੁੱਖ ਕੇਂਦਰ ਬਿੰਦੂ ਸਿੱਖੀ ਅਤੇ ਸਿੱਖ ਮੂਲ ਹੋਣੇ ਚਾਹੀਦੇ ਹਨ। ਪ੍ਰਬੰਧਕਾਂ ਨੂੰ ਸਭ ਤੋਂ ਪਹਿਲਾਂ ਸਿੱਖ ਖੇਡਾਂ ਦੇ ਨਾਮ ਨੂੰ ਸਮਝਣਾ ਚਾਹੀਦਾ। ਕਮੀਆਂ ਹੋਣ ਦੇ ਬਾਵਜੂਦ ਰੋਹਬ ਦਿਖਾਉਣਾ ਜਾਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਨਾ ਠੀਕ ਨਹੀਂ। ਗਲਤੀਆਂ ਹੁੰਦੀਆਂ ਨੇ, ਅਜਿਹੀ ਸੋਚ ਨਾਲ ਨਾ ਸਿਰਫ ਪ੍ਰਬੰਧਨ ਦੀ ਜਿਹੜੀ ਛਵੀ ਆ ਖਰਾਬ ਹੁੰਦੀ ਹੈ, ਸਗੋਂ ਖੇਡਾਂ ਦੀ ਮਰਿਆਦਾ ਦੀ ਵੀ ਪ੍ਰਭਾਵਿਤ ਹੁੰਦੀ ਹੈ। ਮੈਲਬਰਨ ਵਿੱਚ ਹੋਈਆਂ ਸਿੱਖ ਖੇਡਾਂ ਦੌਰਾਨ ਪ੍ਰਬੰਧ ਵਿੱਚ ਕਈ ਕਮਜ਼ੋਰੀਆਂ ਸਾਹਮਣੇ ਆਈਆਂ ਜੋ ਨਿਰਾਸ਼ਾਜਨਕ ਸਨ। ਖਿਡਾਰੀਆਂ ਅਤੇ ਦਰਸ਼ਕਾਂ ਨੂੰ ਜਿਹੜੀ ਸਹੂਲਤ, ਸਨਮਾਨ ਅਤੇ ਪ੍ਰਬੰਧ ਮਿਲਣਾ ਚਾਹੀਦਾ ਹੈ ਉਹ ਕਈ ਥਾਵਾਂ 'ਤੇ ਘੱਟ ਨਜ਼ਰ ਆਇਆ। ਇਸ ਦੀਆਂ ਗਲਤੀਆਂ ਕਾਰਨ ਸਿੱਖ ਖੇਡਾਂ ਦੀ ਸ਼ਾਖ 'ਤੇ ਅਸਰ ਪੈਂਦਾ ਹੈ ਅਤੇ ਉਹਨਾਂ ਨੇ ਮੈਸੇਜ ਦੇ ਵਿੱਚ ਇਹ ਸਾਰ ਕੱਢਿਆ। ਅਤੇ ਅਜੇਪਾਲ ਸਿੰਘ ਥਿੰਦ ਵੀ ਸਾਡੇ ਨਾਲ ਜੁੜ ਗਏ ਨੇ। ਕਿਆ ਹਾਲ ਹੈ, ਕੀ ਹਾਲ ਹੈ ਪਿਆਰਿਓ? ਠੀਕ ਹੈ। ਸੋ ਹੁਣ ਮੈਂ ਵੇਟ ਕਰ ਰਿਹਾ ਸਾਡੇ ਸੱਜਣਾ ਮਿੱਤਰਾਂ ਦੀ, ਉਹਨਾਂ ਨੂੰ ਮੈਸੇਜ ਤਾਂ ਗਏ ਹੋਏ ਨੇ, ਲਿੰਕ ਵੀ ਗਏ ਹੋਏ ਨੇ, ਅਤੇ ਮੈਨੂੰ ਸਮਝ ਨਹੀਂ ਆਉਂਦੀ ਉਹ ਕਿਉਂ ਨਹੀਂ ਮਤਲਬ ਜੁਆਇਨ ਨਹੀਂ ਹੋ ਰਿਹਾ। ਸ਼ਾਇਦ ਟੈਕਨੀਕਲ ਪਰੇਸ਼ਾਨੀ, ਪਰ ਜੁਆਇਨ ਹੋ ਰਹੇ ਨੇ। ਸੋ ਟਰਾਈ ਕਰੋ। ਅਤੇ ਮੈਂ ਨਾ ਹੁਣ ਤੁਹਾਡੀ ਗੱਲਬਾਤ ਜਿਹੜੀ ਆਪਾਂ ਸ਼ੁਰੂ ਕੀਤੀ ਸੀ, ਜਦ ਤੱਕ ਗੈਸਟ ਨਹੀਂ ਆਉਂਦੇ ਆਪਾਂ ਉਹਨੂੰ ਅੱਗੇ ਵਧਾਉਂਦੇ ਹਾਂ। ਅਤੇ ਗੱਲ ਇਹ ਸੀਗੀ ਕਿ ਕੱਲ੍ਹ ਕਾਨਫਰੰਸ ਹੋਈ ਮੈਲਬਨ ਸਿੱਖ ਕਮੇਟੀ ਦੀ, ਅਤੇ ਨਾਲ ਉਹਦੇ ਵਿੱਚ ਐਨਜੈਕ ਦੀ ਵੀ ਪ੍ਰਬੰਧਕ ਸਨ, ਪ੍ਰਧਾਨ ਸਨ। ਅਤੇ ਉਹਦੇ ਬਾਰੇ ਮੈਂ ਥੋੜ੍ਹਾ ਜਿਹਾ ਖੁਲਾਸਾ ਕਰਨਾ ਚਾਹੁੰਦਾ ਹਾਂ। ਉਹਨਾਂ ਨੇ ਇੱਕ ਰਿਪੋਰਟ ਛਾਪੀ ਜਿਹੜੀ ਸਾਡੇ ਕੋਲ ਪਹੁੰਚੀ ਆ, ਅਤੇ ਮੇਰੇ ਕੋਲ ਵੀਡੀਓ ਵੀ ਪਹੁੰਚੇ ਆ ਕੁਛ, ਉਹਦੇ ਬਾਰੇ ਚਲੋ ਆਉਣ ਵਾਲੇ ਪ੍ਰੋਗਰਾਮਾਂ 'ਚ ਕਰਾਂਗੇ। ਅਤੇ ਉਹ ਜਿਹੜੀ ਰਿਪੋਰਟ ਹੈ ਉਹਦੇ ਬਾਰੇ ਮੈਂ ਕਰਾਂ ਵੀ, ਚਲੋ ਸਾਰੇ ਕਹਿੰਦੇ ਨੇ ਰਿਪੋਰਟਾਂ 'ਚ ਦੱਸਦੇ ਨੇ ਵੀ ਇੰਨੀ ਸ਼ਮੂਲੀਅਤ ਹੋ ਗਈ, ਅਸੀਂ ਆਹ ਕੀਤਾ, ਅਸੀਂ ਉਹ ਕੀਤਾ। ਸੋ ਉਹ ਜਿਹੜੀ ਰਿਪੋਰਟ ਹੈ ਉਹ ਇਸ ਕਰਕੇ ਨਹੀਂ ਛਾਪੀ ਕਿ ਅਸੀਂ ਹਿਸਾਬ ਕਿਤਾਬ ਦੇਣਾ ਹੈ ਜਾਂ ਅਸੀਂ ਆਪਣੀ ਰਿਪੋਰਟ ਦੇਣੀ ਹੈ। ਉਹ ਹੈਗੀ ਹੈ ਰਿਪੋਰਟ ਕਿ ਜੋ ਮੀਡੀਆ ਦੇ ਵਿੱਚ ਜਾਂ ਲੋਕਾਂ ਦਾ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਪ੍ਰਤੀਕਰਨ ਹੋ ਰਿਹਾ ਆ, ਫੀਡਬੈਕ ਹੋ ਰਹੀ ਆ, ਉਹ ਉਹਦੀ ਰਿਸਪੋਂਸ ਦੇ ਵਿੱਚ ਹੈ। ਕਿਉਂਕਿ ਉਸ ਰਿਸਪੋਂਸ ਦੇ ਵਿੱਚ ਜਿਹੜਾ ਕਨਕਲੂਜਨ ਮੈਂ ਤੁਹਾਨੂੰ ਦੱਸਦਾ, ਭਾਈ ਬਾਕੀ ਤੁਸੀਂ ਆਪ ਅੰਦਾਜ਼ਾ ਲਾ ਲਿਓ ਕਿ ਇੱਕ ਤਾਂ ਰਿਪੋਰਟ ਹੁੰਦੀ ਆ ਵੀ ਕਨਕਲੂਜਨ ਕੱਢਣਾ ਹੈ ਨਾ ਕਿਸੇ ਓਵਰਆਲ, ਇੱਕ ਹੁੰਦੀ ਆ ਵੀ ਇੱਕ ਖਾਸ ਟੋਪਿਕ ਚੱਲ ਰਿਹਾ ਉਹਦੇ ਕਨਕਲੂਜਨ ਦੇ ਵਿੱਚ ਇਹ ਦੱਸਿਆ ਗਿਆ। ਹੁਣ ਕਨਕਲੂਜਨ ਦੇ ਵਿੱਚ ਇਹ ਦੱਸਿਆ ਗਿਆ ਕਿ ਦ 38th ਆਸਟ੍ਰੇਲੀਅਨ ਸਿੱਖ ਗੇਮਸ ਆਰ ਲਾਰਜੈਸਟ ਇਨ ਹਿਸਟਰੀ, ਵਾਈਲ ਇੰਪਰੂਵਮੈਂਟਸ ਕੈਨ ਐਂਡ ਵਿਲ ਬੀ ਮੇਡ, ਦੇਰ ਵਾਜ਼ ਨੋ ਸਿਸਟਮੈਟਿਕ ਫੇਲੀਅਰ। ਮਤਲਬ ਆਊਟਰਾਈਟ ਰਿਜੈਕਸ਼ਨ ਹੈ ਵੀ ਹੋਇਆ ਹੀ ਕੁਛ ਨਹੀਂ। ਓਨਲੀ ਐਨ ਇਵੈਂਟ ਦੈਟ ਐਕਸੀਡਿਡ ਐਵਰੀ ਪ੍ਰੋਜੈਕਸ਼ਨ ਐਂਡ ਵਾਸ ਮੈਨੇਜ ਵਿਦ ਰਿਸੋਰਸਿਸ ਅਵੇਲੇਬਲ ਟੀਮ ਆਫ ਡੈਡੀਕੇਟਡ ਵਲੰਟੀਅਰਸ। ਠੀਕ ਹੈ, ਮਤਲਬ ਕਹਿੰਦੇ ਵੀ ਲਿੰਕ ਮਤਲਬ ਕੁਛ ਨਹੀਂ ਹੋਇਆ, ਰਿਸੋਰਸਿਸ ਜਿਹੜੇ ਨੇ ਉਹ ਘੱਟ ਸੀਗੇ, ਘੱਟ ਗਏ ਅਤੇ ਲੋਕ ਜ਼ਿਆਦਾ ਵੱਧ ਗਏ, ਮਤਲਬ ਬੰਦੇ ਹੀ ਬਹੁਤ ਆ ਗਏ ਤਾਂ ਕਰਕੇ ਇਹ ਕੁਛ ਹੋਇਆ। ਸੋ ਹੁਣ ਆਪਾਂ ਕਰਦੇ ਹਾਂ ਨੰਬਰਸ ਦੀ ਗੱਲ, ਕੋਈ ਸਿਸਟਮੈਟਿਕ ਫੇਲੀਅਰ ਨਹੀਂ ਸੀਗਾ, ਹੁਣ ਆਪਾਂ ਨੰਬਰਸ ਦੀ ਗੱਲ ਕਰਦੇ ਹਾਂ ਕਿ ਜਿਹੜਾ ਨੰਬਰ ਉਹ ਦਿਖਾ ਰਹੇ ਨੇ। ਮੈਂ ਕੱਲ੍ਹ ਵੀ ਕਿਹਾ ਸੀ ਦੁਨੀਆ ਪਰੇ ਤੋਂ ਪਰੇ ਆ, ਡੋਂਟ ਅੰਡਰ ਐਸਟੀਮੇਟ ਪਬਲਿਕ। ਆਹ ਹੁਣ ਫਿਗਰ ਉਸ ਰਿਪੋਰਟ 'ਤੇ ਨੇ, 9000 ਪਲੱਸ ਐਥਲੀਟਸ, 564 ਟੀਮਾਂ, 17 ਸਪੋਰਟ, 112 ਕਲੱਬ, ਨੋ ਪ੍ਰੋਬਲਮ ਹੋਣਗੇ, ਡਾਕੂਮੈਂਟਡ ਹੋਣਗੇ, ਉਹ ਤਾਂ ਐਂਟਰੀਆਂ ਤੋਂ ਪਤਾ ਲੱਗਦਾ ਲੱਗ ਜੂਗਾ। ਹੁਣ ਜਿਹੜੇ ਅਗਲੇ ਦੋ ਹੈ ਉਹਨਾਂ 'ਤੇ ਆਪਾਂ ਥੋੜ੍ਹਾ ਜਿਹਾ ਚਿੰਤਨ ਕਰਾਂਗੇ ਕਿ ਇਹ ਰਿਪੋਰਟ ਦੀ ਐਕੂਰੇਸੀ ਹੈ ਜਾਂ ਨਹੀਂ ਹੈ। 3.5 ਲੱਖ ਤੋਂ 4 ਲੱਖ ਸਪੈਕਟੇਟਰ ਪਹੁੰਚੇ ਆ ਕਮੇਟੀ ਦੇ ਹਿਸਾਬ ਨਾਲ, ਪ੍ਰਬੰਧਕ ਕਮੇਟੀ ਕਹਿੰਦੀ ਹੈ ਮੈਲਬਨ ਦੀ, ਅਤੇ ਐਨਜੈਕ ਕਮੇਟੀ ਨੈਸ਼ਨਲ ਕਮੇਟੀ ਕਹਿੰਦੀ ਹੈ ਵੀ 3.5 ਲੱਖ ਤੋਂ 4 ਲੱਖ ਸਪੈਕਟੇਟਰ 3 ਦਿਨ 'ਚ ਪਹੁੰਚੇ ਉੱਥੇ। ਅਤੇ ਉਸ ਤੋਂ ਅਗਲੀ ਲਾਈਨ ਦੇ ਵਿੱਚ ਕਹਿੰਦੇ ਵੀ 3,25,000 ਪਲੱਸ ਫਰੀ ਮੀਲ ਲੰਗਰ ਦੇ ਸਰਵ ਕੀਤੇ ਗਏ ਆ, 3,25,000। ਅਤੇ ਰਾਤੀ ਸਾਡੇ ਇੱਕ ਮਿੱਤਰ ਪਿਆਰੇ ਨੇ ਐਨਾਲਿਸਿਸ ਕੀਤੇ ਨੇ ਸਾਰੇ, ਗਰੋਕ ਨੂੰ ਵੀ ਪੁੱਛਿਆ, ਚੈਟ GPT ਨੂੰ ਵੀ ਪੁੱਛਿਆ, ਗੂਗਲ ਨੂੰ ਵੀ ਪੁੱਛਿਆ, ਡਿਪਾਰਟਮੈਂਟਾਂ ਦੇ ਵੈਬਸਾਈਟਾਂ ਨੂੰ ਵੀ ਪੁੱਛਿਆ ਅਤੇ ਕਿ ਮੰਨ ਲਓ ਵੀ ਇਹਦਾ ਮਤਲਬ ਡੇਲੀ ਜੇ ਇੱਕੋ ਲਾ ਲਈਏ ਤਾਂ 1.25 ਲੱਖ ਬੰਦਾ ਡੇਲੀ, 1,18,000 ਬੰਦਾ ਡੇਲੀ 3.5 ਲੱਖ ਦੇ ਹਿਸਾਬ ਨਾਲ ਪਹੁੰਚਿਆ, 1.25 ਲੱਖ। ਅਤੇ ਉਹ ਜਸਟੀਫਾਈ ਇਹ ਕਰ ਰਹੇ ਵੀ ਬੰਦੇ ਇੰਨੇ ਆ ਗਏ, ਐਕਸਪੈਕਟੇਸ਼ਨ ਤੋਂ ਵੱਧ ਆ ਗਏ, ਉਹਦੇ ਕਰਕੇ ਇਹ ਪ੍ਰੋਬਲਮ ਆਈਆਂ। ਪਿਆਰੇ ਉਹ ਮੈਲਬਨ ਨਹੀਂ, ਸਾਰੇ ਵਿਕਟੋਰੀਆ ਦੇ ਵਿੱਚ ਸਿੱਖਾਂ ਦੀ ਪਾਪੂਲੇਸ਼ਨ 90,000 ਹੈ, ਤੁਸੀਂ ਸਰਚ ਕਰ ਲਓ, ਕਰ ਵੀ ਲਏ ਹੋਣਗੇ, ਸਾਰਿਆਂ ਨੇ ਕਰ ਲਏ ਹੋਣਗੇ, ਤਾਂ ਹੁਣ ਕਿਹੜੇ ਵੀ ਇਨਫੋਰਮੇਸ਼ਨ ਸਾਤੋਂ ਹੀ ਲੈਣੀ ਹੈ, ਯੂਟਿਊਬ 'ਤੇ ਜਾਓ ਆਪਣੇ ਗੂਗਲ 'ਤੇ ਜਾਓ ਕਰੋ। ਸਿਰਫ 90,000 ਸਿੱਖਾਂ ਦੀ ਪਾਪੂਲੇਸ਼ਨ ਹੈ ਵਿਕਟੋਰੀਆ ਦੇ ਵਿੱਚ, ਮੰਨ ਲਓ 20,000 ਬੰਦਾ ਬਾਹਰੋਂ ਵੀ ਆ ਗਿਆ, 90,000 ਪਹਿਲੀ ਗੱਲ ਤਾਂ ਪਹੁੰਚਿਆ ਹੀ ਨਹੀਂ ਉੱਥੇ ਮੈਲਬਨ ਦਾ, ਸਾਰਾ ਹੀ 70 ਵੀ ਪਹੁੰਚਿਆ ਜਾਂ 60 ਵੀ ਪਹੁੰਚਿਆ, ਚਲੋ ਟੋਟਲ ਮਿਲਾ ਕੇ ਬਾਹਰਲੇ ਵੀ 90,000 ਹੋ ਗਿਆ, ਤਾਂ ਵੀ 90,000 ਬਣਦਾ ਹੈ, 1,25,000 ਨਹੀਂ ਬਣਦਾ, 50,000 ਦਾ ਗੈਪ ਹੈ ਉਹਦੇ 'ਚ ਦਿੱਲੀ ਦਾ। ਦੂਜੀ ਗੱਲ ਕਿ ਉੱਥੇ ਜਿਹੜੀ ਜਿੱਦਾਂ ਸਾਡੇ ਕੋਲ ਡਰੋਨ ਫੁਟੇਜ ਵੀ ਆ, ਮੇਰੀ ਬ੍ਰਿਸਬੇਨ ਹੀ ਗੱਲ ਚੱਲ ਰਹੀ ਸੀ ਭਾਅ ਜੀ, ਉਹਨਾਂ ਕੋਲ ਡਰੋਨ ਫੁਟੇਜ ਆ, ਕਹਿੰਦਾ ਐਟ ਨੋ ਟਾਈਮ ਐਟ ਨੋ ਵੇ ਸਾਡੇ ਕੋਲ ਪਈ ਆ ਫੁਟੇਜ, ਅਤੇ ਪਹਿਲੇ ਦਿਨ 15-20,000 ਬੰਦਾ ਸੀ ਅਤੇ ਦੂਜੇ ਦਿਨ ਮੈਕਸੀਮਮ 40,000 ਬੰਦਾ ਸੀ, ਡਰੋਨ ਫੁਟੇਜ ਪਈ ਆ। 18,000 ਸਕੁਏਅਰ ਮੀਟਰ ਥਾਂ ਆ ਜਿੱਥੇ ਸਟਾਲ ਲੱਗੇ ਹੋਏ ਸੀ, ਉਹਦੇ ਵਿੱਚ 6-7,000 ਬੰਦਾ ਆ ਸਕਦਾ ਹੈ ਸਕੁਏਅਰ ਮੀਟਰ ਦੇ ਹਿਸਾਬ ਨਾਲ। ਹਾਕੀ ਅਤੇ ਨੈੱਟਬਾਲ ਦੀ ਟੋਟਲ ਕਪੈਸਿਟੀ 14,000 ਹੈ ਸਟੇਡੀਅਮ ਦੀ, ਅਤੇ ਨਾਲ ਕਬੱਡੀ ਦੇ ਸਾਈਡ 'ਤੇ ਲਾ ਲਓ 20,000, ਵੱਧ ਤੋਂ ਵੱਧ ਮੈਕਸੀਮਮ ਉੱਥੇ 40-45,000 ਬੰਦਾ ਹੋ ਸਕਦਾ ਆ, ਇਹ ਫੈਕਟ ਹੈ। ਅਤੇ ਇਹ ਜਿਹੜੇ ਫਿਗਰ ਨੇ ਇਹ ਆਲਮੋਸਟ ਮੰਨ ਲਓ ਕਹਿ ਲਓ ਕਿ ਅੱਧ ਤੋਂ ਵੀ ਥੱਲੇ ਜੈਨੂਅਨ ਹੈ, ਬਾਕੀ ਇਨਫਲੇਟਡ ਫਿਗਰ ਨੇ। ਇਹ ਫਿਗਰ ਹੁਣ ਬਣੇ ਕਿਉਂ ਆ, ਬਣਾਏ ਕਿਉਂ ਆ, ਇੱਕਦਮ ਕਿਉਂ ਬਣਾ ਤੇ ਇੰਨੇ ਹਫ਼ਤੇ 'ਚ? ਕਿਉਂਕਿ ਕ੍ਰਿਟਿਸਿਜ਼ਮ ਹੋ ਰਿਹਾ ਹੈਂਡਲਿੰਗ ਦਾ, ਅਤੇ ਉਹਨੂੰ ਮਤਲਬ ਜਸਟੀਫਾਈ ਕਰਨ ਦੇ ਲਈ ਇਹ ਫਿਗਰ ਦੇ ਰਹੇ ਨੇ। ਮੈਂ ਬੇਨਤੀ ਕਰਦਾ ਪ੍ਰਬੰਧਕਾਂ ਨੂੰ ਕਿ ਰੱਬ ਦਾ ਵਾਸਤਾ ਕਿਤੇ ਗੌਰਮੈਂਟ ਨੂੰ ਨਾ ਦੇ ਦਿਓ, ਗਾਂ ਵਾਸਤੇ ਉਹਨਾਂ ਨੇ ਵੀ ਇੱਕ ਮਿੰਟ ਲਾਉਣਾ, ਉਹਨਾਂ ਕੋਲ ਤਾਂ ਸਾਰੇ ਫਿਗਰ ਹੈ ਵੀ ਇੰਨੇ ਬੰਦੇ ਪਹੁੰਚ ਗਏ ਉੱਥੇ, ਨਾ ਸਾਡੀ ਸਰਕਾਰ ਨੂੰ ਪਤਾ, ਨਾ ਸਾਡੀ ਪੁਲਿਸ ਨੂੰ ਪਤਾ, ਨਾ ਸਾਡੀ ਸਿਕਿਉਰਿਟੀ ਏਜੰਸੀਆਂ ਨੂੰ ਪਤਾ, ਹੈਂ ਇੰਸ਼ੋਰੈਂਸ ਵਾਲਿਆਂ ਨੂੰ ਨਹੀਂ ਪਤਾ, ਹੈ ਨਾ ਵੀ ਤੁਸੀਂ ਹਿਸਾਬ ਕਿਤਾਬ 'ਚ ਰਹੋ। ਸਾਰੇ ਆਸਟ੍ਰੇਲੀਆ ਦੇ ਬੰਦੇ ਪੜੇ ਪਰੇ ਤੋਂ ਪਰੇ ਆ, ਪੜ੍ਹੇ ਲਿਖੇ ਨੇ, ਸਾਰੇ ਇੰਟੈਲੀਜੈਂਟ ਨੇ। ਤੁਸੀਂ ਸਿਰਫ ਜਸਟੀਫਾਈ ਕਰਨ ਦੇ ਲਈ ਇਹ ਕਰ ਰਹੇ ਹੋ। ਮੰਨ ਲਓ ਜਸਟੀਫਾਈ ਹੋ ਗਿਆ ਤੁਹਾਡਾ, ਮੰਨ ਲੈਂਦੇ ਹਾਂ ਫਿਗਰ ਸਹੀ ਆ। ਸੋ ਉਹ ਜਿਹੜਾ 3.5 ਲੱਖ ਬੰਦਾ ਪਹੁੰਚਿਆ ਉੱਥੇ, ਠੀਕ ਹੈ, ਉਹ ਫਿਰ ਰੈਫਰੀ ਵੀ ਨਾਲੇ ਲੈ ਗਿਆ, ਰੈਫਰੀਆਂ ਨੂੰ ਵੀ ਪ੍ਰਭਾਵਿਤ ਕੀਤਾ ਉਹਨਾਂ ਨੇ। ਰੈਫਰੀ ਕਿਉਂ ਨਹੀਂ ਸੀ ਪਹੁੰਚ ਰਹੇ, ਮੈਚ ਕਿਉਂ ਨਹੀਂ ਸੀ ਸ਼ੁਰੂ ਹੋ ਰਹੇ, ਜਿਹੜੇ ਰਾਤ ਰਾਤ ਨੂੰ ਸ਼ਫਲ ਹੋ ਰਹੇ ਸੀਗੇ, ਹੈ ਨਾ, ਫਿਗਰਸ ਇੱਧਰ ਉੱਧਰ ਹੋ ਰਹੇ ਸੀ, ਕੋਈ ਮਤਲਬ ਮੈਚ ਦੀ ਟਾਈਮਿੰਗ ਬਦਲੀ ਜਾ ਰਹੀ ਸੀ, ਉਹ ਵੀ 3.5 ਲੱਖ ਬੰਦੇ ਨੇ ਚੇਂਜ ਕਰਤੀ। ਜਿਹੜਾ ਮੀਡੀਆ ਨੂੰ ਨਾ ਪਾਣੀ, ਨਾ ਤਾਰ, ਨਾ ਡੈਸਕ, ਨਾ ਪਾਸ, ਉਹ ਵੀ 3.5 ਲੱਖ ਬੰਦੇ ਨੇ ਪ੍ਰਭਾਵਿਤ ਕਰਤੇ। ਮਤਲਬ ਹੱਸ, ਉਹ ਜਿਹੜਾ ਉੱਥੇ ਰਾਤੀ ਮੀਡੀਆ ਪਹੁੰਚਿਆ ਸੀ, ਹੈ ਨਾ, ਉਹਨਾਂ ਨੇ ਕੋਈ ਸਵਾਲ ਪੁੱਛਿਆ ਹੀ ਨਹੀਂ, ਇਹ ਹਾਂਜੀ ਹਾਂਜੀ ਕਰਕੇ ਘਰਾਂ ਨੂੰ ਚਲੇ ਗਏ, ਅਤੇ ਫੋਟੋਆਂ ਛਾਪਤੀਆਂ, ਲੈ ਵੀ ਅਸੀਂ ਜਸਟੀਫਿਕੇਸ਼ਨ ਦੇ ਦਿੱਤਾ। ਰੀਅਲ ਮੀਡੀਆ ਨੇ ਤਾਂ ਇਹ ਕੁਐਸਚਨ ਪੁੱਛਣੇ ਜਿਹੜੇ ਮੈਂ ਪੁੱਛ ਰਿਹਾ ਹਾਂ। ਇੱਥੇ 3.5 ਲੱਖ ਨੰਬਰ ਦਾ ਹੀ ਕੁਐਸਚਨ ਮਾਰਕ ਹੈ, ਪਹਿਲੀ ਤਾਂ ਸਿੱਧੀ ਜਿਹੀ ਗੱਲ ਹੈ, ਰੱਬ ਦਾ ਵਾਸਤਾ ਕਿਤੇ ਗੌਰਮੈਂਟ 'ਚ ਨਾ ਇਹ ਜਮ੍ਹਾਂ ਕਰਾ ਦਿਓ, ਇਹ ਗਾਹਾਂ ਵਾਸਤੇ ਵੀ ਬੇੜੀਆਂ 'ਚ ਵੱਟੇ ਪਊਗੇ, ਗਾਹਾਂ ਦੇ ਪ੍ਰਬੰਧਕਾਂ ਵਾਸਤੇ ਵੀ, ਔਰ ਤੁਹਾਡੇ 'ਚ ਵੀ ਬਹੁਤ ਸਾਰੇ ਜੈਨੂਅਨ ਪ੍ਰਬੰਧਕ ਹੈਗੇ ਆ ਜਿਨ੍ਹਾਂ ਨੇ ਬਹੁਤ ਕੰਮ ਕੀਤਾ ਆ, ਉਹਨਾਂ ਦਾ ਵੀ ਕੈਰੀਅਰ ਤੁਸੀਂ ਖਰਾਬ ਕਰ ਰਹੇ ਹੋ ਇੱਦਾਂ ਦੀਆਂ ਰਿਪੋਰਟਾਂ ਛਾਪ ਕੇ। ਸੁਣਨ ਦੀ ਬਜਾਏ ਤੁਸੀਂ ਆਊਟਰਾਈਟ ਕਹਿ ਰਹੇ ਹੋ ਵੀ ਸਾਰਾ ਮਤਲਬ ਲੋਕ ਹੀ 3.5 ਲੱਖ ਆ ਗਿਆ ਤਾਂ ਇੱਦਾਂ ਦਾ ਕੰਮ ਹੋ ਗਿਆ। ਉਹ ਰੈਫਰੀ ਉੱਥੇ ਹੈ ਨਹੀਂ, ਹੈਂ, ਸੁਣੋ ਤਾਂ ਸਹੀ, ਕਲੱਬ ਕਹਿ ਕੀ ਰਹੇ ਨੇ, ਫੀਡਬੈਕ ਤਾਂ ਸੁਣੋ। ਬੱਚੇ ਟੋਇਲਟਾਂ ਜਿਹੜੀਆਂ ਨੇ ਉਹ ਦਰਖਤਾਂ ਹੇਠਾਂ ਕਰਾ ਰਹੇ ਨੇ ਪੇਰੈਂਟਸ ਉਹਨਾਂ ਨੂੰ, ਉਹ ਤਾਂ ਤੁਸੀਂ ਪਹਿਲਾਂ ਹੀ ਔਰਗਨਾਈਜ਼ ਕਰਨੀਆਂ ਸੀ ਨਾ, ਉਹ ਔਨ ਦਾ ਡੇ $3.5 ਲੱਖ ਦੇ ਉਹਨੀ ਉਹ ਚੱਕ ਕੇ ਲੈ ਗਏ 3.5 ਲੱਖ ਬੰਦਾ ਟੋਇਲਟਾਂ ਉੱਥੋਂ, ਕਮਾਲ ਕਰੀ ਜਾਂਦੇ ਆ ਬੰਦੇ, ਹੈ ਨਾ, ਅਤੇ ਫਿਰ ਮਤਲਬ ਐਕਸੈਪਟ ਕਰਨ ਦੀ ਬਜਾਏ ਇਹ ਮਤਲਬ ਕੱਚ ਘਰੜ ਜਿਹੀ ਰਿਪੋਰਟ ਬਣਾ ਕੇ ਬਾਹਰ ਕੱਢ ਦਿੱਤੀ। ਇਹ ਰਿਪੋਰਟ ਨੂੰ ਤਿਆਰ ਕਰਨ ਦੇ ਲਈ 3-4 ਮਹੀਨੇ ਲੱਗਦੇ ਆ, ਅਸੀਂ ਕਰਵਾਈਆਂ ਹੋਈਆਂ ਆ, ਅਸੀਂ ਪ੍ਰੋਫੈਸ਼ਨਲ ਕੰਪਨੀਆਂ ਹਾਇਰ ਕੀਤੀਆਂ ਸੀਗੀਆਂ, $9,000 ਉਹਨਾਂ ਨੂੰ ਦਿੱਤਾ, ਉਹਨਾਂ ਨੇ ਫੋਰਮ ਭਰਾਏ ਸੀ, 5-5,000 ਫੋਰਮ ਭਰਾਏ, ਲੋਕਾਂ ਦੀ ਫੀਡਬੈਕ ਸਰਵੇ ਕੀਤਾ ਖੜ੍ਹ ਕੇ ਪੂਰੇ ਸਟਾਫ ਦੇ ਨਾਲ, ਤੇ ਰਿਟਨ ਰਿਪੋਰਟ ਹੈ, ਉਹ ਤੋਂ ਬਾਅਦ ਫਿਰ ਗ੍ਰਾਂਟਾਂ ਮਿਲਣੀਆਂ ਸ਼ੁਰੂ ਹੋਈਆਂ। ਐਡਲੇਡ 'ਚ ਹੋਇਆ ਸੀ ਕੰਮ, ਸਿਡਨੀ 'ਚ ਵੀ ਹੋਇਆ ਸੀ। ਉਹ ਹੁੰਦੀਆਂ ਜੈਨੂਅਨ ਰਿਪੋਰਟਾਂ, ਉਹ ਗਵਰਨਮੈਂਟ ਐਕਸੈਪਟ ਕਰਦੀ ਆ, ਉਹਦੇ ਬੇਸ 'ਤੇ ਹੀ ਅੱਜ ਤੱਕ ਗ੍ਰਾਂਟਾਂ ਮਿਲੀ ਜਾਂਦੀਆਂ ਸਾਰੀਆਂ। ਇਹਦੇ ਬੇਸ 'ਤੇ ਨਹੀਂ ਮਿਲਣੀ, ਇਹ ਤਾਂ ਉਹ ਤਾਂ ਇੱਕ ਅਨਅਥੈਂਟੀਕੇਟਡ, ਇਹ ਤਾਂ ਸਾਡੀ ਪਬਲਿਕ ਨੇ ਨਹੀਂ ਮੰਨਣੀਆਂ। ਆ ਰਹੇ ਨੇ ਮੈਸੇਜ, ਅਮਰੀਕ ਭਾਅ ਜੀ ਦਾ ਆ ਗਿਆ ਮੈਸੇਜ, ਅਨਰੀਅਲਿਸਟਿਕ ਨੰਬਰ, ਅਨਰੀਅਲਿਸਟਿਕ ਨੰਬਰਸ ਨੇ ਜਿਹੜੇ ਮਤਲਬ ਤੁਸੀਂ ਪੇਸ਼ ਕਰ ਰਹੇ ਹੋ, ਹੈ ਨਾ, ਕਮਿਊਨਿਟੀ ਦੇ ਲਈ। ਔਰ ਤੁਸੀਂ ਕਮਿਊਨਿਟੀ ਨੂੰ ਬੇਵਕੂਫ ਸਮਝ ਰਹੇ ਹੋ ਵੀ ਸਾਰੇ ਸਾਡੇ ਅਰ ਗਈ ਆ। ਮਤਲਬ ਯਾਰ ਕਮਾਲ ਹੋ ਗਈ, ਹੈ ਨਾ। ਇੰਸਟੈਡ ਆਫ ਅਪੋਲੋਜਾਈਜ਼ਿੰਗ ਐਂਡ ਰਿਜ਼ਾਈਨਿੰਗ, ਤੁਸੀਂ ਡੋਜੀ ਰਿਪੋਰਟਾਂ ਜਿਹੜੀਆਂ ਨੇ ਉਹ ਪਬਲਿਸ਼ ਕਰ ਰਹੇ ਹੋ, ਅਤੇ ਜਿਹੜਾ ਮੀਡੀਆ ਆ ਉਹ ਬਸ ਅਵਾਰਡ ਲੈ ਕੇ ਘਰਾਂ ਨੂੰ ਜਾਣ ਵਾਲਾ ਆ, ਟਰੋਫੀਆਂ ਚੱਕੀਆਂ ਦੇ ਘਰਾਂ ਨੂੰ ਚਲੇ ਗਏ। ਵਾਈ ਡੋਂਟ ਦੇ ਉਸ ਰਿਪੋਰਟ 'ਤੇ ਕੁਐਸਚਨ ਕਿਉਂ ਨਹੀਂ ਕੀਤੇ? ਮੰਨ ਲੈਂਦੇ ਹਾਂ 1.7 ਮਿਲੀਅਨ ਬਜਟ, ਇਹ ਇਹਨਾਂ ਨੂੰ ਪਤਾ ਹੋਊਗਾ, ਇਹ ਜਦੋਂ ਹਿਸਾਬ ਦਊਗੇ ਤਾਂ ਪਤਾ ਲੱਗੂਗਾ, ਹੈ ਨਾ। 12 ਟਨ ਫਰੂਟ, ਉਹ ਵੀ ਕੋਈ ਪ੍ਰੋਬਲਮ ਨਹੀਂ, ਹੈ ਨਾ। 3000 ਅਟੈਂਡੀ ਗੇਮ ਸੈਰਾਮਨੀ, ਕੋਈ ਪ੍ਰੋਬਲਮ ਨਹੀਂ। ਹੁਣ ਤੁਸੀਂ ਇਹ ਦੇਖ ਲਓ, ਗੇਮ ਸੈਰਾਮਨੀ 'ਤੇ 3000 ਅਟੈਂਡੀ ਸੀਗੇ, ਹਾਕੀ ਗਰਾਊਂਡ ਦੀ ਉਹ ਕਪੈਸਿਟੀ ਆ 4000 ਦੀ, ਉੱਥੇ ਵੀ 1000 ਬੰਦਾ ਘੱਟ ਸੀਗਾ। ਤੁਸੀਂ ਸਰਚ ਕਰਕੇ ਦੇਖ ਲਓ, ਜਿਹੜਾ ਹਾਕੀ ਦੀ ਗਰਾਊਂਡ ਦੇ ਆਲੇ ਦੁਆਲੇ ਬੈਠਣ ਦਾ ਥਾਂ ਹੈ ਨਾ, ਉਹ ਡਿਕਲੇਅਰ ਹੈ 4000 ਸ਼ਾਇਦ 80 ਬੰਦਿਆਂ ਦੀ ਉਹ ਕਪੈਸਿਟੀ ਹੈ ਬਹਿਣ ਦੀ। ਉੱਥੇ ਵੀ ਮਤਲਬ ਉਹ ਉੱਥੇ ਵੀ 1000 ਬੰਦਾ ਘੱਟ ਸੀ ਕਪੈਸਿਟੀ ਨਾਲੋਂ। ਚਲੋ, ਮੇਰੇ ਨਾਲ ਜੁੜ ਰਹੇ ਨੇ ਸੱਜਣ ਮਿੱਤਰ ਪਿਆਰੇ, ਅਤੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਭੈਣ ਜੀ ਆਪਣਾ ਕੈਮਰਾ ਮੈਂ ਚਾਹੁੰਦਾ ਤੁਸੀਂ ਔਨ ਕਰ ਲਓ, ਪਰ ਪਿਆਰੇ ਉਹ ਜਿਹੜੀ ਇਹ ਰਿਪੋਰਟ ਹੈ ਨਾ, ਇਹ 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 ਭੇਜੀ ਗਈ ਆ, ਇਹ ਮੇਰੇ ਕੋਲ ਵੀ ਹੈਗੀ ਆ, ਮੀਡੀਆ ਕੋਲ, ਸਾਰਿਆਂ ਕੋਲ ਹੈਗੀ ਆ, ਐਂਡ ਇਹ ਐਕਸੈਪਟੇਬਲ ਨਹੀਂ ਹੈਗੀ। ਦਿਸ ਇਜ਼ ਨੋਟ ਰਾਈਟ ਰਿਪੋਰਟ। ਸਾਨੂੰ ਇਹ ਰਿਪੋਰਟ ਨਹੀਂ ਚਾਹੀਦੀ, ਜੈਨੂਅਨ ਅਥੈਂਟੀਕੇਟਡ ਰਿਪੋਰਟ ਚਾਹੀਦੀ ਆ। ਨਹੀਂ ਤਾਂ ਫਿਰ ਦੂਜੇ ਪਾਸੇ ਜਿਹੜੀ ਗਵਰਨਮੈਂਟ ਆ ਉਹਨੂੰ ਪਤਾ ਹੀ ਆ ਵੀ ਉਹ ਗਰਾਊਂਡਾਂ ਦੀ ਕਪੈਸਿਟੀ ਕਿੰਨੀ ਆ। ਟੋਟਲ ਕਪੈਸਿਟੀ ਕਬੱਡੀ ਵਾਲੇ ਏਰੀਏ ਦੀ, ਹਾਕੀ ਦੀ, ਨੈੱਟਬਾਲ ਦੀ 28000 ਹੈ। ਵਿੱਚੇ ਹੀ ਉਹ ਪਾ ਕੇ ਜਿਹੜਾ ਜਿੱਥੇ ਸਟਾਲ ਲੱਗੇ ਹੋਏ ਸੀ ਉਹ ਪਾ ਕੇ 35 ਤੋਂ 40000 ਹੈ। ਹੁਣ ਗੱਪ ਮਾਰਨ ਲੱਗੇ ਸੋਚਦੇ ਨਹੀਂ। ਗੁਰਪ੍ਰੀਤ ਸਿੰਘ ਕਹਿੰਦੇ ਵੀ 2,10,000 400 ਸਿੱਖ ਤਾਂ 2021 'ਚ ਆਸਟ੍ਰੇਲੀਆ ਦੀ ਪਾਪੂਲੇਸ਼ਨ ਹੈ। ਇਹ ਕਿਹੜੀਆਂ ਗੱਲਾਂ ਕਰਦੇ ਆ, ਹੈ ਨਾ, ਕਿਹੜੀਆਂ ਗੱਲਾਂ ਕਰਦੇ ਨੇ, ਮੈਨੂੰ ਸਮਝ ਨਹੀਂ ਆਉਂਦੀ। ਤਾਂ ਚਲੋ ਅਸੀਂ ਗੱਲਬਾਤ ਅੱਗੇ ਤੋਰਦੇ ਹਾਂ ਅਤੇ ਪ੍ਰੋਗਰਾਮ ਜਾਰੀ ਰੱਖਦੇ ਹਾਂ। ਮੇਰੇ ਨਾਲ ਸਾਡੇ ਗੈਸਟ ਸ਼ਮਾ ਭੰਗੂ ਜੀ ਸ਼ਾਮਲ ਹੋ ਰਹੇ ਨੇ ਮੈਲਬਨ ਤੋਂ, ਬੜੇ ਸਤਿਕਾਰਯੋਗ ਭੈਣ ਜੀ ਨੇ। ਭੈਣ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਜੀ ਆਇਆਂ ਨੂੰ।
ਹਾਂਜੀ ਭਾਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨ ਵਾਸਤੇ, ਤੇ ਮੇਰੇ ਵੱਲੋਂ ਤੁਹਾਡੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਡਿੱਗੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਦੱਸਦਾ ਆਪਣੇ ਸਰੋਤਿਆਂ ਨੂੰ ਕਿ ਸਾਡੇ ਸਤਿਕਾਰਯੋਗ ਸ਼ਮਾ ਭੈਣ ਜੀ ਮੀਡੀਆ ਕਰਮੀ ਨੇ, ਆਪਣਾ ਰੇਡੀਓ ਚਲਾ ਰਹੇ ਨੇ ਪਿਛਲੇ 16 ਸਾਲ ਤੋਂ, ਸਾਂਝੀ ਆਵਾਜ਼ ਅਤੇ FM 'ਤੇ ਵੀ ਕਾਫੀ ਸਰਵਿਸ ਕਰਦੇ ਨੇ ਅਤੇ ਆਪਣਾ ਚੈਨਲ ਵੀ ਚਲਾ ਰਹੇ ਨੇ। ਨਾਲ ਦੀ ਨਾਲ ਕਮਿਊਨਿਟੀ ਵਰਕਰ ਨੇ, ਇਹਨਾਂ ਦਾ ਆਪਣਾ ਰੀਅਲ ਇਸਟੇਟ ਦਾ ਕੰਮ ਵੀ ਆ, ਅਤੇ ਕਲਚਰ ਨਾਲ ਵੀ ਬਹੁਤ ਜੁੜੇ ਹੋਏ ਨੇ। ਇਹਨਾਂ ਨੇ ਤੀਆਂ ਦੇ ਸ਼ੁਰੂਆਤ ਸ਼ਾਇਦ ਕੀਤੀ ਸੀ ਇੱਧਰ ਨੌਰਥ ਦੇ ਵਿੱਚ, ਜੇ ਪਲੀਜ਼ ਇਹਦੇ ਬਾਰੇ ਇੱਥੋਂ ਸ਼ੁਰੂ ਕਰ ਦਿੰਦੇ।
ਹਾਂਜੀ, ਤੀਆਂ ਵੈਸਟ ਦੀਆਂ ਜਿਹੜੀਆਂ ਕਿ ਮੈਲਬਨ ਦੇ ਵਿੱਚ ਪਿਛਲੇ 16 ਸਾਲ ਤੋਂ ਹੋ ਰਹੀਆਂ, ਇਹ ਆਸਟ੍ਰੇਲੀਆ ਦੇ ਵਿੱਚ ਦੂਸਰੀਆਂ ਤੀਆਂ, ਪਹਿਲੋਂ ਤੀਆਂ ਸ਼ੁਰੂ ਹੋਈਆਂ ਸੀਗੀਆਂ ਤੀਆਂ ਮੈਲਬਨ ਦੀਆਂ, ਉਹ ਵੀ ਸਾਡੀਆਂ ਭੈਣਾਂ ਸਾਊਥ ਈਸਟ ਵਿੱਚ ਕਰਵਾਉਂਦੀਆਂ ਸੀ, ਤੇ ਉਹਨਾਂ ਨਾਲ ਵੀ ਬਹੁਤ ਪਿਆਰ ਸੀ, ਪਹਿਲੋਂ ਉਹਨਾਂ ਨਾਲ ਜੁੜੇ ਤੇ ਫਿਰ ਵੈਸਟ ਦੇ ਵਿੱਚ, ਕਿਉਂਕਿ ਸਾਊਥ ਈਸਟ ਵਿੱਚ ਜਾਣਾ ਬਹੁਤ ਮੁਸ਼ਕਲ ਸੀ, ਤੁਹਾਨੂੰ ਪਤਾ ਹੀ ਹੈ ਕਿ ਮੈਲਬਨ ਦੇ ਵਿੱਚ ਟ੍ਰੈਫਿਕ ਐਂਡ ਆਲ ਦੈਟ, ਇੰਨੀ ਦੂਰ ਟਰੈਵਲ ਨਹੀਂ ਸੀ ਕੀਤਾ ਜਾਂਦਾ, ਤੇ ਫਿਰ ਸਾਰਿਆਂ ਨੇ ਰਲ ਕੇ ਸਲਾਹ ਕੀਤੀ ਕਿ ਕਿਉਂ ਨਹੀਂ ਆਪਾਂ ਵੈਸਟ ਦੇ ਵਿੱਚ ਤੀਆਂ ਸ਼ੁਰੂ ਕਰੀਏ, ਤੇ ਫਿਰ 16 ਸਾਲ ਪਹਿਲਾਂ ਅਸੀਂ ਇੱਥੋਂ ਇੱਕ, ਕਿਉਂਕਿ ਵੈਸਟ ਦੇ ਵਿੱਚ ਇੰਡੀਅਨ ਕਮਿਊਨਿਟੀ ਇੰਡੀਅਨ ਤੇ ਪੰਜਾਬੀ ਕਮਿਊਨਿਟੀ ਬਹੁਤ ਜ਼ਿਆਦਾ ਨਹੀਂ ਸੀ, ਤੇ ਬਹੁਤ ਛੋਟੇ ਜਿਹੇ ਲੈਵਲ ਤੋਂ ਤੀਆਂ ਸ਼ੁਰੂ ਕੀਤੀਆਂ, ਤੇ ਹੁਣ 16 ਸਾਲ ਹੋ ਗਏ ਨੇ ਕਿ ਹਰ ਸਾਲ ਜਿਹੜਾ ਉਹ ਨੰਬਰ ਵੱਧਦਾ ਜਾਂਦਾ ਆ ਭੈਣਾਂ ਦੇ ਪਿਆਰ ਨਾਲ। ਔਰ ਚਲੋ ਪਰਮਾਤਮਾ ਵੀ ਸਾਨੂੰ ਬਲ ਬਖਸ਼ਦਾ ਹੈ ਕਿ ਅਸੀਂ ਇਸ ਕੰਮ ਨੂੰ ਹਲੇ ਤੱਕ ਇਸੇ ਤਰ੍ਹਾਂ ਕੰਜੈਕਟਿਵਲੀ ਐਵਰੀ ਈਅਰ ਅਸੀਂ ਮਤਲਬ ਕਿ ਸ਼ੁਰੂ ਕਰ ਰਹੇ ਹਾਂ, ਲਗਾਤਾਰ ਕੀਤਾ ਜਾਂਦਾ ਹੈ।
ਰੇਡੀਓ ਦੇ ਬਾਰੇ ਵੀ ਦੱਸੋ ਕਿ ਸਾਂਝੀ ਆਵਾਜ਼ ਪਹਿਲਾਂ ਤੁਸੀਂ FM ਤੇ ਕੀਤਾ ਪ੍ਰੋਗਰਾਮ ਸ਼ੁਰੂਆਤ।
ਹਾਂਜੀ ਭਾਜੀ, ਇਸ ਤਰ੍ਹਾਂ ਸੀਗਾ ਕਿ ਵੈਸਟ ਦੇ ਵਿੱਚ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਵੈਸਟ ਦੇ ਵਿੱਚ ਆਪਣੀ ਪੰਜਾਬੀ ਕਮਿਊਨਿਟੀ ਬਹੁਤ ਜ਼ਿਆਦਾ ਨਹੀਂ ਸੀ,
ਹਾਂਜੀ
ਬਟ ਤੁਹਾਨੂੰ ਪਤਾ ਹੈ ਕਿ ਸਾਰੇ ਆਸਟ੍ਰੇਲੀਆ ਦੇ ਵਿੱਚ ਹੀ ਡਾਇਵਰਸਿਟੀ ਤਾਂ ਹੈ ਹੀ ਆ ਕਮਿਊਨਿਟੀਜ਼ ਹੀ।
ਹਾਂਜੀ
ਤੇ ਇੱਥੇ 88.9 ਵਿਨ FM, ਕਿਉਂਕਿ ਅਸੀਂ ਵਿੰਡਮ ਏਰੀਆ ਦੇ ਵਿੱਚ ਹੈਗੇ ਆ, ਤੇ
ਹਾਂਜੀ
88.9 ਵਿਨ FM ਕਮਿਊਨਿਟੀ ਰੇਡੀਓ ਆ।
ਹਾਂਜੀ
ਤੇ ਉਹ ਤੇ ਬਾਕੀ ਸਾਰੀਆਂ ਕਮਿਊਨਿਟੀਜ਼ ਦੇ ਪ੍ਰੋਗਰਾਮਸ ਚੱਲਦੇ ਸੀ।
ਜੀ
ਤੇ ਮੈਂ ਇਸ ਤਰ੍ਹਾਂ ਹੀ, ਮੈਂ ਇੱਕ ਦਿਨ ਨਿਊਜ਼ਪੇਪਰ, ਉਦੋਂ ਇੰਨਾ ਸੋਸ਼ਲ ਮੀਡੀਆ ਤੇ ਹੁੰਦਾ ਨਹੀਂ ਸੀ, ਅੱਜ ਤੋਂ 14
ਹਾਂਜੀ
ਨਿਊਜ਼
ਹਾਂਜੀ
ਪੇਪਰ ਪੜ੍ਹਦਿਆਂ ਮੈਂ ਵੇਖਿਆ ਕਿ ਨੇ ਉਹਨਾਂ ਦੇ ਚੱਲ ਰਹੇ, ਉਹਨਾਂ ਕੋਲ ਪਲੋਟਸ ਹੈਗੇ ਆ।
ਜੀ
ਤੇ ਮੈਂ ਫਿਰ ਉਹਨਾਂ ਨੂੰ ਅਪਰੋਚ ਕੀਤੀ ਕਿ ਸਾਨੂੰ ਵੀ ਤੁਸੀਂ ਮੌਕਾ ਦਵੋ,
ਜੀ
ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਈ ਇੱਕ ਮੈਨੂੰ ਕੋਈ ਕਰ ਸੀ, ਉਹਨਾਂ ਨੇ ਬੰਦ ਕਰ ਦਿੱਤਾ। ਉਹ
ਜੀ
ਸ਼ਾਇਦ ਮਲੇਸ਼ੀਆ ਤੋਂ ਸੀਗੇ ਸਾਡੇ ਭਾਈ ਸਾਹਿਬ,
ਜੀ
ਉਹਨਾਂ ਦਾ ਨਾਮ ਜੀਤ ਸਿੰਘ ਸੀ, ਉਹ ਸ਼ਾਇਦ ਇੱਥੇ ਵੈਰਬੀ ਦੇ ਵਿੱਚ ਰਹਿੰਦੇ ਸੀ
ਜੀ
ਤੇ ਉਹ ਛੱਡ ਕੇ ਚਲੇ ਗਏ, ਤੇ ਫਿਰ ਉਹ ਪ੍ਰੋਗਰਾਮ ਬੰਦ ਹੋ ਗਿਆ।
ਜੀ
ਤੇ ਮੈਂ ਸੋਚਿਆ ਕਿ ਇੱਥੇ ਸਾਡੇ ਕਮਿਊਨਿਟੀ ਵੱਧ ਰਹੀ ਹੈ ਬਟ ਸਾਡੀ ਪੰਜਾਬੀਆਂ ਦੀ ਆਵਾਜ਼ ਨਹੀਂ ਹੈਗੀ,
ਜੀ
ਤੇ ਫਿਰ ਅਸੀਂ ਉਹ ਪ੍ਰੋਗਰਾਮ ਜਿਹੜਾ ਆ ਇਹ ਸ਼ੁਰੂ ਕਰ ਲਿਆ। ਤੇ ਹੁਣ ਸਾਨੂੰ ਦੋ ਸਲੋਟਸ ਨੇ ਸਾਡੇ ਕੋਲ
ਜੀ
FM ਦੇ ਉੱਪਰ, 88.9 ਵਿਨ FM ਹੈਗਾ, ਤੇ ਮੰਡੇ ਨੂੰ ਸਵੇਰੇ ਅਸੀਂ 10 ਵਜੇ ਤੋਂ 12 ਵਜੇ ਤੱਕ ਉੱਥੇ ਪ੍ਰੋਗਰਾਮ ਕਰਦੇ ਹਾਂ, ਤੇ ਥਰਸਡੇ ਨੂੰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ।
ਜੀ ਇਹ ਵੀ ਇੱਕ ਕਮਿਟਮੈਂਟ ਹੈ ਭੈਣ ਜੀ, ਲਗਾਤਾਰਤਾ ਦੇ ਨਾਲ ਕੰਮ ਕਰਨਾ, ਹੈ ਨਾ, ਤੁਸੀਂ ਇੱਕ ਮਤਲਬ ਕੁਛ ਕਮਿਟਮੈਂਟ।
ਹਾਂਜੀ, ਕਈ ਲੋਕੀ ਇਸ ਤਰ੍ਹਾਂ ਸੋਚਦੇ ਆ ਕਿ ਸ਼ਾਇਦ ਇਹਦੇ ਵਿੱਚ ਨਾ ਪੈਸੇ ਮਿਲਦੇ ਆ ਜਾਂ ਕਿਸ ਤਰ੍ਹਾਂ, ਤੁਸੀਂ ਵੀ ਮਤਲਬ ਇਸ ਚੀਜ਼ ਨਾਲ ਜੁੜੇ ਹੋਏ ਹੋ ਮੀਡੀਆ ਨਾਲ। ਮੈਂ ਆਪ ਕਈ ਵਾਰੀ ਹੈਰਾਨ ਹੁੰਦੀ ਹਾਂ ਲੋਕਾਂ ਦੀ ਗੱਲ ਜਦੋਂ ਮਤਲਬ ਕਿ ਕੋਈ ਮੈਨੂੰ ਕਹਿੰਦਾ ਹੈ, ਤੇ ਬਟ ਮਤਲਬ ਕਿ ਇਟਸ ਰਿਐਲਿਟੀ। ਤੇ ਮੈਨੂੰ ਵੀ ਨਹੀਂ ਪਤਾ ਕਿ ਮੈਂ ਕਿਸ ਤਰ੍ਹਾਂ ਮਤਲਬ ਇਹ ਕਰੀ ਜਾ ਰਹੀ ਹਾਂ ਕਿ ਪਿਛਲੇ 16 ਸਾਲ ਤੋਂ ਵੀ ਬਿਨਾਂ ਕਿਸੇ ਬੈਨੀਫਿਟ ਤੋਂ, ਹੈ ਨਾ, ਕਿ ਪੱਲਿਓਂ ਪੈਸੇ ਦੇ ਕੇ ਸਾਡਾ ਸਗੋਂ ਖਰਚਾ ਹੁੰਦਾ ਹੈ, ਸਾਨੂੰ ਉਹਨਾਂ ਨੂੰ ਸਲੋਟ ਵਾਸਤੇ ਪੈਸੇ ਦੇਣੇ ਪੈਂਦੇ ਨੇ, ਤੇ ਅਸੀਂ ਉਹ ਇੱਕ ਕਮਿਊਨਿਟੀ ਦਾ ਕੰਮ ਕਰ ਰਹੇ ਹਾਂ। ਤੇ ਉੱਥੋਂ ਅਸੀਂ ਕੋਈ ਵੀ, ਤੇ ਪਲੱਸ ਅਸੀਂ ਉੱਥੇ ਐਡਵਰਟਾਈਜ਼ ਨਹੀਂ ਕਿਸੇ ਨੂੰ ਕਰ ਸਕਦੇ FM ਦੇ ਉੱਪਰ ਨਾ, ਕਿਉਂਕਿ ਉਹ ਕਮਿਊਨਿਟੀ ਰੇਡੀਓ ਆ, ਤੇ ਅਸੀਂ ਉੱਥੇ ਕੋਈ ਨਹੀਂ ਲੈ ਸਕਦੇ।
ਭੈਣ ਜੀ ਤੁਸੀਂ ਮਤਲਬ ਜਿਸ ਤਰ੍ਹਾਂ ਤੁਸੀਂ, ਅਸੀਂ ਤੁਹਾਨੂੰ ਵਾਚ ਕਰਦੇ ਹਾਂ, ਦੇਖਦੇ ਹਾਂ ਸੋਸ਼ਲ ਮੀਡੀਆ 'ਤੇ, ਤੁਸੀਂ ਮਤਲਬ ਕੁੜੀਆਂ ਵਾਸਤੇ ਕਾਫੀ ਕੰਮ ਕਰਦੇ ਹੋ, ਲੇਡੀਜ਼ ਵਾਸਤੇ ਕਾਫੀ ਕਰਦੇ ਹੋ,
ਹਾਂਜੀ,
ਵੁਮੈਨ ਵੈਲਫੇਅਰ ਦੇ, ਅਤੇ ਤੁਸੀਂ ਹੁਣ ਸਿੱਖ ਖੇਡਾਂ ਦੇ ਪਾਰਟ ਵੀ ਸੀ, ਐਜ਼ ਏ ਵਿਜ਼ਿਟਰ ਰੱਖ ਲਓ ਜਾਂ ਐਜ਼ ਏ ਵਾਚਕ, ਹੈ ਨਾ, ਅਤੇ ਮੈਂ ਤੁਹਾਤੋਂ ਥੋੜ੍ਹਾ ਜਿਹਾ ਤੁਹਾਡਾ ਨਜ਼ਰੀਆ ਜਾਣਨਾ ਚਾਹਾਂਗਾ ਕਿ ਤੁਹਾਡੀ ਕੀ ਓਬਜ਼ਰਵੇਸ਼ਨ ਰਹੀਆਂ ਨੇ ਇਹਦੇ ਵਿੱਚ।
ਹਾਂਜੀ, ਦੇਖੋ ਸਿੱਖ ਗੇਮ ਸਾਰਿਆਂ ਤੋਂ ਪਹਿਲਾਂ ਭਾਜੀ ਮੈਂ ਇਹ ਕਹੂੰਗੀ ਕਿ ਸਿੱਖ ਕਮਿਊਨਿਟੀ ਵਾਸਤੇ ਇੱਕ ਮਤਲਬ ਕਿ ਦ ਬਿਗੈਸਟ ਅਚੀਵਮੈਂਟ ਅਸੀਂ ਕਵਾਂਗੇ ਕਿ 38 ਸਾਲ ਤੋਂ ਕਿਸੇ ਚੀਜ਼ ਨੂੰ ਲਗਾਤਾਰ ਚਲਾਉਣਾ ਔਰ ਇੰਨੇ ਵੱਡੇ ਸਕੇਲ ਤੇ ਲੈ ਕੇ ਜਾਣਾ, ਇਹ ਸਿੱਖ ਜਿਹੜੀ ਸਿੱਖ ਕਮਿਊਨਿਟੀ ਉਹਦੇ ਵਾਸਤੇ ਬਹੁਤ ਵੱਡੀ ਅਚੀਵਮੈਂਟ ਆ। ਦੂਸਰੀਆਂ ਕਮਿਊਨਿਟੀਜ਼ ਵੀ ਸਾਨੂੰ ਵੇਖਦੀਆਂ, ਕ੍ਰਿਟੀਸਾਈਜ਼ ਵੀ ਕਈ ਵਾਰੀ ਕਰਦੀਆਂ ਕਿ ਕਿਉਂਕਿ ਇਸ ਗੱਲ ਤੋਂ ਕਿ ਅਸੀਂ ਉਹਨਾਂ ਦੇ ਪਲੇਅਰਸ ਜਿਹੜੇ ਆ ਉਹਨਾਂ ਨੂੰ ਅਸੀਂ ਨਹੀਂ ਇਹਦੇ ਵਿੱਚ ਐਂਟਰ ਕਰਵਾਉਂਦੇ। ਚਲੋ ਦੈਟਸ ਮਤਲਬ ਕਿ ਡਿਫਰੈਂਟ ਇਸ਼ੂ, ਮਤਲਬ ਕਿ ਆਪਾਂ ਉਹਦੇ ਤੇ ਨਹੀਂ ਗੱਲ ਕਰਦੇ, ਬਟ ਮਤਲਬ ਕਿ ਸਿੱਖ ਕੌਮ ਦੀ ਬਹੁਤ ਵੱਡੀ ਉਪਲਬਧੀ ਆਪਾਂ ਕਵਾਂਗੇ ਕਿ ਬਹੁਤ ਵੱਡੀ ਪ੍ਰਾਪਤੀ ਆ। ਜਿਹੜੀ ਇਸ ਵਾਰੀ ਜਿਹੜੀਆਂ ਗੇਮਸ ਹੋਈਆਂ ਉਹਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਜ਼ਰੂਰ ਕਹੂੰਗੀ ਕਿ ਕਿਸੇ ਵੀ ਚੀਜ਼ ਨੂੰ ਚਲਾਉਂਦੇ ਰਹਿਣਾ ਜਾਂ ਜਦੋਂ ਕੋਈ ਚੀਜ਼ ਚੱਲਦੀ ਆ ਉਹਦਾ ਜਦੋਂ ਕੋਈ ਵੀ ਕੋਈ ਮਿਸਮੈਨੇਜਮੈਂਟ ਹੋ ਜਾਂਦੀ ਹੈ, ਫੇਲੀਅਰ, ਵੇਖੋ ਭਾਜੀ ਕਿੱਡੀਆਂ ਕਿੱਡੀਆਂ ਵੱਡੀਆਂ ਫਿਲਮਾਂ ਬਣਦੀਆਂ, ਕਰੋੜਾਂ ਦਾ ਉਹਨਾਂ ਦਾ ਬਜਟ ਹੁੰਦਾ ਤੇ ਉਹ ਫਲੋਪ ਹੋ ਜਾਂਦੀਆਂ, ਹੈਨਾ। ਇਹਦੇ ਵਿੱਚ ਅਸੀਂ ਕੋਈ ਇਹ ਨਹੀਂ ਕਹਿ ਸਕਦੇ ਕਿ ਮਤਲਬ ਹਰ ਵਾਰੀ ਤੁਸੀਂ ਸਕਸੈਸਫੁਲੀ ਹੋਣਾ ਹੁੰਦਾ, ਬਟ ਜੋ ਸਾਡੇ ਕੋਲੋਂ ਕੁਝ ਗਲਤ ਹੋ ਗਿਆ ਜਾਂ ਅਸੀਂ ਨਹੀਂ ਸਹੀ ਤਰ੍ਹਾਂ ਮੈਨੇਜ ਕਰ ਸਕੇ ਉਹ ਅਸੀਂ ਉਹਨੂੰ ਐਕਸੈਪਟ ਕਰਕੇ ਉਹਦੇ ਤੋਂ ਅਸੀਂ ਲਰਨ ਕਰੀਏ। ਕੋਈ ਵੀ ਜਿਹੜਾ ਫੇਲੀਅਰ ਆ, ਕੋਈ ਵੀ ਜਿਹੜੀ ਮਿਸਮੈਨੇਜਮੈਂਟ ਹੈ, ਉਹਦੇ ਤੋਂ ਅਸੀਂ ਬਹੁਤ ਕੁਝ ਲਰਨ ਕਰਦੇ ਹਾਂ। ਹੁਣ ਜਿਹੜਾ ਇਸ ਵਾਰੀ ਗੇਮਸ ਹੋਈਆਂ ਉਹਦੇ ਵਿੱਚ, ਕਿਉਂਕਿ ਜਿਹੜੇ ਲੋਕੀ ਸਾਨੂੰ ਜਾਣਦੇ ਆ, ਹਾਂ ਸਿੱਖ ਗੇਮਸ ਵਾਲੇ ਸਾਨੂੰ ਐਕਨੋਲੇਜ ਨਹੀਂ ਕਰਦੇ ਐਜ਼ ਅ ਮੀਡੀਆ, ਬਟ ਜਿਹੜੇ ਲੋਕਾਂ ਦੇ ਨਾਲ ਅਸੀਂ ਜੁੜੇ ਹੋਏ ਆ, ਜਿਹੜੇ ਲੋਕੀ ਸਾਨੂੰ ਸੁਣਦੇ ਆ, ਉਹ ਐਜ਼ ਅ ਮੀਡੀਆ ਸਾਨੂੰ ਮੰਨਦੇ ਆ, ਉਹ ਕਹਿੰਦੇ ਕਿ ਤੁਸੀਂ ਕਿਉਂ ਨਹੀਂ ਗੱਲ ਕਰਦੇ। ਅਸੀਂ ਕਿਹਾ ਕਿ ਅਸੀਂ ਮਤਲਬ ਕਿ ਇਹ ਨਹੀਂ ਸੀ ਚਾਹੁੰਦੇ ਕਿ ਇਹ ਕਿਹਾ ਜਾਵੇ ਕਿ ਸ਼ਾਇਦ ਅਸੀਂ ਇਹਨਾਂ ਨੂੰ ਐਕਨੋਲੇਜ ਨਹੀਂ ਕਰਦੇ
ਤਾਂ
ਤੇ ਇਹ
ਕਰਕੇ
ਨੈਗੇਟਿਵ ਟੀ ਫਲਾਉਣਾ
ਠੀਕ ਹੈ।
ਚਾਹੁੰਦੇ ਆ ਕਿ ਅਸੀਂ ਇਹਨਾਂ ਨੂੰ ਐਕਨੋਲੇਜ ਨਹੀਂ ਕਰਦੇ। ਅਸਲ ਵਿੱਚ ਗੱਲ ਇਹ ਨਹੀਂ ਹੈਗੀ, ਬਿਕੋਜ਼ ਅਸੀਂ ਸਿੱਖ ਗੇਮਸ ਦੇ ਨਾਲ ਸ਼ੁਰੂ ਤੋਂ ਜੁੜੇ ਹੋਏ ਆ,
ਜੀ
ਅਸੀਂ ਵੈਲਵਿਸ਼ਰ ਆ ਸਿੱਖ ਗੇਮਸ
ਜੀ
ਦੇ, ਤੇ ਜੇ ਉਹਦੇ ਵਿੱਚ ਕੁਝ ਗਲਤ ਹੁੰਦਾ ਤੇ ਸਾਨੂੰ ਉਹਦੇ ਵਿੱਚ ਕਹਿਣ ਵਿੱਚ ਜਾਂ ਮੰਨਣ ਦੇ ਵਿੱਚ ਕੋਈ ਇਹਦੇ ਵਿੱਚ ਸ਼ਰਮ ਨਹੀਂ ਹੋਣੀ ਚਾਹੀਦੀ।
ਜੀ
ਖਾਸ ਤੌਰ ਤੇ ਜਿਹੜਾ ਕਿ ਲੜਕੀਆਂ ਦੇ ਬਾਰੇ ਜਿਹੜੀ ਤੁਸੀਂ ਗੱਲ ਕੀਤੀ ਆ, ਸੁਣਨ ਵਿੱਚ ਜੋ ਆਇਆ ਕਿ ਸਿੱਖ ਲੜਕੀਆਂ, ਸੋਰੀ ਨੋਟ ਸਿੱਖ ਲੜਕੀਆਂ, ਕਿ ਲੜਕੀਆਂ ਦੇ ਵਾਸਤੇ ਜਿਹੜੀਆਂ ਪਲੇਅਰਸ ਸੀਗੀਆਂ ਉਹਨਾਂ ਵਾਸਤੇ ਪ੍ਰੋਪਰ ਮੈਨੇਜਮੈਂਟ ਨਹੀਂ ਸੀ ਹੈਗੀ, ਪ੍ਰੋਪਰ ਜਿਹੜੀਆਂ ਫੈਸਿਲਿਟੀਜ਼ ਸੀਗੀਆਂ ਉਹ ਉਹਨਾਂ ਨੂੰ ਪ੍ਰੋਵਾਈਡ ਨਹੀਂ ਕੀਤੀਆਂ ਗਈਆਂ। ਈਵਨ ਕਿ ਬਲਕਿ ਉਹਨਾਂ ਨੂੰ ਟਾਇਲਟਸ ਤੱਕ ਪ੍ਰੋਬਲਮ ਆਈ, ਔਰ ਟਾਇਲਟਸ ਦੇ ਜਿਹੜੇ ਮਤਲਬ ਜਿਹੜੇ ਪਲੇਅਰਸ ਸੀ ਉਹਨਾਂ ਨੂੰ ਜਿਹੜੀ ਪ੍ਰੋਬਲਮ ਆਈ ਉਹ ਤੇ ਹੈ ਹੀ ਹੈ ਸੀਗੀ। ਆਮ ਜਨਤਾ ਜਿਹੜੀ ਆ ਉਹ ਵੀ ਇਹ ਕਹਿ ਰਹੀ ਆ ਕਿ ਜਦੋਂ ਅਸੀਂ ਸੈਕਿੰਡ ਡੇ ਮਾਰਨਿੰਗ ਦੇ ਵਿੱਚ ਆਪਣੇ ਬੱਚਿਆਂ ਨੂੰ ਗਰਾਊਂਡਸ ਵਿੱਚ ਲੈ ਕੇ ਗਏ ਆ ਤੇ ਟਾਇਲਟਸ ਸਾਫ ਨਹੀਂ ਸੀ, ਕਿ ਉਹਨਾਂ ਨੂੰ ਮਤਲਬ ਕਿ ਦੂਰ ਜਾ ਕੇ ਤੇ ਇਹ ਟਾਇਲਟਸ ਯੂਜ਼ ਕਰਨੀਆਂ ਪਈਆਂ, ਦੂਸਰੇ ਜਿਹੜੇ ਕੋਈ ਕੋਈ ਮੈਕਡੋਨਲਡਸ ਤੇ ਗਿਆ ਜਾਂ ਦੂਸਰੀਆਂ ਜਿਹੜੀਆਂ ਕੋਈ
ਬਾਹਰ ਜਾ
ਫੈਸਿਲਿਟੀਜ਼
ਕੇ
ਲਾਗੇ ਚਾਗੇ ਸੀ ਉੱਥੇ ਜਾ ਕੇ ਪਾਰਕਸ ਦੇ ਵਿੱਚ, ਕਿ ਉੱਥੇ ਜਾ ਕੇ ਉਹਨਾਂ ਨੂੰ ਉਹ ਯੂਜ਼ ਕਰਨਾ ਪਿਆ। ਤੇ ਚਲੋ ਇਹ ਹੋ ਸਕਦਾ ਕਿ ਤੇ ਜਿਹੜੀਆਂ ਮੈਂ ਉੱਥੇ ਜਿੰਨੇ ਵੀ ਲੋਕ ਉੱਥੇ ਆਈ ਜਨਤਾ ਸਾਰੀ, ਕਿ ਇਹ ਸ਼ਾਇਦ ਉਹ ਇਨਾ ਐਕਸਪੈਕਟ ਨਹੀਂ ਸੀ ਕਰ ਰਹੇ ਕਿ ਇੰਨੇ ਲੋਕ ਆ ਜਾਣਗੇ, ਬਟ ਪਲੇਅਰਸ ਤੇ ਉਹਨਾਂ ਕੋਲ ਰਜਿਸਟਰਡ
ਉਹ
ਸੀਗੇ
ਤਾਂ ਪਹਿਲਾਂ ਹੀ ਸੀਗਾ।
ਕਿ ਪਲੇਅਰਸ ਕਿੰਨੇ ਆ ਰਹੇ ਆ।
ਹਾਂਜੀ ਭੈਣ ਜੀ,
ਹਾਂਜੀ, ਪਲੇਅਰਸ ਦਾ ਤੇ ਪਤਾ ਸੀ ਕਿ ਸਾਡੇ ਕੋਲ ਇੰਨੀਆਂ ਟੀਮਸ ਆ ਰਹੀਆਂ ਨੇ, ਤੇ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਕਿ ਮਤਲਬ ਕਿ ਉਹਨਾਂ ਵਾਸਤੇ ਪ੍ਰੋਪਰ
ਜੀ ਦੇਖੋ ਭੈਣ ਜੀ, ਭੈਣ ਜੀ ਔਨ ਟੌਪ ਆਫ ਇਟ, ਮਤਲਬ ਮੰਨ ਲੈਂਦੇ ਤੁਸੀਂ ਵੀ ਗੱਲ ਕਹੀ ਆ ਵੀ ਲੋਕ ਤਾਂ ਇੱਕਦਮ 3.5 ਲੱਖ ਆ ਗਿਆ ਹੈ ਨਾ, ਪਰ 9,000 ਪਲੇਅਰ ਤਾਂ ਰਜਿਸਟਰਡ ਸੀ, ਉਹਨਾਂ ਲਈ ਰੈਫਰੀ ਸਾਰਾ ਕੁਛ, ਟੋਇਲਟਸ ਵਗੈਰਾ ਸਾਰਾ ਕੁਛ ਪ੍ਰਬੰਧ ਕਰਨਾ ਸੀ ਹੈ ਨਾ, ਅਤੇ ਉਹ ਤਾਂ ਪਤਾ ਹੀ ਸੀਗਾ 2 ਮਹੀਨੇ ਪਹਿਲਾਂ ਵੀ ਇੰਨਾ ਹੋਣਾ। ਅਤੇ ਔਨ ਟੌਪ ਆਫ ਇਟ ਜਿੱਦਾਂ ਉਹਨਾਂ ਲਈ ਪਾਣੀ ਦੀ ਸਪਲਾਈ, ਹੁਣ ਕੱਲ੍ਹ ਤੁਸੀਂ ਸੁਣਿਆ ਐਥਲੈਟਿਕਸ ਵਾਲਿਆਂ ਦਾ ਵੀ ਉੱਧਰ ਕੋਈ ਰਿਸੋਰਸ ਹੀ ਨਹੀਂ ਪਹੁੰਚਾਇਆ ਗਿਆ, ਹਾਲਾਂਕਿ ਸਾਰਾ ਕੁਛ ਮਤਲਬ ਆਲਰੇਡੀ ਪਲੈਨਡ ਸੀਗਾ ਹੈ ਨਾ, ਉਹ ਨਹੀਂ ਪਹੁੰਚਿਆ ਉੱਤੇ ਹੈ ਨਾ। ਸੋ ਇਹ ਜਿਹੜੀਆਂ ਸਮੱਸਿਆਵਾਂ ਆ, ਠੀਕ ਹੈ ਵੱਧ ਲੋਕ ਆ ਗਏ, ਦਰਸ਼ਕ ਆ ਗਏ ਹੈ ਨਾ, ਉਹ
ਹਾਂਜੀ ਐਥਲੈਟਿਕਸ, ਹਾਂਜੀ ਐਥਲੈਟਿਕਸ ਦਾ ਐਂਡ ਟੀਮਸ ਦਾ ਭਾਜੀ, ਜਦੋਂ ਤੁਸੀਂ, ਮੈਂ ਵੀ ਚਲੋ ਸਕੂਲ ਕਾਲਜ ਟਾਈਮ ਮਤਲਬ ਕਿ ਸਪੋਰਟਸ ਦੇ ਵਿੱਚ ਮੈਂ ਵੀ ਵਾਲੀਬਾਲ ਦੀ ਪਲੇਅਰ ਰਹੀ ਹਾਂ, ਕੋਈ ਬਹੁਤਾ ਐਡਾ ਮਤਲਬ ਕਿ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਨਹੀਂ ਗਏ, ਬਟ ਚਲੋ ਮਤਲਬ ਕਿ ਆਪਣਾ ਜਿਹੜੀ ਆ ਇੰਟਰ ਯੂਨੀਵਰਸਿਟੀ ਤੱਕ ਅਸੀਂ ਵੀ ਵਾਲੀਬਾਲ ਖੇਡਿਆ ਆ, ਤੇ ਉਹ ਮੇਰਾ ਖਿਆਲ ਹੈ ਕਿ ਜਿਹੜਾ ਪਲੇਅਰ ਹੁੰਦਾ ਆ ਉਹਨਾਂ ਸਾਰਿਆਂ ਦੀਆਂ ਸੇਮ ਫੀਲਿੰਗਸ ਹੁੰਦੀਆਂ ਆ, ਤੇ ਸੇਮ ਹੀ ਸਾਰਿਆਂ ਦਾ ਸਿਸਟਮ ਹੁੰਦਾ ਕਿ ਜਦੋਂ ਤੁਸੀਂ ਗਰਾਊਂਡ 'ਚ ਜਾਂਦੇ ਹੋ ਤੇ ਤੁਹਾਨੂੰ ਇਹ ਹੁੰਦਾ ਕਿ ਤੁਸੀਂ ਗਰਾਊਂਡ 'ਚ ਗਏ ਹੋ, ਵੱਧ ਤੋਂ ਵੱਧ ਚਲੋ 5 ਮਿੰਟ 10 ਮਿੰਟ ਵੇਟ ਕੀਤੀ ਤੇ ਫਿਰ ਤੁਹਾਡੀ ਗੇਮ ਸ਼ੁਰੂ ਹੋ ਜਾਂਦੀ ਆ। ਉਸ ਤੋਂ ਬਾਅਦ ਜਿਹੜਾ ਹੁੰਦਾ ਆ, ਜੇ 2-2 ਘੰਟੇ ਤੁਹਾਨੂੰ ਮੈਚ ਦੀ ਵੇਟ ਕਰਨੀ ਪਵੇ ਤੇ ਤੁਹਾਡੇ ਉਹ ਜਿਹੜੀਆਂ ਇਮੋਸ਼ਨਸ, ਜੋ ਤੁਹਾਡੀ ਉਹ ਸਟਰੈਂਥ ਐਨਰਜੀ ਜਿਹੜੀ ਤੁਹਾਡੀ ਹੁੰਦੀ ਆ ਉਹ ਇੱਕਦਮ ਮਤਲਬ ਕਿ ਲੋ ਹੋ ਜਾਂਦੀ ਆ,
ਟ੍ਰੇਨ ਹੋ ਜਾਂਦੀ ਸਾਰੀ
ਵੀ ਆ ਕੀ ਹੋ ਰਿਹਾ
ਜੀ,
ਹੈ ਨਾ। ਤੁਸੀਂ ਆਪਣੇ ਆਪ ਨੂੰ ਪ੍ਰਿਪੇਅਰ ਕੀਤਾ ਹੁੰਦਾ ਕਿ ਮੇਰਾ 9 ਵਜੇ ਮੈਚ ਹੋਣਾ ਆ, ਬਟ ਜਦੋਂ ਤੁਹਾਡਾ 9 ਵਜੇ ਫਿਰ ਮੈਚ ਨਹੀਂ ਸ਼ੁਰੂ ਹੁੰਦਾ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਵੀ ਹੋਣਾ ਜਾਂ ਨਹੀਂ ਹੋਣਾ, ਤੇ 2-2 ਘੰਟੇ ਮੈਚ ਲੇਟ ਹੋ ਰਿਹਾ ਆ ਔਰ ਉੱਥੇ ਰੈਫਰੀ ਨਹੀਂ ਪਹੁੰਚ ਰਿਹਾ, ਫਿਰ ਤੁਹਾਨੂੰ ਬਾਅਦ ਵਿੱਚ ਇਹ ਕਿਹਾ ਜਾਂਦਾ ਕਿ ਚਲੋ ਜੀ ਐਜ਼ ਅ ਮਤਲਬ ਕਿ ਫਰੈਂਡਲੀ ਮੈਚ ਕਰ ਲਓ ਕਿ ਤੁਹਾਡਾ ਕੋਚ ਰੈਫਰੀ ਬਣ ਜਾਵੇ, ਸਾਡਾ ਕੋਚ ਰੈਫਰੀ ਬਣ ਜਾਵੇ, ਤੇ ਇਟਸ ਲਾਈਕ ਮਤਲਬ ਫਰੈਂਡਲੀ ਮੈਚ, ਕਿ ਬੱਚਿਆਂ ਨੂੰ ਉਹ ਫੀਲਿੰਗ ਹੀ ਨਹੀਂ ਆ ਰਹੀ ਕਿ ਅਸੀਂ ਨੈਸ਼ਨਲ ਲੈਵਲ ਦੇ ਮਤਲਬ ਵੀ ਕਰ ਰਹੇ ਹਾਂ, ਕੰਪੀਟ ਕਰ ਰਹੇ ਹਾਂ,
ਜੀ
ਹੈ ਨਾ। ਫਿਰ ਉਸ ਤੋਂ ਬਾਅਦ ਜਿਹੜੀ ਗੱਲ ਸੁਣਨ ਵਿੱਚ ਆਈ ਆ ਕਿ ਜਦੋਂ ਪ੍ਰਾਈਜ਼ ਡਿਸਟ੍ਰੀਬਿਊਸ਼ਨ ਹੋਈ ਆ
ਜੀ,
ਕਿ ਉੱਥੇ ਪ੍ਰਾਈਜ਼ ਡਿਸਟ੍ਰੀਬਿਊਸ਼ਨ ਦੇ ਉੱਤੇ ਵੀ ਕਮੇਟੀ ਮੈਂਬਰ ਕੋਈ ਨਹੀਂ ਪਹੁੰਚਿਆ,
ਜੀ
ਜਦੋਂ ਕਿ ਇਹਨਾਂ ਨੂੰ ਸਾਰਾ ਪਤਾ ਸੀ। ਮੈਂ ਇਸ ਵਾਰੀ ਨਹੀਂ ਕਹਿੰਦੀ, ਮੈਂ ਹਰ ਵਾਰੀ ਦੀ ਗੱਲ ਕਰਦੀ ਹਾਂ ਕਿ ਜਦੋਂ ਵੀ ਜਿੱਥੇ ਵੀ ਗੇਮਸ ਹੁੰਦੀਆਂ ਤੇ ਨੈਸ਼ਨਲ ਜਿਹੜੀ ਮੈਨੇਜਮੈਂਟ ਕਮੇਟੀ ਆ ਤੇ ਫਿਰ ਉੱਥੋਂ ਦੀ ਲੋਕਲ ਮੈਨੇਜਮੈਂਟ ਕਮੇਟੀ ਕਿੰਨੇ ਮੈਂਬਰਸ ਹੁੰਦੇ ਆ, ਤੇ ਉਹ ਉਹਨਾਂ ਵਿੱਚ ਆਪਸ ਵਿੱਚ ਐਲੋਕੇਟ ਕਰ ਸਕਦੇ ਆ ਕਿ ਹਾਂ ਜੀ ਇੱਥੇ ਮੈਚ ਫਿਨਿਸ਼ ਹੋਣਾ ਤੇ ਤੁਸੀਂ ਜਾ ਕੇ ਪ੍ਰਾਈਜ਼ ਡਿਸਟ੍ਰੀਬਿਊਸ਼ਨ ਤੇ ਚਲੇ ਜਾਓ ਤਾਂ ਕਿ ਬੱਚਿਆਂ ਦੀ ਹੌਸਲਾ ਅਫਜ਼ਾਈ ਹੋਵੇ, ਕਿਉਂਕਿ ਅਸੀਂ ਗੇਮਸ ਨੂੰ ਪ੍ਰਮੋਟ ਕਰ ਰਹੇ ਹਾਂ ਆਪਣੇ ਬੱਚਿਆਂ ਦੇ ਵਿੱਚ ਕਿ ਸਾਡੇ ਬੱਚੇ ਗੇਮਸ ਦੇ ਨਾਲ ਜੁੜਨ
जी
ਤਾਂ ਕਿ ਜਾ ਕੇ ਉਹ ਜਿਹੜੀਆਂ ਮੇਨ ਸਟ੍ਰੀਮ ਟੀਮਸ ਨੇ ਉਹਨਾਂ ਦੇ ਵਿੱਚ ਸਾਡੀ ਰਿਪਰੈਜ਼ੈਂਟੇਸ਼ਨ ਕਰ ਸਕਣ।
ਭੈਣ ਜੀ
ਅਸੀਂ ਇੱਥੇ ਗੇਮਸ
ਹਾਂ
ਨੂੰ ਪ੍ਰਮੋਟ ਕਰਨਾ।
ਭੈਣ ਜੀ, ਇੱਕ ਨਾ ਜਿੱਦਾਂ ਤੁਸੀਂ ਆ ਪੁਆਇੰਟ ਚੱਕਿਆ ਵੀ ਮੇਨ ਸਟ੍ਰੀਮ ਕਮਿਊਨਿਟੀ ਦਾ ਇੱਕ ਪਾਸੇ ਸਟੈਂਡਰਡ ਹੈ, ਕੱਲ੍ਹ ਗੁਰਪ੍ਰੀਤ ਗਿੱਲ ਨੇ ਵੀ ਇਹ
ਹਾਂਜੀ
ਚੱਕਿਆ ਸੀ ਪੁਆਇੰਟ ਵੀ ਇੱਕ ਪਾਸੇ ਦਾ ਉਹ ਮੈਨੇਜ ਕਰ ਰਹੇ ਨੇ, ਸਾਰਾ ਕੁਝ ਕਰ ਰਹੇ ਨੇ, ਇੱਕ ਪਾਸੇ ਸਾਡਾ ਭਾਈਚਾਰਾ ਹੁਣ ਮੈਨੇਜ ਕਰ ਰਿਹਾ, ਠੀਕ ਹੈ, ਅਤੇ ਪੈਸੇ ਵੀ ਖਰਚ ਰਿਹਾ। ਸੋ
ਹਾਂਜੀ
ਹੋਣਾ ਕੀ ਹੈ ਕਿ ਬੱਚੇ ਨੇ ਜਦੋਂ 13-14 ਸਾਲ ਦੇ ਹੋਣਾ, ਉਹਨੇ ਕਹਿਣਾ ਅਸੀਂ ਨਹੀਂ ਜਾਣਾ ਸਿੱਖ ਖੇਡਾਂ 'ਚ, ਉਹਨਾਂ ਦਾ ਸਟੈਂਡਰਡ ਹੈ ਨਹੀਂ, ਠੀਕ ਹੈ।
ਬਿਲਕੁਲ
ਇਹ ਬਹੁਤ ਡਰੋਪ ਆਊਟ
ਹਾਂਜੀ
ਹੋਣੇ ਆ, ਉਹ ਫਰਸਟ੍ਰੇਟ ਹੋਣੇ ਆ। ਐਕਚੁਅਲੀ ਅਸੀਂ ਬੱਚਿਆਂ ਨੂੰ
ਹਾਂਜੀ
ਉਸ ਰਾਹ 'ਤੇ ਅਸੀਂ ਪੈ ਗਏ ਹਾਂ ਜਿੱਥੇ ਅਸੀਂ ਇੰਸਟੈਡ ਆਫ ਬੱਚੇ ਪ੍ਰਾਊਡ ਫੀਲ ਕਰਨ ਸਿੱਖ ਖੇਡਾਂ ਬਾਰੇ, ਉਹ ਇਹ ਕਹਿਣਗੇ ਇਹਨਾਂ ਦਾ ਸਟੈਂਡਰਡ ਹੈ ਨਹੀਂ, ਠੀਕ ਹੈ ਨਾ। ਫਿਰ ਉੱਥੇ
ਹਾਂਜੀ ਹੁਣ ਦੇਖੋ ਨਾ ਜਿੱਥੇ ਜਿੱਥੇ ਗੇਮਸ ਹੋ ਰਹੀਆਂ ਸੀਗੀਆਂ ਹੈ ਉੱਥੇ ਸਪੈਕਟੇਟਰਸ ਕਿੰਨੇ ਸੀਗੇ ਹੈ ਨਾ। ਉੱਥੇ ਅਸੀਂ ਜੇ ਕਹਿ ਰਹੇ ਹਾਂ ਕਿ 3-4 ਲੱਖ ਬੰਦਾ ਉੱਥੇ ਸੀਗਾ ਤੇ ਗਰਾਊਂਡਸ ਵਿੱਚ ਤੁਸੀਂ ਜਾ ਕੇ ਵੇਖਦੇ ਉੱਥੇ ਮੈਚ ਵੇਖਣ ਵਾਲੇ ਕਿੰਨੇ ਲੋਕ ਸੀਗੇ।
ਉਹਦੀ ਫੁਟੇਜ ਹੈਗੀ ਸਾਰੀ, ਸਾਰਿਆਂ ਕੁਝ
ਫਿਰ
ਹੈਗਾ ਸੀ।
ਸਾਰਿਆਂ ਤੋਂ ਵੱਡੀ ਜਿਹੜੀ ਗੱਲ ਆ ਕਿ ਹਾਂਜੀ ਸਾਰਿਆਂ ਤੋਂ ਵੱਡੀ ਗੱਲ ਜਿਹੜੀ ਭਾਜੀ ਹੈਗੀ ਆ ਕਿ ਜਿਹੜਾ ਸਿੱਖੀ ਸਿਧਾਂਤ ਆ ਕਿ ਮਤਲਬ ਕਿ ਵੰਡ ਕੇ ਛਕਣਾ ਹੈ ਨਾ। ਅਸੀਂ ਸਿੱਖ ਗੇਮਸ ਕਰਵਾ ਰਹੇ ਹਾਂ, ਅਸੀਂ ਲੋਕ ਜਿਹੜੇ ਦੂਸਰੇ ਦੇਸ਼ਾਂ ਵਿੱਚ ਆਏ ਹਾਂ ਅਸੀਂ ਪਾਰਸ਼ੈਲਿਟੀ ਨੈਪੋਟਿਜ਼ਮ
ਜੀ ਜੀ
ਹੈ ਨਾ ਇਹਨਾਂ ਸਾਰੀਆਂ ਚੀਜ਼ਾਂ ਤੋਂ, ਰੇਸਿਜ਼ਮ ਇਹਨਾਂ ਸਾਰੀਆਂ ਚੀਜ਼ਾਂ ਤੋਂ ਦੁਖੀ ਹੋ ਕੇ ਅਸੀਂ ਕਹਿੰਦੇ ਹਾਂ ਕਿ ਅਸੀਂ ਦੂਸਰੇ ਦੇਸ਼ਾਂ ਵਿੱਚ ਆਏ ਹਾਂ। ਇੱਥੇ ਆ ਕੇ ਵੀ ਅਸੀਂ ਇਹ ਚੀਜ਼ਾਂ ਜਦੋਂ ਸਾਡੇ ਨਾਲ ਰੇਸਿਜ਼ਮ ਹੁੰਦਾ ਸਾਡੇ ਨਾਲ ਪਾਰਸ਼ੈਲਿਟੀ ਹੁੰਦੀ ਆ ਅਸੀਂ ਬਹੁਤ ਆਵਾਜ਼ ਉਠਾਉਂਦੇ ਹਾਂ
ਹਾਂਜੀ
ਕਿ ਸਾਡੇ ਨਾਲ ਇਦਾਂ ਹੁੰਦਾ ਸਾਡੇ ਨਾਲ ਇਦਾਂ ਹੁੰਦਾ। ਫਿਰ ਜਦੋਂ ਸਾਡੇ ਕੋਲ ਪਾਵਰ ਆ ਜਾਂਦੀ ਆ ਜਾਂ ਸਾਡੇ ਕੋਲ ਸਾਡੇ ਹੱਥ ਵਿੱਚ ਕੁਝ ਆ ਜਾਂਦਾ ਤੇ ਅਗੇਨ ਫਿਰ ਅਸੀਂ ਅਸੀਂ ਕਿਉਂ ਉਹ ਕੁਝ ਕਰਦੇ ਹਾਂ।
ਬਿਲਕੁਲ, ਅਸੀਂ ਦੇਖੋ
ਅਸੀਂ
ਮੈਂ
ਪਾਰਸ਼ੈਲਿਟੀ ਵੀ
ਬਹੁਤ
ਕਰਦੇ
ਵਧੀਆ,
ਹਾਂ
ਬਹੁਤ
ਫਿਰ
ਵਧੀਆ,
ਅਸੀਂ ਉਹਨੂੰ
ਸੋਰੀ ਮੈਂ ਤੁਹਾਡੀ ਗੱਲ ਕੱਟ ਰਿਹਾ, ਬਹੁਤ ਵਧੀਆ ਪੁਆਇੰਟ ਰੇਜ਼ ਕੀਤਾ ਕਿ ਅਸੀਂ ਇੱਕ ਪਾਸੇ ਤਾਂ ਜੂਝ ਰਹੇ ਹਾਂ, ਸਾਡੇ ਨਾਲ ਰੇਸਿਜ਼ਮ ਹੋ ਰਿਹਾ, ਪਾਰਸ਼ੀਅਲਟੀ ਹੋ ਰਹੀ ਆ, ਨੈਪੋਟਿਜ਼ਮ ਹੋ ਰਿਹਾ, ਦੂਜੇ ਪਾਸੇ ਜਦੋਂ ਸਾਡੇ ਹੱਥ ਉਹ ਕੁਰਸੀ ਆਉਂਦੀ ਆ ਤੇ ਸੇਮ ਚੀਜ਼ ਅਸੀਂ ਕਰਦੇ ਹਾਂ ਆਪਣਿਆਂ ਨਾਲ,
ਹਾਂਜੀ
ਮਤਲਬ
ਹਾਂਜੀ ਸਾਨੂੰ ਕਿਸੇ ਚੀਜ਼ ਦਾ ਕੋਆਰਡੀਨੇਟਰ ਬਣਾ ਦਿੱਤਾ ਜਾਂਦਾ। ਮੈਂ ਕਹਿੰਦਾ ਮੈਂ ਹੀ ਆਪਣੇ ਆਪ ਨੂੰ ਹੁਣ ਪ੍ਰਮੋਟ ਕਰ ਲੈਣਾ, ਬਸ ਇਸ ਸਾਲ ਮੇਰੇ ਹੱਥ ਵਿੱਚ ਆਹ ਚੀਜ਼ ਆ ਗਈ ਆ, ਮੈਂ ਆਪਣੇ ਆਪ ਨੂੰ ਪ੍ਰਮੋਟ ਕਰ ਨਾ, ਬਾਕੀ ਦੁਨੀਆ ਜਿਹੜੀ ਆ ਉਹ ਭਾਵੇਂ ਮਤਲਬ ਕਿ ਸੋਰੀ ਟੂ ਸੇ ਕਿ ਟੱਠੇ ਖੂਹ ਚ ਜਾਵੇ, ਬਟ ਮੈਂ ਆਪਣਾ ਨਾਮ ਚਮਕਾ ਲਵਾਂ। ਫਿਰ ਇਹ ਕਿਹਦੀ ਜ਼ਿੰਮੇਵਾਰੀ ਆ, ਨੈਸ਼ਨਲ ਕਮੇਟੀ ਦੀ ਜ਼ਿੰਮੇਵਾਰੀ ਆ ਕਿ ਉਹ ਇਹ ਚੀਜ਼ਾਂ ਨਾ ਹੋਣ ਦਵੇ।
ਬਣਾਈ ਤਾਂ ਇਸੇ ਕਰਕੇ ਨੈਸ਼ਨਲ ਕਮੇਟੀ ਤੇ, ਭੈਣ ਜੀ ਬਣਾਈ ਤਾਂ ਇਸੇ ਕਰਕੇ ਆ ਵੀ ਜਿਹੜੇ ਸ਼ਹਿਰ 'ਚ ਹੁੰਦੀਆਂ ਹੈ ਨਾ, ਉਹ ਦੂਜੇ ਸ਼ਹਿਰਾਂ ਦੀਆਂ ਟੀਮਾਂ ਆਣੀਆਂ ਹੁੰਦੀਆਂ ਉਸ ਸ਼ਹਿਰ ਨੂੰ, ਤੇ ਉਹਨਾਂ ਦੀ ਉਹ ਰੀਪ੍ਰੈਜ਼ੈਂਟੇਸ਼ਨ ਕਰਨ ਪਈ, ਉਹਨਾਂ ਦੇ ਬਿਹਾਫ ਤੇ ਜਾ ਕੇ ਚੈੱਕ ਕਰਨ ਪਈ ਉੱਥੇ ਰਿਸੋਰਸਿਸ ਹੈ, ਚੀਜ਼ਾਂ ਹੈ, ਇਹ ਹੈ, ਮਤਲਬ ਇਹ ਅਸੀਂ ਅਸੀਂ ਕਰਦੇ ਰਹੇ ਹਾਂ, 4-5 ਸਾਲ ਅਸੀਂ ਇੰਸਪੈਕਸ਼ਨ ਕਰਦੇ ਰਹੇ, ਜਾਂਦੇ ਰਹੇ, ਚੈੱਕ ਕਰਦੇ ਰਹੇ ਹਾਂ, ਔਰ ਇਹ ਸਕਸੈਸਫੁਲ ਵੀ ਰਹੀ ਹੈ, ਸਭ ਤੋਂ ਪਹਿਲਾਂ ਵੀ ਹੁੰਦਾ ਰਿਹਾ ਇਹ ਕੰਮ, ਪਰ ਲੇਟਲੀ ਕਿਉਂਕਿ ਉਹ ਸਾਰਾ ਕੁਝ ਤੁਹਾਡੇ ਮੈਲਬਨ ਦਾ ਹੀ ਸੀਗਾ ਤੇ ਉਹੀ ਬੰਦੇ ਮੇਨ ਸਪਾਂਸਰ ਸੀਗੇ, ਸਾਰਾ ਕੁਝ
ਹਾਂਜੀ
ਆਲ ਇਨ ਵਨ ਸੀਗਾ ਪੈਕੇਜ, ਤੇ ਬਾਹਰਲੀਆਂ ਟੀਮਾਂ ਤਾਂ ਫਿਰ ਹੁਣ ਸਾਰੀਆਂ ਹੀ ਆਲਮੋਸਟ
ਹਾਂਜੀ
ਕੰਪਲੇਂਟ ਹੀ ਕਰ ਰਹੀਆਂ, ਤੁਸੀਂ ਸੁਣ ਵੀ ਲੈਣਾ, ਦੇਖ ਵੀ ਲਏ ਹੋ, ਤੇ ਸੋ ਇਸ ਕਰਕੇ
ਜਦੋਂ ਤੁਸੀਂ ਵੇਖੋ ਨਾ ਕਿ ਮੈਲਬਨ ਦੇ ਵਿੱਚ ਜਿਹੜੇ ਮੈਲਬਨ ਦੇ ਲੋਕ ਨੇ ਉਹ ਮਤਲਬ ਕਿ ਉਹ ਕੰਪਲੇਂਟ ਕਰ ਰਹੇ ਨੇ, ਉਹਨਾਂ ਨੂੰ ਮੈਲਬਨ ਦੇ ਵਿੱਚ ਪ੍ਰੋਪਰ ਜੋ ਉਹਨਾਂ ਨੂੰ ਟ੍ਰੀਟਮੈਂਟ ਮਿਲਣਾ ਚਾਹੀਦਾ ਸੀ ਉਹਨਾਂ ਨੂੰ ਉੱਥੇ ਨਹੀਂ ਮਿਲਿਆ, ਤੇ ਦੂਸਰੀਆਂ ਸਟੇਟਸ ਵਿੱਚ ਜਾ ਕੇ ਉਹ ਕੀ ਐਕਸਪੈਕਟ ਕਰਨਗੇ, ਕੀ ਉਹ ਕਹਿਣਗੇ ਕਿ ਅਸੀਂ ਇੰਨਾ ਆਪਣਾ ਪੈਸਾ ਤੇ ਟਾਈਮ ਐਨਰਜੀ ਵੇਸਟ ਕਰਕੇ ਅਸੀਂ ਦੂਸਰੇ ਸ਼ਹਿਰਾਂ ਦੇ ਵਿੱਚ ਜਾ ਕੇ ਦੂਸਰੀ ਸਟੇਟ ਵਿੱਚ ਜਾ ਕੇ ਸਿੱਖ ਗੇਮਸ ਦਾ ਹਿੱਸਾ ਬਣੀਏ।
ਨਹੀਂ ਕਾਫੀ ਮਤਲਬ ਇਹਦੇ ਬਾਰੇ ਚਿੰਤਨ ਹੋ ਰਿਹਾ ਵੀ ਸਾਡਾ, ਭੈਣ ਜੀ ਤੁਸੀਂ ਵੀ ਕਰ ਰਹੇ ਹੋ, ਤੁਸੀਂ ਫੀਮੇਲ ਵੈਲਫੇਅਰ ਬਾਰੇ ਵੀ ਗੱਲ ਕੀਤੀ ਆ, ਇਹਦੇ ਬਾਰੇ ਮਤਲਬ ਬਹੁਤ ਘੱਟ ਗੱਲ ਹੁੰਦੀ ਆ ਕਿਉਂਕਿ ਫੀਮੇਲ ਦੇ ਵਾਸਤੇ ਨਾ ਮਤਲਬ ਥੋੜ੍ਹੀਆਂ ਐਕਸਟਰਾ ਫੈਸਿਲਿਟੀ ਚਾਹੀਦੀਆਂ ਹੁੰਦੀਆਂ ਨੇ, ਕੋਈ ਕੋਈ ਉਹਨਾਂ ਦੀ ਲੋੜਾਂ ਹੁੰਦੀਆਂ ਨੇ, ਹੈ ਨਾ, ਪਲੇਅਰਸ ਦੀਆਂ ਵੀ, ਵਿਜ਼ਿਟਰਸ ਦੀਆਂ ਵੀ, ਬਜ਼ੁਰਗਾਂ ਦੀਆਂ ਵੀ, ਬੰਦੇ ਫੇਰ ਅਜੇ ਸਹਾਰ ਲੈਂਦੇ ਨੇ, ਮਤਲਬ ਕੁਦਰਤ ਨੇ ਇੱਦਾਂ ਬਣਾਇਆ ਆ, ਪਰ
ਹਾਂਜੀ ਉਹ ਐਡਜਸਟ ਕਰ ਲੈਂਦੇ ਆ ਬਟ ਹਾਂਜੀ
ਹਾਂ, ਪਰ ਚਲੋ ਇਹਦੇ ਬਾਰੇ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ। ਭੈਣ ਜੀ ਸਾਡੇ ਹੋਰ ਗੈਸਟ ਵੀ ਆ ਰਹੇ ਨੇ ਤੇ ਅਸੀਂ ਨਾ ਫੇਰ ਲੰਬਾ ਚੜ ਹੋਰ ਵੀ ਵਿਚਾਰਾਂ ਕਰਨੀਆਂ ਨੇ ਤੁਹਾਡੇ ਨਾਲ, ਅਸੀਂ ਤੁਹਾਨੂੰ ਫੇਰ ਇਨਵਾਈਟ ਕਰਾਂਗੇ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ ਆਉਣ ਲਈ। ਹਾਂਜੀ
ਹਾਂਜੀ ਜੀ ਜੀ
ਥੈਂਕ ਯੂ,
ਬਹੁਤ ਬਹੁਤ ਧੰਨਵਾਦ ਜੀ,
ਥੈਂਕ ਯੂ,
ਬਹੁਤ ਬਹੁਤ
ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ।
ਸੋ ਇਹ ਸਨ ਸ਼ਮਾ ਭੰਗੂ ਜੀ ਸਾਡੇ ਨਾਲ ਮੈਲਬਨ ਤੋਂ ਜੁੜੇ ਹੋਏ ਨੇ ਅਤੇ ਬਹੁਤ ਸਤਿਕਾਰ ਇਹਨਾਂ ਦਾ ਕਿ ਸਾਡੇ ਨਾਲ ਜੁੜਦੇ ਨੇ, ਵਿਚਾਰ ਸਾਂਝੇ ਕਰਦੇ ਨੇ। ਦੇਖੋ ਸਾਡਾ ਮੀਡੀਆ ਦਾ ਜ਼ਿਆਦਾ ਬਹੁਤ ਪਿਆਰ ਹੈ ਆਪਸ 'ਚ, ਵੈਸੇ ਸਾਡੀ ਕੋਈ ਪਿੱਛੋਂ ਸਾਂਝ ਨਹੀਂ ਕੋਈ ਹੈ, ਬਸ ਇੱਕ ਸਿਰਫ ਵਿਚਾਰਾਂ ਦੀ ਸਾਂਝ ਹੈ, ਗੁਣਾਂ ਦੀ ਸਾਂਝ ਹੈ। ਅਤੇ ਬਹੁਤ ਮੀਡੀਆ ਆਪਸ 'ਚ ਇਕੱਠਾ ਆ, ਅਸੀਂ ਇਕੱਠੇ ਹੀ ਰਹਿੰਦੇ ਹਾਂ, ਇਕੱਠੇ ਹੀ ਸਾਰੇ ਕੰਮ ਕਰਦੇ ਹਾਂ ਅਤੇ ਅਸੀਂ ਪ੍ਰਮੋਟ ਵੀ ਕਰਦੇ ਹਾਂ। ਚਲੋ ਐਲੀਮੈਂਟ ਹੁੰਦੇ ਨੇ, ਕੋਈ ਪ੍ਰੋਬਲਮ ਨਹੀਂ। ਹੁਣ ਮੈਂ ਗੱਲਬਾਤ ਕਰਨਾ ਚਾਹਾਂਗਾ ਸੁਖਵਿੰਦਰ ਸਿੰਘ ਹੁਣਾਂ ਨਾਲ ਐਡਲੇਡ ਤੋਂ। ਸੁਖਵਿੰਦਰ ਸਿੰਘ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਅਤੇ ਤੁਸੀਂ ਖਾਸ ਐਡਲੇਡ ਤੋਂ ਜਾਂ ਰੂਰਲ ਏਰੀਏ ਤੋਂ?
ਨਹੀਂ, ਐਡੀਲੇਟ ਤੋਂ ਆਈ, ਅਸੀਂ ਪਿਛਲੇ 18 ਸਾਲਾਂ ਤੋਂ ਐਡੀਲੇਟ ਦੇ ਵਿੱਚ ਹੀ ਆਈ।
ਅੱਛਾ, ਅਤੇ ਕਿਹੜੇ ਕਲੱਬ ਨਾਲ ਤੁਸੀਂ ਜੁੜੇ ਹੋਏ ਜਾਂ ਕਿਹੜੀ ਟੀਮ ਤੁਸੀਂ?
ਅਸੀਂ ਸੋਕਰ ਦੀਆਂ ਟੀਮਾਂ ਲੈ ਕੇ ਗਏ ਸੀ ਜੀ, ਅੰਡਰ 7, ਅੰਡਰ 9। ਅਸੀਂ ਮੈਂ ਮਤਲਬ ਜੂਨੀਅਰ ਨੂੰ ਅਸੀਂ ਤਿਆਰ ਕੀਤਾ ਸੀ।
ਅੱਛਾ
ਪਿਛਲੇ ਸਾਲ ਅਸੀਂ ਸਿਡਨੀ ਵੀ ਲੈ ਕੇ ਗਏ ਸੀ,
ਜੀ
ਤੇ ਇਸ ਸਾਲ ਅਸੀਂ ਮੈਲਬਰਨ ਬੜੇ ਹੋਪ ਨਾਲ ਗਏ ਸੀ, ਟੀਮਾਂ ਵਧੀਆ ਸੀ
ਜੀ
ਤੇ, ਪਰ ਪੂਰੀ ਡਿਸਅਪੁਆਇੰਟ ਹੋਈ ਕੰਪੇਅਰ, ਜਦੋਂ ਅਸੀਂ ਮੈਲਬਰਨ ਨੂੰ ਸਿਡਨੀ ਨੂੰ ਕੰਪੇਅਰ ਕਰਦੇ ਹਾਂ ਮੈਲਬਰਨ ਦੇ ਨਾਲ ਨਾ,
ਜੀ
ਤਾਂ ਤੁਸੀਂ ਬਹੁਤ ਜ਼ਿਆਦਾ ਜ਼ਿਆਦਾ ਡਿਸਅਪੁਆਇੰਟ ਹੋਏ, ਸਾਰੇ ਪੇਰੈਂਟਸ ਵੀ, ਕੋਚ
ਹਾਂਜੀ।
ਵੀ ਤੇ ਛੋਟੇ ਬੱਚੇ ਵੀ।
ਅੱਛਾ, ਕੀ ਕੋਈ ਮਤਲਬ ਆਪਣਾ ਵਧੀਆ ਲੈਂਗੁਏਜ ਆਪਾਂ ਗੱਲ ਕਰਨੀ ਆ ਅਤੇ ਥੋੜ੍ਹਾ ਜਿਹਾ ਆਪਾਂ ਇੱਦਾਂ ਵੀ
ਹਾਂਜੀ,
ਖੁੱਲ੍ਹ ਕੇ ਵੀ ਕਰਨੀ ਆ ਪਰ ਆਪਾਂ ਮਤਲਬ ਮਰਿਆਦਾ ਦੇ ਵਿੱਚ ਰਹਿ ਕੇ ਵੀ ਕਰਨੀ ਆ, ਅਤੇ ਕੀ ਤੁਸੀਂ ਐਕਸਪੈਕਟ ਕਰ ਰਹੇ ਸੀ ਅਤੇ ਤੁਹਾਨੂੰ ਕੀ ਨਹੀਂ ਮਿਲਿਆ?
ਦੇਖੋ ਛੋਟੇ ਬੱਚੇ ਸੀ, ਬੱਚਿਆਂ ਕਰਕੇ ਨਾ ਇਹਨਾਂ ਦਾ ਪਹਿਲਾਂ ਤਾਂ ਸਾਨੂੰ ਫਿਕਸਚਰ, ਜਿਹੜੇ ਮੈਚਾਂ ਦੇ ਫਿਕਸਚਰ ਆਏ ਨੇ ਉਹ ਬਹੁਤ ਲੇਟ ਆਏ ਨੇ, 1 ਦਿਨ ਪਹਿਲਾਂ ਹੀ ਆਏ ਨੇ ਇਹਨਾਂ ਵੱਲੋਂ।
ਅੱਛਾ
ਹਾਲਾਂਕਿ ਦੂਸਰੇ ਪੇਰੈਂਟਸ ਮਤਲਬ ਪੁੱਛ ਰਹੇ ਸੀ ਵੀ ਮੈਚ ਕਦੋਂ ਆ, ਸਾਨੂੰ ਟਾਈਮ ਦਵੋ, ਅਸੀਂ ਆਪਣੀ ਐਡਜਸਟਮੈਂਟ ਕਰਨੀ ਆ, ਤੇ ਜਦੋਂ ਸਾਡੇ ਕੋਲੇ ਕੁਝ ਆਇਆ ਨਹੀਂ, ਕਿਹੜੀ ਪਿੱਚ ਤੇ ਕਿਹੜੇ ਗਰਾਉਂਡ 'ਚ ਕਿਸ ਟਾਈਮ ਮੈਚ ਹੋਣੇ ਨੇ, ਤਾਂ ਅਸੀਂ ਪੇਰੈਂਟਸ ਨੂੰ ਕਨਵੇ ਨਹੀਂ ਕਰ ਸਕੇ।
ਜੀ
ਤੇ ਸੈਕੰਡਲੀ ਸਾਡਾ ਫਰਸਟ ਮੈਚ ਸੀ ਅੰਡਰ 11 ਦਾ, ਉਹਦੇ 'ਚ ਸਾਡੇ 2 ਪਲੇਅਰ ਅੰਡਰ 9 ਦੇ ਵੀ ਪਲੇ ਕਰਨੇ ਸੀ, ਉਹਨਾਂ ਨੂੰ
ਜੀ
ਸਪੋਰਟ ਦੇਣੀ ਸੀ, ਤੇ ਅਸੀਂ 8 ਵਜੇ ਮੈਚ ਸੀ ਸਵੇਰੇ ਜੀ,
ਜੀ
ਤੇ ਅਸੀਂ ਚਲੋ ਕਰਦੇ, ਅਸੀਂ 7:30 ਵਜੇ ਗਰਾਊਂਡ 'ਚ ਪਹੁੰਚ ਗਏ
ਜੀ
ਤੇ ਉੱਥੇ ਕੁਝ ਵੀ ਨਹੀਂ ਸੀ। ਤੁਸੀਂ ਕਿਹਦੇ ਨਾਲ ਕੋਆਰਡੀਨੇਟ ਕਰ ਰਹੇ ਹੋ? ਕੋਈ ਅਫੀਸ਼ੀਅਲ ਨਹੀਂ, ਕੋਈ ਕੋਆਰਡੀਨੇਟਰ ਨਹੀਂ ਸੀ, ਤੇ ਫੋਨ ਤੇ ਗੱਲ ਹੋ ਰਹੀ ਸੀ, ਬਸ ਆ ਰਹੇ ਹਾਂ ਜੀ, ਬਸ ਆ ਰਹੇ ਹਾਂ, ਬਸ ਆ ਰਹੇ ਹਾਂ। ਤੇ ਸਾਡਾ ਪਹਿਲਾ ਮੈਚ 10:30 ਵਜੇ ਸਟਾਰਟ ਹੋਇਆ ਜੀ।
ਅੱਛਾ, ਹੁਣ ਮੈਂ ਤੁਹਾਨੂੰ ਇੱਕ ਵਿੱਚ ਮਾੜਾ ਜਿਹਾ ਕੁਐਸਚਨ ਪੁੱਛਣਾ। ਇਹ ਜੋ ਤੁਹਾਡਾ ਮਤਲਬ ਇਹ ਹਰ ਟੀਮ ਦੀ ਇਹੀ ਫੀਡਬੈਕ ਹੈ ਕਿ ਇਹ 3.5 ਲੱਖ ਬੰਦਾ ਆਉਣ ਕਰਕੇ, ਜ਼ਿਆਦਾ ਬੰਦੇ ਆਉਣ ਕਰਕੇ ਫੈਸਿਲਿਟੀ ਘਟਾਈ ਗਈ ਜਾਂ ਤੁਹਾਨੂੰ ਲੱਗਦਾ ਕਿ ਪਹਿਲਾਂ ਹੀ ਮਿਸਮੈਨੇਜ ਸੀਗਾ ਇਹ ਸਾਰਾ ਕੁਝ?
ਭਾਈ ਵੱਡਾ ਇਵੈਂਟ ਆ ਜੀ, ਵੱਡੀ ਜ਼ਿੰਮੇਵਾਰੀ ਆ, ਉਹਨਾਂ ਮਤਲਬ ਆਪਾਂ ਉਹਨਾਂ ਨੂੰ ਨਿਉ ਕਰਦੇ, ਪਰ ਉਸ ਹਿਸਾਬ ਨਾਲ ਹੁਣ ਤੁਹਾਨੂੰ ਅੰਦਰ ਦੀ ਗੱਲ ਇਹ ਦੱਸਦਾ ਜੀ, ਮੈਂ ਉੱਥੇ ਖੜੇ ਸੀ ਬੋਲਦੇ ਜੀ, ਉਹਦੇ ਮੈਲਬਰਨ ਦੇ ਪੇਰੈਂਟਸ ਖੜੇ ਸੀ,
ਅੱਛਾ
ਮੈਲਬਰਨ ਦੇ ਪੇਰੈਂਟਸ ਕਹਿੰਦੇ ਵੀ ਅਸੀਂ ਨੇ ਨਾ ਕਮੇਟੀ ਨੂੰ ਈਮੇਲ ਕੀਤੀ ਆ ਐਜ਼ ਏ ਵਲੰਟੀਅਰ, ਵੀ ਅਸੀਂ ਸੇਵਾ ਦੇਣ ਲਈ ਤਿਆਰ ਆ, ਵੀ ਸਾਨੂੰ ਕਿਸੇ ਨੇ ਅਪਰੋਚ ਹੀ ਨਹੀਂ ਕੀਤਾ।
ਅੱਛਾ
ਮਤਲਬ ਫੇਰ ਸਾਨੂੰ ਲੱਗਿਆ ਵੀ ਉਹੀ ਵੀ ਵੱਡੀ ਕਮੇਟੀ ਆ, ਇਹਨਾਂ ਦੇ ਵਿੱਚ ਮਤਲਬ ਵੀ ਕੋਆਰਡੀਨੇਸ਼ਨ ਦੀ ਘਾਟ ਆ, ਵੀ ਉੱਪਰੋਂ ਥੱਲੇ, ਤੇ 10:30 ਵਜੇ ਜਦੋਂ ਮੈਚ ਅਫੀਸ਼ਲ ਆਏ ਜੀ, ਮੁੰਡਾ ਆਇਆ ਤੇ ਉਹ ਕਹਿੰਦਾ ਵੀ ਮੈਂ ਵੀ ਉਹ ਉਹਨਾਂ ਨੇ ਨਹੀਂ ਗੱਲ ਉਹਨਾਂ ਨੇ ਕੀਤਾ, ਉਹ ਦੂਸਰਿਆਂ ਤੇ ਸਿੱਟੀ ਗਿਆ ਜੀ, ਜਿਹੜਾ ਬੰਦਾ
ਅੱਛਾ
10:30 ਵਜੇ ਜਿਹਨੇ ਆ ਕੇ ਮੈਚ ਸ਼ੁਰੂ ਕਰਾਏ,
ਅੱਛਾ
ਉਹਦੇ ਕੋਲੇ ਸ਼ੀਟ ਸੀ, ਤੇ ਸ਼ੀਟ ਦੇ ਨਾਲ ਇੱਕ ਇਹਨਾਂ ਨੇ ਫਿਰ ਬਾਅਦ ਦੇ ਵਿੱਚ ਮੈਚ ਅਪਡੇਟ ਕਰ ਦਿੱਤੇ,
ਅੱਛਾ
ਉਹਦੇ ਕਰਕੇ ਵੀ ਹੁਣ ਕਿਸੇ ਦਾ, ਹੁਣ ਸਾਨੂੰ ਪਤਾ ਹੈ ਸਾਡਾ ਮੈਚ 1 ਵਜੇ ਆ, ਤੇ ਐਪ ਤੇ ਅਪਡੇਟ ਕਰਤਾ ਵੀ ਮੈਚ ਤੁਹਾਡਾ 12 ਵਜੇ ਆ ਜੀ,
ਅੱਛਾ
ਉਹ ਇੱਕ ਟੀਮ 12 ਵਜੇ ਚਲੀ ਗਈ, ਇੱਕ ਟੀਮ 1 ਵਜੇ ਚਲੀ ਗਈ,
ਅੱਛਾ
ਉੱਤੇ ਉਹ ਕੋਚ ਕਹਿੰਦੇ ਵੀ ਨਹੀਂ ਤੁਸੀਂ ਪਲੇ, ਦੂਸਰੀ ਟੀਮ ਵਾਲੇ ਰੌਲਾ ਪਾਉਣ ਲੱਗੇ, ਤੁਸੀਂ ਪਲੇ ਨਹੀਂ ਕਰ ਸਕਦੇ, ਤੇ ਮੈਂ ਟੋਟਲੀ ਟੋਟਲੀ ਆਪਾਂ ਇਹ ਕਹਿ ਸਕਦੇ ਹਾਂ ਵੀ ਮਿਸ ਮੈਨੇਜਮੈਂਟ ਜ਼ਿਆਦਾ ਹੋ ਗਈ।
ਅੱਛਾ, ਤੁਸੀਂ ਸਿੱਖ ਖੇਡਾਂ ਤੋਂ ਇਲਾਵਾ ਜਾਂ ਹੋਰ ਵੀ ਲੋਕਲ ਪ੍ਰੀਮੀਅਰ 'ਚ ਵੀ ਖੇਡਦੇ ਹੋਵੋਗੇ, ਗੋਰਿਆਂ ਗੋਰੇ
ਹਾਂਜੀ
ਜਿੱਥੇ ਮੈਨੇਜ ਕਰਦੇ ਆ ਜਾਂ ਹੋਰ ਕਮਿਊਨਿਟੀ ਮੈਨੇਜ, ਉੱਥੇ ਵੀ ਇਹੀ ਕੁਝ ਹੁੰਦਾ ਜਾਂ ਉੱਥੇ ਕੀ ਮਾਹੌਲ ਹੁੰਦਾ ਹੈ?
ਨਹੀਂ, ਜੋ ਜੋ ਆਪਣੇ ਇੱਥੇ ਹੁੰਦਾ ਹੀ ਗੇਮਾਂ ਦੇ ਵਿੱਚ, ਉਹ ਹੁਣ ਬੱਚੇ ਐਥਲੈਟਿਕ ਵੀ ਕਰਦੇ ਨੇ, ਤੇ ਹੁਣ ਸਾਡੇ ਬੱਚਿਆਂ ਦੀ ਤੁਸੀਂ, ਚਲੋ ਮੈਂ ਥੋੜਾ ਆਨਸਰ ਦਿੰਦਾ ਜੀ, ਉਹ ਗੋਰਿਆਂ ਦੇ ਵਿੱਚ ਅਸੀਂ ਮੈਚ ਜਾਣਾ, ਹੁਣ ਅਸੀਂ ਘੰਟੇ ਤੱਕ ਮੈਚ ਖੇਡਣ ਜਾਣਾ, ਕਦੇ ਐਸਾ ਕੁਝ ਨਹੀਂ ਹੁੰਦਾ ਜੀ।
ਅੱਛਾ,
ਪੇਰੈਂਟਸ ਗੋਰੇ, ਉਹਨਾਂ ਦੇ ਗ੍ਰੈਂਡ ਪੇਰੈਂਟਸ ਮੈਚ ਦੇਖਣ ਆਉਂਦੇ ਨੇ, ਤੇ ਕਦੇ ਵੀ ਉਹ ਨਹੀਂ ਹੁੰਦਾ। ਫਿਰ ਮੇਰੀ ਸਾਡੇ ਕੋਚ ਨਾਲ ਗੱਲ ਹੋਈ, ਜਿਹੜਾ ਹੈੱਡ ਕੋਚ ਆ ਸਾਡਾ ਨਾ, ਤੇ ਉਹਦੇ ਨਾਲ ਗੱਲ ਹੋਈ, ਉਹ ਕਹਿੰਦਾ ਮੈਂ ਇਹਨਾਂ ਨੂੰ ਸੁਜੈਸਟ ਕੀਤਾ ਸੀ ਗਰੁੱਪ ਦੇ ਵਿੱਚ ਵੀ ਸਾਡੇ ਸਾਊਥ ਆਸਟ੍ਰੇਲੀਆ ਐਸੇ ਫੁੱਟਬਾਲ ਕਰਕੇ ਆ ਵੀ ਜਦੋਂ ਸਿੱਖ ਗੇਮ ਐਡੀਲੇਡ 'ਚ ਹੋਈਆਂ ਵੀ ਅਸੀਂ ਉਹਨਾਂ ਨਾਲ ਗੱਲ ਕੀਤੀ, ਅਸੀਂ ਉਹਨਾਂ ਨੂੰ ਸਾਰੀ ਜ਼ਿੰਮੇਵਾਰੀ ਦਿੱਤੀ ਵੀ ਸਾਡੀ ਇੰਨੀਆਂ ਟੀਮਾਂ ਨੇ, ਇੰਨਾ ਕਮਿਊਨਿਟੀ ਦਾ ਇਵੈਂਟ ਆ, ਇਹ ਮੈਚ ਹੋਣੇ ਨੇ, ਤਾਂ ਸਾਰੀ ਜ਼ਿੰਮੇਵਾਰੀ ਐਸੇ ਸਾਊਥ ਆਸਟ੍ਰੇਲੀਆ ਫੁੱਟਬਾਲ ਨੇ ਲੈ ਲਈ, ਰੈਫਰੀ, ਫੁੱਟਬਾਲ ਗਰਾਊਂਡ, ਐਵਰੀਥਿੰਗ, ਸਕੋਰਿੰਗ ਕਰਨੀ, ਸਾਰੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਤੇ ਆਪਾਂ ਨੂੰ ਵਿੱਚ ਇਨਵੋਲਵਮੈਂਟ ਹੋਣ ਦੀ ਲੋੜ ਹੀ ਨਹੀਂ ਪਈ। ਤੇ ਉਹ ਕਹਿੰਦਾ ਵੀ ਇਹਨਾਂ ਨੇ ਮੇਰੀ ਸੁਜੈਸ਼ਨ ਕਹਿੰਦਾ ਅਸੀਂ ਨੇ ਦਿੱਤੀ ਤੇ ਕਮੇਟੀ ਨੇ ਮੰਨੀ ਨਹੀਂ ਤੇ ਦੈਟਸ ਵਾਈ ਕਹਿੰਦਾ ਵੀ ਇਹ ਪ੍ਰੋਬਲਮ ਆ ਰਹੀ ਹੈ।
ਹਾਂ, ਉਹ ਤੁਹਾਡੇ ਜਦੋਂ 2017 'ਚ ਵੀ ਹੋਈ ਸੀ, ਉਹ ਤੋਂ ਬਾਅਦ ਵੀ ਹੋਈ ਆ, ਉਦੋਂ ਐਸੇ ਹਾਕੀ ਨੇ ਸਾਰੀ ਹਾਕੀ ਕਰਾਈ ਸੀ ਉਸ ਵੇਲੇ, ਮਤਲਬ ਮੋਸਟ ਟ੍ਰਵਲਡ ਗੇਮ ਹਾਕੀ ਸੀ ਤੇ ਪਰਫੈਕਟ ਗੇਮਾਂ, ਮਤਲਬ ਉਹਨਾਂ ਨੇ ਉਹ ਗੋਰਿਆਂ ਨੇ ਮੈਨੇਜ ਕੀਤਾ। ਅਸੀਂ ਤਾਂ ਇੱਥੋਂ ਤੱਕ ਵੀ ਇੱਕ ਵਾਰੀ ਮਤਲਬ ਗੋਰੇ ਹਾਇਰ ਕਰ ਲਏ ਸੀ ਐਜ਼ ਅ ਸਪੋਰਟਸ ਮੈਨੇਜਰ ਵੀ, ਹੈ ਨਾ, ਕਿਉਂਕਿ
ਹਾਂਜੀ ਹਾਂਜੀ
ਸੱਤ ਜਦੋਂ ਅਸੀਂ ਜਾਂ ਤੁਸੀਂ ਕਹਿੰਦੇ ਨਾ ਜੇ ਆਹੀ ਅਸੀਂ ਹੁਣ ਫੀਡਬੈਕ ਦੇ ਰਹੇ ਹਾਂ, ਸਾਡਾ ਗੁੱਸਾ ਕਰ ਰਹੇ ਨੇ, ਸਾਨੂੰ ਲਾਹ ਲਾਹ ਮਾਰੀ ਜਾ ਰਹੇ
ਹਾਂਜੀ
ਨੇ,
ਹਾਂਜੀ
ਹੈ ਨਾ,
ਬਿਲਕੁਲ
ਇਹੀ ਫੀਡਬੈਕ ਨਾ ਜੇ ਮੈਂ ਆਪਣੇ ਤਾਂ ਗੋਰਾ ਬਿਠਾਲ ਦਵਾਂ ਕੋਈ, ਹੈ ਨਾ, ਉਹ ਤੋਂ ਇਹ ਗੱਲਾਂ
ਹਾਂਜੀ ਹਾਂਜੀ
ਕਹਾਵਾਂ,
ਹਾਂਜੀ ਹਾਂਜੀ
ਇਹਨਾਂ ਨੇ ਉਹਨੂੰ ਸਲੂਟ ਮਾਰਨੇ ਆ, ਉਹਨਾਂ ਨੂੰ ਪੈਸੇ ਵੀ ਦੇਣੇ ਆ, ਠੀਕ ਹੈ। ਸੋ ਇਹ ਇੱਕ ਮੈਂਟੈਲਿਟੀ ਹੈ ਆਪਣੀ, ਹੈ ਨਾ, ਵੀ ਆਪਣੇ ਬੰਦੇ ਦੀ ਘਰ ਦਾ ਜੋਗੀ ਜੋਗ ਨਾ ਬਾਹਰਲਾ ਸਿੱਧ ਸਿਧਾਈ ਵਾਲੀ ਗੱਲ ਆਪਣਾ ਕਰਦੇ ਹਾਂ, ਹੈ ਨਾ। ਸੋ ਆਪਣੇ ਆਪਣਾ ਥੋੜ੍ਹੀ ਦੇਰ ਆਪਣੇ ਸੁਖਵਿੰਦਰ, ਮੈਂ ਨਾ ਇੱਧਰ ਆਪਣੇ ਇੱਕ ਹੋਰ ਮਿੱਤਰ ਪਿਆਰੇ ਨੇ ਅਮਨ ਗੋਲਡ ਕੋਸਟ, ਉਹਨਾਂ ਨੂੰ ਵੀ ਵੈਸੇ ਮੈਂ ਨਾਲੇ ਲੈ ਲੈਂਦਾ, ਸ਼ਾਇਦ
ਠੀਕ ਹੈ
ਤੁਸੀਂ ਜਾਣਦੇ ਹੋਵੋਗੇ, ਅਤੇ ਉਹ ਆਪਣਾ ਕੈਮਰਾ
ਠੀਕ ਹੈ
ਔਨ
ਜੀ
ਕਰਨ ਤਾਂ ਜੁਆਇਨ ਕਰਨ ਸਾਡੇ ਨਾਲ। ਅਮਨ ਜੁਆਇਨ ਕਰੋ, ਅਤੇ ਚਲੋ ਆਪਾਂ ਗੱਲਬਾਤ ਆਪਣੀ ਜਾਰੀ ਰੱਖਦੇ ਹਾਂ ਜਦੋਂ ਤੱਕ ਉਹ ਕੈਮਰਾ ਔਨ ਕਰਦੇ ਆ। ਅਤੇ
ਹਾਂਜੀ ਹਾਂਜੀ
ਹਾਂਜੀ, ਓਵਰਆਲ ਤੁਸੀਂ ਕਿੰਨੀਆਂ ਟੀਮਾਂ ਲੈ ਕੇ ਗਏ ਸੀਗੇ?
ਸਾਡੀਆਂ ਜੀ ਅੰਡਰ 7, ਅੰਡਰ 9, ਅੰਡਰ 11, ਅੰਡਰ 13, ਅੰਡਰ 15, ਅੰਡਰ 17 ਤੇ ਪ੍ਰੀਮੀਅਰ ਡਿਵੀਜ਼ਨ 1 ਸੌਕਰ ਦੀਆਂ ਟੀਮਾਂ ਸੀ, ਓਨਲੀ ਸੌਕਰ ਦੀਆਂ,
ਜੀ
ਵਿੱਚ ਸਾਡੇ ਬੱਚੇ ਐਥਲੈਟਿਕ ਵੀ ਕਰਦੇ ਨੇ ਜੀ।
ਜੀ
ਹੁਣ ਸਭ ਤੋਂ ਟੋਟਲੀ ਐਥਲੈਟਿਕ ਮਿਸ ਹੋ ਗਈ ਜਸਟ ਟੂ ਦਾ ਪੂਅਰ ਮੈਨੇਜਮੈਂਟ ਸੌਕਰ ਤੇ, ਹੁਣ ਕਰਕੇ ਅਸੀਂ ਉੱਥੇ ਜਾ ਹੀ ਨਹੀਂ ਸਕੇ ਹੈਗੇ ਸੌਕਰ ਐਥਲੈਟਿਕ ਫੀਲਡ ਦੇ ਵਿੱਚ। ਪਿਛਲੀ ਵਾਰ ਮੇਰੇ ਬੱਚੇ ਨੇ ਜੀ ਉੱਥੇ ਸਿਡਨੀ ਦੇ ਵਿੱਚ ਸੈਕੰਡ ਪੋਜੀਸ਼ਨ ਹਾਸਲ ਕੀਤੀ ਲੌਂਗ ਜੰਪ ਦੇ ਵਿੱਚ, ਇਸ ਵਾਰ ਅਸੀਂ ਸ਼ਾਰਟਪੁੱਟ ਵੀ ਕਰਨਾ ਸੀ ਪਰ ਉਹ ਮਿਸ ਹੋ ਗਿਆ,
ਮਿਸ ਹੋ ਗਿਆ।
ਤੇ ਸਾਡੇ ਐਟਲੀਸਟ 7 ਤੋਂ ਲੈ ਕੇ 10 ਐਥਲੀਟ ਮਿਸ ਕਰ ਗਏ।
ਠੀਕ, ਚਲੋ ਆਪਾਂ ਨਾਲੇ ਅਮਨ ਹੁੰਦਲ ਉਹਨਾਂ ਨੂੰ ਲੈਂਦੇ ਹਾਂ ਗੋਲਡ ਕੋਸਟ ਤੋਂ, ਇਹ ਵੀ ਕਾਫੀ ਸਮੇਂ ਤੋਂ ਕਲੱਬ ਚਲਾ ਰਹੇ ਨੇ, ਪਲੇਅਰ ਵੀ ਨੇ। ਮੈਂ ਜੀਆ ਨੂੰ ਅਮਨ ਪ੍ਰੋਗਰਾਮ ਦੇ ਵਿੱਚ ਸਵਾਗਤ ਤੁਹਾਡਾ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਈ, ਧੰਨਵਾਦ ਸਾਰਿਆਂ ਦਾ ਜੀ, ਵੇਖਣ ਵਾਲਿਆਂ ਦਾ ਤੇ ਸੁਣਨ ਵਾਲਿਆਂ ਦਾ, ਤੇ
ਮੈਨੂੰ
ਬਹੁਤ ਵਧੀਆ ਤੁਸੀਂ ਸਾਨੂੰ ਆਪਣੀ ਗੱਲ ਕਹਿਣ ਦਾ ਮੌਕਾ ਦੇ ਰਹੇ ਜੀ, ਇੱਥੇ
ਮੈਨੂੰ
ਬਹੁਤ ਬਹੁਤ
ਲੱਗਦਾ
ਧੰਨਵਾਦ ਤੁਹਾਡਾ
ਤੁਸੀਂ
ਜੀ।
ਅਜੇ ਵੀ ਗਰਾਊਂਡਾਂ 'ਚ ਹੀ ਹੋ, ਇੱਧਰ ਬਾਹਰੇ ਆਊਟਡੋਰ ਹੀ।
ਨਹੀਂ ਜੀ, ਮੈਂ ਨਹੀਂ, ਮੈਂ ਆਊਟਡੋਰ ਘਰੇ ਬੈਠਾ ਸੀ ਅੱਜ
ਅੱਛਾ
ਸੰਡੇ, ਰਿਲੈਕਸ
ਅੱਛਾ
ਕਰ ਰਹੇ ਸੀ।
ਹਾਂ, ਮੈਂ ਪਹਿਲਾਂ ਵੀ ਕਈ ਵਾਰੀ ਕਿਹਾ ਵੀ ਆਹ ਜਿਹੜੀ ਕਨਵਰਸੇਸ਼ਨ ਆਪਾਂ ਕਰ ਰਹੇ ਹਾਂ ਨਾ, ਇਹ ਇੱਕ ਯੂਨੀਕ ਹੀ ਕਰ ਰਹੇ ਹਾਂ, ਇਹ ਸਿਰਫ ਇੰਸਟੀਟਿਊਸ਼ਨ ਨੂੰ ਇੰਪਰੂਵ ਕਰਨ ਦੇ ਲਈ ਕਰ ਰਹੇ ਹਾਂ, ਰੀਅਲ ਫੀਡਬੈਕ, ਅਤੇ ਇਹਦਾ ਮਕਸਦ ਇਹ ਆ, ਇਹਦਾ ਮਤਲਬ ਕਿਸੇ ਨੂੰ ਮਤਲਬ ਡੀਗ੍ਰੇਡ ਕਰਨਾ ਨਹੀਂ, ਇੰਸਟੀਟਿਊਸ਼ਨ ਨੂੰ ਡੀਗ੍ਰੇਡ ਕਰਨਾ ਨਹੀਂ ਹੈਗਾ, ਜਾਂ ਜਿਹੜੇ ਰੀਅਲ ਵਰਕਰ ਹੈ ਉਹਨਾਂ ਨੂੰ ਡੀਗ੍ਰੇਡ ਕਰਨਾ ਨਹੀਂ, ਪਰ ਜਿਹੜੇ ਵਿੱਚ ਮਤਲਬ ਐਲੀਮੈਂਟਸ ਨੇ ਜਿਹੜੇ ਨਹੀਂ ਪਰਫਾਰਮ ਕਰ ਰਹੇ, ਉਹ ਦੇ ਨੀਡ ਟੂ ਮੂਵ ਔਨ, ਹੈ ਨਾ, ਬਹੁਤ ਟੈਲੈਂਟ ਹੈ। ਖੈਰ ਅਮਨ, ਤੁਹਾਡਾ ਕੀ ਕੀ ਐਕਸਪੀਰੀਅੰਸ ਰਿਹਾ, ਕੀ ਸ਼ੇਅਰ ਕਰੋਗੇ ਸਾਡੇ ਨਾਲ?
ਮੈਂ ਹਾਂਜੀ ਭਾਈ, ਮੈਂ ਇਹ ਦੱਸਣਾ ਚਾਹੁੰਦਾ ਜੀ, ਆਲਮੋਸਟ ਕਾਫੀ ਟਾਈਮ ਹੋ ਗਿਆ ਸਿੱਖ ਗੇਮਾਂ ਨਾਲ ਜੁੜੇ ਹੋਏ, ਸਿੱਖ ਗੇਮਾਂ ਲੋਕਲ ਟੂਰਨਾਮੈਂਟਸ ਵੀ ਅਸੀਂ ਕਰਾਉਂਦੇ ਹਾਂ ਸਾਰੇ, ਤੇ ਬ੍ਰਿਸਬੇਨ, ਮੈਲਬੋਰਨ ਵੀ ਵੈਸੇ ਵੀ ਆਉਂਦਾ ਹੀ ਰਹਿੰਦਾ ਖੇਲਣ ਜਦੋਂ ਵੀ ਕੋਈ ਟੂਰਨਾਮੈਂਟ ਲੋਕਲ ਹੁੰਦਾ ਇਹਨਾਂ ਦਾ, ਤੇ ਬਹੁਤ ਉਮੀਦਾਂ ਸੀ ਕਿ ਹਾਂ, ਨੋ ਡਾਊਟ ਐਡੀਲੇਡ ਸਿਡਨੀ ਬਹੁਤ ਵਧੀਆ ਸੀ, ਵਧੀਆ ਸਾਰੇ ਨੇ ਇੰਜੋਏ ਕੀਤਾ ਸੀ, ਵਧੀਆ ਸੀ, ਪਰ ਮੈਲਬੋਰਨ ਤੋਂ ਹੋਰ ਜ਼ਿਆਦਾ ਉਮੀਦਾਂ ਸੀ ਸਾਰਿਆਂ ਨੂੰ, ਕਿਉਂਕਿ ਮੈਲਬੋਰਨ ਦੇ ਵਿੱਚ ਲੋਕਲ ਕਲੱਬਸ ਬਹੁਤ ਨੇ, ਨਾਲੇ ਮੈਂ ਸੌਕਰ ਦੇ ਨਾਲ ਜੁੜਿਆ ਜੀ ਜ਼ਿਆਦਾ, ਕਿਉਂਕਿ ਮੈਂ ਆਪ ਖੁਦ ਸੌਕਰ ਪਲੇਅਰ ਹਾਂ, ਤਾਂ ਮੈਨੂੰ ਇਹ ਸੀ ਵੀ ਉੱਥੇ ਬਹੁਤ ਵਧੀਆ ਹੋਊਗਾ, ਤੇ ਸਾਰੀਆਂ ਉਮੀਦਾਂ ਸੀ ਵੀ, ਪਰ ਜਦੋਂ ਉੱਥੇ ਜਾ ਕੇ ਪਹਿਲਾਂ ਤਾਂ ਸਭ ਤੋਂ ਜ਼ਿਆਦਾ ਜਿਹੜਾ ਇੱਕ ਪਲੇਅਰ ਹੁੰਦਾ ਜੀ, ਉਹਨੂੰ ਸਭ ਤੋਂ ਪਹਿਲਾਂ ਇੱਕ ਜਾ ਕੇ ਗਰਾਊਂਡ ਵੇਖਣੀ ਹੁੰਦੀ ਹੈ ਵੀ ਗਰਾਊਂਡ ਕਿੱਦਾਂ ਦੀ ਹੈ, ਸਭ ਤੋਂ ਪਹਿਲਾਂ ਇਹੀ ਦੇਖੀਦਾ, ਕਿਉਂਕਿ ਅਸੀਂ ਉੱਥੇ ਟੀਮਾਂ ਨੇ ਖੇਲਣਾ। ਜਦੋਂ ਜਾ ਕੇ ਮੈਂ ਤੁਹਾਨੂੰ ਦੱਸ ਦਿੰਦਾ ਵੀ ਮੈਂ ਉਦਾਂ ਕੈਲਮ ਵੇਲ, ਬੀਪੀਸੀ ਕੈਲਮ ਵੇਲ ਦਾ ਪ੍ਰੀਮੀਅਰ ਟੀਮ ਦਾ ਕੋਚ ਹਾਂ ਜੀ, ਉਦਾਂ ਦੀ ਮੈਂ ਕੋਚਿੰਗ ਕਰਦਾ ਟੀਮ ਸਾਰੀ ਦੀ,
ਬ੍ਰਿਸਬੇਨ ਦਾ,
ਤੇ ਦੂਸਰਾ ਮੈਂ ਗੋਲਡ ਕੋਸਟ ਤੋਂ, ਹਾਂਜੀ ਬ੍ਰਿਸਬੇਨ, ਹਾਂਜੀ, ਤੇ ਗੋਲਡ ਕੋਸਟ ਦਾ ਮੈਂ ਓਵਰ 40 ਸਾਡੀ ਟੀਮ ਜਾਂਦੀ ਹੈ, 3-4 ਸਾਲ ਹੋ ਗਏ ਖੇਲਦਿਆਂ, ਤੇ ਉਹ ਸਾਡੀ ਟੀਮ ਹੈ, ਬਾਕੀ ਸਾਡੇ ਫਸਟ ਟਾਈਮ ਅਸੀਂ ਐਤਕਾ ਨਾ ਆਪਣੇ ਬੱਚਿਆਂ ਦੀਆਂ ਦੋ ਟੀਮਾਂ ਲੈ ਕੇ ਗਏ ਸੀ, ਅੰਡਰ 9 ਤੇ ਅੰਡਰ 11।
ਜੀ
ਸਾਡੇ ਬੱਚੇ, ਸਾਡੇ ਪੇਰੈਂਟਸ ਵੀ ਬੜੇ ਐਕਸਾਈਟਡ ਸੀ ਜਦੋਂ ਫਸਟ ਟਾਈਮ ਤੁਸੀਂ ਇੱਦਾਂ ਦਾ ਟੂਰਨਾਮੈਂਟ ਖੇਲਣ ਜਾਓ, ਇੱਕ ਜਿੱਥੇ ਤੁਹਾਡੇ ਸਾਰੀਆਂ ਸਟੇਟਸ ਦੀਆਂ ਟੀਮਾਂ ਆਉਂਦੀਆਂ ਨੇ, ਵਧੀਆ ਕੰਪੀਟੀਸ਼ਨ ਹੁੰਦਾ, ਸਾਰੇ ਐਕਸਾਈਟ ਸੀ। ਪਰ ਜਦੋਂ ਅਸੀਂ ਗਰਾਊਂਡ 'ਚ ਗਏ, ਮੈਨੂੰ, ਮੈਂ ਓਵਰ 40 ਦੀ ਗਰਾਊਂਡ ਵੇਖੀ, ਜੇ ਪਤਾ ਨਹੀਂ ਤੁਸੀਂ ਜਿੰਨੇ ਵੀ ਮੇਰੇ ਨਾਲ ਐਗਰੀ ਹੋਣਗੇ, ਅੰਡਰ 9 ਦੀ ਬੱਚਿਆਂ ਦੀ ਗਰਾਊਂਡ ਓਵਰ 40 ਨਾਲੋਂ ਵੱਡੀ ਸੀ, 7 ਸਾਈਡ ਦੀ, ਤੇ 7 ਹੀ ਸਾਈਡ ਉਹ ਸੀ।
ਅੱਛਾ,
ਮੈਨੂੰ ਨਹੀਂ ਲੱਗਦਾ ਕਿ ਜਿਹੜਾ ਜਿਹੜੇ ਕਰਾ ਰਹੇ ਸੀ ਵੀ ਉਹਨਾਂ ਨੂੰ ਇਹ ਨਹੀਂ ਪਤਾ ਕਿ 7 ਸਾਈਡ ਖੇਲਣ ਵਾਸਤੇ ਕਿੱਡੀ ਗਰਾਊਂਡ ਹੋਣੀ ਚਾਹੀਦੀ ਹੈ, ਫੀਲਡ ਕਿੰਨਾ ਹੋਣਾ ਚਾਹੀਦਾ। ਮੇਨ ਪ੍ਰੋਬਲਮ ਤੇ ਉਹੀ ਉੱਥੇ ਹੀ ਹੋ ਗਈ। ਉਸ ਤੋਂ ਬਾਅਦ ਚ ਕਾਫੀ ਚੀਜ਼ਾਂ ਜਿਹੜੀਆਂ ਤੁਸੀਂ ਮਿਸਮੈਨੇਜਮੈਂਟ, ਸਾਰਾ ਕੁਛ ਤੁਸੀਂ ਸੌਕਰ ਦੇ ਡਰਾਅ ਹੀ ਨਹੀਂ ਪਾ ਸਕੇ। ਤੁਸੀਂ ਇੱਕ, ਹੁਣ ਇੱਥੋਂ ਬਾਹਰੋਂ ਸਾਰੇ ਸਟੇਟ ਤੋਂ ਜਾਂਦੇ ਨੇ, ਤੁਹਾਡੇ ਕੋਲ ਪ੍ਰੋਪਰ ਡਰਾਅ ਆਏ, ਹੁਣ ਤੁਹਾਨੂੰ ਪਤਾ ਤੁਹਾਡਾ ਮੈਚ ਫਰਾਈਡੇ ਨੂੰ 9 ਵਜੇ ਆ, ਸੈਕਿੰਡ ਮੈਚ 9 ਵਜੇ ਆ, ਨੈਕਸਟ ਡੇ ਤੁਹਾਡਾ 9 ਵਜੇ ਮੈਚ ਹੋਊਗਾ ਜੇ ਤੁਸੀਂ ਜਿੱਤਦੇ, ਜੇ ਥਰਡ ਡੇ ਤੁਸੀਂ ਇੱਦਾਂ ਕਰੋ। ਸਾਨੂੰ ਪਤਾ ਹੀ ਨਹੀਂ ਜੀ, 9 ਤੁਸੀਂ ਮੰਨੋਗੇ, ਫਰਾਈਡੇ ਨੂੰ ਅਸੀਂ ਮੈਚ ਪਹਿਲਾਂ, ਤੇ ਸਾਨੂੰ ਮੈਚਿੰਗ ਟਾਈਮਿੰਗ ਨਹੀਂ ਪਤਾ, ਟਾਈਮ ਤੇ ਗਿਆ ਟੀਮ ਨਹੀਂ ਆਈ। ਇੱਕ ਤਾਂ ਮੈਨੂੰ ਨਹੀਂ ਪਤਾ ਕਿ ਬਿਨਾਂ ਇਹ, ਮੈਂ ਅੱਗੇ ਵੀ ਇਹ ਚੀਜ਼ ਨੂੰ ਕਰਨਾ ਚਾਹੁੰਦਾ ਵੀ ਨੈਕਸਟ ਜਿਹੜੀ ਵੀ ਟੀਮ ਆਉਂਦੀ ਆ ਉਹਦਾ ਕੋਈ ਬਾਉਂਡ ਰੱਖਿਆ ਜਾਵੇ ਵੀ ਇੰਨੇ ਪੈਸੇ ਜਮ੍ਹਾਂ ਕਰਾਓਗੇ ਤਾਂ ਉਹ ਟੀਮ, ਜੇ ਤੁਹਾਡੀ ਟੀਮ ਆਊਗੀ ਪਾਰਟਿਸਿਪੇਟ ਕਰੂਗੀ, ਉਹ ਤੁਹਾਨੂੰ ਵਾਪਸ ਹੋ ਜਾਣਗੇ। ਬਿਕੋਜ਼ ਆਫ ਲੋਟ ਆਫ ਟੀਮ ਓਵਰ 40, ਮੈਂ ਓਵਰ 40 ਦੀ ਗੱਲ ਕਰ ਰਿਹਾ, ਓਵਰ 40 ਦੇ ਵਿੱਚ ਵੈਸੇ ਹੀ ਰਜਿਸਟਰ ਕੀਤੀਆਂ ਸੀ, ਜਿਹੜੀਆਂ ਟੀਮਾਂ ਉੱਥੇ ਆ ਹੀ ਨਹੀਂ, ਆਈਆਂ ਹੀ ਨਹੀਂ। ਉਹ ਇਸ ਕਰਕੇ ਮੈਨੂੰ ਬਾਅਦ 'ਚ ਉੱਥੇ ਪਤਾ ਲੱਗਾ ਜੀ, ਉਹ ਐਨਜੀਕ ਦੇ ਵਿੱਚ ਜਦੋਂ ਤੁਸੀਂ ਰਜਿਸਟ੍ਰੇਸ਼ਨ ਕਰਾ ਦਿੰਦੇ ਜੇ ਟੀਮ ਨੂੰ, ਉਹ ਨਹੀਂ ਤੇ ਜੇ ਤੁਸੀਂ ਟੀਮ ਨਹੀਂ ਲੈ ਕੇ ਆਉਂਦੇ ਤੁਹਾਡੀ ਮੇ ਬੀ ਰਜਿਸਟ੍ਰੇਸ਼ਨ ਕੱਟੀ ਜਾਂਦੀ
ਨਹੀਂ,
ਨੈਕਸਟ ਈਅਰ
ਤੁਹਾਡੀ ਵੋਟ ਕੈਨਸਲ ਹੋ ਜਾਂਦੀ ਹੈ, ਇਹ ਵੀ ਇੱਕ ਵੱਖਰਾ ਇਸ਼ੂ ਹੈ,
ਇਸ
ਤੇ
ਕਰਕੇ
ਗੱਲ
ਉਹਨਾਂ ਨੇ
ਕਰਾਂਗੇ।
ਆਪਣੀ ਰਜਿਸਟ੍ਰੇਸ਼ਨ ਨੂੰ ਵੋਟ ਬਚਾਉਣ ਵਾਸਤੇ,
ਹਾਂ
ਉਹਦੇ ਕਰਕੇ,
ਉਹ ਜਾਲੀ,
ਹਾਂਜੀ ਹਾਂਜੀ, ਤੁਹਾਡੀ ਵੋਟ ਕੈਂਸਲ ਹੁੰਦੀ, ਮੈਨੂੰ ਵੀ ਉੱਥੇ ਪਤਾ ਲੱਗਾ, ਮੈਨੂੰ ਪਹਿਲਾਂ ਨਹੀਂ ਪਤਾ ਸੀ।
ਹਾਂ, ਉਹ ਜਾਲੀ ਐਂਟਰੀ, ਜਾਲੀ ਐਂਟਰੀਆਂ
ਹਾਂਜੀ,
ਕਰਵਾਉਂਦੇ ਨੇ। ਹਾਂਜੀ,
ਕੁਝ ਟੀਮਾਂ ਹਾਕੀ ਜਾਲੀ ਐਂਟਰੀ, ਹਾਂਜੀ, ਕਿਉਂਕਿ ਉੱਥੇ ਨਾ ਟੀਮਾਂ ਕੀ ਸੀ ਜੀ, ਕੁਝ ਟੀਮਾਂ ਹਾਕੀ ਕਲੱਬ ਦੇ ਅੰਡਰ ਐਂਟਰ ਸੀ ਸੌਕਰ ਦੇ ਵਿੱਚ, ਤੇ ਉੱਥੇ ਮੈਨੂੰ ਡਾਊਟ ਵੀ ਹੋਇਆ ਵੀ ਹਾਕੀ ਕਲੱਬ ਜਾਂ ਤੇ ਉਹ ਹਾਕੀ ਦੀਆਂ ਟੀਮਾਂ ਹੁੰਦੀਆਂ ਇਹ ਸੌਕਰ ਦੇ ਵਿੱਚ, ਹੋ ਸਕਦਾ ਮੈਂ ਕਿਹਾ ਕਲੱਬ ਹਾਕੀ ਕਲੱਬ ਐਡ ਕਰਕੇ ਸੌਕਰ ਦੀ ਵੀ ਟੀਮ ਹੋਵੇ, ਇਦਾਂ ਦੀਆਂ ਕੁਝ ਚੀਜ਼ਾਂ ਸੀ। ਫਿਰ ਉੱਥੇ ਤੁਸੀਂ, ਸਾਨੂੰ ਮੈਚ ਦਾ ਹੀ ਨਹੀਂ ਪਤਾ ਲੱਗਦਾ। ਹੁਣ ਮੈਂ ਇੱਕ, ਸਾਰਿਆਂ ਨੂੰ ਪ੍ਰੋਬਲਮ ਹੋਈ ਆ, ਪ੍ਰੀਮੀਅਰ ਦੀ ਗਰਾਊਂਡ ਇੱਕ ਸਾਈਡ,
ਅੱਛਾ,
ਬੱਚਿਆਂ ਦੀ ਇੱਕ ਸਾਈਡ, ਫਿਰ ਓਵਰ 40 ਦੀ ਪਤਾ ਨਹੀਂ ਕਿੱਥੇ, ਉਹ ਸਾਨੂੰ ਲੱਭਦੇ ਹੀ ਅੱਧਾ ਪੌਣਾ ਘੰਟਾ ਤੇ ਉਹ ਲੱਗਾ ਵੀ ਗਰਾਊਂਡ ਹੈ ਕਿੱਥੇ ਆ, ਕਿੱਥੇ ਫੀਲਡ ਨੇ ਓਵਰ 40 ਦੇ। ਫਿਰ ਦੂਸਰਾ, ਹੁਣ ਮੈਂ ਉਧਰੋਂ ਪ੍ਰੀਮੀਅਰ ਦੀ ਕੋਚਿੰਗ ਕਰਨੀ ਸੀ, ਸਾਡਾ ਉਧਰ ਪ੍ਰੀਮੀਅਰ ਦਾ ਮੈਚ ਹੁੰਦਾ ਸੀ। ਫਿਰ ਮੈਚ ਤੋਂ ਬਾਅਦ ਵਿੱਚੇ ਕਈ ਵਾਰੀ ਮੈਨੂੰ ਮੈਚ ਛੱਡ ਕੇ ਆਪਣੇ ਉਹ, ਕਿਉਂਕਿ ਟਾਈਮਿੰਗ ਨਹੀਂ ਅਪਡੇਟ ਕਰ ਦਿੰਦੀ ਸੀ, ਤਾਂ ਹੁਣ ਮੈਚ ਆ, ਫਿਰ ਕਹਿ ਦਿੰਦੇ ਸੀ ਆ ਨਹੀਂ ਜੇ ਤੁਸੀਂ ਉੱਥੇ ਪਹੁੰਚ ਗਏ ਤੁਹਾਡਾ 2 ਘੰਟੇ ਬਾਅਦ ਮੈਚ ਆ। ਤੁਸੀਂ ਇਹ ਸੋਚੋ, ਮੈਂ ਦੱਸਦਾ, ਮੇਰਾ ਇੱਕ ਵਨ ਆਫ ਫਰੈਂਡ ਹੀ ਆ ਬ੍ਰਿਸਬਨ ਤੋਂ ਹੀ, ਉਹ ਉੱਥੇ ਮੇਰਾ ਖਿਆਲ ਉਹਦੀ ਡਿਊਟੀ ਲਾਈ ਗਈ ਸੀ ਸਕੋਰ ਬੋਰਡ ਦੇ ਉੱਤੇ ਅਪਡੇਟ ਕਰਨ ਦੀ, ਜਿਹੜੀ ਐਪ ਸੀ
ਟੂਰਨੀਫਾਈ,
ਐਪ ਦੇ ਉੱਤੇ ਉਹ, ਹਾਂਜੀ, ਫਰਾਈਡੇ ਨੂੰ ਜਿਹੜੀਆਂ ਗੇਮਾਂ ਹੋਈਆਂ ਉਹ ਮੈਨੂੰ ਅਗਲੇ ਦਿਨ 9 ਵਜੇ, ਜਦ ਕਿ ਸਾਡੀ ਉੱਥੇ ਗੇਮ ਹੋਣੀ ਚਾਹੀਦੀ, ਸਾਨੂੰ ਅਗਲਾ ਸ਼ਡਿਊਲ ਰਾਤ ਨੂੰ ਪਤਾ ਹੋਣਾ ਚਾਹੀਦਾ ਸੀ, ਕਿਉਂਕਿ ਹਰੇਕ ਨੇ, ਸਾਡੇ ਬੱਚੇ ਵੀ ਆਏ ਸੀ, ਉਹਨਾਂ ਦੇ ਵੀ ਪੇਰੈਂਟਸ ਖੇਡਦੇ ਆ, ਉਹਨਾਂ ਬੱਚਿਆਂ ਵੱਲ ਵੀ ਧਿਆਨ ਦੇਣਾ ਸੀ। ਉਹ 9 o'clock ਮੈਨੂੰ ਫੋਨ ਕਰਕੇ ਕਹਿ ਰਿਹਾ, ਅਮਨ ਭਾਜੀ ਕੱਲ ਤੁਹਾਡੇ ਮੈਚਾਂ ਦੇ ਰਿਜ਼ਲਟ ਕੀ ਹੋਏ, ਪਲੀਜ਼ ਮੈਨੂੰ ਦੱਸੋ। ਮੈਂ ਕਿਹਾ ਯਾਰ ਹੁਣ ਮੈਂ ਦੱਸਾਂ, ਮੈਂ ਕਿਹਾ ਵੈਸੇ ਹੀ ਪੁੱਛਣਾ ਚਾਹ ਰਿਹਾ ਸ਼ਾਇਦ, ਮੈਂ ਦੱਸਿਆ, ਮੈਂ ਕਿਹਾ ਅਸੀਂ ਯਾਰ ਇੱਕ ਟੀਮ ਆਈ ਨਹੀਂ ਸੀ, ਬਾਈ ਮਿਲ ਗਈ, ਦੂਸਰਾ ਟਾਈਮ ਮੈਚ ਅਸੀਂ 7 goal ਨਾਲ ਜਿੱਤ ਗਏ ਸੀ। ਨਹੀਂ 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 ਭਾਜੀ, ਮੈਂ ਸਕੋਰ ਅਪਡੇਟ ਕਰਨੇ ਆ ਉਹਦੇ ਤੇ ਐਪ ਤੇ, ਤੇ ਤੁਸੀਂ ਮੈਨੂੰ ਪ੍ਰੋਪਰ ਲਿਖ ਕੇ ਭੇਜੋ ਕਿਹੜੀ ਟੀਮ ਨਾਲ ਮੈਚ ਸੀ, ਕਿਹੜੇ ਨਾਲ ਹੋਇਆ। ਮੈਂ ਕਿਹਾ ਯਾਰ ਹੁਣ, ਮੈਂ ਕਿਹਾ ਸਾਡਾ ਤਾਂ ਮੈਚ ਆ, ਤੁਸੀਂ ਹੁਣ ਅਪਡੇਟ ਕਰੇ। ਉਹ ਨਹੀਂ ਨਹੀਂ ਭਾਜੀ, ਉਹ ਤੁਸੀਂ ਬਸ ਭੇਜ ਦਿਓ, ਬਸ ਭੇਜ ਦਿਓ, ਆਹ ਤੇ ਗੱਲ ਸੀ। ਹਾਂ, ਫਿਰ ਸਾਡਾ ਸੈਚਰਡੇ ਨੂੰ ਮੈਚ ਓਪਨ ਦਾ, ਸਾਡਾ ਮੈਚ ਸ਼ੋ ਕਰਦਾ ਸੀ ਐਪ ਤੇ 12 ਵਜੇ। ਮੈਂ ਰਿਲੈਕਸ ਸੀ, ਸਾਡਾ ਮੈਚ ਸੀ ਪ੍ਰੀਮੀਅਰ ਦਾ, ਤੇ ਮੈਂ ਉੱਥੇ ਖੜਾ, ਮੇਰੇ ਫਰੈਂਡ ਦਾ ਫੋਨ ਆਇਆ, ਭਾਜੀ ਆਪਣਾ ਮੈਚ ਚੇਂਜ ਕਰਕੇ 11 o'clock ਕਰਦਾ। ਮੈਂ ਫਿਰ ਫੋਨ ਕੀਤਾ, ਪਹਿਲੀ ਗੱਲ ਤਾਂ ਮੈਨੂੰ ਇਹਨੂੰ ਇਸ ਕਰਕੇ ਫੋਨ ਕੀਤਾ ਸੀ ਵੀ ਉਹਦੇ ਕੋਲ ਮੇਰਾ ਮੇਰਾ ਨੰਬਰ ਸੀ, ਉਹਨੇ ਮੈਨੂੰ ਫੋਨ ਕੀਤਾ ਸੀ ਬ੍ਰਿਸਬਨ ਤੋਂ ਸੀ ਮੁੰਡਾ, ਪਰ ਮੈਨੂੰ ਕੋਈ ਅਫੀਸ਼ੀਅਲ ਨਹੀਂ, ਮੈਂ ਕਿਹਦੇ ਨਾਲ ਗੱਲ ਕਰਾਂ। ਮੈਂ ਉਹਨੂੰ ਪਿਆ, ਮੈਂ ਕਿਹਾ ਯਾਰ ਤੁਸੀਂ ਆ ਕੀ, ਮੈਂ ਕਿਹਾ ਪਹਿਲਾਂ ਸਾਡਾ ਮੈਚ 12 ਵਜੇ, ਹੁਣ ਸਡਨਲੀ ਤੁਸੀਂ ਕਹਿ ਤਾ 11 ਵਜੇ, ਮੈਂ ਕਿਹਾ ਸਾਡੇ ਤੇ ਉੱਥੇ ਪਲੇਅਰ ਹੀ ਨਹੀਂ ਪਹੁੰਚੇ, ਅਸੀਂ ਖੇਡਣਾ ਹੀ ਨਹੀਂ, ਫਿਰ ਸਾਡੇ ਕੋਲ ਖੇਡਿਆ ਹੀ ਨਹੀਂ ਜਾਣਾ। ਫਿਰ ਉਹਨਾਂ ਕਰਕੇ 11:30 ਕਰਤਾ ਵੀ 11:30 ਤੱਕ ਭਾਜੀ ਤੁਸੀਂ ਪਹੁੰਚ ਜਾਓ। ਇਹ ਇਹ ਸਿੱਖ ਗੇਮਾਂ ਦੇ ਤੁਸੀਂ ਇੱਕ ਦੇ ਤੂੰ
ਮਤਲਬ
ਪਰ ਐਡਾ ਤਗੜਾ,
ਤੁਸੀਂ ਉਹ
ਜਦੋਂ ਤੋਂ ਤੁਸੀਂ ਇਦਾਂ ਦੀ ਉਮੀਦ ਨਹੀਂ ਕਰ ਸਕਦੇ,
ਤੁਸੀਂ ਨੈਗੋਸ਼ੀਏਟ ਕਰ ਲਿਆ ਜਾਣ ਕਿ ਨੈਗੋਸ਼ੀਏਸ਼ਨ ਆ ਚੱਲੀ ਗਈਆਂ ਔਨ ਦਾ ਟਾਈਮ। ਤੇ ਸਾਡੇ ਨਾਲ ਆਪਣੇ ਅਮਨ ਸੁਖਵਿੰਦਰ ਵੀ ਨੇ ਐਡਲੇਡ ਤੋਂ, ਇਹ ਵੀ ਸੌਕਰ ਦੀਆਂ ਟੀਮਾਂ ਦਾ, ਤੁਸੀਂ ਸਹਿਮਤ ਹੋ ਇਹਨਾਂ ਨਾਲ, ਇਦਾਂ ਹੀ ਹੋਇਆ?
ਭਾਈ ਮੈਂ ਤੁਹਾਨੂੰ ਪਹਿਲਾਂ ਇਹੀ ਗੱਲ ਦੱਸ ਕੇ ਹਟਿਆ ਵੀ ਸਾਡਾ 1 ਵਜੇ ਮੈਚ ਸੀ, ਜੋ ਸ਼ੀਟ ਸੀ ਉਹਦੇ ਮੁਤਾਬਿਕ ਜੋ 1 ਦਿਨ ਇਹਨਾਂ ਨੇ ਫਿਕਸਚਰ ਪਹਿਲਾਂ ਭੇਜੇ ਤੇ ਐਪ ਤੇ ਅਪਡੇਟ ਕਰਤਾ 12 ਵਜੇ ਦਾ, ਤੇ ਉਹ ਦੂਜੀ ਟੀਮ ਦੇ ਮਤਲਬ ਵੀ ਦੂਜੀ ਟੀਮ 12 ਵਜੇ ਪਹੁੰਚ ਗਈ, ਅਸੀਂ 12:30 1 ਵਜੇ ਪਹੁੰਚੇ ਜਦੋਂ, ਤੇ ਉੱਥੇ ਦੂਜਿਆਂ ਨੇ ਰੌਲਾ ਪਾਤਾ, ਉਹ ਕਹਿੰਦੇ ਵੀ ਤੁਸੀਂ ਪਲੇ ਨਹੀਂ ਕਰ ਸਕਦੇ, ਤੁਸੀਂ ਆਏ ਨਹੀਂ ਹੈਗੇ, ਤੁਹਾਡਾ ਮਿਸ ਹੋ ਗਿਆ। ਅਸੀਂ ਆਖਿਆ ਵੀ ਉਰੇ ਕਿਹੜਾ ਯਾਰ, ਕੋਈ ਚੱਕਰ ਨਹੀਂ, ਬੱਚੇ ਨੇ ਸਾਡੇ, ਅਸੀਂ ਉਹਨਾਂ ਨੂੰ ਦਿਖਾਇਆ ਵੀ ਬੱਚਿਆਂ ਨੂੰ ਪਲੇ ਕਰ ਲੈਣ ਤਾਂ ਕੋਈ ਚੱਕਰ ਨਹੀਂ, ਇੱਥੇ ਕਿਹੜਾ ਵੀ ਵਰਲਡ ਕੱਪ ਹੋ ਰਿਹਾ, ਤੇ ਉਹ ਜਿਹੜੇ ਉਹਨਾਂ ਦੇ ਮਤਲਬ ਜੋ ਅਥਾਰਟੀ ਸੀ ਉਹਨਾਂ ਦੀ ਦੂਜਿਆਂ ਦੀ, ਉਹ ਤੁਸੀਂ ਅਗਰੈਸਿਵ ਹੋ ਗਏ ਆਪਣੇ ਨਾਲ ਜੀ, ਦੱਸੋ।
ਅੱਛਾ, ਮੈਂ ਇੱਕ ਇੱਕ ਲਾਸਟ ਕੁਐਸਚਨ ਇੱਕੋ ਹੀ ਪੁੱਛਾਂਗਾ ਦੋਨਾਂ ਨੂੰ ਹੀ। ਰਿਪੋਰਟ ਕੱਢੀ ਆ ਕੱਲ ਲੋਕਲ ਕਮੇਟੀ ਨੇ, ਉਹ ਕਹਿੰਦੇ ਇੱਦਾਂ ਦੀ ਗੱਲ ਹੀ ਨਹੀਂ ਹੋਈ,
ਹਾਂਜੀ
ਦੇ ਵਰ ਇਜ਼ ਨੋ ਸਿਸਟਮੈਟਿਕ ਫੇਲੀਅਰ, ਹੈ ਨਾ, ਅਤੇ ਉਹ ਹੁਣ ਫੇਲੀਅਰ ਤਾਂ ਸਾਨੂੰ ਪਤਾ ਹੀ ਆ, ਦਿਸਦਾ ਹੀ ਆ, ਹਜੇ ਤਾਂ ਮਤਲਬ ਟੂ ਅਰਲੀ ਆ। ਹੁਣ ਮੈਂ ਉਹ ਰਿਪੋਰਟ 'ਚ ਕੰਪੇਅਰ ਕਰ ਰਹੇ ਨੇ ਸਿੱਖ ਖੇਡਾਂ ਨੂੰ ਜਿਹੜਾ ਮੈਲਬਨ ਦਾ ਕਾਮਨਵੈਲਥ ਗੇਮਸ ਅਤੇ ਓਲੰਪਿਕਸ ਦੇ ਨਾਲ, ਠੀਕ ਹੈ। ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਕੋਈ ਵੀ ਜੋ ਤੁਸੀਂ ਐਕਸਪੀਰੀਅੰਸ ਕੀਤਾ ਉਹਦਾ ਕੋਈ ਕੰਪੈਰੀਜ਼ਨ ਹੈ ਓਲੰਪਿਕਸ ਦੇ ਨਾਲ ਤਾਂ ਕਾਮਨਵੈਲਥ ਨਾਲ? ਪਹਿਲਾਂ ਅਮਨ, ਤੁਸੀਂ ਦੱਸੋ ਅਮਨ।
ਤੁਸੀਂ ਜੇ ਇਦਾਂ ਦਾ ਕੰਮ ਕਰੋਗੇ ਤੁਸੀਂ ਉਹਦੇ ਲਾਗੇ ਚਾਗੇ ਵੀ ਨਹੀਂ ਆ ਜੇ ਤੁਸੀਂ ਇਦਾਂ ਦਾ। ਮੈਂ ਨਾ ਜਿਹੜੀ ਮੇਨ ਗੱਲ ਤੁਹਾਨੂੰ ਦੱਸਣ ਲੱਗਾ ਜੀ, ਪਹਿਲੀ ਗੱਲ ਤਾਂ ਆਪਾਂ ਨੇ ਇਹਨਾਂ ਦਾ 38 ਈਅਰ ਹੋ ਗਏ ਆ ਗੇਮਾਂ ਦਾ ਨਾਂ ਰੱਖਿਆ ਸਿੱਖ ਗੇਮਸ। ਹਾਂਜੀ, ਮੈਂ ਕਿਸੇ ਦੇ ਅਗੇਂਸਟ ਨਹੀਂ ਹੈਗਾ, ਪਰ ਮੈਂ ਨਾ ਹੀ ਭਾਜੀ ਕਦੀ ਅੱਜ ਤੱਕ ਮੇਰਾ ਕੰਮ ਫੁੱਟਬਾਲ ਖੇਡਣਾ, ਮੈਂ ਪਲੇਅਰ ਰਿਹਾ, ਮੈਨੂੰ ਇਹਨਾਂ ਦੀ ਸਿਆਸਤ ਕੋਈ ਨਹੀਂ ਲੈਣਾ ਦੇਣਾ। ਪਰ ਮੈਂ ਇਸ ਵਾਰ ਇੰਨੇ ਕੁ ਡਿਸਪੋਇੰਟਡ ਹੋਇਆ, ਜਿਹੜੀ ਮੈਂ ਪੋਸਟ ਵੀ ਪਾਈ ਸੀ, ਨਹੀਂ ਤਾਂ ਮੈਨੂੰ ਕੋਈ ਇੱਦਾਂ ਨਹੀਂ ਹੈਗਾ ਹੁੰਦਾ। ਮੈਨੂੰ ਹੁੰਦਾ ਫੁੱਟਬਾਲ ਖੇਡਣਾ, ਮੇਰਾ ਧਿਆਨ ਫੁੱਟਬਾਲ ਖੇਡਣਾ ਖੇਲਿਆ, ਵੈਸੇ ਉਸ ਤੋਂ ਬਾਅਦ ਹੋਰ ਕੁਛ। ਪਰ ਮੈਂ ਇੰਨਾ ਕੁ ਹੋਇਆ, ਕੁਛ ਚੀਜ਼ਾਂ ਸੀ, ਮੈਂ ਮੇਨ ਮੇਨ ਪੁਆਇੰਟ ਤੁਹਾਨੂੰ ਬਸ ਦੱਸ ਦਿੰਦਾ ਐਜ਼ ਏ ਕੁਇਕਲੀ। ਇੱਕ ਤਾਂ ਸਾਡਾ ਮੀਡੀਆ ਜੀ, ਮੈਨੂੰ ਇਹ ਨਹੀਂ ਸਮਝ ਆਈ, ਤੁਸੀਂ ਜੇ ਵੇਖੋ ਨਾ ਸੋਕਰ ਦੇ ਵਿੱਚ ਇੰਨੇ ਇੰਨੇ ਵਧੀਆ ਪਲੇਅਰ ਖੇਡ ਕੇ ਗਏ ਆ, ਹੋ ਸਕਦਾ ਦੂਜੀਆਂ ਗੇਮਾਂ 'ਚ ਵੀ ਖੇਲੇ ਹੋਣ, ਪਰ ਸੋਕਰ ਦੀ ਮੈਂ ਗੱਲ ਕਰਦਾ ਕਿਉਂਕਿ ਮੈਂ ਉਹਦੇ ਨਾਲ ਜੁੜਿਆ। ਪ੍ਰੀਮੀਅਰ ਦੇ ਵਿੱਚ ਇੰਨੀਆਂ ਇੰਨੀਆਂ ਵਧੀਆ ਟੀਮਾਂ, NPL ਦੇ ਪਲੇਅਰ, ਜਿਹੜੇ ਪਲੇਅਰ ਮੇ ਵੀ ਹੋ ਸਕਦਾ ਕੱਲ ਨੂੰ ਉਹ ਕਿਸੇ ਹੋਰ ਵਧੀਆ ਕਲੱਬਾਂ 'ਚ ਖੇਲਣ, ਆਪਣਾ ਪੰਜਾਬੀਆਂ ਦਾ ਨਾਂ ਰੋਸ਼ਨ ਕਰਨ। ਇੰਨੀ ਵਧੀਆ ਟੀਮਾਂ ਸੀ ਸਾਰੀਆਂ, A to Z ਵਧੀਆ ਪਲੇਅਰ, ਕੋਈ ਮੀਡੀਆ ਇੱਕ ਮੀਡੀਆ, ਲੋਕਲ ਮੀਡੀਆ ਜਾਂ ਕਹਿ ਦਿਓ, ਜਾਂ ਕੋਈ ਕੈਨੇਡਾ ਤੋਂ ਆਇਆ, ਕੋਈ ਇੰਡੀਆ ਤੋਂ ਸੱਦਿਆ, ਕਿਸੇ ਨੇ ਇੱਕ ਵੀ ਸੋਕਰ ਨੂੰ ਕਵਰ ਕੀਤਾ ਹੋਵੇ। ਇੱਥੋਂ ਤੱਕ ਕਿ ਫਾਈਨਲ ਮੈਚ ਮੈਂ ਪਹਿਲੀ ਵਾਰੀ ਵੇਖਿਆ, ਇੰਨੀ ਦੁਨੀਆ ਫਾਈਨਲ ਮੈਚ ਦੇਖ ਰਹੀ ਸੀ, ਫਾਈਨਲ ਮੈਚ ਤੱਕ ਕੋਈ ਨਹੀਂ ਕਵਰ ਕਰ ਰਿਹਾ, ਲਾਈਕ 5 ਮਿੰਟ ਤੱਕ ਨਹੀਂ ਆਇਆ। ਜਾਂ ਤੁਸੀਂ ਸਾਰੇ ਹੀ ਉੱਥੇ ਉਹ ਸਟੇਜ ਤੇ ਵੜੇ ਸੀ, ਉੱਥੇ ਗਿੱਧਾ ਭੰਗੜਾ ਚੱਲੀ ਜਾਂਦਾ ਸੀ, ਉਹ ਉੱਥੇ ਸਿੰਗਰ ਲੱਗੇ ਸੀ ਯਾਰ, ਉਹ ਤਾਂ ਫਿਰ ਜਾਂ ਤੁਸੀਂ ਇਹਦਾ ਚੇਂਜ ਕਰਕੇ ਸਿੱਖ ਗੇਮਾਂ ਛੱਡ ਕੇ ਸਿੱਖ ਮੇਲਾ ਰੱਖ ਦੋ, ਇੱਕ ਮੇਲਾ ਵਾ, ਗੇਮਾਂ ਨਹੀਂ ਫਿਰ ਕਹਿ ਸਕਦੇ
ਤੁਸੀਂ,
ਗੇਮਾਂ ਨੂੰ ਤਾਂ ਤੁਸੀਂ ਕਵਰ ਹੀ ਨਹੀਂ ਕਰ ਰਹੇ,
ਬਿਲਕੁਲ
ਤਾਂ ਆਪਣੇ ਬੱਚਿਆਂ ਨੂੰ ਕਰਨਾ ਨਾ ਜੀ।
ਤੁਹਾਡਾ ਰੋਸ ਬਿਲਕੁਲ ਜਾਇਜ਼ ਹੈ, ਪਰ ਮੈਂ ਤੁਹਾਨੂੰ ਉਦਾਂ ਵੈਸੇ ਦੱਸ ਦਿੰਦਾ ਕਿ ਇੰਡੋਜ਼ ਦੀ ਟੀਮ ਗਈ ਆ, ਉਹਨਾਂ ਨੇ 2-3 ਇੰਟਰਵਿਊਜ਼ ਕੀਤੀਆਂ, ਪਰ ਉਹਨਾਂ ਨੂੰ ਗਰਾਊਂਡ ਲੱਭਣ ਕਿੱਥੇ ਮੈਚ ਹੋ ਰਿਹਾ ਕੋਈ ਨੌਲੇਜ ਨਹੀਂ ਸੀਗੀ, ਤੁਰ ਤੁਰ ਕੇ, ਕਿਉਂਕਿ ਕੈਮਰੇ ਚੱਕ ਜਾ ਕੇ 10-10 ਕਿਲੋਮੀਟਰ ਅੰਦਰੇ ਅੰਦਰੇ ਤੁਰਨਾ ਪੈਂਦਾ ਸੀ। ਸੋ ਇਹ ਇੱਕ ਬਹੁਤ ਵੱਡੀ ਸਮੱਸਿਆ ਸੀ ਮੀਡੀਆ ਲਈ। ਅਤੇ ਚਲੋ ਮੈਂ ਤੁਹਾਨੂੰ ਪੁੱਛਦਾ ਕਿ ਆਪਣੇ ਸੁਖਵਿੰਦਰ, ਕਿ ਓਲੰਪਿਕ ਜਾਂ ਇਹਨਾਂ ਨਾਲ ਕੰਪੇਅਰ ਕੀਤਾ? ਹਾਂਜੀ
ਭਾਜੀ,
ਹਾਂਜੀ ਹਾਂਜੀ, ਖੈਰ
ਭਾਜੀ, ਇੱਕ 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 ਹੋਰ ਮੈਂ ਤੁਹਾਨੂੰ ਜਿਹੜੀ ਮੇਨ ਗੱਲ ਇਹ ਕਹਿਣੀ ਚਾਹੁੰਦਾ ਸੀ, ਜਿੱਥੋਂ ਅਸੀਂ ਡਿਸਪੁਆਇੰਟਡ ਸੀ, ਉੱਥੋਂ ਅਸੀਂ ਆਪਣਾ ਟੂਰਨਾਮੈਂਟ ਛੱਡਣ ਲੱਗੇ ਸੀ ਵੀ ਅਸੀਂ ਖੇਲਣਾ ਨਹੀਂ, ਬਸ ਮੈਂ ਇਹੋ ਗੱਲ ਕਰੂੰਗਾ। ਅਸੀਂ ਸਾਡਾ ਮੈਚ ਸੀ ਜੀ 1:30 ਵਜੇ, ਪੂਰਾ ਉੱਤੇ ਸ਼ੁਰੂ ਕਰ ਐਪ ਤੇ ਆ ਰਿਹਾ ਸੀ, 1:30 ਸਾਡਾ ਮੈਚ ਸੀ ਖਾਲਸਾ ਲੋਇਨ ਦੀ ਟੀਮ ਨਾਲ, ਮੈਲਬਨ ਦੀ ਨਾਲ। ਅਸੀਂ ਰੈਡੀ ਹੋ ਕੇ ਗਰਾਊਂਡ ਚ ਵੜੇ ਮੈਚ ਖੇਲਣ ਵਾਸਤੇ, ਰੈਫਰੀ ਕੋ ਗਿਆ, ਰੈਫਰੀ ਕੋ ਵੀ ਗੋਲਡ ਕੋਸਟ ਵਰਸਿਸ ਖਾਲਸਾ ਲੋਇਨ। ਉਸੇ ਵੇਲੇ ਉੱਥੇ ਲੋਕਲ ਕਲੱਬਾਂ ਦੇ ਉਹਨਾਂ ਦੀ ਆਪਸ ਵਿੱਚ ਸੀ, ਉਹਨਾਂ ਨੇ ਪਤਾ ਨਹੀਂ ਕਿਹਨੂੰ ਮੈਨੇਜਮੈਂਟ ਨੂੰ ਫੋਨ ਕੀਤਾ ਜੀ ਨਹੀਂ ਅਸੀਂ ਆਹ ਮੈਚ ਨਹੀਂ ਖੇਲਣਾ, ਸਾਡਾ ਮੈਚ ਚੇਂਜ ਕਰੋ। ਤੁਸੀਂ ਮੰਨ ਸਕਦੇ ਜੇ ਅਸੀਂ ਤਿਆਰ ਹੋ ਕੇ ਗਰਾਊਂਡ ਚ ਵੜੇ, ਸਾਨੂੰ ਕਹਿਤਾ ਨਹੀਂ ਤੁਹਾਡਾ ਮੈਚ ਕੈਂਸਲ ਹੋ ਗਿਆ, ਤੁਹਾਡਾ ਮੈਚ 2:30 ਹੋ ਗਿਆ ਦੂਸਰੀ ਟੀਮ ਨਾਲ ਆ, ਇਹਦੇ ਨਾਲ ਆ ਜਿਹੜੀ ਟੀਮ ਹੈ ਇਹਦੇ ਨਾਲ ਅਸੀਂ ਖੇਲਣਾ ਵਾ। ਅਸੀਂ ਉਹ ਕਿਹਾ ਵੀ ਆ ਕੀ ਹੋ ਗਿਆ ਸਾਡਾ ਮੈਚ, ਸਾਡੇ ਕੋਲ ਸਕਰੀਨਸ਼ਾਟ ਪਏ ਆ ਉਹਦੇ, ਪਰ ਉਹ ਕਹਿੰਦੇ ਮੈਚ ਤੇ ਉੱਥੇ ਆ, ਅਸੀਂ ਖੇਲਣਾ ਨੀ, ਟੂਰਨਾਮੈਂਟ ਨੀ ਖੇਲਣਾ, ਵੈਸੇ ਚੱਲੇ ਅਸੀਂ ਨੀ ਖੇਲਣਾ। ਫਿਰ ਸਾਡੇ ਬੰਦਿਆਂ ਗੱਲ ਕੀਤੀ, ਭਾਜੀ ਅਸੀਂ ਖੇਡਣ ਆਏ ਆ, ਕੋਈ ਗੱਲ ਨੀ, ਜਿਹਦੇ ਨਾਲ ਵੀ ਖੇਡਣਾ ਖੇਡਾਂਗੇ, ਖੇਡ ਕੇ ਵਧੀਆ ਅਸੀਂ ਹੁਣ ਆਏ। ਆਹ ਚੀਜ਼ ਸੀ ਜੀ, ਮੇਰਾ ਇਹ ਕਹਿਣ ਦਾ ਮਤਲਬ ਸੀ, ਇੰਨਾ ਕੁ ਮਿਸ ਮੈਨੇਜਮੈਂਟ ਸੀ ਜੀ ਉੱਥੇ।
ਠੀਕ ਹੈ, ਤੇ ਓਲੰਪਿਕ ਨਾਲ ਕਰ ਸਕਦੇ ਹਾਂ ਕੰਪੇਅਰ ਸੁਖਵਿੰਦਰ?
ਤੁਸੀਂ ਦੇਖੋ ਜੀ, ਓਲੰਪਿਕ ਨਾਲ ਆਪਾਂ ਕੰਪੇਅਰ ਤੁਸੀਂ ਮੇਰੇ ਗੱਲਾਂ ਚ ਹੀ ਕਰ ਲਿਓ ਜੀ। ਮੈਂ ਨਾ ਆ ਕੇ ਮੈਂ ਸੋਸ਼ਲ ਮੀਡੀਆ ਤੇ ਨਹੀਂ ਬੋਲਣਾ ਚਾਹੁੰਦਾ ਜੀ, ਨਾ ਕਮੈਂਟ ਕਰਨਾ ਚਾਹੁੰਦਾ ਸੀ। ਮੈਂ ਨਾ ਇਹਨਾਂ ਨੂੰ ਈਮੇਲ ਕੀਤੀ ਆ ਕੇ ਪ੍ਰੋਪਰ ਵੇ ਨਾਲ, ਤੇ ਹਜੇ ਤੱਕ ਕੋਈ ਆਂਸਰ ਨਹੀਂ ਆਇਆ ਹੈਗਾ ਈਮੇਲ ਦਾ। ਸੈਕੰਡਲੀ ਗੁੱਸਾ ਉਦੋਂ ਲੱਗਿਆ ਜੀ ਜਦੋਂ ਅਸੀਂ ਪਿੱਚਾਂ ਤੇ ਅਸੀਂ ਪਲੇ ਦੂਸਰੀ ਸਾਈਡ ਪਲੇ ਕਰ ਰਹੇ ਹਾਂ, ਸ਼ਾਮ ਨੂੰ 4 ਵਜੇ ਮੈਚ ਆ ਜੀ, ਤੇ ਪੇਰੈਂਟਸ ਵੀ ਉੱਥੇ ਨੇ, ਬਜ਼ੁਰਗ ਵੀ ਲੈ ਕੇ ਗਏ ਆ, ਉਹ ਵੀ ਉੱਥੇ ਨੇ, ਟਾਇਲਟਾਂ ਬੰਦ ਕਰਤੀਆਂ ਜੀ ਇਹਨਾਂ ਨੇ, ਆਰਟੀਫਿਸ਼ਲ ਉਹ ਲਾ ਕੇ ਨਾ ਫੈਂਸਾਂ ਜੀ ਬੰਦ ਕਰਤੀਆਂ, ਉਹ
ਅੱਛਾ
ਪੇਰੈਂਟਸ ਨੇ, ਹੁਣ ਜਿਸ ਨੇ ਟਾਇਲਟ ਜਾਣਾ ਬੱਚੇ ਛੋਟੇ ਜਾਣ ਉਹ ਕਿੱਥੇ ਜਾਣ, ਤੇ ਉਹ ਜ਼ਿਆਦਾ ਜ਼ਿਆਦਾਤਰ ਗੁੱਸਾ ਆਇਆ ਪੂਰੀ ਮਿਸ ਮੈਨੇਜਮੈਂਟ ਦਾ, ਕਿਸੇ ਤੁਸੀਂ ਅਫੀਸ਼ੀਅਲ ਨਾਲ ਗੱਲ ਨਹੀਂ ਕਰ ਸਕਦੇ ਹੈਗੇ, ਜੇ ਗੱਲ ਕਰਦਾ ਫੋਨ ਹੀ ਨਹੀਂ ਚੱਕ ਰਹੀ ਪਹਿਲੀ ਗੱਲ ਤਾਂ, ਜੇ ਕੋਈ ਚੱਕਦਾ ਜੋ ਕਹਿੰਦਾ ਮੈਂ ਤਾਂ ਦੂਸਰੇ, ਮੇਰੀ ਤਾਂ ਦੂਸਰੇ ਪਾਸੇ ਡਿਊਟੀ ਲੱਗੀ ਹੋਈ ਹੈ, ਹੁਣ ਤੁਸੀਂ
ਚਲੋ
ਦੇਖ ਲਓ ਰੈਫਰੀ ਨਹੀਂ ਹੈਗੇ, ਸੌਕਰ ਬੋਲਾਂ ਨਹੀਂ, ਰੈਫਰੀ ਆ ਗਿਆ ਜੀ ਸਾਡੇ ਕੋਲੇ, ਉਹ ਕਹਿੰਦਾ ਮੇਰੇ ਕੋਲੇ ਬਾਲ ਨਹੀਂ ਹੈਗੀ,
ਅੱਛਾ ਇਹ ਵੀ ਹੋਇਆ ਅਮਨ
ਬਿਲਕੁਲ ਜੀ ਮੈਂ ਐਗਰੀ ਆ, ਹਾਂਜੀ ਇਹ ਵੀ ਹੋਇਆ ਜੀ, ਤੁਸੀਂ ਐਡਾ ਤਕੜਾ ਇਵੈਂਟ ਕਰਾ ਰਹੇ ਜੀ, ਤੁਹਾਡਾ ਪ੍ਰੀਮੀਅਰ ਦਾ ਫਾਈਨਲ ਚੱਲ ਰਿਹਾ ਹੋਵੇ, ਰੈਫਰੀ ਕੋਲ ਇੱਕ ਬਾਲ ਹੈ ਜੀ, ਇੱਕ ਬਾਲ ਉਹ ਕਿੱਕ, ਜੇ ਬਾਹਰ ਚਲ ਗਿਆ ਬਾਲ ਉਹ ਦੂਜਾ ਚਿਰ ਬਾਲ ਨਹੀਂ ਆਉਂਦਾ, ਉਦੋਂ ਕੋਈ ਵੀ ਟੀਮ ਜਿਹੜੀ ਹਰਨਦੀ ਹੋਵੇ ਉਹਨੂੰ ਹੁੰਦਾ ਵੀ ਮੈਂ ਜਾਂ ਮੈਚ ਚੱਲਦਾ ਵੀ ਕੋਸ਼ਿਸ਼ ਕਰਦੇ ਛੇਤੀ ਬਾਲ ਆਵੇ, ਇੱਕ ਬਾਲ ਸੀ ਸਾਰਿਆਂ ਕੋਲ ਐਡੇ ਤਕੜੇ ਇਵੈਂਟ ਦੇ ਵਿੱਚ, ਇੱਕ ਇੱਕ ਬਾਲ ਰੈਫਰੀ ਕੋਲ, ਇਹ ਕਿੰਨੀ ਤੁਸੀਂ ਆਪ, ਔਰ ਇੱਥੋਂ ਤੱਕ ਕਿ ਇੱਕ ਮੈਚ ਦੀ ਲਾਈਨਸ ਮੈਂ ਨਹੀਂ ਮੈਂ ਕੀਤੀ ਆ, ਹਾਫ ਹਾਫ ਸਾਡਾ ਮੈਚ ਉਹ ਪ੍ਰੀਮੀਅਰ ਦਾ ਡਿਲੇ ਹੋ ਗਿਆ, ਮੇਰੇ ਫਰੈਂਡ ਨੇ ਮੈਨੂੰ ਕਿਹਾ ਭਾਜੀ ਉਹ ਲਾਈਨਸਮੈਨ ਨਹੀਂ ਆ ਗਿਆ ਪਲੀਜ਼ ਆ ਕੇ ਕਰ ਦਿਓ, ਮੈਂ ਇੱਕ ਮੈਚ ਦੀ ਲਾਈਨਸਮੈਨ ਹੀ ਹਾਫ ਟਾਈਮ ਤੱਕ ਕੀਤੀ, ਮੈਂ ਕਿਹਾ ਉਹ ਤੋਂ ਬਾਅਦ ਸਾਡਾ ਮੈਚ ਆ, ਸੌਰੀ ਮੈਂ ਛੱਡ ਕੇ ਚੱਲ ਗਿਆ ਬਾਅਦ, ਆਹ ਦੇਖ ਲਓ ਜੀ,
ਅਸੀਂ ਰੈਫਰੀ ਬਾਹਰੋਂ, ਅਸੀਂ ਰੈਫਰੀ ਦੂਸਰੀ ਟੀਮ ਚੋਂ ਲੈਤਾ ਜੀ,
ਕੀ
ਅਸੀਂ ਮੈਚ ਕਰਾਇਆ ਬੱਚਿਆਂ ਦਾ ਦੂਸਰੀ ਟੀਮ ਤੋਂ ਟਾਈਮ ਲੈ ਕੇ, ਤੇ ਥਰਡ ਗੱਲ ਇਹ ਵੀ ਬੱਚਿਆਂ ਦਾ ਚੱਕਰ ਇਹ ਆ ਵੀ ਸਾਡੇ ਬੱਚਿਆਂ ਦੀ ਅਥਲੈਟ ਜਿਹੜਾ ਗੁੱਸਾ ਹੈ ਵੀ ਮੈਲਬਰਨ ਯੂਨੀਵਰਸਿਟੀ ਚ ਅਥਲੈਟਿਕ ਰੱਖੀ ਹੈ, ਇਧਰੋਂ ਸੌਕਰ ਤੇ ਮਿਸ ਮੈਨੇਜਮੈਂਟ ਹੋ ਗਿਆ, ਸਾਡੀ ਅਥਲੈਟਿਕ ਮਿਸ ਹੋ ਗਈ, ਅਸੀਂ ਬਿਲਕੁਲ ਨਹੀਂ ਅਥਲੈਟਿਕ ਵੱਲ ਤਾਂ ਗਏ ਹੀ ਨਹੀਂ ਹੈਗੇ, ਤੇ ਜਿਹੜੀ ਕਿ ਸਿਡਨੀ ਦੇ ਵਿੱਚ ਉਹ ਰਜਿਸਟ੍ਰੇਸ਼ਨ ਹੋਈ ਸੀ ਉਹ ਫ੍ਰੀ ਆਫ ਕਾਸਟ ਹੋਈ ਸੀ, ਐਸੇ ਪੈਸੇ ਦੇ ਕੇ ਹੋਈ ਹੈ,
ਤੋ ਬਹੁਤ ਬਹੁਤ ਧੰਨਵਾਦ ਤੁਹਾਡਾ ਦੋਨਾਂ ਸੱਜਣਾ ਮਿੱਤਰਾਂ ਪਿਆਰਿਆਂ ਦਾ, ਪਰ ਮੈਂ ਇਨ ਦ ਐਂਡ ਪ੍ਰਬੰਧਕਾਂ ਨੂੰ ਇਹੀ ਕਹਾਂਗਾ ਜਿਹੜੀ
ਠੀਕ ਹੈ
ਰਿਪੋਰਟ ਕੱਲ੍ਹ ਛਾਪੀ ਹੈ ਨਾ ਫੀਡਬੈਕ ਨੂੰ ਰੋਕਣ ਵਾਸਤੇ, ਉਹ ਹਜੇ ਟੂ ਅਰਲੀ ਛਾਪ ਦਿੱਤੀ, ਅਤੇ ਤੁਸੀਂ ਹਜੇ 2-3 ਮਹੀਨੇ ਵੇਟ ਕਰੋ, ਰਿਪੋਰਟ ਬਾਅਦ 'ਚੋਂ ਛਾਪਿਓ, ਉਹ ਤੋਂ ਪਹਿਲਾਂ ਬਹੁਤ ਆਨਸਰ ਦੇਣ ਵਾਲੇ ਹੈ ਅਤੇ ਈਮੇਲਾਂ ਦੇ ਜਵਾਬ ਦਿਓ, ਅਤੇ ਥੈਂਕ ਯੂ ਜੀ ਬਹੁਤ ਬਹੁਤ ਤੁਹਾਡੇ ਦੋਨਾਂ ਮਿੱਤਰਾਂ ਪਿਆਰਿਆਂ ਦਾ, ਥੈਂਕ ਯੂ,
ਹਾਂਜੀ
ਓਕੇ ਜੀ, ਸਤਿ ਸ਼੍ਰੀ ਅਕਾਲ। ਸੋ ਪਿਆਰੇ ਸੋ ਸਮਾਂ ਕਾਫੀ ਹੋ ਗਿਆ ਪ੍ਰੋਗਰਾਮ 'ਚ, ਪਰ ਮੈਂ ਇਨ ਦ ਐਂਡ ਇਹ ਸਮਰੀ ਕਰਨਾ ਚਾਹਾਂਗਾ ਕਿ ਜੋ ਲੋਕ ਆਵਾਜ਼ ਹੈ ਤੁਸੀਂ ਉਹਨੂੰ ਕੰਟਰੋਲ ਨਹੀਂ ਕਰ ਸਕਦੇ, ਅੱਜ ਕੱਲ੍ਹ ਹਰ ਬੰਦੇ ਕੋਲ ਫੋਨ ਹੈ, ਹਰ ਬੰਦਾ ਸਿਟੀਜਨ ਜਰਨਲਿਜ਼ਮ ਕਰਦਾ ਆ, ਯੂ ਕੈਨੋਟ ਡੂ ਦੈਟ, ਦੋਜ਼ ਡੇਜ਼ ਆਰ ਗੋਨ, ਠੀਕ ਹੈ, ਯੂ ਕੈਨੋਟ ਥਰੈਟ ਐਨੀਬਡੀ, ਯੂ ਕੈਨੋਟ ਸ਼ਟ ਐਨੀਬਡੀ ਵਿਦ ਡੋਜੀ ਰਿਪੋਰਟਸ, ਇਹ ਰਿਪੋਰਟ ਨੂੰ ਵਿਡਰੋਅ ਕਰੋ, 2-3 ਮਹੀਨੇ ਠਹਿਰੋ, ਇਹਨੂੰ ਜੈਨੂਅਨ ਫੀਡਬੈਕ ਦੇ ਹਿਸਾਬ ਨਾਲ ਬਣਾਓ, ਅਤੇ ਇਨ ਦ ਮੀਨ ਟਾਈਮ ਜਿਨ੍ਹਾਂ ਜਿਨ੍ਹਾਂ ਨੇ ਇਹ ਬਲੰਡਰ ਕੀਤੇ ਨੇ ਉਹ ਰਿਸਪੋਂਸੀਬਿਲਿਟੀ ਲੈ ਕੇ ਸਾਈਡ 'ਤੇ ਹੋ ਜਾਓ, ਲੋਟ ਆਫ ਪੀਪਲ ਦੇਖੋ ਕਿੰਨੇ ਟੈਲੈਂਟਡ ਬੰਦੇ ਨੇ, ਖੁੱਲ੍ਹ ਕੇ ਬੋਲ ਰਹੇ ਨੇ, ਡਰਦੇ ਨਹੀਂ ਹੈਗੇ, ਆਸਟ੍ਰੇਲੀਆ ਇਜ਼ ਫੁੱਲ ਆਫ ਕਰੇਜੀਅਸ ਪੀਪਲ, ਹੈ ਨਾ, ਅੰਡਰ ਐਸਟੀਮੇਟ ਨਾ ਕਰੋ ਜਨਤਾ ਨੂੰ, ਲੋਕਾਂ ਨੂੰ, ਔਰ ਮੀਡੀਆ ਵੀ ਜਿਹੜਾ ਆ ਬਹੁਤਾਤ ਮੀਡੀਆ, ਇੰਡੀਪੈਂਡੈਂਟ ਮੀਡੀਆ ਆ, ਅਸੀਂ ਕਿਸੇ ਤੋਂ ਨਾ ਪੈਸੇ ਲੈਂਦੇ ਹਾਂ, ਵੀ ਆਰ ਨੋਟ ਸਪੋਂਸਰ ਬੇਸਡ ਮੀਡੀਆ, ਠੀਕ ਹੈ, ਇਸ ਕਰਕੇ ਤਸੱਲੀ ਦੇ ਨਾਲ ਇਹ ਇੰਸਟੀਟਿਊਸ਼ਨ ਨੂੰ ਵਧੀਆ ਪਾਣੀ ਵਧੀਆ ਖਾਦ ਪਾਓ ਤਾਂ ਕਿ ਗਰੋ ਹੋਵੇ, ਸੁਣੋ, ਅਤੇ ਨਹੀਂ ਤੁਹਾਤੇ ਨਹੀਂ ਹੋਇਆ ਤਾਂ ਪਾਸੇ ਹੋ ਜਾਓ, ਹੋਇਆ ਹੀ ਨਹੀਂ ਤੁਹਾਤੇ, ਪ੍ਰੂਵਨ ਹੈ, ਤੁਸੀਂ ਅਪਰੂਵ ਕੀਤਾ ਆ ਵੀ ਨਹੀਂ ਹੋਇਆ, ਜਿਹੜੇ ਵਿੱਚ ਤੁਹਾਡੇ ਵਧੀਆ ਬੰਦੇ ਆ ਜਿਨ੍ਹਾਂ ਨੇ ਬਹੁਤ ਵਧੀਆ ਵਧੀਆ ਕੰਮ ਕੀਤੇ ਆ, ਸਾਡੇ ਕੋਲ ਵੀਡੀਓ ਉਹਨਾਂ ਦੇ ਵੀ ਪਏ ਆ, ਉਹ ਵੀ ਅਸੀਂ ਲਾਵਾਂਗੇ, ਸਾਨੂੰ ਪਤਾ ਹੈ ਕਿਹੜੇ ਕੰਮ ਕਰਨ ਵਾਲੇ ਬੰਦੇ ਆ, ਉਹਨਾਂ ਦਾ ਵੀ ਤੁਸੀਂ ਖਰਾਬ ਕਰ ਰਹੇ ਹੋ ਕੈਰੀਅਰ, ਸੋ ਪਲੀਜ਼ ਹਟ ਜਾਓ, ਇੱਦਾਂ ਦੇ ਕੰਮ ਨਾ ਕਰੋ, ਅੰਡਰ ਐਸਟੀਮੇਟ ਨਾ ਕਰੋ, ਲੋਕਾਂ ਦੀ ਸੁਣੋ, ਸੋ ਇੰਨਾ ਕੁਛ ਕਹਿੰਦਾ ਮੈਂ ਪ੍ਰੋਗਰਾਮ ਸਮਾਪਤ ਕਰਦਾ, ਉਮੀਦ ਰੱਖਦਾ ਕਿ ਚੇਂਜਿਸ ਆਏਗੀ ਅਤੇ ਤੁਸੀਂ ਕੈਰੀ ਔਨ ਰੱਖੋਗੇ, ਸੋ ਪ੍ਰਨੀਤ ਕੌਰ ਲਾਈਵ ਗਿਪਸਲੈਂਡ ਤੋਂ ਕਰਨਗੇ ਪ੍ਰੋਗਰਾਮ ਅੱਜ ਵਿਸਾਖੀ ਦਾ, ਕੱਲ੍ਹ ਨੂੰ ਅਮਰਦੀਪ ਭੈਣ ਜੀ ਪ੍ਰੋਗਰਾਮ ਕਰਨਗੇ, ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਵੀ ਸੁਹਿਰਦ ਸੱਜਣ ਉਹ ਆਉਣਗੇ, ਆਪਣੇ ਐਕਸਪੀਰੀਅੰਸ ਦੱਸਣਗੇ ਗੇਮਸ ਦੇ ਬਾਰੇ ਅਤੇ ਹੋਰ ਵੀ ਆਪਣੇ ਮੁੱਦੇ ਹੋਣਗੇ, ਸੋ ਕੈਰੀ ਔਨ, ਆਪਣਾ ਰੱਖਿਓ ਖਿਆਲ, ਰੱਬ ਰੱਖਾ ਜੀ।